ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇਖ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸਵਾਗਤ ਹੈ ਜੀ ਕੌਫ ਸਾਰਬਰ ਸਟੂਡੀਓ ਤੋਂ, ਔਰ ਜਿੱਥੋਂ ਤੁਸੀਂ ਜੁੜੇ ਹੋਏ ਕਿਸੇ ਵੀ ਦੁਨੀਆ ਦੇ ਹਿੱਸੇ ਤੋਂ। ਪ੍ਰੋਗਰਾਮ ਸਵੇਰ ਤੋਂ ਹੀ ਤੁਸੀਂ ਸਰਵਣ ਕਰ ਰਹੇ ਹੋ ਗੁਰਬਾਣੀ ਵਿਚਾਰ, ਅਤੇ ਆਓ ਫਿਰ ਸਾਰੇ ਅਸੀਂ ਰਲ ਕੇ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਤਰੀਕ ਨਾਨਕਸ਼ਾਹੀ ਕੈਲੰਡਰ ਦੇ ਉੱਤੇ, ਮੂਲ ਨਾਨਕਸ਼ਾਹੀ ਕੈਲੰਡਰ ਦੇ ਉੱਤੇ 6 ਵਿਸਾਖ ਸੰਮਤ 558 ਹੋ ਚੁੱਕੀ ਹੈ। ਦਿਨ ਐਤਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਅਤੇ ਭਾਰਤ ਦੇ ਵਿੱਚ ਵੀ ਵੱਡਾ ਤੜਕਾ ਹੈ 19 ਅਪ੍ਰੈਲ 2026 ਦਾ। ਅਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਜੇ ਸ਼ਨਿਚਰਵਾਰ ਹੀ ਚੱਲ ਰਿਹਾ। ਚਲੋ ਕੋਈ ਗੱਲ ਨਹੀਂ, ਗੁੱਡ ਨਿਊਜ਼ ਇਹ ਹੈ ਕਿ ਵੀਕਐਂਡ ਜਿਹੜਾ ਆ ਉਹ ਚੱਲ ਰਿਹਾ। ਸੋ ਪਿਆਰਿਓ, ਲਾਈਵ ਬ੍ਰੌਡਕਾਸਟ ਚੱਲ ਰਿਹਾ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦਾ, ਔਰ ਖੁਸ਼ੀ ਦੀ ਗੱਲ ਇਹ ਹੈ ਕਿ ਇੰਸਟਾਗ੍ਰਾਮ 'ਤੇ ਵੀ ਪ੍ਰੋਗਰਾਮ ਅੱਜ ਦਾ ਚੱਲ ਰਿਹਾ। ਸੋ ਆਪ ਸਭ ਦਾ ਸਵਾਗਤ ਹੈ ਇੰਸਟਾਗ੍ਰਾਮ ਵਾਲਿਆਂ ਨੂੰ ਵੀ। ਅਤੇ ਕੱਲ੍ਹ ਚਲਾਇਆ ਸੀ ਪਰ ਕੱਲ੍ਹ ਫੇਲ ਹੋ ਗਿਆ। ਚਲੋ ਕੋਈ ਗੱਲ ਨਹੀਂ, ਫੇਲੀਅਰ ਹੋ ਕੇ ਹੀ ਗਾਂ ਗਾਂ ਚੱਲਦਾ ਆ। ਸੋ ਬਹੁਤ ਸਾਰੇ ਸੱਜਣ ਮਿੱਤਰ ਇੰਸਟਾਗ੍ਰਾਮ 'ਤੇ ਵੀ ਜੁੜ ਰਹੇ ਨੇ। ਸੋ ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ, ਸਾਡੀਆਂ ਐਪਸ ਦੇ ਰਾਹੀਂ ਤੁਸੀਂ ਸਾਨੂੰ ਸੁਣ ਔਰ ਦੇਖ ਰਹੇ ਹੋ। ਅਤੇ ਮੈਸੇਜ ਭੇਜਣ ਦਾ ਪਤਾ ਹੈ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ। ਤੁਸੀਂ ਮੇਰੇ ਵਟਸਐਪ 'ਤੇ ਪਰਸਨਲ ਵੀ ਭੇਜ ਸਕਦੇ ਹੋ, ਹਰਮਨ ਰੇਡੀਓ ਦੇ ਵਟਸਐਪ 'ਤੇ ਭੇਜ ਸਕਦੇ ਹੋ, ਸਕਰੀਨ 'ਤੇ ਨੰਬਰ ਆ ਰਹੇ ਨੇ। ਅਤੇ ਟੈਲੀਗ੍ਰਾਮ ਐਟ ਹਰਮਨ ਰੇਡੀਓ ਸਾਡਾ ਟੈਲੀਗ੍ਰਾਮ ਦਾ ਐਡਰੈਸ ਹੈ, ਈਮੇਲ request@harmanradio.com। ਅਤੇ ਯੂਟਿਊਬ ਔਰ ਫੇਸਬੁੱਕ 'ਤੇ ਵੀ ਤੁਸੀਂ ਸਾਂਝ ਪਾ ਸਕਦੇ ਹੋ। ਅਤੇ ਉੱਧਰ ਕਮੈਂਟਸ ਜਿਹੜੇ ਨੇ ਉਹ ਇੰਸਟਾਗ੍ਰਾਮ 'ਤੇ ਵੀ ਆ ਸਕਦੇ ਨੇ, ਹਜੇ ਤਜਰਬੇ ਅਧੀਨ ਹੈ। ਦੇਖੋ ਕਿੱਦਾਂ ਹੁੰਦੀ ਹੈ ਅਤੇ ਕੀ ਬਣਦਾ ਹੈ। ਤੁਸੀਂ ਫੀਡਬੈਕ ਜ਼ਰੂਰ ਦਿੰਦੇ ਹੋ, ਮੈਨੂੰ ਪਤਾ ਆ। ਅਤੇ ਮੈਂ ਕੱਲ੍ਹ ਵੀ ਜਾਣ ਲੱਗੇ ਕੁਐਸਚਨ ਪੁੱਛਿਆ ਸੀਗਾ ਕਿ ਕੋਈ ਚੀਜ਼ ਮਿਸਿੰਗ ਹੈ, ਕੋਈ ਸੱਜਣਾ ਨੇ ਉਹਦਾ ਆਨਸਰ ਦਿੱਤਾ ਆ ਅਤੇ ਉਹ ਠੀਕ ਨੇ। ਅਤੇ ਮੈਂ ਹੁਣ ਅਮਰੀਕ ਭਾਅ ਜੀ ਨੂੰ ਟੈਸਟ ਕਰਦਾ ਕਿ ਉਹ ਇਸ ਦੇ ਬਾਰੇ ਜਾਣਦੇ ਆ ਜਾਂ ਨਹੀਂ ਜਾਣਦੇ। ਸੋ ਪਿਆਰਿਓ, ਪਹਿਲਾਂ ਮੌਸਮ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਮੌਸਮ ਆਸਟ੍ਰੇਲੀਆ ਦੇ ਵਿੱਚ ਬੜਾ ਹੁਣ ਸੋਹਣਾ ਬਣਦਾ ਜਾ ਰਿਹਾ, ਪਰ ਇਹਦੇ ਵਿੱਚ ਵੀ ਇੱਕ ਬਹੁਤ ਵੱਡੀ ਵਾਰਨਿੰਗ ਆ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਪਹਿਲਾਂ ਖਾਸ ਖਾਸ ਸ਼ਹਿਰਾਂ ਦਾ ਤਾਪਮਾਨ ਦੇਖ ਲੈਂਦੇ ਹਾਂ। ਅਤੇ ਸਿਡਨੀ ਦੇ ਵਿੱਚ 11 ਡਿਗਰੀ ਸੀ ਸਵੇਰੇ, ਠੰਡਾ। ਮੈਲਬਨ ਦੇ ਵਿੱਚ 5.7 ਸੀ, ਬ੍ਰਿਸਬਨ ਦੇ ਵਿੱਚ 18.4, ਵੱਧ ਤੋਂ ਵੱਧ 28 ਤੱਕ ਜਾਏਗਾ। ਅਤੇ ਥੋੜ੍ਹਾ ਜਿਹਾ ਗਰਮ ਹੈ, ਨਿੱਘਾ ਹੈ, ਪਰ ਬ੍ਰਿਸਬਨ ਦੇ ਲਈ ਇਹ ਠੀਕ ਹੈ। ਪਰਥ 22 ਡਿਗਰੀ, ਠੰਡਾ ਹੈ। ਐਡਲੇਡ ਦੇ ਵਿੱਚ 20 ਡਿਗਰੀ ਸੀ ਸਵੇਰੇ ਅਤੇ 25 ਤੱਕ ਜਾਏਗਾ, ਹਲਕਾ ਮੀਂਹ ਦੱਸਿਆ ਜਾ ਰਿਹਾ। ਕੈਨਬਰਾ ਦੇ ਵਿੱਚ ਠੰਡ, ਦੇਖੋ 0 ਡਿਗਰੀ, ਕਿਆ ਬਾਤ ਹੈ। ਅਤੇ ਹੋਬਾਰਟ ਦੇ ਵਿੱਚ 4.5 ਡਿਗਰੀ ਸੀ, ਡਾਰਵਿਨ ਦੇ ਵਿੱਚ 24, ਅਤੇ ਵੱਧ ਤੋਂ ਵੱਧ 32 ਪਹੁੰਚਣ ਦੀ ਸੰਭਾਵਨਾ ਹੈ। ਜਦੋਂ ਅਸੀਂ ਨਕਸ਼ਾ ਦੇਖੀਏ ਆਸਟ੍ਰੇਲੀਆ ਦਾ, ਅਤੇ ਆਸਟ੍ਰੇਲੀਆ ਦਾ ਤਕਰੀਬਨ ਈਸਟ ਕੋਸਟ ਕੁਈਨਜ਼ਲੈਂਡ ਦੇ ਬਾਰਡਰ ਤੋਂ ਥੋੜ੍ਹਾ ਜਿਹਾ ਉੱਪਰ ਤੱਕ ਠੰਡਾ ਏਰੀਆ, ਉਸ ਤੋਂ ਉੱਪਰ ਨਿੱਘਾ ਹੈ। ਸੋ ਇੱਧਰ ਪਰਥ ਵੀ ਹੁਣ ਠੰਡਾ ਹੈ ਅਤੇ ਉਸੇ ਕੋਲਡ ਫਰੰਟ ਹੁਣ ਆਉਣੇ ਸ਼ੁਰੂ ਹੋ ਜਾਣੇ ਨੇ। ਸੋ ਮੌਸਮ ਜਿਹੜਾ ਠੰਡਾ ਹੁੰਦਾ ਚਲੇ ਜਾਣਾ। ਇਸ ਤੋਂ ਬਾਅਦ ਝਾਤੀ ਮਾਰਦੇ ਹਾਂ ਲਾਈਵ ਐਕਸਟ੍ਰੀਮ ਟੈਂਪਰੇਚਰ ਦੀ। ਬਰੂਮ ਪੋਰਟ, ਯਾਨੀ ਕਿ ਬਰੂਮ ਵੈਸਟ ਆਸਟ੍ਰੇਲੀਆ ਦਾ ਇੱਕ ਕੋਸਟਲ ਸ਼ਹਿਰ ਹੈ, ਜਿੱਥੇ 29.9 ਡਿਗਰੀ ਸੀ ਸਵੇਰੇ 4 ਵਜੇ, ਔਰ ਵੈਸਟ ਆਸਟ੍ਰੇਲੀਆ ਦੇ ਹੀ ਮੰਡੋਰਾ ਇਲਾਕੇ ਦੇ ਵਿੱਚ 39.6 ਹੋ ਚੁੱਕਾ ਸੀ ਕੱਲ੍ਹ ਦੁਪਹਿਰੇ 12:30 ਦੇ ਕਰੀਬ। ਅਤੇ ਲਾਈਵੀਨ ਟਸਮੇਨੀਆ ਦੇ ਵਿੱਚ ਸਭ ਤੋਂ ਘੱਟ ਤਾਪਮਾਨ -5.2 ਰਿਕਾਰਡ ਕੀਤਾ ਗਿਆ, ਅਤੇ ਇੱਥੇ ਹੀ 5:52 'ਤੇ -6.2 ਰਿਕਾਰਡ ਕੀਤਾ ਗਿਆ। ਸਭ ਤੋਂ ਵੱਧ ਮੀਂਹ ਪਿਛਲੇ 24 ਘੰਟਿਆਂ 'ਚ ਗਰੂਟ ਐਲੇਡੈਂਟ ਏਅਰਪੋਰਟ ਨਾਰਦਰਨ ਟੈਰੇਟਰੀ ਦੇ ਵਿੱਚ ਪਿਆ 135 ਦੇ ਕਰੀਬ ਮਿਲੀਮੀਟਰ ਜੀ। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ, ਜਿੱਥੇ ਰੈੱਡ ਵਾਰਨਿੰਗ ਅਲਰਟ ਹੈ, ਫਾਇਰ ਅਲਰਟ ਹੈ, ਅੱਗਾਂ ਲੱਗ ਸਕਦੀਆਂ ਨੇ, ਸੁੱਕਾ ਆ। ਅਤੇ ਉੱਥੇ 1 ਘੰਟਾ ਪਹਿਲਾਂ 24 ਡਿਗਰੀ ਤਾਪਮਾਨ ਸੀ ਔਰ ਦਿਨਾਂ ਨੂੰ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਏਅਰ ਕੁਆਲਿਟੀ ਐਜ਼ ਯੂਜੂਅਲ ਅਨਹੈਲਥੀ ਹੈ, ਬਹੁਤੀ ਜ਼ਿਆਦਾ ਵਧੀਆ ਨਹੀਂ। ਖੈਰ ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਮੌਸਮ ਸੰਬੰਧੀ ਥੋੜ੍ਹੀ ਗੱਲ ਦੱਸ ਦਿੰਦੇ ਹਾਂ ਕਿਉਂਕਿ ਮੇਰੇ ਬੇਟੇ ਦੋਨੋਂ ਹੀ ਰੂਰਲ ਬੁਸ਼ ਫਾਇਰ ਬ੍ਰਿਗੇਡ ਦੇ ਵਿੱਚ ਨੇ ਅਤੇ ਅੱਗਾਂ ਦੀ ਜਾਣਕਾਰੀ ਰੱਖਦੇ ਨੇ। ਅਤੇ ਕੱਲ੍ਹ ਹੀ ਸ਼ਾਮੀ ਗੱਲ ਚੱਲੀ, ਕੱਲ੍ਹ ਸਾਰਾ ਦਿਨ ਵੱਡਾ ਅੱਗਾਂ ਭਜਾਉਂਦਾ ਰਿਹਾ ਆਸਟ੍ਰੇਲੀਆ ਦੇ ਇਸ ਰੀਜਨਲ ਇਲਾਕੇ ਦੇ ਵਿੱਚ, ਮੈਸੇਜ ਆਉਂਦੇ ਰਹੇ। ਕੱਲ੍ਹ 4 ਅੱਗਾਂ ਕੌਫ ਹਾਰਬਰ ਦੇ ਵਿੱਚ ਲੱਗੀਆਂ। ਮਤਲਬ ਤੁਸੀਂ ਇਮੈਜਿਨ ਕਰ ਸਕਦੇ ਹਾਂ ਕਿ ਹਜੇ ਆਟਮ ਚੱਲ ਰਿਹਾ ਹੈ ਅਤੇ ਸਿਆਲ ਸ਼ੁਰੂ ਨਹੀਂ ਹੋਇਆ ਅਤੇ ਅੱਗਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਬਹੁਤ ਬਾਲਣ ਪਿਆ ਆ ਅਤੇ ਇਸ ਵਾਰੀ ਡਰਾਈ ਹੈ, ਬਰਸਾਤਾਂ ਲੰਬੀਆਂ ਨਹੀਂ ਪਈਆਂ, ਇਸ ਕਰਕੇ ਮਤਲਬ ਹੁਣ ਕੀ ਕਹਿ ਸਕਦੇ ਹਾਂ, ਮਤਲਬ ਕੁਦਰਤ ਅੱਗੇ ਕਾਹਦਾ ਜ਼ੋਰ ਹੈ। ਪਰ ਜੇ ਅਸੀਂ ਆਪ ਜਿਹੜੇ ਬੰਦੇ ਮਨੁੱਖ ਹੈ ਉਹ ਇਹਤਿਆਤ ਰੱਖੀਏ, ਆਪਾਂ ਪ੍ਰਿਕੋਸ਼ਨਸ ਲਈਏ ਤਾਂ ਬਹੁਤ ਬਚਾਅ ਹੋ ਸਕਦਾ ਹੈ। ਸੋ ਇਹ ਆਪਾਂ ਕਿਤੇ ਪ੍ਰੋਗਰਾਮ ਫਿਰ ਕਰਾਂਗੇ ਜਿਸ ਦੇ ਵਿੱਚ ਅੱਗਾਂ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ, ਕਿੱਦਾਂ ਅਸੀਂ ਬਚਾਅ ਕਰ ਸਕਦੇ ਹਾਂ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਸੋ ਪਿਆਰਿਓ, ਮੌਸਮ ਦੀ ਜਾਣਕਾਰੀ ਤੋਂ ਬਾਅਦ ਆਪਾਂ ਥੋੜ੍ਹੇ ਵਿਚਾਰ ਵੀ ਸਾਂਝੇ ਕਰਨੇ ਆ, ਅਤੇ ਮੈਂ ਦੱਸਦਾ ਕਿ ਅਮਰੀਕ ਭਾਅ ਜੀ ਅੱਜ ਪ੍ਰੋਗਰਾਮ ਦੇ ਵਿੱਚ ਆਉਣਗੇ ਅਤੇ ਹੁੰਮ ਹੁਮਾ ਕੇ ਆਉਣਗੇ, ਟਾਈ ਪ੍ਰੈੱਸ ਕਰ ਰਹੇ ਨੇ ਅਤੇ ਬਾਕੀ ਕੱਪੜੇ ਤਾਂ ਕਹਿੰਦੇ ਪ੍ਰੈੱਸ ਹੈ, ਮੇਰੀ ਟਾਈ ਪ੍ਰੈੱਸ ਨਹੀਂ ਹੈਗੀ। ਅਤੇ ਐਤਕੀ ਦੇਖੋ ਕਿ ਮੋਦੀ ਸਾਹਿਬ ਵਾਲੀ ਟਾਈ ਲਾ ਕੇ ਆਉਂਦੇ ਕਿ ਟਰੰਪ ਵਾਲੀ ਲਾ ਕੇ ਆਉਂਦੇ ਕਿ ਪੁਟਿਨ ਵਾਲੀ ਟਾਈ ਲਾ ਕੇ ਆਉਂਦੇ ਨੇ। ਸੋ GS ਚਾਹਲ ਜੀ ਵੀ ਸ਼ਾਮਿਲ ਹੋਣਗੇ 9:15 ਦੇ ਕਰੀਬ, ਅਤੇ ਦਿਲ ਵਾਲੀ ਭੜਾਸ ਪ੍ਰੋਗਰਾਮ ਪੇਸ਼ ਕੀਤਾ ਜਾਏਗਾ, ਉਸ ਦੇ ਵਿੱਚ ਭੜਾਸ ਕੱਢੀ ਜਾਏਗੀ। ਅਤੇ ਮੈਂ ਇੰਸਟਾਗ੍ਰਾਮ ਵਾਲੇ ਮਿੱਤਰਾਂ ਸੱਜਣਾਂ ਨੂੰ ਦੱਸਦਾ ਕਿ ਇਹ ਸਿਰਫ 1 ਘੰਟੇ ਦਾ ਲਾਈਵ ਜਿਹੜਾ ਆ ਉਹ ਹੋ ਸਕਦਾ ਇੰਸਟਾਗ੍ਰਾਮ 'ਤੇ। ਸੋ ਪਹਿਲਾ 1 ਘੰਟਾ ਲਾਈਵ ਚੱਲੇਗਾ, ਉਸ ਤੋਂ ਬਾਅਦ ਫਿਰ ਤੁਸੀਂ ਫੇਸਬੁੱਕ ਅਤੇ ਯੂਟਿਊਬ 'ਤੇ ਦਰਸ਼ਨ ਦੇਣੇ ਜੀ ਮੁੜ ਕੇ। ਅਤੇ ਬਹੁਤ ਸਾਰੇ ਮਿੱਤਰ ਪਿਆਰੇ ਜਿਹੜੇ ਨੇ ਉਹ ਜੁੜੇ ਹੋਏ ਨੇ ਸਵੇਰ ਦੇ, ਮੈਸੇਜ ਵੀ ਆ ਰਹੇ ਨੇ, ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਅਤੇ ਮੈਂ ਸਕਰੀਨਾਂ ਜਿਹੜੀਆਂ ਥੋੜ੍ਹੀਆਂ ਸਾਈਡਾਂ 'ਤੇ ਕਰਦਾ ਤਾਂ ਕਿ ਮੈਂ ਮੈਸੇਜ ਵਗੈਰਾ ਪੜ੍ਹਾਂ ਸਾਰੇ। ਕੁਛ ਅਨਾਊਂਸਮੈਂਟਸ ਆਪਾਂ ਕਰਨੀਆਂ ਨੇ, ਅਤੇ ਇਹਨਾਂ ਅਨਾਊਂਸਮੈਂਟਸ ਦੇ ਅਧੀਨ ਅੰਮ੍ਰਿਤ ਸੰਚਾਰ ਦੀ ਜਾਣਕਾਰੀ ਕੱਲ੍ਹ ਭੇਜੀ ਸੀ ਭਾਈ ਸਾਹਿਬ, ਭਾਈ ਸਵਰਾਜ ਸਿੰਘ ਉਹਨਾਂ ਨੇ ਨਿਊ ਕਾਸਲ ਤੋਂ ਗੁਰੂ ਦੁਆਰਾ ਗੁਰੂ ਮਾਨਿਓ ਗ੍ਰੰਥ ਸਾਹਿਬ ਰਦਰਫੋਰਡ ਦੇ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ। ਸੋ 26 ਅਪ੍ਰੈਲ ਨੂੰ ਸਮਾਂ ਸਵੇਰੇ 10 ਵਜੇ। ਸੋ ਇਹ ਖਿਆਲ ਰੱਖਣਾ, ਨਿਊ ਕਾਸਲ ਗੁਰੂ ਘਰ ਜਿਹੜਾ ਨਵਾਂ ਬਣਿਆ। ਅਤੇ ਉਸ ਤੋਂ ਉਪਰੰਤ ਇੱਕ ਹੋਰ ਜਾਣਕਾਰੀ ਸਾਡੇ ਕੋਲ ਆਈ ਸੀ, 26 ਅਪ੍ਰੈਲ ਨੂੰ ਹੀ ਖਾਲਸਾ ਸਾਜਨਾ ਦਿਵਸ ਨੌਰਥ ਵਿਊ ਸਟੇਟ ਸਕੂਲ ਮਾਊਂਟ ਪਲੈਜ਼ੈਂਟ ਦੇ ਵਿੱਚ ਮਨਾਇਆ ਜਾਏਗਾ, ਜਿੱਥੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ, ਭੋਗ ਪੈਣਗੇ, ਕੀਰਤਨ ਹੋਏਗਾ, ਲੰਗਰ ਹੋਏਗਾ। ਇਹ ਜੀ ਮਕਏ ਦੀ ਗੱਲ ਹੈ, ਮਕਏ ਦੇ ਵਿੱਚ ਆ ਇਹ। ਬਲਵੰਤ ਸਿੰਘ ਹੁਣੀ ਸਾਡੇ ਨਾਲ ਸਾਂਝ ਪਾਈ ਸੀ ਅਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸੋ ਉਸ ਤੋਂ ਬਾਅਦ ਜਿਹੜੀ ਅਗਲੀ ਜਾਣਕਾਰੀ ਸਾਡੇ ਕੋਲ ਪਹੁੰਚੀ ਸੀ ਉਹ ਪਹੁੰਚੀ ਸੀ ਜੀ ਸਾਡੇ ਵਰਜੀਨੀਆ ਵਾਲੇ ਗੁਰਿੰਦਰ ਭਾਅ ਜੀ, ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਸ਼ਾਇਦ ਅਮਰੀਕਾ ਦੇ ਵਿੱਚ ਹੀ, ਇਹ ਅਮਰੀਕਾ ਦਾ ਤਾਂ ਹੈਗਾ ਹੀ ਹੈਗਾ, ਨਿਊਯਾਰਕ 'ਤੇ ਇਹ ਹੈਗੀ ਹੈ, ਟਾਈਮ ਸਕੁਏਅਰ ਦੇ ਵਿੱਚ 9 ਮਈ ਨੂੰ ਨਾ ਵਰਲਡ ਟਰਬਨ ਡੇ ਮਨਾਇਆ ਜਾ ਰਿਹਾ। ਅਤੇ ਮੈਨੂੰ ਲੱਗਦਾ ਕਿ ਵਰਲਡ 'ਚ ਹੀ ਮਨਾਇਆ ਜਾ ਰਿਹਾ ਜੀ, ਵਰਲਡ ਨਾ ਵੈਸੇ ਅਮੈਰੀਕਾ ਦਾ ਪਰ ਵਰਲਡ ਦਾ ਹੀ ਹੈ। ਇਹ ਮਨਾਇਆ ਜਾ ਰਿਹਾ 9 ਮਈ ਨੂੰ। ਸੋ ਇਹ ਵੀ ਆਪਾਂ ਧਿਆਨ ਰੱਖਾਂਗੇ, ਕੋਸ਼ਿਸ਼ ਕਰਾਂਗੇ ਇਹਨੂੰ, ਜੇ ਆਪਾਂ ਕਵਰੇਜ ਕਿਸ ਤਰ੍ਹਾਂ ਹੋ ਸਕਦੀ ਹੈ ਤਾਂ ਜ਼ਰੂਰ ਕਰਾਂਗੇ। ਸੋ ਉਸ ਤੋਂ ਬਾਅਦ ਜਿਹੜੀਆਂ ਜਾਣਕਾਰੀਆਂ ਸਾਡੇ ਕੋਲ ਆਈਆਂ ਸੀ ਉਹਦੇ ਵਿੱਚ ਕੇਂਦਰਾ ਗੁਰੂ ਘਰ ਤੋਂ ਕੁਛ ਤਸਵੀਰਾਂ ਆਈਆਂ ਸੀ, ਉੱਥੇ ਜਿਹੜਾ ਵਿਸਾਖੀ ਦਾ ਸੰਬੰਧ ਵਿੱਚ ਖਾਲਸਾ ਸਾਜਨਾ ਦਿਵਸ ਦੇ ਵਿੱਚ ਸੰਬੰਧ ਦੇ ਵਿੱਚ ਪੁਰਬ ਮਨਾਏ ਆ, ਅਤੇ ਇਹ ਤਸਵੀਰਾਂ ਉੱਥੋਂ ਦੀਆਂ, ਤਸਵੀਰਾਂ ਹੋਰ ਵੀ ਸੀ ਪਰ ਮੈਂ ਤਸਵੀਰਾਂ ਨਾਲੋਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ। ਵੀਡੀਓ ਹੋਰ ਵੀ ਪਹੁੰਚੀਆਂ ਨੇ ਪਰ
ਉਸ ਨੂੰ ਜਦੋਂ ਇਜਾਜ਼ਤ ਮਿਲੀ
हाँ जी, ढाडी जथा गुरद्वारा कैनबरा साहब के विच पहुँचा होया सी ते उन्होंने अपने सिख इतिहास के नाल सानू सारयां नू जोड़िया संगतां नू। सो बहुत बहुत धन्नवाद प्रबंधकां दा कि उन्होंने ये जानकारी साडे नाल सांझी कीती है। एक होर वीडियो भी आया सी पर उस दे विच कॉपीराइटेड शब्द या गीत सन धार्मिक, वो मैं ला नहीं सकिया, माफ़ी चाहुंदा क्योंकि वो कॉपीराइट का जो फ्लैग लग जाता, झंडा लग जाता है। सो प्यारो, इस तो बाद आपां करांगे विचार। विचार बहुत तरह के होंगे ने, ते असी कोशिश करी दी है कि विचार जड़े ने वो सार्थक होन, रियलिस्टिक होन, ते उधर जो भाव निकलता होवे। सो अज मेरी मैं दी एक अजनबी नाल मुलाकात, ये बारे गल करांगे कि हर बंदे दे अंदर एक मैं होंदी है, मैं तो बिना ये सृष्टि नहीं चल सकती। ते जदों बंदा कहिंदा है कि मैं ही हाँ जी, मैं ही आ कीता, मैं ही वो कीता, ते वो हंकार हुंदा है, वो हउमै हुंदी है, हाँ मैं बस मैं ही मैं हाँ। वो अपने अंदर बैठे अकाल पुरख नूं मनफी कर दिंदा है भी अपने चित्तों भी वो है ही नहीं, मैं कल्ला ही हूँ। कहिंदे दारू भी इस माई, होमे दीर्घ रोग है दारू भी इस माई, भी ये दारू भी ये ही है। जे बंदा कहे भी ये काम मैं नहीं किया, ये उन्हें ही किया, उन्हें मेरे तो करवाया है, मैं उदा ही शुक्र गुजार करदा, फिर वो मतलब होमे की बजाय, हो मैं की बजाय मैं वो बन जाता है। तो होम ये इलाज हैगा है। पर कई बंदे यदा भी ड्रामा करते हैं, नहीं नहीं उन्हें कराया जी, उन्हें कराया, किया आप हों तो बाद चो क्रैडिट लैन। सॉफ्टनेस, बंदा ना चंगा बनने की कोशिश करता है, हर थान अपना पॉजिटिव पक्ष दिखाने की कोशिश करता, मैं बड़ा पॉजिटिव हाँ है ना। सो यही अज आप गल करनी है कि जोड़े मेरे अंदर मैं हाँ है ना, वो किसी मुलाकात हो जाती है अजनबी उन्होंने नहीं पता होंगे मेरे वाले बारे। तो ये एक कविता के रूप के हरसिमरन सिंह ने एक कविता लिखी है, मैं थोड़े नाल सांझ पाउना। कहिंदे अनुभव रूपी रस्ते न्यारे, मैं राही बन रस्ते ते तुरिया, एक कल पुणे दे पिछे छड़ के एक गैर नाल अज राह विच मिलिया। अनुभव रूपी रस्ते न्यारे, अनुभव दे रस्ते आ न्यारे हुंदे ने, मैं राही बन रस्ते ते तुरिया, मैं उस राह ते तुरिया जांदा सी, एक कल पुणे नू पिछे छड़ के एक गैर नाल अज राह विच मिलिया। फिर मैनू मूहरे एक होर गैर बंदा मिलिया, मैं दा बड़ा गुमान सी अंदर, कुछ ऐसे मैथों बोल बुलाए, मेरी मैं ना ना कहिंदे इदां दे बोल बुलाए मैथों, गलबात विच गुण सी शामिल जो जीवन विच मैं कमाए। सो वो मैं उन्होंने अपने गुण दसन लग गया, मैं जी आ किया, मैं वो किया, मैं कम बड़ा किया, मैं प्रधानगियां बड़ियां कीतियां, मैं सेवा बड़ी की, मैं दान किया, पुण किया, बड़े मैं अपने पॉजिटिव गुण गिनाए। बड़े सबर नाल गैर सुने तो सुनी गया, जो सी गुण मेरे मैं आख सुनाए, जिन्ने क भी मेरे सुना हुए मैं सुनाते, पर ऐसी उसने चुप तोड़ी मैनू पहलू सच्चे प्रतख दिखाए। जदों फिर वो बारी आई ना बोलण की, तो जो वो बोल गया वो फिर मेरे अंदर जड़ी है वो प्रतख दिसन लग गया भी अच्छा है भी पहलू होंगे ने। कथनी तेरी सच्ची है कि तू ना पापी है ना चोर है, पर गल असल विच इन्नी है कि तू शरीफ नहीं कमजोर है। गले मकाती एक बारी फिर, मैनू बड़े चंगा अंतरा लगा है। कथनी तेरी सच्ची है कि तू पापी है ना तू चोर है, पर गल असल विच इन्नी है कि तू शरीफ नहीं कमजोर है। जे मिठे झूठ विच जी चुकिया तां हुण कौड़े सच दी मार भी सहनी, जद ताकत तेरे हथ विच आई तेरे गुणा दी कोई औकात नहीं रहनी। इत्थे गल मुकदी आ के कहिंदे भी तू झूठ विच जी चुका, अपने आप पड़ोसी जाना कि मैं बहुत चंगा आ, मेरे गुण बड़े ने, आ होने हूँ कहिंदे मैं तेनूं सच बोल के दसदा भी जद ना कितें तेरे हाथ विच कितें ताकत आ जानी है, पावर आ जानी है, फिर तेरे जिहड़े गुण तू चक्की फिरदा पालदा है इन्हां दी कोई औकात नहीं रहनी पावर दे सामने। और ये हुंदा आ, पहलां बड़े पावर हथियार नूं बड़े झूठ बोलदे ने लोग, बड़े बड़े पॉलिटिशियनां तों देख लो भी सारे झूठ बोल बोल के, हुण अज कल दे ਇਹਦੇ ਬਾਰੇ ਅੱਜ ਗੱਲ ਕਰਾਂਗੇ ਦਿਲ ਵਾਲੀ ਭੜਾਸ ਦੇ ਵਿੱਚ, ਕਿ ਬੰਦਾ ਝੂਠ ਦਾ ਤੂਫਾਨ ਬੰਨਿਆ ਹੋਇਆ। ਹੁਣ ਹਰ ਲੀਡਰ ਜਿਹੜਾ ਇੱਦਾਂ ਹੀ ਬਣਿਆ, ਪੰਜਾਬ ਦੇ ਲੈ ਲਓ, ਭਾਰਤ ਦੇ ਲੈ ਲਓ, ਅਮਰੀਕਾ ਦਾ ਲੈ ਲਓ, ਝੂਠ ਬੋਲ ਬੋਲ ਕੇ, ਪ੍ਰੋਮਿਸਿਸ ਕਰ ਕਰਕੇ, ਮਤਲਬ ਉਹ ਲੀਡਰਸ਼ਿਪ ਲੈ ਲੈਂਦੇ ਨੇ ਵੀ ਮੇਰੇ 'ਚ ਆਹ ਗੁਣ ਹੈ, ਮੈਂ ਐਂ ਨਹੀਂ ਹੋਣ ਦਿੰਦਾ। ਅਤੇ ਜਦੋਂ ਕੁਰਸੀ 'ਤੇ ਬਹਿੰਦੇ ਨੇ, ਉਹਨਾਂ ਨੂੰ ਪਾਵਰ ਲੱਗਦੀ ਹੈ, ਸ਼ਕਤੀ ਲੱਗਦੀ ਹੈ, ਤਾਂ ਉਹ ਫਿਰ ਕੀ ਕਰਦੇ ਨੇ, ਉਹ ਅੱਤ ਕਰਾਉਂਦੇ ਨੇ। ਅਸਲੀਅਤ ਫਿਰ ਉਦੋਂ ਸਾਹਮਣੇ ਆਉਂਦੀ ਹੈ ਬੰਦੇ ਦੇ ਵਿੱਚ ਹੈ ਕੀ। ਅਤੇ ਗੱਲ ਤਾਂ ਮਤਲਬ ਸਾਹਮਣੇ ਆ, ਕਹਿੰਦੇ ਬੁਰੇ ਲੋਕਾਂ ਤੋਂ ਪੁੱਛ ਕੇ ਦੇਖ। ਉਹ ਕਹਿੰਦੇ ਵੀ ਜਿਹੜੇ ਬੁਰੇ ਲੋਕ ਬਣ ਗਏ ਆ ਹੁਣ, ਉਹਨਾਂ ਤੋਂ ਹੁਣ ਪੁੱਛ ਕੇ ਦੇਖ। ਕਹਿਣਗੇ ਬੁਰੇ ਹਾਲਾਤਾਂ ਵਿੱਚ ਸੀ ਘਿਰਿਆ। ਮੈਂ ਕਹਿੰਦੇ ਬੁਰਾ ਤਾਂ ਆ ਕਿਉਂਕਿ ਮੈਂ ਬੁਰੇ ਹਾਲਾਤਾਂ ਵਿੱਚ ਘਿਰਿਆ ਹੋਇਆ ਸੀ। ਲੋਕ ਬਥੇਰੇ ਚੰਗੇ ਰਹਿ ਗਏ ਕਿਉਂਕਿ ਬੁਰੇ ਹੋਣ ਦਾ ਮੌਕਾ ਨਹੀਂ ਮਿਲਿਆ। ਕਹਿੰਦੇ ਚੰਗੇ ਰਹਿ ਗਏ ਲੋਕ, ਕਹਿੰਦੇ ਉਹਨਾਂ ਨੂੰ ਬੁਰੇ ਹਾਲਾਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ, ਇਸ ਕਰਕੇ ਉਹ ਚੰਗੇ ਰਹਿ ਗਏ ਆ, ਹੈ ਨਾ। ਉਹਨਾਂ ਨੂੰ ਬੁਰੇ ਹੋਣ ਦੀ ਲੋੜ ਹੀ ਨਹੀਂ ਪਈ। ਚੰਗੇ ਹੋਣਾ ਮਰਜ਼ੀ ਹੋਵੇ, ਕਮਜ਼ੋਰਾਂ ਦੀ ਮਜਬੂਰੀ ਨਾ, ਚੰਗੇ ਮਾੜੇ ਲੋਕਾਂ ਵਿਚਲੀ ਜ਼ਿਆਦਾ ਬਹੁਤੀ ਦੂਰੀ ਨਾ। ਕਹਿੰਦੇ ਵੀ ਚੰਗੇ ਅਤੇ ਮਾੜੇ ਲੋਕਾਂ 'ਚ ਬਹੁਤਾ ਫਰਕ ਨਹੀਂ ਹੁੰਦਾ। ਜੇ ਮੌਕਾ ਹੋਣ 'ਤੇ ਵੀ ਮਾੜੇ ਨਹੀਂ, ਜੋ ਮੌਕਾ ਹੋਣ 'ਤੇ ਵੀ ਮਾੜੇ ਨਹੀਂ, ਪਰ ਸੱਚੇ ਰਾਹ 'ਤੇ ਪੈ ਜਾਂਦੇ ਨੇ, ਉਸ ਸੱਚੀ ਦਰਗਾਹ ਪ੍ਰਵਾਨ ਹੁੰਦੇ ਅਤੇ ਸੱਚਮੁੱਚ ਚੰਗੇ ਬਣ ਜਾਂਦੇ ਨੇ। ਹੁਣ ਅਸਲੀ ਟੈਸਟ ਉਦੋਂ ਹੁੰਦਾ ਆ ਜਦੋਂ ਉਸ ਮਨੁੱਖ ਨੂੰ, ਉਸ ਬੰਦੇ ਨੂੰ ਪਾਵਰ ਮਿਲਦੀ ਹੈ ਅਤੇ ਉਹ ਆਪਣੇ ਗੁਣ ਨਹੀਂ ਛੱਡਦਾ। ਉਹ ਉਸ ਪਾਵਰ ਨੂੰ ਲੋਕ ਭਲਾਈ ਲਈ ਵਰਤਦਾ, ਲੋਕ ਕਲਿਆਣ ਲਈ ਵਰਤਦਾ, ਆਪਣੇ ਪਰਸਨਲ ਨਿੱਜੀ ਦੇ ਲਈ ਨਹੀਂ ਵਰਤਦਾ। ਕੋਈ ਬਿਜ਼ਨਸ ਨਹੀਂ ਕਰਦਾ ਕਿਸੇ ਅਹੁਦੇ 'ਤੇ ਬਹਿ ਕੇ। ਜਿਹੜੀ ਸੰਸਥਾ ਨਾਲ ਉਹ ਜੁੜਦਾ ਆ, ਜਿਹੜੇ ਉਹ ਅਦਾਰੇ ਨਾਲ ਜੁੜਦਾ ਆ, ਉਹਦਾ ਭਲਾ ਮੰਗਦਾ, ਉਹਦਾ ਵਾਧਾ ਕਰਦਾ। ਸੋ ਚਾਹੇ ਉਹ ਲੋਕਲ ਸੁਸਾਇਟੀ ਆ ਕੋਈ ਆਪਣੀ, ਚਾਹੇ ਪਿੰਡ ਦੀ ਗਲੀ ਦੀ ਕੋਈ ਕਮੇਟੀ ਪਾਈ ਹੋਈ ਆ, ਉਹ ਕਮੇਟੀ ਦਾ ਪ੍ਰਧਾਨ ਹੈ, ਚਾਹੇ ਸਰਪੰਚ ਆ, ਚਾਹੇ ਜ਼ਿਲ੍ਹਾ ਪਰਿਸ਼ਦ ਦਾ ਕੋਈ ਹੈਗਾ, DC ਲੱਗਾ ਆ, ਕੋਈ ਮਿਨਿਸਟਰ ਹੈ, MLA MP ਹੈ, ਮਤਲਬ ਚੀਫ ਮਿਨਿਸਟਰ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਕੋਈ ਵੀ ਬੰਦਾ ਆ, ਜੇ ਉਹ ਆਪਣੇ ਜਿਹੜੇ ਉਹਦੇ ਕਾਰਜ ਨੇ ਉਹਨਾਂ ਪ੍ਰਤੀ ਪੂਰਾ ਸਮਰਪਿਤ ਹੈ, ਫਿਰ ਉਹ ਸਫਲ ਗਿਣਿਆ ਜਾ ਸਕਦਾ। ਫਿਰ ਕਹਿ ਸਕਦੇ ਹਾਂ ਕਿ ਉਸ ਬੰਦੇ ਨੇ ਆਪਣੀ ਮੈਂ 'ਤੇ ਕੰਟਰੋਲ ਕਰ ਲਿਆ ਅਤੇ ਉਹ ਗੁਣਾਂ ਵਾਲਾ ਹੈ। ਸੋ ਪਹਿਲਾਂ ਤਾਂ ਹਰ ਬੰਦਾ ਡੀਂਗਾ ਮਾਰਦਾ ਮੇਰੇ ਵਰਗਾ, ਵੀ ਮੈਂ ਤਾਂ ਬੜਾ ਨੇਕ ਇਨਸਾਨ ਹੈ, ਮੈਂ ਤਾਂ ਆਂ ਹੈ, ਮੈਂ ਤਾਂ ਉਹ ਹੈ ਜੀ, ਆਪਾਂ ਨਹੀਂ ਕਿਸੇ ਨਾਲ ਇੱਦਾਂ ਦੀ ਗੱਲ ਕੀਤੀ। ਪਰ ਇੱਦਾਂ ਨਹੀਂ, ਗੱਲ ਜਦੋਂ ਮੌਕੇ 'ਤੇ ਆਉਂਦੀ ਹੈ ਨਾ, ਫਿਰ ਪਤਾ ਲੱਗਦਾ ਆ ਕਿ ਕੀ ਚੱਲਦਾ ਆ, ਕੀ ਬਣਦਾ ਆ। ਸੋ ਪਿਆਰਿਓ, ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਅਸੀਂ ਐਗਜ਼ਾਮਪਲ ਪੇਸ਼ ਕਰ ਸਕਦੇ ਹਾਂ, ਦੇਖ ਸਕਦੇ ਹਾਂ ਆਲੇ ਦੁਆਲੇ, ਕਿ ਜਦੋਂ ਤਾਂ ਬੰਦਾ ਲੋੜਵੰਦ ਸੀ, ਨੋਰਮਲ ਸੀ, ਤਾਂ ਉਹ ਬੜਾ ਵਧੀਆ ਹੁੰਦਾ ਆ। ਜਦੋਂ ਮਾੜਾ ਜਿਹਾ ਉਹਦੇ ਕੋਲ ਪੈਸਾ ਆ ਜਾਂਦਾ ਆ, ਮਾੜੀ ਉਹਦੇ ਕੋਲ ਸ਼ਕਤੀ ਆ ਜਾਂਦੀ ਆ, ਕਿਤੇ ਅਹੁਦਾ ਆ ਜਾਂਦਾ ਆ, ਤਾਂ ਉਹ ਬੰਦਾ ਫਿਰ ਟਿੱਚ ਨਹੀਂ ਸਮਝਦਾ ਕਿਸੇ ਨੂੰ, ਅਤੇ ਉਹ ਪੂਰਾ ਫਿਰ ਮਤਲਬ ਖੱਜਲ ਖੁਆਰੀ ਰੱਜ ਕੇ ਕਰਦਾ ਆ ਆਪਣੇ ਅਹੁਦੇ ਦੀ। ਸੋ ਇਸ ਮੈਂ ਦੀ ਜਿਹੜੇ ਅੰਦਰ ਆ ਵੀ ਮੈਂ ਆਪਣੇ ਗੁਣ ਗਣਾਉਣੇ ਆ, ਹੈ ਨਾ, ਇਹਨੂੰ ਥੋੜ੍ਹਾ ਜਿਹਾ ਕੰਟਰੋਲ ਰੱਖਣਾ ਚਾਹੀਦਾ। ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ ਕਿ ਵੱਧ ਤੋਂ ਵੱਧ ਮਤਲਬ ਆਪਾਂ ਕੰਟਰੋਲ ਰੱਖੀਏ ਆਪਣੇ ਆਪ ਨੂੰ, ਅਤੇ ਜਿਹੜਾ ਲਾਲਚ ਆ ਉਹਨੂੰ ਆਪਾਂ ਥੋੜ੍ਹਾ ਪਾਸੇ ਰੱਖ ਦੇਈਏ। ਅਤੇ ਪਰ ਇੱਦਾਂ ਆ ਵੀ ਜਦੋਂ ਬੰਦੇ ਨੂੰ ਕਹਿੰਦੇ ਪਾਵਰ ਲੱਗਦੀ ਆ, ਤਾਂ ਉਦੋਂ ਪਤਾ ਲੱਗਦਾ ਵੀ ਉਹ ਕਿੰਨਾ ਕੁ ਖੜਦਾ ਆ ਆਪਣੇ ਉਸ ਸ਼ਕਤੀ 'ਤੇ, ਕਿੰਨਾ ਕੁ ਲੋਕ ਕਲਿਆਣੀ ਹੁੰਦਾ ਆ। ਸੋ ਇਹ ਸੀ ਅੱਜ ਦਾ ਵਿਚਾਰ ਇੱਕ ਕਵਿਤਾ ਰੂਪ ਦੇ ਵਿੱਚ, ਜਿਹੜੀ ਕਿ ਗੁਰਸਿਮਰਨ ਹੁਣਾਂ ਨੇ ਲਿਖੀ ਸੀ, ਅਤੇ ਮੈਨੂੰ ਬਹੁਤ ਚੰਗੀ ਲੱਗੀ, ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ। ਸੋ ਪਿਆਰਿਓ, ਪ੍ਰੋਗਰਾਮ ਚੱਲ ਰਿਹਾ ਅਤੇ ਕੁਛ ਸੁਨੇਹੇ ਵੀ ਆ ਰਹੇ ਨੇ, ਅਤੇ ਆਪਾਂ ਉਹ ਵੀ ਲੈਣੇ ਨੇ। ਪਰਮਜੀਤ ਸਿੰਘ ਰੁਪਰਾ ਜੀ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਕਿ ਵਿਸਾਖੀ ਦੀਆਂ ਆਪ ਸਭ ਨੂੰ ਵਧਾਈਆਂ ਜੀ, ਕਿਉਂਕਿ ਚੱਲ ਰਹੀਆਂ ਨੇ। ਅੱਜ ਕੱਲ੍ਹ ਨਗਰ ਕੀਰਤਨ ਸੀ ਬਲਗੁਲਗਾ ਦੇ ਵਿੱਚ, ਅਤੇ ਬਹੁਤ ਭਾਰੀ ਇਕੱਠ ਸੀਗਾ। ਅਨਫੋਰਚੁਨੇਟਲੀ ਸਿਹਤ ਖਰਾਬ ਹੋਣ ਕਾਰਨ ਪ੍ਰੋਗਰਾਮ ਤੋਂ ਬਾਅਦ ਮੈਂ ਉੱਥੇ ਪਹੁੰਚ ਨਹੀਂ ਸਕਿਆ, ਮੈਨੂੰ ਰੈਸਟ ਕਰਨੀ ਪੈਣੀ ਸੀ। ਸੋ ਪਰ ਮੈਂ ਦੇਖ ਰਿਹਾ ਸੀਗਾ ਬੜਾ ਘੱਟ ਸੀ ਅਤੇ ਮੇਰਾ ਲਗਾਤਾਰ ਸੰਪਰਕ ਵੀ ਸੀਗਾ ਅਤੇ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਬ੍ਰਿਸਬਨ ਤੋਂ ਆਏ ਹੋਏ ਸਨ ਉਹਨਾਂ ਨੂੰ ਮਿਲਣ ਤੋਂ ਰਹਿ ਗਿਆ ਅਤੇ ਕਈ ਵਾਰੀ ਇੱਦਾਂ ਹੋ ਜਾਂਦੀ ਮਾਫੀ ਚਾਹੁੰਦਾ ਅਤੇ ਵਿਚਾਰ ਕਹਿੰਦੇ ਅੱਛਾ ਜੀ ਪਰਮਜੀਤ ਜੀ ਰੂਪਰਾ ਸਾਹਿਬ ਬਹੁਤ ਬਹੁਤ ਧੰਨਵਾਦ ਅਤੇ ਅਮਨਪ੍ਰੀਤ ਰੰਧਾਵਾ ਉਹਨਾਂ ਨੇ ਵੀ ਮੈਸੇਜ ਭੇਜਿਆ ਅਤੇ ਵੀਡੀਓ ਭੇਜਿਆ ਅਗਲੇ ਹਫ਼ਤੇ ਸ਼ੁਰੂ ਕਰਾਂਗੇ ਇਹ ਸ਼ੋਅ ਕਰਾਂਗੇ ਨਿਊ ਕਾਸਲ ਗੁਰੂ ਘਰ ਸ਼ਾਇਦ ਨਿਊ ਕਾਸਲ ਗਏ ਸੀ ਅਤੇ ਉੱਥੋਂ ਮੱਥਾ ਟੇਕਿਆ ਇਹਨਾਂ ਨੇ ਅਤੇ ਵੀਡੀਓ ਬਣਾ ਕੇ ਲਿਆਏ ਨੇ ਜਸਵੰਤ ਸਿੰਘ ਜੀ ਬਲਗੁਲਗੇ ਵਾਲੇ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਉਹਨਾਂ ਨੇ ਵੀ ਸੁਨੇਹਾ ਘੱਲਿਆ ਅਤੇ ਕਹਿੰਦੇ ਵੀ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲਾਗੇ ਨਾ ਕੋਏ ਪ੍ਰਭ ਕੀ ਪ੍ਰੀਤ ਹਉਮੈ ਮਲ ਹੋਏ ਗੁਰਬਾਣੀ ਦੀ ਸਾਂਝ ਪਾਈ ਹੈ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਅਤੇ ਵਿਟ ਸੰਡੇ ਵਾਲੇ ਬਲਵੰਤ ਸੰਧੂ ਹੁਣੀ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਇੰਸਟਾਗ੍ਰਾਮ 'ਤੇ ਵੀ ਬੁਲਾਈ ਹੈ ਅਤੇ ਇੰਸਟਾਗ੍ਰਾਮ 'ਤੇ ਵੀ ਉਹ ਸਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਰਾਜਨਦੀਪ ਕੈਨਬਰਾ ਵਾਲੇ ਆ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਾਡੇ ਨਾਲ ਰਵਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਵਾਲੇ ਹੁਣ ਇਹ ਸਿਡਨੀ ਸੀ ਫਿਰ ਇਹ ਬ੍ਰਿਸਬਨ ਮੈਲਬਨ ਚਲੇ ਗਏ ਹੁਣ ਫਿਰ ਸਿਡਨੀ ਆ ਗਏ ਅਤੇ ਪਰ ਮੈਂ ਉਦੋਂ ਦਾ ਚੇਂਜ ਨਹੀਂ ਕੀਤਾ ਮੈਂ ਕਿਹਾ ਸਿਡਨੀ ਇਹਨਾਂ ਨੂੰ ਲੈ ਕੇ ਹੀ ਆਉਣਾ ਮੁੜ ਕੇ ਅਤੇ ਸਿਡਨੀ ਇਹ ਆ ਚੁੱਕੇ ਨੇ ਸੋ ਇੱਧਰ ਕੁਲਵਿੰਦਰ ਸਿੰਘ ਹੁਣੀ ਸਾਡੇ ਨਾਲ ਸੁਬਾਹ ਦੇ ਸਾਂਝ ਪਾ ਰਹੇ ਨੇ ਗੁਰਫਤਿਹ ਦੀ ਮੁਕਤਸਰ ਵਾਲੇ ਇਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਲਾਡੀ ਸੰਘਾ ਜੀ ਛੱਪਟ ਨਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ ਇੱਥੇ ਵੀ ਟੂਰਨਾਮੈਂਟ ਹੋ ਰਿਹਾ 26 ਤਰੀਕ ਨੂੰ ਸੋ ਹੁਮ ਆ ਕੇ ਪਹੁੰਚਣਾ ਕੱਲ੍ਹ ਮੈਂ ਪੋਸਟਰ ਵੀ ਸਾਂਝਾ ਕੀਤਾ ਸੀ ਮੈਂ ਦੇਖਦਾ ਅਗਰ ਅੱਜ ਵੀ ਹਾਂਜੀ ਹੈਗਾ ਆਪਣੇ ਕੋਲ ਤਾਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਵਿਸਾਖੀ ਮੇਲਾ ਜੀ 26 ਨੂੰ ਫੈਮਿਲੀ ਇਵੈਂਟ ਹੋ ਰਿਹਾ ਅਤੇ ਇੱਥੇ ਹਰਫ ਚੀਮਾ ਸਰਗੀ ਮਾਨ ਅਤੇ ਸ਼ੈਵੀ ਵਿਕ ਵੀ ਆ ਰਹੇ ਨੇ ਸੋ ਫ੍ਰੀ ਐਂਟਰੀ ਆ ਅਤੇ ਐਲਕੋਹਲ ਫ੍ਰੀ ਇਵੈਂਟ ਹੈ ਫੈਮਿਲੀ ਇਵੈਂਟ ਹੈ ਪਰਿਵਾਰਾਂ ਨਾਲ ਪਹੁੰਚੋ ਕਿਉਂਕਿ ਬੜਾ ਬੜੀਆਂ ਐਕਟੀਵਿਟੀਜ਼ ਇੱਥੇ ਹੋਣਗੀਆਂ ਸੋ ਉਸ ਤੋਂ ਬਾਅਦ ਸਾਡੇ ਮਿੱਤਰ ਪਿਆਰੇ ਬਲਵਿੰਦਰ ਸਿੰਘ ਹਾਂਜੀ ਅਮਰੀਕਾ ਵਾਲੇ ਆ ਗਏ ਨੇ ਭਾਅ ਜੀ ਕੀ ਹਾਲ ਚਾਲ ਹੈ ਭਾਅ ਜੀ ਸਤਿ ਸ਼੍ਰੀ ਅਕਾਲ ਅਤੇ ਪਰਮਵੀਰ ਸਿੰਘ ਜੀ ਸਾਡੇ ਨਾਲ ਐਲਿਸ ਸਪ੍ਰਿੰਗ ਤੋਂ ਜੁੜ ਚੁੱਕੇ ਨੇ ਵੀ ਫਤਿਹ ਬੁਲਾ ਰਹੇ ਨੇ ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਮੈਲਬਨ ਤੋਂ ਸ਼ਾਮਿਲ ਹੋ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸੁਰਜੀਤ ਬਾਜਾ ਖਾਨਾ ਜੀ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਜੀ ਬੇਹੱਦ ਦੁਖਦਾਈ ਹੈ ਕਿ ਅੱਜ ਕੱਲ੍ਹ ਤਲਾਕ ਹੋ ਰਹੇ ਨੇ ਇਸ ਵਿਸ਼ੇ 'ਤੇ ਇੱਕ ਦਿਨ ਪ੍ਰੋਗਰਾਮ ਕਰੋ ਜੀ ਹਾਂਜੀ ਕਰ ਲੈਂਦੇ ਹਾਂ ਜੀ ਤਲਾਕ ਅਤੇ ਇਹ ਬੜਾ ਇੱਕ ਗੁੰਝਲਦਾਰ ਜਿਹਾ ਮਸਲਾ ਹੈ ਅਤੇ ਇਹਦੇ ਕਈ ਕਾਰਨ ਵੀ ਨੇ ਆਸਟ੍ਰੇਲੀਆ ਦੇ ਵਿੱਚ ਹੋਰ ਕਾਰਨ ਨੇ ਭਾਰਤ ਦੇ ਵਿੱਚ ਹੋਰ ਕਾਰਨ ਨੇ ਪਰ ਕੁੱਲ ਮਿਲਾ ਕੇ ਇਹ ਹੈ ਕਿ ਜਿਹੜੀ ਰਿਸ਼ਤਿਆਂ ਦਾ ਘਾਣ ਹੋਇਆ ਹੈ ਰਿਸ਼ਤਿਆਂ ਦੇ ਵਿੱਚ ਨਿੱਘ ਜਾਂਦਾ ਲੱਗਿਆ ਇੱਕ ਦੂਜੇ ਦੀਆਂ ਲੋੜਾਂ ਜਿਹੜੀਆਂ ਨੇ ਉਹ ਨਹੀਂ ਰਹੇ ਆਪਾਂ ਉਹ ਇੱਕ ਬਹੁਤ ਵੱਡਾ ਕਾਰਨ ਹੈ ਅਤੇ ਦੂਜਾ ਜਿਹੜਾ ਮਤਲਬ ਸਰਕਾਰਾਂ ਦਾ ਵੀ ਬਹੁਤ ਵੱਡਾ ਦੋਸ਼ ਹੈ ਇਹਦੇ ਵਿੱਚ ਜਿਨ੍ਹਾਂ ਨੇ ਇੱਦਾਂ ਦੀਆਂ ਪਾਲਿਸੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ ਕਿ ਮਤਲਬ ਫੈਮਿਲੀ ਓਰੀਐਂਟਿਡ ਨਹੀਂ ਹੈਗੀਆਂ ਹੈ ਨਾ ਭਾਈਚਾਰਕ ਪਰਿਵਾਰ ਨੂੰ ਭਾਈਚਾਰੇ ਦੀ ਮਦਦ ਕਰਨੀ ਚਾਹੀਦੀ ਹੈ ਇਹ ਬੜਾ ਤੁਸੀਂ ਓਪਨ ਸਟੇਟਮੈਂਟ ਦਿੱਤੀ ਹੈ ਅਤੇ ਇਹਦੇ ਵਿੱਚ ਮਤਲਬ ਬੜਾ ਕੁਛ ਆਪਾਂ ਲਿਆ ਸਕਦੇ ਹਾਂ ਲਪੇਟ ਸਕਦੇ ਹਾਂ ਪਰ ਚਲੋ ਐਨੀਵੇ ਦਰਸ਼ਨ ਮਾਗੰਟ ਅੰਕਲ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ ਅਤੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਜੀ ਆਇਆਂ ਨੂੰ ਅਤੇ ਸਾਡੇ ਬੜੇ ਪਰਮ ਮਿੱਤਰ ਕਰਨਵੀਰ ਸਿੰਘ ਜੁੜ ਗਏ ਨੇ ਛੱਪਟ ਨਾਲੇ ਅਤੇ ਸਵਾਗਤ ਕਰਦੇ ਹਾਂ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਬੜਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਕਰਨਵੀਰ ਜੀ ਅਤੇ ਗੁਰਪ੍ਰੀਤ ਗਿੱਲ ਹੋਰ ਤੁਹਾਡੇ ਲਾਗੇ ਭੇਜ ਦਿੱਤੇ ਆ ਜੀ ਐਕਸਪੋਰਟ ਕਰ ਦਿੱਤੇ ਆ ਕੈਨਬਰਾ ਤੋਂ ਵਿਕਟੋਰੀਆ ਵਿਕਟੋਰੀਆ ਵਾਸੀ ਹੋ ਗਏ ਨੇ ਉਹ ਅਤੇ ਆਉਂਦੇ ਹੀ ਉਹਨਾਂ ਨੇ ਪਹਿਲਾ ਜਿਹੜਾ ਕਟਾਕਸ਼ ਕੱਸਿਆ ਜਾਂ ਨਿੰਦਰ ਮਾਰੀ ਉਹ ਕਰਨਵੀਰ ਉਹਨਾਂ ਨੂੰ ਸੰਬੋਧਨ ਕਰਕੇ ਫੇਸਬੁੱਕ 'ਤੇ ਪੋਸਟ ਪਾਈ ਕਿਆ ਬਾਤ ਹੈ ਅਤੇ ਕਨਵਰਸੇਸ਼ਨ ਨੂੰ ਅੱਗੇ ਤੋਰਦੇ ਹੋਏ ਸਰਬੱਤ ਦਾ ਭਲਾ ਮੈਰਿਜ ਬਿਊਰੋ ਖੋਲ੍ਹਿਆ ਜੀ ਅਤੇ ਸੁਰਜੀਤ ਬਾਜਾ ਖਾਨਾ ਨੇ ਅਤੇ ਉਹ ਕਹਿੰਦੇ ਨੇ ਕਿ ਇਹਨਾਂ ਕੋਲ ਅਜੇ ਹੋ ਜੇ ਅਣਗਿਣਤ ਮਾਮਲੇ ਆ ਰਹੇ ਹਨ ਔਰ ਰਲ ਮਿਲ ਕੇ ਕੋਸ਼ਿਸ਼ ਕਰੀਏ ਜੀ ਅਤੇ ਦੇਖੋ ਜੀ ਤੁਸੀਂ ਮੈਰਿਜ ਬਿਊਰੋ ਖੋਲ੍ਹਿਆ ਤਲਾਕ ਦਾ ਨਾ ਸੋਚੋ ਤੁਸੀਂ ਉਹਦਾ ਅਲੱਗ ਸ਼ੁਰੂ ਕਰੋ, ਤਲਾਕ ਸੈਂਟਰ। ਉਹ ਵਕੀਲ ਬਹੁਤ ਬੈਠੇ ਨੇ ਤਲਾਕ ਕਰਾਉਣ ਵਾਲੇ, ਪਰ ਗੱਲ ਇਹ ਹੈ ਵੀ ਜਿਹੜੀ ਖੱਜਲ ਖੁਆਰੀ ਹੈ ਨਾ, ਉਹ ਬਹੁਤ ਜ਼ਿਆਦਾ ਹੁੰਦੀ ਹੈ। ਦੇਖੋ, ਇੱਕ ਤਾਂ ਜੈਨੂਅਨ ਤਲਾਕ ਹੁੰਦੇ ਨੇ ਜਿੱਥੇ ਮਤਲਬ ਕੰਪੈਟੇਬਿਲਟੀ ਇਸ਼ੂ ਹੁੰਦਾ ਹੈ ਕਿ ਥੋੜ੍ਹਾ ਟਾਈਮ ਤੋਂ ਬਾਅਦ ਸੁਭਾਅ ਜਿਹੜੇ ਆ ਮਿਲਦੇ ਨਹੀਂ ਬੱਚਿਆਂ ਦੇ, ਹੈ ਨਾ। ਅਤੇ ਉਹ ਆਪਾਂ ਗੱਲ ਕਰ ਸਕਦੇ ਹਾਂ, ਬੜੀ ਲੰਬੀ ਚੌੜੀ ਕਰ ਸਕਦੇ ਹਾਂ, ਇਹ ਇੱਕ ਬੜਾ ਪੇਚੀਦਾ ਮਸਲਾ ਆ। ਅਤੇ ਪਰ ਅੱਜ ਕੱਲ੍ਹ ਥੋੜ੍ਹਾ ਹੋਰ ਇੱਥੇ ਇਸ਼ੂ ਹੋ ਗਿਆ, ਆਪਾਂ ਕਰਾਂਗੇ ਗੱਲ, ਹੈ ਨਾ ਸੁਰੀਤ ਜੀ, ਇਹਦੇ ਬਾਰੇ ਵੀ ਆਪਾਂ ਕਿੱਦਾਂ ਕਰ ਸਕਦੇ ਹਾਂ, ਰਿਸ਼ਤੇ ਕਿੱਦਾਂ ਹੋ ਸਕਦੇ ਨੇ। ਤੁਸੀਂ ਕਰਵਾ ਰਹੇ ਨੇ ਅਤੇ ਅਸੀਂ ਵੀ ਟਰਾਈ ਕੀਤਾ ਪਰ ਹੋਏ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਤੁਹਾਨੂੰ ਕੱਲ੍ਹ ਦੱਸਿਆ ਸੀ ਮੇਰਾ ਰੋਲ ਕਿਹੋ ਜਿਹਾ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਹੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਅੰਮ੍ਰਿਤਪਾਲ ਸਿੰਘ ਵੀ ਸ਼ੈਪਟਨ ਤੋਂ ਪ੍ਰੋਗਰਾਮ 'ਚ ਆ ਗਏ ਨੇ, ਤਾਂ ਇਹ ਵੀ ਫਤਿਹ ਬੁਲਾ ਰਹੇ ਨੇ। ਸੋ ਅਮਰੀਕ ਭਾਅ ਜੀ ਸਾਡੇ ਨਾਲ ਥੋੜ੍ਹੀ ਦੇਰ ਬਾਅਦ ਜੁੜਨਗੇ, ਸ਼ਾਮਿਲ ਆਲਮੋਸਟ ਹੈਗੇ ਨੇ, ਤਿਆਰੀ ਕਰ ਰਹੇ ਨੇ। ਅਤੇ ਹਾਂ, ਅੱਛਾ, ਸੁਰਜੀਤ ਬਾਜਾ ਖਾਨਾ ਕਹਿੰਦੇ ਜੀ 24 ਘੰਟਿਆਂ ਤੋਂ ਬਾਅਦ ਵੀ ਹੋ ਰਹੇ ਨੇ। ਤੁਸੀਂ 24 ਘੰਟਿਆਂ ਦੀ ਗੱਲ ਕਰਦੇ ਆ, ਮੈਂ ਲਾਈਵ ਹੁੰਦਾ ਦੇਖਿਆ ਨਾਲ ਦੀ ਨਾਲ ਹੀ, ਮਤਲਬ ਲਾਵਾਂ ਤੋਂ ਬਾਅਦ ਮੈਰਿਜ ਹਾਲ ਦੇ ਵਿੱਚ ਜਾ ਕੇ ਅਤੇ ਨਾਲੇ ਹੀ ਤਲਾਕ। ਮੈਂ ਤੁਹਾਨੂੰ ਇਹਦੇ ਬਾਰੇ ਗੱਲ ਵੀ ਸੁਣਾ ਦਿੰਦਾ ਹਾਂ। ਕਹਿੰਦੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਜੀ, ਬਿਲਕੁਲ ਬਿਲਕੁਲ ਸਹੀ ਗੱਲ ਹੈ। 2017 ਦੇ ਵਿੱਚ ਸ਼ਾਇਦ ਸਨ ਸੀਗਾ ਜਦੋਂ ਅਸੀਂ, ਮੈਂ ਅਤੇ ਮਿੰਟੂ ਭਾਅ ਜੀ ਅਤੇ ਮਨਪ੍ਰੀਤ ਕਨੇਡਾ ਗਏ, ਅਤੇ ਜਾਂਦੇ ਹੀ ਉੱਤਰਦੇ ਸਾਰ ਹੀ ਥੋੜ੍ਹੀ ਜਿਹੀ ਰੈਸਟ ਕਰਕੇ 2-3 ਘੰਟੇ ਸ਼ਾਮ ਨੂੰ ਸਰਦਾਰ ਜਸਵੰਤ ਸਿੰਘ ਜ਼ਫਰ, ਜੋ ਕਿ ਅੱਜ ਕੱਲ੍ਹ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਪੰਜਾਬ ਦੇ, ਉਹਨਾਂ ਦਾ ਇੱਕ ਪ੍ਰੋਗਰਾਮ ਸੀ, ਉਹਨਾਂ ਦਾ ਸੱਦਾ ਆਇਆ ਹੋਇਆ ਸੀਗਾ ਸਰੀ ਦੇ ਵਿੱਚ ਹੀ। ਸੋ ਅਸੀਂ ਚਲੇ ਗਏ ਤਿਆਰ ਹੋ ਕੇ, ਅਤੇ ਉੱਥੇ ਮੂਹਰਿਓ ਅੱਗਿਓਂ ਕਰਨ ਬਰਾੜ ਹੋਣੀ ਐਡਲੇਡ ਵਾਲਿਆਂ ਨਾਲ ਗਿੱਲ ਰੌਂਤੇ ਉਹਨਾਂ ਦਾ ਵੀ ਅਰੇਂਜ ਕੀਤਾ ਸੀ, ਉਹ ਵੀ ਆ ਗਏ। ਅਸੀਂ ਇਕੱਠੇ ਖੜੇ ਤਾਂ ਉੱਥੇ ਸ਼ਾਪਿੰਗ ਮਾਲ ਦੇ ਵਿੱਚ ਨਾ 4-5 ਹਾਲ ਸੀਗੇ ਮੈਰਿਜ, ਉਹਨਾਂ ਦੇ ਵਿੱਚ 2-3 'ਚ ਤਾਂ ਵਿਆਹ ਚੱਲ ਰਹੇ ਸੀ ਅਤੇ ਇੱਕ 'ਚ ਸਾਡਾ ਫੰਕਸ਼ਨ ਸੀਗਾ ਜਿੱਥੇ ਅਸੀਂ ਅਟੈਂਡ ਕਰਨਾ ਸੀ। ਸੋ ਗੱਲ ਇਉਂ ਹੋਈ ਕਿ ਅਸੀਂ ਥੋੜ੍ਹਾ ਲੇਟ ਗਏ ਅਤੇ ਕਾਫੀ ਜਿਹੜੇ ਬੰਦੇ ਉਹ ਬਾਹਰ ਖੜੇ ਸੀਗੇ ਆ ਕੇ ਹਾਲ ਦੇ, ਗੱਲਾਂ ਕਰ ਰਹੇ ਸੀ, ਅਤੇ ਅਸੀਂ ਵੀ ਉੱਥੇ ਨਾਲ ਹੀ ਖੜੇ ਸੀ ਕਿਉਂਕਿ ਅਸੀਂ ਐਂਟਰ ਹੋਣਾ ਸੀ, ਇੱਕ ਦੂਜੇ ਨੂੰ ਮਿਲ ਰਹੇ ਸੀ, ਤਾਂ ਉੱਥੇ ਗੱਲਾਂ ਚੱਲ ਰਹੀਆਂ ਸੀ, ਯਾਰ ਆਹ ਕੀ ਹੋਇਆ, ਆਹ ਤਾਂ ਪਹਿਲੀ ਵਾਰੀ ਹੋਇਆ, ਮੈਂ ਤਾਂ ਪਹਿਲੀ ਵਾਰੀ ਦੇਖਿਆ। ਦੂਜਾ ਕਹਿੰਦਾ ਨਹੀਂ ਯਾਰ, ਅਸੀਂ ਪਹਿਲੀ ਵਾਰੀ ਦੇਖਿਆ, ਇਹ ਤਾਂ ਹੁੰਦਾ ਰਹਿੰਦਾ ਆ। ਅਤੇ ਅਸੀਂ ਵੀ ਥੋੜ੍ਹੇ ਜਿਹਾ ਕੰਨ ਚੱਕ ਲਏ ਵੀ ਅਸੀਂ ਵੀ ਇਨਫੋਰਮੇਸ਼ਨ ਹੀ ਲੈਣ ਗਏ ਸੀ ਕਿ ਕੀ ਹੋਇਆ ਜੀ ਅੰਦਰ। ਕਹਿੰਦਾ ਜੀ ਵਿਆਹ ਚੱਲ ਰਿਹਾ ਸੀ। ਮੈਂ ਕਿਹਾ ਫੇਰ? ਕਹਿੰਦੇ ਚੱਲ ਰਿਹਾ। ਅਤੇ ਮੈਂ ਕਿਹਾ ਫੇਰ ਇਹ 'ਚ ਕਿਹੜੀ ਗੱਲ ਹੈ? ਕਹਿੰਦੇ ਨਹੀਂ, ਉਹ ਹੋਰ ਤਰ੍ਹਾਂ ਚੱਲ ਰਿਹਾ, ਕੁੜੀ ਵਾਲਿਆਂ ਨੇ 1.5 ਲੱਖ ਲਾਇਆ ਪੇਰੈਂਟਸ ਨੇ, ਹੈ ਨਾ, ਮਤਲਬ $2 ਲੱਖ ਦਾ ਕਹਿੰਦੇ ਵਿਆਹ ਹੋਇਆ ਆ, ਅਤੇ ਮੁੰਡੇ ਕੁੜੀ ਵਾਲਿਆਂ ਵੱਲੋਂ। ਅਤੇ ਰਿਸੈਪਸ਼ਨ 'ਤੇ ਆ ਕੇ ਤਾਂ ਕੇਕ ਕੱਟਣਾ ਸੀ, ਕਹਿੰਦਾ ਅਸੀਂ ਅੰਦਰੋਂ ਆਏ ਹਾਂ, ਕੇਕ ਕੱਟਣਾ ਸੀ। ਅਤੇ ਉਹ ਕਹਿੰਦੇ ਆਓ ਜੀ ਕੇਕ ਕੱਟੀਏ ਲੜਕੇ, ਅਤੇ ਲੜਕੇ ਨੇ ਆਪਣੇ ਪੇਰੈਂਟਸ ਨੂੰ ਆਵਾਜ਼ ਮਾਰ ਲਈ ਵੀ ਆ ਜਾਓ ਤੁਸੀਂ ਵੀ, ਮੰਮੀ ਡੈਡੀ ਆ ਜਾਓ ਨਾਲ। ਅਤੇ ਲੜਕੀ ਕਹਿੰਦੀ ਨਹੀਂ, ਉਹਨਾਂ ਨੂੰ ਨਹੀਂ, ਆਪਾਂ ਦੋਨਾਂ ਨੇ ਕੱਟਣਾ, ਹੋਰ ਕੋਈ ਨਹੀਂ ਆ ਸਕਦਾ, ਨਾ ਮੇਰੇ ਪੇਰੈਂਟਸ ਆ ਸਕਦੇ ਆ ਨਾ ਤੇਰੇ ਪੇਰੈਂਟਸ ਆ ਸਕਦੇ। ਉਹ ਕਹਿੰਦਾ ਇਹ ਤਾਂ ਗੱਲ ਹੀ ਨਹੀਂ ਹੋਈ ਆਪਣੀ, ਵੀ ਇਹਦੇ 'ਚ ਕੀ ਹੈਗਾ ਵੀ ਜੇ ਮੈਂ ਆਪਣੇ ਪੇਰੈਂਟਸ ਨੂੰ, ਮਤਲਬ ਉਹ ਕਹਿੰਦਾ ਉਹ ਤਾਂ ਮੇਰੇ ਨਾਲ ਖੜਨਗੇ, ਤੂੰ ਤੂੰ ਆਪਣੇ ਖੜੇ ਕਰਨੇ ਜਾਂ ਨਹੀਂ ਕਰਨੇ ਉਹ ਤੇਰੀ ਚੁਆਇਸ ਹੈ, ਮੈਂ ਨਹੀਂ ਰੋਕਦਾ ਕਿਸੇ ਨੂੰ, ਪਰ ਮੇਰੇ ਪੇਰੈਂਟਸ ਮੇਰੇ ਨਾਲ ਖੜਨਗੇ। ਚਲੋ, ਉਹ ਉੱਥੇ ਉਹਨਾਂ ਦੀ ਅਣਬਣ ਹੋ ਗਈ। ਉਹ ਕੁੜੀ ਕਹਿੰਦੀ ਸਾਡੀ ਨਹੀਂ ਬਣਨੀ, ਚਾਹੇ ਸਾਡਾ ਕੇਕ ਕੱਟਣ 'ਤੇ ਅਗਰੀਮੈਂਟ ਨਹੀਂ ਹੋ ਸਕਿਆ। ਉਹ ਕਹਿੰਦਾ ਹੋਣਾ ਕਿੱਦਾਂ, ਜ਼ਿਆਦਾ ਪਹਿਲਾਂ ਸਲਾਹ ਕਰੋ, ਖੜੇ ਪੈਰ ਥੋੜ੍ਹੋ ਕਰ ਸਕਦੇ ਹਾਂ। ਵੀ ਕਹਿੰਦੇ ਨਹੀਂ ਸਾਡੀ ਨਹੀਂ ਬਣਨੀ, ਮੈਰਿਜ ਕੈਂਸਲ, ਆਪਾਂ ਰਹਿ ਨਹੀਂ ਸਕਦੇ ਇੱਕ ਦੂਜੇ ਨਾਲ। ਉਹ ਕਹਿੰਦਾ ਵਟ ਇਜ਼ ਦਿਸ? ਅਤੇ ਉਹ ਕਹਿੰਦਾ ਠੀਕ ਹੈ, ਇੱਦਾਂ ਕਰੋ, ਅਤੇ ਲੋਕਾਂ ਨੂੰ ਕਹਿੰਦੇ ਕੀ ਦੱਸਣਾ? ਕਹਿੰਦੇ ਅਨਾਊਂਸਮੈਂਟ ਕਰ ਦਿਓ ਵੀ ਵਿਆਹ ਕੈਂਸਲ ਹੈ, ਪਰ ਤੁਸੀਂ ਕੈਰੀ ਔਨ ਵਿਦ ਦ ਪਾਰਟੀ। ਤਾਂ ਉਹਨੇ ਅਨਾਊਂਸਮੈਂਟ ਕੀਤੀ ਵੀ ਬਾਈ ਮੈਰਿਜ ਫਿਨਿਸ਼, ਪਰ ਖਰਚਾ ਕੀਤਾ, ਤੁਸੀਂ ਆਏ ਹੋ, ਹੈ ਇੰਜੋਏ ਦਾ ਪਾਰਟੀ, ਲੈਟਸ ਡਾਂਸ। ਅਤੇ ਕਹਿੰਦੇ ਉਹ ਦੋਨੇ ਬੜਾ ਰੱਜ ਕੇ ਉਹਨਾਂ ਨੇ ਭੰਗੜਾ ਪਾ ਰਹੇ ਨੇ ਅੰਦਰ, ਅਤੇ ਸਾਰੇ ਉਹਦੇ ਯਾਰ ਦੋਸਤ ਵੀ ਭੰਗੜਾ ਪਾ ਰਹੇ। ਕਹਿੰਦੇ ਸਾਨੂੰ ਤਾਂ ਸ਼ਰਮ ਆ ਰਹੀ ਹੈ ਅਤੇ ਅਸੀਂ ਬਾਹਰ ਆ ਕੇ ਖੜੇ ਹਾਂ। ਸੋ ਵਿਦਇਨ 3-4 ਆਵਰਸ, 3 ਘੰਟੇ ਦੇ ਬਾਅਦ ਲਾਵਾਂ ਤੋਂ, ਮਤਲਬ ਮੈਰਿਜ ਕੈਂਸਲ। ਸੋ 24 ਘੰਟੇ ਤਾਂ ਥੋੜ੍ਹੇ ਜ਼ਿਆਦਾ ਹੋ ਗਏ ਜੀ, ਅਤੇ ਇੱਦਾਂ ਵੀ ਹੋਇਆ। ਅਤੇ ਸੁਰਜੀਤ ਕਹਿੰਦੇ ਨੇ ਕਿ ਕਹਿੰਦੇ ਮੇਰੇ ਧਿਆਨ 'ਚ ਕੇਸ ਆਇਆ ਕਿ ਸਵੇਰੇ ਕੋਰਟ ਮੈਰਿਜ ਹੋਈ ਅਤੇ ਸ਼ਾਮ ਨੂੰ ਬੀਬੀ ਮੁੱਕਰ ਗਈ ਜੀ, ਇਹੋ ਜਿਹੇ ਹਾਲਾਤ ਬਣੇ ਹੋਏ ਨੇ। ਉਹ ਤੁਹਾਨੂੰ ਸੁਣਾ ਕੇ ਤਾਂ ਹਟਿਆ ਗੱਲ, ਇਹ ਅਸੀਂ ਤਾਂ ਪ੍ਰਤੱਖ ਦੇਖਿਆ ਹੋਇਆ ਲਾਈਵ ਇਹ ਸਾਰਾ ਕੁਝ ਹੁੰਦਾ। ਚਲੋ ਇਹਦੇ ਬਾਰੇ ਕਿਤੇ ਲੰਬੀਆਂ ਚੌੜੀਆਂ ਫਿਰ ਗੱਲਾਂ ਕਰਾਂਗੇ। ਤਾਂ ਵੀਪੀ ਜੀ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰਿਓ? ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਕਿ ਮੈਂ ਇੱਕ ਕਿਤਾਬ 40 ਦਿਨ ਪੜ੍ਹੀ, ਮੈਂ ਆਪਣੇ ਸਾਰੇ ਦੋਸਤਾਂ ਨੂੰ ਇਹ ਪੜ੍ਹਨ ਦੀ ਸਲਾਹ ਦਿੰਦਾ। ਤੁਸੀਂ ਕਵਰ ਭੇਜੋ ਵੀਪੀ ਜੀ ਮੈਨੂੰ ਮੈਸੇਜ ਦੇ ਵਿੱਚ, ਅਤੇ ਤਾਂ ਕਿ ਅਸੀਂ ਕਵਰ ਦਿਖਾ ਸਕੀਏ 40 ਦਿਨ ਦੀ, ਅਤੇ ਰਾਈਟਰ ਦਾ ਨਾਂ ਵੀ ਸਾਨੂੰ ਦੱਸਿਓ, ਅਤੇ ਤਾਂ ਕਿ ਅਸੀਂ ਸ਼ੇਅਰ ਕਰ ਸਕੀਏ। ਭੁਪਿੰਦਰ ਸਿੰਘ ਜੀ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਜੀ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ। ਅਤੇ ਅਮਰੀਕ ਭਾਅ ਜੀ ਬਸ ਆ ਰਹੇ ਨੇ ਜਲਦੀ, ਅਤੇ ਮੈਂ ਉਹਨਾਂ ਨੂੰ ਆਵਾਜ਼ ਮਾਰਦਾ ਕਿ ਜਿੱਥੇ ਵੀ ਉਹ ਮੇਰੀ ਆਵਾਜ਼ ਸੁਣਦੇ ਹੋਣ ਛੇਤੀ ਤੋਂ ਛੇਤੀ ਸਟੂਡੀਓ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ, ਸੰਗਤਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਇਹੋ ਜਿਹੀਆਂ ਅਨਾਊਂਸਮੈਂਟਾਂ ਤੁਸੀਂ ਇੰਡੀਆ ਦੇ ਵਿੱਚ ਸੁਣਦੇ ਆਏ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਲੰਗਰ ਤਿਆਰ ਹੈ ਜੀ, ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਆ ਪਹੁੰਚੋ, ਜਾਂ ਕਈ ਵਾਰੀ ਅਨਾਊਂਸਮੈਂਟ ਹੁੰਦੀ ਆ ਕਿਸੇ ਦਾ ਜੀ ਸਾਈਕਲ ਗਵਾਚ ਗਿਆ ਜੀ, ਛੇਤੀ ਤੋਂ ਛੇਤੀ ਪਹੁੰਚਣ ਦੀ ਕਿਰਪਾਲਤਾ ਕਰੋ ਜੀ, ਅਤੇ ਤਾਂ ਕਿ ਉਹ ਲੋਕ ਘਰ ਨੂੰ ਲਾ ਸਕਣ। ਅਤੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸਾਡੇ ਗੁਰਬਾਣੀ ਵਿਚਾਰ ਵਾਲੇ, ਅਤੇ ਕਹਿੰਦੇ ਕਿ ਜਿਸ ਦਿਨ ਤਲਾਕ ਦਾ ਪ੍ਰੋਗਰਾਮ ਪੇਸ਼ ਕਰਨਾ ਹੋਵੇ ਨਾ ਮੈਨੂੰ ਨਾਲ ਲੈ ਲਿਓ। ਇਹ ਵੀ ਭਰੇ ਪੀਤੇ ਪਏ ਨੇ ਭਾਅ ਜੀ ਨੂੰ ਵੀ ਬਹੁਤ ਤਜਰਬਾ ਆ। ਸੋ ਕੋਈ ਗੱਲ ਨਹੀਂ ਜੀ, ਇਹ ਪ੍ਰੋਗਰਾਮ ਆਪਾਂ ਕਰਦੇ ਹਾਂ ਅਗਲੇ ਹਫ਼ਤੇ। ਸਰਜੀਤ ਜੀ ਤੁਸੀਂ ਵੀ ਤਿਆਰ ਰਹੋ ਫਿਰ, ਅਤੇ ਆਪਾਂ ਅਗਲੇ ਹਫ਼ਤੇ ਕਰਾਂਗੇ ਤਲਾਕ ਦਾ ਪ੍ਰੋਗਰਾਮ, ਅਤੇ ਅਮਰੀਕ ਭਾਅ ਜੀ ਨੂੰ ਨਾਲ ਲੈ ਕੇ ਜਾ ਆਪਾਂ ਸੈਟਰਡੇ ਕਿਸੇ ਦਿਨ ਕਰ ਲਾਂਗੇ। ਅਤੇ ਜਿਹੜੀ 40 ਦਿਨ ਕਿਤਾਬ ਦੀ ਗੱਲਬਾਤ ਹੋਈ ਆ, ਡਾਕਟਰ ਸਰਮਾ ਬਤ ਰੰਧਾਵਾ ਉਹਨਾਂ ਨੇ ਮੈਸੇਜ ਭੇਜਿਆ ਕਿ ਇਹ ਕਿਤਾਬ ਸੁਹਾਵੀ ਆਡੀਓ ਐਪ ਦੇ ਵਿੱਚ ਹੈਗੀ ਹੈ ਜੀ, ਸੋ ਉੱਥੋਂ ਪੜ੍ਹਨ ਦੀ ਕਿਰਪਾਲਤਾ ਕਰਨੀ। ਅਤੇ ਬਿਲਕੁਲ ਜੀ, ਮੈਂ ਦੇਖ ਨਹੀਂ ਪਾਇਆ ਹਜੇ ਵੀ ਉਹ 40 ਦਿਨ ਦੀ ਉੱਥੇ ਹੈਗੀ ਆ, ਪਰ ਜੇ ਹੈਗੀ ਆ ਤਾਂ ਫਿਰ ਦੈਟਸ ਟੂ ਗੁੱਡ ਕਿ ਤੁਸੀਂ ਉਹ ਕਿਤਾਬ ਸੁਣ ਵੀ ਸਕਦੇ ਹੋ। ਸੁਹਾਵੀ ਐਪਸ ਆਡੀਓ ਬੁੱਕਸ ਆਪਣੇ ਆਈਫੋਨ 'ਤੇ ਜਾਂ ਐਂਡਰੋਇਡ 'ਤੇ ਸਰਚ ਕਰੋ, ਅਤੇ ਤੁਹਾਨੂੰ ਉਹ ਐਪਲੀਕੇਸ਼ਨ ਲੱਭ ਜਾਏਗੀ, ਫ੍ਰੀ ਆ। ਅਤੇ ਇਹਦੇ ਵਿੱਚ 95% ਕਿਤਾਬਾਂ ਜਿਹੜੀਆਂ ਫ੍ਰੀ ਆ, 2000 ਤੋਂ ਉੱਤੇ ਕਿਤਾਬ ਤੁਸੀਂ ਸੁਣ ਸਕਦੇ ਹੋ, ਤੁਹਾਡੇ 3 ਸਾਲ ਨਹੀਂ ਮੁੱਕਣੀਆਂ ਕਿਤਾਬਾਂ। ਪਰ ਜਿੱਦਾਂ ਰੈਕਮੈਂਡ ਕਰਦੇ ਨੇ ਵੀਪੀ ਹੁਣੀ ਕਿ 40 ਦਿਨ ਦੀ ਜਿਹੜੀ ਕਿਤਾਬ ਹੈ 40 ਡੇਜ਼ ਜ਼ਰੂਰ ਪੜ੍ਹਿਓ, ਸੁਹਾਵੀ ਆਡੀਓ ਬੁੱਕਸ 'ਤੇ ਅਵੇਲੇਬਲ ਹੈ। ਅਤੇ ਹਰਪ੍ਰੀਤ ਸਿੰਘ ਕੋਹਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਠੰਡ ਡਿਕਲੇਅਰ ਕਰਤੀ ਤੁਸੀਂ। ਹਾਂਜੀ ਹੁਣ ਠੰਡ ਤਾਂ ਹੋਣੀ ਆ, ਅਤੇ ਠੰਡ ਠੇਰ ਤਾਂ ਹੋਣਾ ਹੀ ਆ, ਹੁਣ ਕੀ ਕੀਤਾ ਜਾ ਸਕਦਾ। ਲਓ ਜੀ ਅਮਰੀਕ ਭਾਅ ਜੀ ਮੇਰੇ ਨਾਲ ਜੁਆਇਨ ਕਰ ਚੁੱਕੇ ਨੇ, ਅਤੇ ਮੈਂ ਇਹਨਾਂ ਦਾ ਸਵਾਗਤ ਕਰਦਾ। ਅਤੇ ਲਓ ਜੀ ਕਰਦੇ ਕਰਦੇ, ਹਾਂਜੀ ਕਰਦੇ ਕਰਦੇ ਮੈਂ ਆਪਣਾ ਹੀ ਆਫ ਕਰ ਲਿਆ ਕੈਮਰਾ, ਅਤੇ ਭਾਅ ਜੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ। ਅਤੇ ਜੀ ਆਇਆਂ ਨੂੰ ਭਾਅ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਭਾਅ ਜੀ?
ਸਤਿ ਸ਼੍ਰੀ ਅਕਾਲ ਅਮਨਦੀਪ, ਅਤੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਅਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਸਮਾਂ ਬਹੁਤ ਚੰਗਾ ਲੰਘ ਰਿਹਾ ਹੋਵੇਗਾ, ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ ਅਤੇ ਉਤਸ਼ਾਹ ਭਰੇ ਵਾਤਾਵਰਣ ਵਿੱਚ ਰਹਿ ਰਹੇ ਹੋਣਗੇ।
ਵਾਤਾਵਰਣ ਦੀ ਗੱਲ ਕਰੀਏ ਤਾਂ ਅੱਜ ਤੁਸੀਂ ਥੋੜ੍ਹਾ ਜਿਹਾ, ਤੁਸੀਂ ਵੀ ਥੋੜ੍ਹਾ ਜਿਹਾ ਹਨੇਰੇ ਹਨੇਰੇ 'ਚ ਰਹਿ ਰਹੇ ਹੋ
ਲਾਈਟ ਜਗਾਏ ਲੈਣਾ ਮਾੜੀ ਜਿਹੀ?
ਉਹ ਨਹੀਂ ਨਹੀਂ ਕੋਈ ਨਹੀਂ 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 ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ, ਮੈਨੂੰ ਪਤਾ ਹੈ, ਮੈਂ ਤਾਂ ਵੈਸੇ ਹੀ ਕਟਾਕਸ਼ ਕੱਸ ਰਿਹਾ ਸੀਗਾ ਕਿ ਕੀ ਗੱਲ ਹੈ, ਤੁਸੀਂ ਆਪੇ ਦੱਸ ਦਿਓ। ਜਿਵੇਂ ਕੱਪ ਨਵਾਂ ਲਿਆਂਦਾ
ਅਮਨਦੀਪ, ਪਤਾ ਸਿਹਤ ਥੋੜੀ ਠੀਕ ਨਹੀਂ ਹੈ,
ਅੱਛਾ
ਥੋੜੀ ਐਲਰਜੀ ਆ, ਡਾਕਟਰ ਕਹਿੰਦਾ ਵੀ ਲਾਈਟ ਤੋਂ ਥੋੜਾ ਬਚੋ, ਉਸ ਕਰਕੇ ਮੈਂ ਲਾਈਟਾਂ ਜਿਹੜੀਆਂ ਜਗਾਈਆਂ ਨਹੀਂ ਹੈ ਅੱਜ, ਤੇ ਵੈਸੇ ਨਾਰਮਲੀ ਪ੍ਰੋਗਰਾਮ ਪੇਸ਼ ਕਰ ਰਿਹਾ, ਥੋੜੀ ਚਿਹਰੇ ਤੇ ਥੋੜੀ ਜਿਹੀ ਉਦਾਂ ਵੀ ਚਮਕ ਥੋੜੀ ਘੱਟ ਹੁੰਦੀ ਹੈ ਜਿਸ ਵੇਲੇ ਤੁਹਾਨੂੰ ਬਿਮਾਰ ਹੋਵੋ ਜਾਂ ਕੋਈ ਪਰੇਸ਼ਾਨੀ ਹੋਵੇ, ਤਾਂ ਅੱਜ ਥੋੜੀ ਜਿਹੀ ਠੀਕ ਨਹੀਂ ਹੈ। ਚਲੋ ਫਿਰ ਵੀ ਸਰੋਤਿਆਂ ਦੇ ਰੂਹ ਨੂੰ ਹੋਣਾ ਬਣਦਾ ਆ, ਉਹਨਾਂ ਦੀਆਂ ਗੱਲਾਂ ਸੁਣਨੀਆਂ, ਉਹਨਾਂ ਦਾ ਗੱਲਾਂ ਕਰਨੀਆਂ, ਤਾਂ ਰੂਹ ਦੂਜੇ ਪਾਸੇ ਪੈਂਦੀ ਹੈ, ਚੰਗਾ ਵੀ ਲੱਗਦਾ ਆ। ਤੇ ਇਸ ਸੰਦਰਭ ਦੇ ਵਿੱਚ ਮੈਂ ਅੱਜ ਲਾਈਟਸ ਜਿਹੜੀਆਂ ਆਪਣੀਆਂ ਔਨ ਨਹੀਂ ਕੀਤੀਆਂ, ਸਿਰਫ ਕਮਰੇ ਦੀ ਜਿਹੜੀ ਨੋਰਮਲ ਲਾਈਟ ਆ ਉਹੀ ਜਗਾਈ ਹੋਈ ਆ।
ਠੀਕ ਹੈ ਭਾਅ ਜੀ, ਚਲੋ ਸਿਚੁਏਸ਼ਨਸ ਆਉਂਦੀਆਂ, ਕਈ ਵਾਰੀ ਸਕਿਨ ਦੀਆਂ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਕਿ ਲਾਈਟ ਦੀ ਬੜੀ ਪ੍ਰੋਬਲਮ ਹੁੰਦੀ ਹੈ। ਮੈਨੂੰ ਪਤਾ ਤੁਹਾਨੂੰ ਔਫ ਕਰਨ ਨੂੰ ਕਿਹਾ ਹੋਇਆ, ਅਤੇ ਇੱਕ ਸਮੇਂ ਮੈਨੂੰ ਵੀ ਲਾਈਟ ਤੋਂ ਪਰਹੇਜ਼ ਰੱਖਣ ਦੀ ਗੱਲ ਕਹੀ ਗਈ ਸੀ, ਅਤੇ ਉਹ ਜਾਇਜ਼ ਵੀ ਸੀ, ਜੈਨੂਅਨ ਵੀ ਸੀਗੀ। ਅਤੇ ਇਹ ਕੱਪ ਭਾਅ ਜੀ, ਮਤਲਬ ਇਹ ਕੱਪ ਦਾ ਕੀ ਰਾਜ ਆ? ਜੇ ਤੁਸੀਂ ਚਾਹ ਜ਼ਿਆਦਾ ਪੀ ਰਹੇ ਹੋ, ਤੁਸੀਂ ਐਂਗਜ਼ਾਇਟੀ ਹੈ ਜਾਂ ਤੁਹਾਡੇ ਕੋਈ ਮਤਲਬ ਕੋਈ ਮਿੱਤਰ ਸੱਜਣ ਪਿਆਰੇ ਜਿਹੜੇ ਨੇ ਉਹ ਅਪਸੈਟ ਹੈ? ਕਿਉਂਕਿ ਬੰਦਾ ਜਦੋਂ ਹੁੰਦਾ ਹੈ ਤਾਂ ਫਿਰ ਤਾਂ ਚਾਹ ਜ਼ਿਆਦਾ ਪੀਂਦਾ ਹੈ, ਕੀ ਗੱਲ ਹੈ?
ਨਹੀਂ ਉਹ ਚਾਹ ਤਾਂ ਨਹੀਂ ਮੈਂ ਜ਼ਿਆਦਾ ਪੀ ਰਿਹਾ, ਪਹਿਲਾਂ ਹੀ ਕੱਪ ਇਸ ਵੇਟ ਦਾ ਪੀ ਰਿਹਾ, ਪਹਿਲਾਂ
ਅੱਛਾ,
ਪੀਤੀ ਨਹੀਂ ਹੈ,
ਓਕੇ
ਤਾਂ ਉਹ
ਓਕੇ ਓਕੇ,
ਨੋਰਮਲ ਟੀ ਪੀ ਰਿਹਾ ਮੈਂ, ਐਂਗਜ਼ਾਇਟੀ ਕਰਕੇ ਨਹੀਂ ਪੀ ਰਿਹਾ, ਐਂਗਜ਼ਾਇਟੀ ਦਾ ਤਾਂ ਬਹੁਤੀ ਹੈ ਨਹੀਂ ਹੈ, ਪਰ ਫਿਰ ਵੀ ਥੋੜ੍ਹੀ 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 ਬਹੁਤੀ ਪਰੇਸ਼ਾਨੀ ਜਿਹੀ ਹੈਗੀ ਹੈ, ਨੋਰਮਲ ਨਹੀਂ ਹੈ, ਤਾਂ ਉਸ ਕਰਕੇ ਮੈਂ ਚਾਹ ਤਾਂ ਨੋਰਮਲ ਹੀ ਪੀ ਰਿਹਾ, ਮੇਰੇ ਕੋਲ ਟਾਈਮ ਨਹੀਂ ਸੀ ਚਾਹ ਪੀਣ ਦਾ, ਵੈਸੇ ਟਾਈਮ ਇੱਥੇ ਅਸੀਂ ਕਿਹੜਾ ਪੱਟਦੇ ਸੀ ਟੋਏ, ਟਾਈਮ ਹੀ ਟਾਈਮ ਹੈ ਸਾਰੀ ਉਮਰ, ਉਦਾਂ ਹੀ ਕਹਿੰਦੇ ਹੁੰਦੇ ਸੀ, ਟਾਈਮ ਨਹੀਂ ਹੈ ਮੇਰੇ ਕੋਲ, ਟਾਈਮ ਟੂਮ ਕੁਛ ਨਹੀਂ ਹੈ, ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ, ਜੇ ਕਹਿੰਦੇ ਹਨ ਵਿਹਲੇ ਨੂੰ ਤਾਂ ਵਿਹਲੇ ਤੋਂ, ਵਿਹਲੇ ਨੂੰ ਤਾਂ ਵਿਹਲ, ਵਿਹਲ ਤੋਂ ਹੀ ਵਿਹਲ ਨਹੀਂ ਹੁੰਦਾ,
ਉਹ
ਤਾਂ
ਭਾਅ ਜੀ ਇੱਕ ਗੱਲ ਹੋਰ ਹੈ, ਪਰਮਜੀਤ ਹੁਣੀ ਧਿਆਨ ਦਿਵਾਇਆ, ਕਹਿੰਦੇ ਅੱਜ ਟਾਈ ਵੀ ਨਹੀਂ ਲਾਈ, ਅਤੇ ਬਾਕੀ ਕਹਿੰਦੇ ਵੀ ਜਿਹੜਾ ਮੌਸਮ ਹੈ, ਮੌਸਮ ਦੇ ਹਿਸਾਬ ਦੇ ਨਾਲ ਚਾਹ ਵੀ ਆਉਂਦੀ, ਮਤਲਬ ਘੁੱਟ ਭਰੀ ਜਾਂਦੇ, ਲਗਾਤਾਰ ਲਾਈਟਾਂ ਵੀ ਬੰਦ ਕੀਤੀ, ਗੱਲ ਤਾਂ ਜ਼ਰੂਰ ਕੋਈ ਹੈ। ਮੈਂ ਤੁਹਾਨੂੰ ਦੱਸਦਾ ਪਰਮਵੀਰ ਜੀ, ਜਿਹੜੀ ਗੱਲ ਹੈਗੀ ਹੈ ਪਰਮਜੀਤ, ਕਿ ਮੈਨੂੰ ਲੱਗਦਾ ਹੈ ਕਿ ਭਾਅ ਜੀ ਨੂੰ ਥੋੜ੍ਹਾ ਜਿਹਾ ਮਤਲਬ ਸਦਮਾ ਲੱਗਾ ਹੈ, ਕਿਉਂਕਿ ਮੋਦੀ ਸਾਹਿਬ ਪਾਰਲੀਮੈਂਟ ਹਾਊਸ ਦੇ ਵਿੱਚ ਕੱਲ੍ਹ ਸਦਨ ਦੇ ਵਿੱਚ ਉਹ ਆਪਣਾ ਬਿੱਲ ਜਿਹੜਾ ਪਾਸ ਨਹੀਂ ਕਰਾ ਸਕੇ, ਅਤੇ ਉਸ ਕਰਕੇ ਨਮੋਸ਼ੀ ਹੋਈ ਹੈ ਭਾਅ ਜੀ ਨੂੰ। ਅਤੇ ਭਾਅ ਜੀ ਦੇਖੋ ਹੁੰਦਾ, ਮਤਲਬ ਆਈ ਐਮ ਵਿਦ ਯੂ, ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਨਾਲ ਹੈ। ਮਤਲਬ ਜਦੋਂ ਬੰਦਾ ਚੰਮ ਦੀਆਂ ਚਲਾਣ ਗਿੱਝਿਆ ਹੋਵੇ, ਰਾਤ ਵਿਚਾਲੇ ਸਾਰੇ, ਲੋੜ ਹੀ ਨਹੀਂ ਜੀ ਪਾਸ ਪੂਸ ਕਰਾਉਣ ਦੀ, ਆਪਣੇ ਹੈਗੇ, ਅਤੇ ਫਿਰ ਉਹਨਾਂ ਨੂੰ ਇੱਦਾਂ ਸਟਰਗਲ ਕਰਨੀ ਪੈ ਜਾਵੇ, ਉਹਨਾਂ ਦੇ ਬਿੱਲ ਜਿਹੜੇ ਆ ਫੇਲ ਹੋਣ ਲੱਗ ਪੈਣ, ਜਾਂ ਮਤਲਬ ਨਾ ਗਾਂਹ ਪਹੁੰਚਣ, ਡਿਬੇਟ ਚੱਲਣ ਲੱਗ ਜਾਵੇ, ਤਾਂ ਇੱਥੇ ਕੁਐਸਚਨ ਮਾਰਕ ਆਉਂਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਬਿੱਲ ਜਿਹੜੇ ਨੇ ਉਹ ਪਾਸ ਨਾ ਵੀ ਨਹੀਂ ਵੀ ਹੋ ਸਕਦੇ। ਭਾਅ ਜੀ ਇਹਦੇ ਬਾਰੇ, ਇਹ ਤਾਂ ਨਹੀਂ ਕੋਈ ਕਾਰਨ ਕਿ ਬਿੱਲ ਪਾਸ ਨਹੀਂ ਹੋਇਆ ਮਹਿਲਾ ਆਰਕਸ਼ਣ ਦਾ?
ਅਮਨਦੀਪ, ਸਿਚੁਏਸ਼ਨ ਦੇ ਅਨੁਸਾਰ ਵਿਆਖਿਆ ਕਰਨਾ, ਜੱਜਮੈਂਟ ਕਰਨੀ ਉਹਦੇ ਅਨੁਸਾਰ, ਕਿਸੇ ਬਾਰੇ ਕਹਿਣਾ ਉਹ ਤੁਹਾਡੇ ਤੋਂ ਕੋਈ ਸਿੱਖ ਸਕਦਾ ਹੈ ਵੈਸੇ, ਤੋ ਇਹ ਤਾਂ ਉਹਦਾ ਗੱਲ ਹੈ ਨਹੀਂ ਹੈ, ਪਰ ਬਣਾਈਓ ਆ, ਅੱਗੇ ਤੁਸੀਂ ਮੇਰੇ ਘਰ ਗੋਹਾ ਸਟਾਤਾ ਸੀਗਾ ਬਿਨਾਂ ਕਿਸੇ ਗੱਲ ਤੋਂ, ਤੇ ਹੁਣ ਮੈਨੂੰ ਮੈਦ ਹੈ ਤੁਸੀਂ ਮੈਨੂੰ ਬਿਨਾਂ ਗੱਲ ਤੋਂ ਟਰਬਲ 'ਚ ਪਾਉਣ ਨੂੰ ਫਿਰਦੇ ਹਾਂ, ਇੱਦਾਂ ਦੀ ਗੱਲ ਤਾਂ ਉਹਦਾ ਹੈ ਨਹੀਂ ਹੈ, ਪਰ ਮੈਂ ਤਾਂ ਬਿੱਲ ਬਾਰੇ ਉਹਦਾ ਬਹੁਤਾ ਪੜ੍ਹਿਆ ਨਹੀਂ, ਥੋੜ੍ਹਾ ਥੋੜ੍ਹੀ 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 ਜਾਣਕਾਰੀ ਲਈ ਆ, ਪਤਾ
ਕੀ
ਲੱਗਾ ਕਿ ਬਿੱਲ
ਬਿੱਲ ਕਾਦਾ?
ਓਪੋਜੀਸ਼ਨ ਨੇ ਪਾਸ ਨਹੀਂ ਹੋਣ ਦਿੱਤਾ, 2/3 ਮੈਜੋਰਿਟੀ ਚਾਹੀਦੀ ਆ ਪਾਰਲੀਮੈਂਟ ਦੇ ਵਿੱਚ ਉਹ ਬਿੱਲ ਪਾਸ ਕਰਨ ਨੂੰ, ਕੋਈ ਵੀ ਜਿਸੇ ਲੈਜਿਸਲੇਸ਼ਨ 'ਚ ਸੋਧ ਹੁੰਦੀ ਆ, ਤੇ ਉਹ ਪ੍ਰਾਪਤ ਨਹੀਂ ਹੋ ਸਕੀ ਬੀਜੇਪੀ ਦੀ, ਬੀਜੇਪੀ ਦੀ ਪਹਿਲੀ ਹਾਰ ਆ ਇਹ 2014 ਤੋਂ ਬਾਅਦ,
ਅੱਛਾ,
ਕਿ ਉਹ
ਨਹੀਂ ਨਹੀਂ
ਅੱਜ
ਪਹਿਲੀ ਪਹਿਲੀ ਨਹੀਂ, ਦੂਜੀ ਆ, ਪਹਿਲੀ ਬਾਰੇ ਫਿਰ ਤੁਹਾਨੂੰ ਦੱਸਦਾ, ਪਹਿਲਾਂ ਦੂਜੀ ਬਾਰੇ ਗੱਲ ਕਰੋ, ਦੂਜੀ
ਤੇ
ਹਾਰ।
ਲੈ ਦੂਜੀ ਹਾਰ ਆ ਕਿ ਇਹ ਬਿੱਲ ਜਿਹੜਾ ਆ ਪਾਰਲੀਮੈਂਟ ਵਿੱਚ ਪਾਸ ਨਹੀਂ ਹੋ ਸਕਿਆ, ਤੇ ਮੂੰਦੇ ਪਾ ਡਿੱਗ ਗਿਆ ਆ, ਇਹਦੇ ਨਾਲ ਓਪੋਜੀਸ਼ਨਸ ਬੜੀਆਂ ਖੁਸ਼ ਆ, ਤੇ ਖੁਸ਼ ਹੋਣਾ ਵੀ ਚਾਹੀਦਾ ਜੇ ਤੁਹਾਡਾ ਮਨ ਤਾਂ ਪੂਰਾ ਹੋ ਜਾਂਦਾ, ਲੀਡਿੰਗ ਪਾਰਟੀ ਆਪਣੀ ਮਨਮਰਜ਼ੀ ਕਰਦੀ ਹੈ, ਜੇ ਮਨਮਰਜ਼ੀ ਨਾ ਕਰ ਸਕੇ, ਤੁਸੀਂ ਨਹੀਂ ਕਰਨ ਦਿੱਤੀ ਮਨਮਰਜ਼ੀ, ਤਾਂ ਉਹ ਉਸ ਹਾਲਾਤ ਦੇ ਵਿੱਚ ਇਹ ਠੀਕ ਵੀ ਆ ਕਿ ਉਹਨਾਂ ਨੂੰ ਖੁਸ਼ੀਆਂ ਮਨਾਉਣ ਦਾ ਪੂਰਾ ਪੂਰਾ ਹੱਕ ਵੀ ਆ, ਮਨਾ ਵੀ ਰਹੇ ਆ, ਤੇ ਇਹਦਾ ਅਮਨਦੀਪ ਇਹ ਜਿਹੜਾ ਬਿੱਲ ਆ ਇਹ 33% ਰਿਜ਼ਰਵੇਸ਼ਨ ਜਿਹੜੀ ਸੀ ਉਹ ਔਰਤਾਂ ਨੂੰ ਦੇਣ ਦੇ ਹੱਕ ਵਿੱਚ ਸੀਗਾ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ 2/3 ਮੈਜੋਰ 2/3 ਜਿਹੜੀ ਰਿਜ਼ਰਵੇਸ਼ਨ ਆ 2023 ਦੇ ਜਿਹੜਾ ਬਿੱਲ ਪਾਸ ਹੋਇਆ ਸੀ ਉਹਦੇ ਅਨੁਸਾਰ ਪਹਿਲਾਂ ਹੈਗੀ ਆ, ਤੇ ਹੁਣ ਹੁਣ ਇਸ ਬਿੱਲ ਦੇ ਅਨੁਸਾਰ ਕੀ ਹੋਣਾ ਸੀ ਕਿ ਜਿਹੜੀ ਨਵੀਂ ਗਣ ਹੋਣੀ ਆ ਸੈਂਸਸ, ਉਹਦੇ ਅਨੁਸਾਰ ਜਿਹੜੀ ਪਾਪੂਲੇਸ਼ਨ ਇਨਕਰੀਜ਼ ਹੋਈ ਆ, ਤੇ ਉਹਦੇ ਅਨੁਸਾਰ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ 850 ਨੂੰ ਕਰਨ ਨੂੰ ਫਿਰਦੇ ਆ, ਅਤੇ ਪ੍ਰਪੋਰਸ਼ਨੇਟਲੀ ਜਿਹੜੀਆਂ ਲੈਜਿਸਲੇਟਿਵ ਅਸੈਂਬਲੀ ਦੀਆਂ ਗਿਣਤੀ ਹੈ ਸੀਟਾਂ ਦੀ ਉਹ ਵੀ ਵਧੂਗੀ, ਤੇ ਜਿਸ ਵੇਲੇ ਇਹ ਗਿਣਤੀ ਲੋਕ ਸਭਾ ਦੇ ਵਿੱਚ 850 ਹੋ ਜਾਊਗੀ, ਫਿਰ ਪ੍ਰਪੋਰਸ਼ਨੇਟਲੀ ਜਿਹੜੀਆਂ ਔਰਤਾਂ ਆ ਉਹ 250 ਦੇ ਕਰੀਬ ਪਾਰਲੀਮੈਂਟ ਵਿੱਚ ਹੋਣਗੀਆਂ, ਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਹੁੰਦੀ ਆ ਉਹ ਕੈਲਕੂਲੇਟ ਕਰ ਲੈਂਦੀ ਆ ਕਿ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਸਾਡੀਆਂ ਜਿਹੜੀਆਂ ਵੋਟਾਂ ਜ਼ਿਆਦਾ ਆ, ਸਾਡੀ ਜਨਸੰਖਿਆ ਜ਼ਿਆਦਾ, ਜਿੱਥੋਂ ਸਾਨੂੰ ਜ਼ਿਆਦਾ ਸੀਟਾਂ ਮਿਲ ਸਕਦੀਆਂ, ਹੋ ਸਕਦਾ ਉੱਧਰ ਨੂੰ ਐਕਸਪੈਂਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਇਲਾਕਿਆਂ ਦੇ ਵਿੱਚ ਹੀ ਸੀਟਾਂ ਵਧਾਈਆਂ ਜਾਣ, ਤਾਂ ਕਿ ਜਿਹੜੀਆਂ 2029 ਦੇ ਵਿੱਚ ਚੋਣਾਂ ਹੋਊਗੀਆਂ ਨੈਸ਼ਨਲ ਲੈਵਲ ਦੀਆਂ, ਜਿਹਨੂੰ ਫੈਡਰਲ ਇਲੈਕਸ਼ਨ ਅਸੀਂ ਕਹਿੰਦੇ ਹਾਂ ਲੋਕ ਸਭਾ ਦੀਆਂ, ਉਹਦੇ ਵਿੱਚ ਰੂਲਿੰਗ ਪਾਰਟੀ ਨੂੰ ਬਹੁਮਤ ਮਿਲੂਗਾ 850 ਦੇ ਵਿੱਚੋਂ, ਜੇ 200 ਦੀ ਕੀ ਵਿਭਿੰਨ ਸੀ ਔਰਤਾਂ ਹੀ ਜਿੱਤ ਜਾਣੀਆਂ ਇਹਨਾਂ ਦੀਆਂ, ਜਿੱਦਾਂ ਇਹ ਕੁਛ ਕਰੂਗੇ, ਮਤਲਬ ਹੁਣ ਤਾਂ ਪਾਸੇ ਨਹੀਂ ਹੋਇਆ, ਪਰ ਜੇ ਇਹ ਹੁੰਦਾ ਤਾਂ ਉਹਨਾਂ ਦਾ ਮੰਤਵ ਇਹ ਸੀ ਕਿ 850 ਦੀ ਜਿਹੜੀ ਟੋਟਲ ਗਿਣਤੀ ਆ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ 2029 ਦੇ ਵਿੱਚ ਅਗਰ ਹੋ ਗਈ, ਉਹ ਇਸ ਬਿੱਲ ਦੇ ਵਿੱਚ ਇਹ ਵੀ ਸੀ ਕਿ ਜਿਹੜੀਆਂ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਆ ਵਧਾਉਣੀਆਂ ਆ, ਉਹ ਹਿਡਨ ਏਜੰਡਾ ਇਹ ਵੀ ਸੀ, ਅਤੇ ਲੈਜਿਸਲੇਟਿਵ ਅਸੈਂਬਲੀ ਦੀਆਂ ਸੀਟਾਂ ਵਧਾਉਣ ਦਾ ਵੀ ਇਹਦੇ ਵਿੱਚ ਏਜੰਡਾ ਸੀਗਾ, ਉਹ ਹੁਣ ਫੇਲ ਹੋ ਗਿਆ ਆ, ਕਾਮਯਾਬ ਨਹੀਂ ਹੋਇਆ, ਦੇਖੋ ਅੱਗੇ ਹੁੰਦਾ ਕੀ ਆ। ਲੇਕਿਨ ਅਟੈਂਪਟਸ ਪਹਿਲਾਂ ਵੀ ਹੋਈਆਂ ਆ ਮਨਦੀਪ, ਤੁਸੀਂ ਸੁਣਿਆ ਹੋਏਗਾ ਕਿ 1999 ਦੇ ਵਿੱਚ 2003 ਦੇ ਵਿੱਚ ਵਾਜਪਾਈ ਦੀ ਸਰਕਾਰ ਨੇ ਵੀ ਇਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਤੇ ਮਨਮੋਹਨ ਸਿੰਘ ਦੀ ਸਰਕਾਰ ਨੇ ਵੀ 209-10 ਦੇ ਵਿੱਚ ਇਸਨੂੰ ਬਿੱਲ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਵੀ ਫੇਲ ਹੋਇਆ ਸੀ, ਅਤੇ ਕਰ ਨਹੀਂ ਸਕੇ।
ਨਹੀਂ ਨਹੀਂ ਉਹ ਕਰ ਨਹੀਂ ਸਕੇ, ਮਤਲਬ ਗੱਲ ਇਹ ਹੈ ਵੀ ਜਦੋਂ ਉਹ ਕਰਨਾ ਚਾਹੁੰਦੇ ਨੇ ਤਾਂ ਦੂਜੇ ਵਿਰੋਧ ਕਰਦੇ ਨੇ, ਜਦੋਂ ਉਹ ਕਰਨਾ ਚਾਹੁੰਦੇ ਦੂਜੇ ਵਿਰੋਧ ਕਰਦੇ ਨੇ। ਸੋ ਅਸਲ ਦੇ
ਸਮਝ ਨਹੀਂ ਆਉਂਦੀ ਵੀ ਕਰਦੇ ਕੀ ਆ।
ਨਹੀਂ ਨਹੀਂ ਅਸਲ ਦੇ ਵਿੱਚ ਕਰਨਾ
ਦਾ ਬਿੱਲ ਨਹੀਂ ਪਾਸ ਹੋਣ ਦੇਣਾ,
ਉਹ ਅਸਲ ਦੇ ਵਿੱਚ
ਉਹਨਾਂ ਦਾ ਕੁਝ ਨਹੀਂ ਹੈ ਇਹ 'ਚ,
ਕਰਨਾ ਚਾਹੁੰਦੇ ਹੀ ਨਹੀਂ ਇਹਦੇ ਬਾਰੇ ਆਉਂਦੇ ਆਪਾਂ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਮੈਂ ਥੋੜ੍ਹਾ ਜਿਹਾ ਕਲੀਅਰ ਕਰਦਾ ਕਿ ਇਹ ਦੂਜੀ ਹਾਰ ਹੈ। ਪਹਿਲੀ ਹਾਰ ਜਿਹੜੀ ਸੀ ਕਿਸਾਨ ਮੋਰਚੇ ਨੇ ਕਰਵਾਈ ਸੀ, ਜਿਹੜੇ ਉਹ ਬਿੱਲ ਰਾਤ ਵਿਚਾਲੇ ਲੈ ਕੇ ਆਏ ਸੀ, ਅਤੇ ਉਹ ਭਾਰੀ ਵਿਰੋਧ, 2 ਸਾਲ ਲੱਗ ਗਏ, ਉਹ ਤੋਂ ਬਾਅਦ ਉਹ ਬਿੱਲ ਵਾਪਸ ਲੈਣੇ ਪਏ। ਉਹ ਕੋਈ ਆਪੋਜੀਸ਼ਨ ਪਾਰਟੀ ਨੇ ਨਹੀਂ ਦਵਾਏ, ਪੋਲੀਟੀਸ਼ਨਾਂ ਨੇ ਨਹੀਂ ਦਵਾਏ, ਉਹ ਲੋਕਾਂ ਨੇ ਹੀ ਵਿਰੋਧ ਇੰਨਾ ਕੀਤਾ ਕਿ ਉਹ ਮਤਲਬ ਇੰਨੀ ਮੈਜੋਰਟੀ ਹੋਣ ਦੇ ਬਾਵਜੂਦ ਉਹ ਬਿੱਲ ਵਾਪਸ ਲੈਣੇ ਪਏ, ਕਿਉਂਕਿ ਰਾਤ ਵਿਚਾਲੇ ਨੋਟਬੰਦੀ ਕਰ ਦਿਓ ਜੀ, ਆਹ ਕਸ਼ਮੀਰ ਦਾ ਆਹ ਕਰ ਦਿਓ, ਮਤਲਬ ਕੋਈ ਡਿਬੇਟ ਨਹੀਂ, ਕੋਈ ਇਨਫੋਰਮੇਸ਼ਨ ਨਹੀਂ, ਕੋਈ ਨਥਿੰਗ। ਸੋ ਹੁਣ ਐਟਲੀਸਟ ਇਹ ਜਿਹੜੀ ਸਰਕਾਰ ਹੈ, ਮੋਦੀ ਸਰਕਾਰ ਹੈ ਜਾਂ ਕਾਂਗਰਸ ਹੈ, ਇਹਨਾਂ ਨੂੰ ਬੈਠ ਕੇ ਸਵੈ ਚਿੰਤਨ ਕਰਨ ਦੀ ਲੋੜ ਹੈ, ਆਪਸ 'ਚ ਡੀਲਾਂ ਬਣਾਉਣ ਦੀ ਲੋੜ ਹੈ ਵੀ ਕਿੱਥੇ ਤੁਸੀਂ ਆਹ ਚੀਜ਼ ਪਾ ਦਿਓ, ਆਹ ਚੀਜ਼ ਘਟਾ ਦਿਓ, ਜਿੱਦਾਂ ਹੁੰਦੀ ਹੈ ਨੈਗੋਸ਼ੀਏਸ਼ਨ ਜਿਹੜੀ ਹੁੰਦੀ ਆ, ਉਹਦੇ ਨਾਲ ਬਿੱਲ ਜਿਹੜਾ ਬਹੁਤ ਵਧੀਆ ਬਣ ਜਾਂਦਾ, ਜਦੋਂ ਹਰ ਪੱਖ ਜਿਹੜਾ ਹੈ ਓਪੋਜੀਸ਼ਨ ਵੀ ਉਹਦੇ 'ਚ ਇਨਪੁੱਟ ਦਿੰਦੀ ਆ। ਜੇ ਵਨ ਸਾਈਡਡ ਬਿੱਲ ਲੈ ਕੇ ਆਉਣੇ, ਅਮਰੀਕ ਭਾਅ ਜੀ ਠੀਕ ਹੈ ਨਾ, ਜੇ ਵਨ ਸਾਈਡਡ ਬਿੱਲ ਲੈ ਕੇ ਆਉਣੇ ਤਾਂ ਵਨ ਸਾਈਡਡ ਹੀ ਆ। ਦੂਜੀ ਗੱਲ ਜਿਹੜੀ ਰਿਜ਼ਰਵੇਸ਼ਨ ਹੈ, ਇੱਕ ਪਾਸੇ ਤਾਂ ਮੋਦੀ ਸਰਕਾਰ ਜਾਂ ਕਹਿ ਰਹੇ ਨੇ ਵੀ ਆਪਾਂ ਰਿਜ਼ਰਵੇਸ਼ਨ ਬੰਦ ਕਰਨੀ ਹੈ, ਹੈ ਨਾ, ਅਤੇ ਇੱਧਰ ਔਰਤਾਂ ਵਾਸਤੇ ਰਿਜ਼ਰਵੇਸ਼ਨ ਕਰ ਰਹੇ ਨੇ। ਦੇਖੋ ਮੇਰਾ ਆਪਣਾ ਪਹਿਲਾਂ ਤੋਂ ਹੀ ਮੈਂ ਰਿਜ਼ਰਵੇਸ਼ਨ ਦਾ ਬਹੁਤ ਘਿਨਾਉਣਾ ਰੂਪ ਦੇਖਿਆ ਹੋਇਆ। ਮੈਂ ਮਤਲਬ 10ਵੀਂ ਕਰਕੇ ਹਟਿਆ ਸੀ, ਅਸੀਂ ਦਿੱਲੀ ਫਸ ਗਏ ਸੀ 6-7 ਦਿਨ, ਮੈਂ ਅਤੇ ਮੇਰੇ ਮਦਰ, ਠੀਕ ਹੈ, ਬੱਸਾਂ ਜਾਲ ਦਿੱਤੀਆਂ, ਬੜੀ ਮੁਸ਼ਕਲ ਨਾਲ ਨਿਕਲੇ ਸੀ, ਅਸੀਂ ਉਹ ਘਿਨਾਉਣਾ ਰੂਪ ਦੇਖਿਆ ਆ।
1990
ਦੀ ਗੱਲ ਹੈ, ਸ਼ਾਇਦ ਚੰਦਰ
ਸਿੰਘ,
ਹਾਂ ਵੀ ਪੀ ਸਿੰਘ, ਅਤੇ ਉਹ ਤੋਂ ਬਾਅਦ ਅਸੀਂ ਵੀ ਸ਼ਿਕਾਰ ਹੋਏ ਹਾਂ ਰਿਜ਼ਰਵੇਸ਼ਨ ਦਾ, ਠੀਕ ਹੈ। ਸਾਤੋਂ ਨਲਾਇਕ ਨਲਾਇਕ ਅਫਸਰ ਬਣਦੇ ਸੀ, ਤੇ ਅਸੀਂ ਸਾਨੂੰ ਕਿਤੇ ਦਾਖਲੇ ਵੀ ਨਹੀਂ ਸੀ ਮਿਲਦੇ, ਫੀਸਾਂ ਵੀ ਪੂਰੀਆਂ।
ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ, ਮੈਂ ਵੀ ਰਿਜ਼ਰਵੇਸ਼ਨ ਦੇ ਖਿਲਾਫ ਹਾਂ, ਕਿਸੇ ਤਰ੍ਹਾਂ ਦੀ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ। ਸਕਿੱਲ ਬੇਸਡ ਜਿਹੜੀਆਂ ਜੋਬਾਂ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ, ਅਤੇ ਉਹਦੇ ਨਾਲ ਕੀ ਹੁੰਦੀ ਆ, ਪ੍ਰੋਡਕਸ਼ਨ ਐਫੀਸ਼ੀਐਂਸੀ ਵੱਧਦੀ ਆ, ਅਤੇ ਕੌਨਫੀਡੈਂਸ ਵੀ ਔਰਗੇਨਾਈਜੇਸ਼ਨ ਦੇ ਵਿੱਚ ਵੱਧਦਾ ਆ। ਹੁਣ ਆਸਟ੍ਰੇਲੀਆ ਦੇ ਵਿੱਚ ਜਾਂ ਅਮੈਰੀਕਾ ਦੇ ਵਿੱਚ ਜਾਂ ਹੋਰ ਜਿੰਨੇ ਵੀ ਡਿਵੈਲਪ ਕੰਟਰੀਜ਼ ਆ, ਉਹਨਾਂ ਵਿੱਚ ਰਿਜ਼ਰਵੇਸ਼ਨ ਨਹੀਂ ਦਿੱਤੀ ਜਾਂਦੀ, ਲੇਕਿਨ ਡਰਾਈਵ ਕਈ ਵਾਰੀ ਚਲਾਈ ਜਾਂਦੀ ਆ ਕਿ ਓਰਿਜਨਲ ਦਾ ਟੂਰਿਸਟ ਸਟੇਟ ਆਈਲੈਂਡਰਸ ਆ, ਇਹਨਾਂ ਨੂੰ ਸਕਿੱਲਡ ਕਰਕੇ ਇਹਨਾਂ ਨੂੰ ਵਰਕ ਫੋਰਸ ਦੇ ਵਿੱਚ ਲਿਆਂਦਾ ਜਾਵੇ। ਉਹ ਰਿਜ਼ਰਵੇਸ਼ਨ ਨਹੀਂ ਹੁੰਦੀ, ਉਹ ਸਪੈਸ਼ਲ ਡਰਾਈਵਸ ਹੁੰਦੀਆਂ ਆ ਕਿ ਤੁਸੀਂ ਉਹਨਾਂ ਨੂੰ ਬਰਾਬਰ ਉਹਨਾਂ ਦੇ ਸਕਿੱਲ ਪੈਦਾ ਕਰਕੇ ਉਹਨਾਂ ਲਈ ਸਪੈਸ਼ਲ ਟ੍ਰੇਨਿੰਗ ਦੇ ਕੇ ਤਾਂ ਉਹਨਾਂ ਨੂੰ ਤੁਸੀਂ ਵਰਕ ਫੋਰਸ ਦੇ ਵਿੱਚ ਲਿਆਓ। ਤਾਂ ਇੱਦਾਂ ਦੀ ਜਿਹੜੀ ਇੰਡੀਆ ਦੇ ਵਿੱਚ ਹੈ ਨਹੀਂ, ਇੰਡੀਆ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਆ ਉਹਦੇ ਖਿਲਾਫ ਤਾਂ ਮੈਂ ਵੀ ਬਹੁਤ ਹਾਂ, ਮੈਂ ਇਸ ਦੇ ਵੀ ਖਿਲਾਫ ਸੀ ਜਿਹੜਾ ਇਹ ਬਿੱਲ ਫੇਲ ਹੋਇਆ, ਇਹ ਹੋਣਾ ਹੀ ਚਾਹੀਦਾ ਸੀ। ਤੇ ਉਹ ਜਿਹੜੀ ਗੱਲ ਕੀਤੀ ਹੈ ਨਾ, ਉਹਦਾ ਇੰਪੈਕਟ ਮੇਰੇ ਤੇ ਪਿਆ, ਮੇਰੇ ਤੇ ਉਹਦਾ ਕੋਈ ਇੰਪੈਕਟ ਨਹੀਂ ਪਿਆ, ਮੈਂ ਤਾਂ ਅੰਦਰੋਂ ਖੁਸ਼ ਹਾਂ ਕਿ ਉਹ ਬਿੱਲ ਫੇਲ ਹੋਇਆ। ਇੱਕ ਵਾਰੀ ਜ਼ਿਆਦਾ ਸਰਕਾਰ ਨਾ ਆਪਣੀ ਮਨਮਾਨੀ ਕਰਨ ਲੱਗ ਪਵੇ, ਫਿਰ ਉਹ ਬੰਦਾ ਕਈ ਵਾਰੀ ਮੂੰਹ ਦੇ ਮੂੰਹ ਡਿੱਗਦਾ ਵੀ ਆ। ਇੱਥੇ ਹੁਣ ਜਿਹੜੀ ਬੀਜੇਪੀ ਹੈ ਮੂੰਹ ਦੇ ਮੂੰਹ ਡਿੱਗੀ ਆ, ਤੇ ਉਹਨੂੰ ਹੁਣ ਥੋੜੇ ਸੰਭਲ ਕੇ ਕਦਮ ਰੱਖਣੇ ਪਊਗੇ। ਇੱਕ ਤਾਂ ਮੈਜੋਰਟੀ ਉਹਨਾਂ ਦੀ ਇੰਨੀ ਹੈ ਨਹੀਂ ਹੈ ਜਿੰਨੀ ਪਹਿਲੀ ਹੁੰਦੀ ਸੀ, ਤੇ ਅਗਲੀਆਂ ਇਲੈਕਸ਼ਨਾਂ ਵਿੱਚ ਸ਼ਾਇਦ ਕੁਛ ਪ੍ਰਾਈਮ ਮਿਨਿਸਟਰ ਹੀ ਬਦਲ ਜਾਵੇ, ਪਤਾ ਨਹੀਂ।
ਭਾਅ ਜੀ ਪਰਮਜੀਤ ਸਿੰਘ ਕਹਿੰਦੇ ਨੇ, ਕਹਿੰਦੇ ਐਡੀ ਤਾਂ ਗੱਲ ਨਹੀਂ ਸੀ ਜਿੱਡੀ ਤੋਂ ਬਣਾ ਕੇ ਬਹਿ ਗਿਆ। ਚਲੋ ਅਸੀਂ ਤਾਂ ਗਾਹ ਲਿੰਕ ਕਰਨੀ ਸੀ। ਅਤੇ ਕਹਿੰਦੇ ਕੀ ਹੁਣ 453 ਨਾਲ ਕੰਮ ਨਹੀਂ ਚੱਲਦਾ, 850 ਬਣਾ ਕੇ 400 ਚਿੱਟੇ ਹੱਥੀ ਹੋਰ ਬੰਨ ਦੇਣੇ ਨੇ। ਇਹਦੇ ਬਾਰੇ ਆਪਾਂ ਕਰਦੇ ਹਾਂ ਗੱਲ, ਪਰ ਪਹਿਲਾਂ ਮੈਸੇਜ ਲੈ ਲੈਂਦੇ ਹਾਂ। ਜਸਵੰਤ ਸਿੰਘ ਰਾਏ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪਰਮਿੰਦਰਜੀਤ ਸਿੰਘ ਭੱਟੀ ਕਹਿੰਦੇ ਨੇ ਕਿ ਕਹਿੰਦੇ 2023 ਵਾਲਾ ਬਿੱਲ ਪਾਸ ਹੋਇਆ ਪਰ ਨੋਟੀਫਾਈ ਨਹੀਂ ਹੋਇਆ ਅਜੇ ਤੱਕ। ਅੱਛਾ, ਇਹਦੇ ਬਾਰੇ ਜਾਣਕਾਰੀ ਨਹੀਂ ਜੀ। ਅਤੇ ਗੁਰਿੰਦਰ ਭਾਅ ਜੀ ਵਰਜੀਨੀ ਵਾਲੇ ਕਹਿੰਦੇ ਸਤਿ ਸ਼੍ਰੀ ਅਕਾਲ ਮਾਸਟਰ ਜੀ, ਐਲਰਜੀ ਦੀ ਦਵਾਈ ਲੈਣੀ ਸੀ ਅਤੇ ਲੈ ਰਹੇ ਨੇ। ਅਤੇ ਜਗਦੀਪ ਗਿੱਲ ਸਾਡੇ ਨਾਲ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਦੀਪ ਰਿਆੜ ਭਾਅ ਜੀ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਇੱਕ ਤਸਵੀਰ, ਜਿਹੜੀ ਕਿ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀ ਆ। ਅਤੇ ਜੇ ਬਈ ਕਿਸੇ ਨੂੰ ਬੁਲਟ ਮੋਟਰਸਾਈਕਲ ਚਾਹੀਦਾ ਹੋਵੇ, ਖਰੀਦਣਾ ਹੋਵੇ ਆਸਟ੍ਰੇਲੀਆ ਦੇ ਵਿੱਚ, ਤਾਂ ਤੁਸੀਂ ਉਹ ਮਤਲਬ ਲੈ ਸਕਦੇ ਹੋ। ਤਾਂ ਆਹ ਆ ਤਸਵੀਰ, ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਬੁਲਟ ਮੋਟਰਸਾਈਕਲ ਹੈ ਜੀ ਸੁਖਦੀਪ ਰਿਆੜ ਹੋਣਾ ਦਾ, ਕਿਆ ਸ਼ਾਨਦਾਰ, ਬਹੁਤ ਵਧੀਆ। ਅਤੇ ਤੁਸੀਂ ਅਗਰ ਤੁਸੀਂ ਇਹ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਦੱਸ ਸਕਦੇ ਹੋ ਜੀ। ਅਤੇ
ਪ੍ਰਦੀਪ ਰਿਆੜ ਰਹਿੰਦੇ ਕਿੱਥੇ ਆ?
ਉਹ ਕੋਬਰਮ ਵਾਲੇ ਆਪਣੇ,
ਅੱਛਾ, ਕੋਬਰਮ ਵਾਲੇ।
ਕੋਬਰਮ ਵਾਲੇ, ਹਾਂਜੀ ਹਾਂਜੀ। ਅਤੇ
ਇਦਾਂ ਇਹ ਇਹਨਾਂ ਨੂੰ ਪੁੱਛੋ ਵੀ ਜੇ ਖਰੀਦਣਾ ਹੋਵੇ ਚਲਾਣ ਦੇ ਸਕਦੇ ਆ, ਪਹਿਲਾਂ ਟਰਾਈ ਕਰ ਸਕਦੇ।
ਮੈਨੂੰ ਪਤਾ ਤੁਸੀਂ ਆਪਣਾ ਸ਼ੌਂਕ ਹੀ ਪੂਰਾ ਕਰਨਾ ਹੋਗਾ। ਚੱਲ ਠੀਕ ਹੈ, ਮੇਰਾ ਸ਼ੌਂਕ ਪੂਰਾ ਹੋ ਗਿਆ, ਬਸ ਹੁਣ ਮੈਂ ਨਹੀਂ ਲੈਣਾ। ਇੱਦਾਂ ਨਹੀਂ ਹੈਗਾ, ਇਹ ਪੈਸੇ ਲੈਂਦੇ ਨੇ ਟਰਾਈ ਕਰਨ ਦੇ ਵੀ, ਅਤੇ ਨਹੀਂ ਨਹੀਂ ਕਰਨਗੇ, ਤੁਸੀਂ ਪਹੁੰਚੋ ਤਾਂ ਸਹੀ। ਅਤੇ ਰਾਜਵਿੰਦਰ ਪੱਡਾ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਰਾਜਵਿੰਦਰ, ਕੀ ਹਾਲ ਚਾਲ ਹੈ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਬਿਟਸੰਡੇ ਵਾਲੇ ਬਲਵੰਤ ਸੰਧੂ ਕਹਿੰਦੇ ਨੇ ਕਿ ਪਹਿਲਾਂ ਕਿਸਾਨ ਮੋਰਚਾ ਵੀ ਹਾਰ ਸੀ। ਹਾਂਜੀ, ਇਹੀ ਗੱਲ ਆਪਾਂ ਕਹਿ ਰਹੇ ਹਾਂ ਕਿ
ਅਮਨਦੀਪ, ਮੈਂ ਉਹਦਾ ਕਿਸਾਨ ਮੋਰਚੇ ਤੇ ਜਿਹੜੀ ਬੀਜੇਪੀ ਦੀ ਸਟ੍ਰੈਟਜੀ ਰਹੀ ਆ ਉਹਦੇ ਤੇ ਮੈਂ ਥੋੜੀ ਕਮੈਂਟ ਕਰ ਦਵਾਂ। ਉਹ ਹਾਰ ਨਹੀਂ ਹੈ, ਜੇ ਪਰਮਾਤਮਾ ਦੇ ਮੂਹਰੇ ਤੁਸੀਂ ਸਿਰ ਝੁਕਾ ਦਿਓ ਉਹ ਹਾਰ ਨਹੀਂ ਹੁੰਦੀ, ਉਹਨੂੰ ਸਵੀਕਾਰ ਕੀਤਾ ਕਿਹਾ ਜਾ ਸਕਦਾ ਕਿ ਉਹਨਾਂ ਨੇ ਉਹਨਾਂ ਦੀ ਗੱਲ ਜਿਹੜੀ ਆ ਸਵੀਕਾਰ ਕਰ ਲਈ ਆ। ਹੁਣ ਜਿਹੜਾ ਫਾਰਮਰ ਆ
ਆਹੋ,
ਸਾਰੀ ਦੁਨੀਆ ਦਾ
ਭਾਜੀ ਭਾਜੀ, ਹੁਣ ਤੁਸੀਂ ਤੁਸੀਂ ਉਹ ਉਹ ਨੇ 500-700 ਬੰਦਾ ਮਰਵਾ ਕੇ ਫਿਰ ਹਾਰ ਮੰਨ ਲੈ, ਮਤਲਬ ਆਹ ਕਿਹੜੀ ਗੱਲ ਹੋਈ?
ਨਹੀਂ, ਉਹ ਜਿਹੜੇ ਬੰਦੇ ਸ਼ਹੀਦ ਹੋਏ ਆ ਨਾ ਉਹਨਾਂ ਦੇ ਉਹਨਾਂ ਉਹਨਾਂ ਨੂੰ ਤਾਂ ਅਸੀਂ ਪ੍ਰਣਾਮ ਕਰਦੇ ਹਾਂ। ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਇਸ ਮੋਰਚੇ ਨੂੰ ਜਿੱਤਣ ਦੇ ਵਿੱਚ। ਤੇ ਜਿੱਦਾਂ ਹੁਣ ਕਿਸਾਨ ਆ, ਇਹਨਾਂ ਨੂੰ ਅਸੀਂ ਆਮ ਵਿਅਕਤੀ ਨਹੀਂ ਕਹਿੰਦੇ, ਕਿਸਾਨ ਨੂੰ ਭਗਵਾਨ ਕਿਹਾ ਜਾਂਦਾ। ਜੇ ਭਗਵਾਨ ਇਕੱਠੇ ਹੋ ਗਏ, ਸਾਰੇ ਇਕੱਠੇ ਹੋ ਗਏ ਕਿਸੇ ਨੂੰ ਹਰਾਉਂਦੇ ਆ, ਉਹ ਉਹਦੇ ਹਾਰਨ ਦੇ ਵਿੱਚ ਹੀ ਜਿੱਤ ਹੁੰਦੀ ਆ ਮੇਰੇ ਖਿਆਲ ਦੇ ਵਿੱਚ ਇਹੀ। ਚਲੋ ਮੈਂ ਹੁਣ ਤੁਸੀਂ ਇਹ ਨਾ ਸੁਣਾਉਣ ਲੱਗ ਪਿਓ, ਜਿਹੜੇ ਤੋਪੇ ਲਾਉਣ ਵਾਲਾ ਬੰਦਾ ਰੱਖਿਆ ਸੀਗਾ
ਤੋਪੇ ਨੇ ਪਟਾਕੇ ਪੈਨਸ਼ਨ
ਪੈਨਸ਼ਨ ਲਾਉਣ ਵਾਲਾ ਬੰਦਾ ਰੱਖਿਆ।
ਅੱਛਾ ਚਲੋ, ਇਹਦੇ ਬਾਰੇ ਗੱਲ ਆਪਾਂ ਜਾਰੀ ਰੱਖਦੇ ਹਾਂ। ਮੁੱਦੇ ਹੋਰ ਬਹੁਤ ਜ਼ਬਰਦਸਤ ਆ ਰਹੇ ਨੇ, ਦਿਲ ਵਾਲੀ ਪੜਾਅ ਸੈਕਸ਼ਨ ਬਸ ਸ਼ੁਰੂ ਹੋਣ ਵਾਲਾ ਥੋੜ੍ਹੀ ਦੇਰ ਤੱਕ। ਜਸਪਾਲ ਸੰਧੂ ਜੀ, ਕੀ ਹਾਲ ਚਾਲ ਹੈ ਪਿਆਰੋ? ਅਤੇ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ ਵੀ। ਮਨੀ ਇੰਪੈਕਟ ਓਵਰਟੁੱਕ ਲਰਨਿੰਗ ਹੈਬਿਟਸ ਦੈਟ ਇੰਪੈਕਟ ਫੈਮਿਲੀ ਲਾਈਫ ਬੈਡਲੀ। ਜੀ ਬਿਲਕੁਲ, ਮਾਇਆ ਜਿਹੜੀ ਸਾਂਭਣੀ, ਮਾਇਆ ਨੂੰ ਕੰਟਰੋਲ ਕਰਨਾ, ਮਾਇਆ ਦੇ ਨਾਲ ਕਿੱਦਾਂ ਜੂਝਣਾ, ਇਹ ਸਾਨੂੰ ਹਜੇ ਆਉਂਦਾ ਨਹੀਂ ਹੈਗਾ। ਅਤੇ ਇਹਨੇ ਸਾਡੀਆਂ ਜਿਹੜੀਆਂ ਹੈਬਿਟਸ ਹੈ, ਸਾਡੀਆਂ ਸਾਡੇ ਰੋਜ਼ਮਰਾ ਦੀ ਜਿਹੜੀ ਪ੍ਰੋਸੀਜਰ ਹੈ ਉਹਨੂੰ ਖਰਾਬ ਕਰਤਾ, ਤੇ ਸਾਡੀ ਫੈਮਿਲੀ
ਬਿਲਕੁਲ ਬਿਲਕੁਲ ਅਮਨਦੀਪ, ਮੈਂ ਵੀ ਇੱਥੇ ਕਮੈਂਟ ਕਰੂੰਗਾ। ਜਿਹੜੀ ਮਾਇਆ ਹੈ ਨਾ, ਇਹ ਤੁਹਾਨੂੰ ਮੰਬਲ ਪੂਸੇ 'ਚ ਪਾਈ ਰੱਖਦੀ ਹੈ, ਮੈਂ ਇਹਨੂੰ ਕਿੱਦਾਂ ਕੰਟਰੋਲ ਕਰਾਂ, ਮੇਰੇ ਕੋਲ ਥੋੜ੍ਹੇ ਜ਼ਿਆਦਾ ਪੈਸੇ ਆ, ਮੈਂ ਕਿੱਦਾਂ ਇਹਨੂੰ ਪਰੇ ਕਰਾਂ, ਕਿੱਦਾਂ ਮੈਂ ਸੈਂਟਰਲ ਲਿੰਕ ਤੋਂ ਪੈਨਸ਼ਨ ਲੈਣੀ ਆ। ਇਹੀ ਚੱਕਰਾਂ ਦੇ ਵਿੱਚ ਬੰਦੇ ਨੂੰ ਕਈ ਵਾਰੀ ਨੀਂਦ ਹੀ ਨਹੀਂ ਆਉਂਦੀ। ਉਹ ਮਾਇਆ ਤਾਂ ਹੁੰਦੀ ਹੈ ਸੁੱਖ ਦਾ ਸਾਹ ਲੈਣ ਲਈ, ਵੀ ਤੁਸੀਂ ਇੰਜੋਏ ਕਰੋ ਇਹਨੂੰ, ਆਪਣਾ ਇੰਜੋਏ ਵੀ ਕਿੰਨਾ ਕਰ ਲੈਣਾ। ਹੁਣ ਜੇ ਤੁਸੀਂ 50-60 ਸਾਲ ਦੀ ਉਮਰ ਤੋਂ ਭੋਗ ਲਈ ਆ, ਇੰਜੋਏਮੈਂਟ ਤਾਂ ਸਾਡੀ ਖਤਮ ਹੋ ਜਾਂਦੀ ਜਿਹੜੇ 50 ਸਾਲ ਦੀ ਉਮਰ ਟੱਪ ਜਾਂਦੀ ਆ। ਹੁਣ ਤਾਂ ਇੰਜੋਏਮੈਂਟ ਵੀ ਕਈ ਕਈ ਤਰ੍ਹਾਂ ਦੀਆਂ ਹੁੰਦੀਆਂ ਮੰਦੀ। ਹੁਣ ਕੀ ਹੈ
ਕਈਆਂ ਦੀ ਇੰਜੋਏਮੈਂਟ ਕਸੀਨੋ 'ਚ ਹੁੰਦੀ ਆ, ਕਈਆਂ ਦੀ ਇੰਜੋਏਮੈਂਟ ਇਕੱਲੇ ਰਹਿ ਕੇ ਹੋ ਜਾਂਦੀ ਆ, ਹੈ ਨਾ, ਆਪਣੇ ਆਪ 'ਚ ਸਵੈ ਚਿੰਤਨ ਕਰਨ ਦੇ ਨਾਲ। ਸੋ ਬੜੇ 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 ਵੱਡੇ ਮਾਪਦੰਡ।
ਮਾਇਆ ਜਿਹੜੀ ਆ ਜਿਹੜੇ ਜਿਸ ਵੇਲੇ ਜ਼ਿਆਦਾ ਆ ਜਾਂਦੀ ਆ ਨਾ, ਫਿਰ ਉਹਦੇ ED ਦੇ ਵੀ ਰੇਟ ਪੈਂਦੇ ਆ, ਫਿਰ ਇਨਕਮ ਟੈਕਸ ਵਾਲੇ ਵੀ ਆਉਂਦੇ ਆ,
ਮੈਨੂੰ ਪਤਾ ਕਿੱਧਰ ਨੂੰ, ਮੈਨੂੰ ਪਤਾ ਕਿ
ਯਾਰ ਦੋਸਤ ਵੀ ਆ ਜਾਂਦੇ ਆ। ਤੁਹਾਨੂੰ ਚੈੱਕ ਕਰਨ ਵਿੱਚ ਮੈਨੂੰ ਦੇਈ $100,000, ਜੇ ਹੋਵੇ ਬੰਦੇ ਕੋਲ, ਫਿਰ ਬੰਦਾ ਇਨਕਾਰ ਵੀ ਨਹੀਂ ਕਰ ਸਕਦਾ
ਨਹੀਂ
ਕਿ
ਫੇਰ
ਸਾਹਿਬ
ਕਰਦਾ, ਨਹੀਂ, ਇਨਕਾਰ ਫੇਰ ਕਰਦਾ ਜੇ ਹੋਵੇ, ਨਹੀਂ ਯਾਰ ਮੈਂ ਨਹੀਂ ਦੇਦਾ, ਜੇ ਜੇ ਨਹੀਂ ਹੁੰਦਾ ਫੇਰ ਕਹਿੰਦਾ ਯਾਰ ਦੇ ਦੇਣਾ ਸੀ ਮੇਰੇ ਕੋਲ, ਹੈ ਹੀ ਨਹੀਂ, ਫੇਰ ਇਨਕਾਰ ਨਹੀਂ ਕਰਦਾ।
ਫਲੋਰਾ ਭਾਜੀ ਅੱਜ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੇ ਹਨ ਨੇ, ਲੱਗਦਾ ਸਵੇਰੇ ਸਵੇਰੇ ਗਰਮ ਗਰਮ ਦੇਗ ਛੱਕ ਕੇ ਆਏ ਨੇ, ਦੇ ਮਤਲਬ ਸਮਝ ਨਹੀਂ ਆਈ ਮੈਨੂੰ ਇਹਨਾਂ ਦੀ ਗੱਲ
ਗਰਮੇ ਗੁਰਦੁਆਰਾ ਸਾਹਿਬ ਤੋਂ ਦੇਗ ਛੱਕ ਕੇ ਆਏ ਆ।
ਅੱਛਾ ਦੇਗ ਛੱਕ ਕੇ ਆਏ ਆ, ਇਹ ਕੌਣ ਆ ਸਾਡੇ ਵੀਰ ਜੀ? ਇਹ
ਦੀਪਜੋਤ
ਦੀਪਜੋਤ ਸਿੰਘ ਸੋਨੀ
ਸੋਈ
ਆ,
ਸੋਈ
ਸੋਈ
ਸੋਈ ਤੁਹਾਡੇ ਰਿਬਸ ਵੀ ਵਾਲੇ ਹੀ ਆ ਇਹ, ਤੁਹਾਨੂੰ ਜਾਣਦੇ
ਅੱਛਾ ਰਿਬਸ
ਚੰਗੀ
ਵੀ
ਤਰ੍ਹਾਂ,
ਵਾਲੇ ਆ ਦੀਪਜੋਤ,
ਇਹਨੀ ਤੁਹਾਨੂੰ ਦੇਖ ਲਿਆ ਹੋਣਾ ਕਿਤੇ, ਦੇਖ ਲੈਂਦੇ ਹਨ ਭਾਈ ਸਾਹਿਬ ਤੋਂ ਦੋਹਰਾ ਗੱਪਾ। ਠੀਕ ਹੈ, ਇਹ ਅਸਲ 'ਚ ਨਾ ਕੋਈ ਚਾਹ 'ਚ ਹੈਗਾ ਪਾਇਆ ਇਹਨਾਂ ਨੇ ਕੁਛ, ਮੈਨੂੰ ਲੱਗਦਾ ਹਰੇ ਲੱਡੂ ਤਾਂ ਨਹੀਂ ਆ ਗਏ ਤੁਹਾਨੂੰ ਚਾਹ।
ਲੱਡੂ ਨਹੀਂ ਆਏ ਹਲੇ, ਹਲੇ ਨਹੀਂ ਆਏ।
ਅੱਛਾ, ਅਤੇ ਸਤਿ ਸ਼੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਹਰਕੀਰਤ ਸੰਧਰ, ਵਿਸਾਖੀ ਮੇਲਾ ਹੋ ਕੇ ਹਟਿਆ ਪਿਛਲੇ ਹਫ਼ਤੇ, ਬੜਾ ਸ਼ਾਨਦਾਰ ਮੇਲਾ, ਸਰਮਾਬਤ ਰੰਧਾਵਾ ਅਤੇ ਸੁਖਵਿੰਦਰ ਲਾਇਲ ਭਾਅ ਜੀ ਵੀ ਪਹੁੰਚੇ ਹੋਏ ਸੀ, ਉਹਨਾਂ ਨੇ ਪੂਰੀ ਰਿਪੋਰਟ ਦਿੱਤੀ ਸਾਡੇ ਕੋਲ, ਵੀਡੀਓ ਵੀ ਆਏ ਆ, ਅਤੇ ਬਹੁਤ ਸੋਹਣਾ, ਮੁਬਾਰਕਾਂ, ਅਤੇ ਇਹ ਸਾਰੇ ਹੀ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਦੇ ਨੇ ਜਿਹੜੇ ਮੇਲੇ ਤੇ ਪਹੁੰਚੇ, ਬਹੁਤ
ਅੱਛਾ
ਬਹੁਤ।
ਅਮਨਦੀਪ, ਜੇ ਸਰ ਮੁਹੱਬਤ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਤੇ ਉਹਨਾਂ ਨੂੰ ਇੱਕ ਅਲਾਂਬਾ ਮੈਂ ਦੇਣਾ ਆ, ਮੈਂ ਇੱਥੇ ਇੱਥੇ ਤਾਂ ਨਹੀਂ ਦੇ ਸਕਦਾ, ਛੋਟਾ ਵੀਰ ਇੰਨਾ ਟੈਲੈਂਟਡ ਹੋਵੇ ਤੇ ਵੱਡਾ ਵੀਰ ਜਿਹੜਾ ਅੱਧੀ ਉਮਰ ਤੋਂ ਵੀ ਜ਼ਿਆਦਾ ਹੋਵੇ ਉਹਦੇ, ਉਹ ਧੱਕੇ ਖਾਂਦੇ ਫਿਰੇ ਇੱਧਰ ਉੱਧਰ, ਟੱਕਰਾਂ ਮਾਰਦਾ ਫਿਰੇ, ਚੰਗਾ ਨਹੀਂ ਲੱਗਦਾ। ਮੈਂ ਉਹਨਾਂ ਨੂੰ ਕਈ ਵਾਰੀ ਰਿਕੁਐਸਟ ਕੀਤੀ ਪਲੀਜ਼ ਪਲੀਜ਼ ਪਲੀਜ਼, ਪਰ ਉਹਨਾਂ ਨੇ ਗੱਲ ਸੁਣੀ ਨਹੀਂ ਹੈ। ਜੇ ਉਹ ਅੱਜ ਪ੍ਰੋਗਰਾਮ ਸੁਣਦੇ ਆ ਤਾਂ ਜ਼ਰੂਰ ਉਸ ਗੱਲ 'ਤੇ ਧਿਆਨ ਦੇਣ ਜੀ, ਇੰਨਾ ਹੀ ਕਹਿਣਾ
ਤੁਸੀਂ
ਚਾਹੁੰਦਾ।
ਕੋਈ ਗੱਲ ਕਹੀ ਹੋਈ ਹੈ ਉਹਨਾਂ ਨੂੰ?
ਗੱਲ ਨਹੀਂ ਕਹੀ ਹੋਈ ਹੈ, ਕਈ ਗੱਲਾਂ ਕਹੀਆਂ ਆ,
ਕਈ ਗੱਲਾਂ ਕਹੀਆਂ। ਅੱਛਾ ਠੀਕ ਹੈ ਜੀ, ਸਤਨਾਮ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਅਤੇ ਦੀਪਜੋਤ ਕਹਿੰਦੇ ਨੇ ਕਿ ਅਲਾਈਨਮੈਂਟ ਕਰਾਈ ਲੱਗਦੀ ਹੈ। ਹਾਂਜੀ, ਅਤੇ ਹਰਪ੍ਰੀਤ ਸਿੰਘ ਰਾਜੂ ਮੰਗਲੀ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਅੱਜ ਫਲੋਰਾ ਸਾਹਿਬ ਵਕੀਲ ਬਣ ਗਏ ਨੇ, ਬਣੇ ਹੋਏ ਨੇ, ਪਰ ਛੁੱਟੀ ਕਰਕੇ ਟਾਈ ਨਹੀਂ ਲਾਈ।
ਸਾਡੇ ਜਿਹੜੇ ਸਰੋਤੇ ਆ ਨਾ ਬੜੇ ਪ੍ਰੋਐਕਟਿਵ ਆ, ਇਹ ਜਿਹੜੇ ਜਿਸ ਵੇਲੇ ਸਟੇਟਮੈਂਟ ਦਿੰਦੇ ਨਾ ਬੜੀ ਨਾਪ ਤੋਲ ਕੇ ਉਹ ਜਿਹੜੀ ਸਿਚੁਏਸ਼ਨ ਦੇ ਨਾਲ ਰਿਲੇਟ ਕਰਕੇ ਦਿੰਦੇ ਆ, ਇਹੀ ਅਸੀਂ ਕਰ ਇਹਨਾਂ ਤੋਂ ਕਹਾਣੀ ਚਾਹੁੰਦੇ ਹੁੰਦੇ ਹਾਂ, ਉਹੀ ਇਹ ਕਰ ਦਿੰਦੇ ਆ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਜੀ ਤੁਹਾਡਾ
ਜੀ। ਚਲੋ, ਭੁਪਿੰਦਰ ਸਿੰਘ ਧਾਲੀਵਾਲ ਜੀ ਵੀ ਲੁਧਿਆਣੇ ਤੋਂ ਆ ਗਏ ਨੇ, ਅਤੇ ਵੀ ਫਤਿਹ ਬੁਲਾ ਰਹੇ ਨੇ, ਬਹੁਤ ਗਿਆਨਵਾਨ ਦਿਨ ਦੀ ਸ਼ੁਰੂਆਤ ਕਰਵਾ ਰਹੇ ਹੋ ਜੀ, ਬਹੁਤ ਬਹੁਤ ਧੰਨਵਾਦ ਜੀ। ਅਤੇ ਪਰਮਿੰਦਰ ਜੀ ਦੀ ਕਹਿੰਦੇ ਨੇ ਕਿ ਜੇ ਤੁਸੀਂ ਮੰਨਦੇ ਜੇ ਕਿ ਕਿਸਾਨ ਜਿੱਤੇ ਸੀ ਅਤੇ ਫਿਰ ਇੱਕ ਪਾਰਟੀ ਜਿੱਤੀ ਅਤੇ ਦੂਜੀ ਹਾਰੀ ਹੋਈ ਕਿਵੇਂ? ਹਾਂਜੀ, ਇਹ ਇਹ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਅਸੀਂ ਕਿ ਉਹ ਜਿਹੜੀ ਜਿੱਤ ਸੀ ਉਹ ਕਿਸਾਨਾਂ ਨੇ ਕਰਵਾਈ ਸੀ, ਅਤੇ ਜੋ ਬੀਜੇਪੀ ਪਾਰਟੀ ਧੱਕੇ ਨਾਲ ਕਰਨਾ ਚਾਹੁੰਦੇ ਸੀ ਉਹ ਹੋਣ ਨਹੀਂ ਸੀ ਦਿੱਤਾ, ਅਤੇ ਇਹਦੇ ਵਿੱਚ ਓਪੋਜੀਸ਼ਨ ਦਾ ਕੋਈ ਬਹੁਤਾ ਜ਼ਿਆਦਾ ਰੋਲ ਨਹੀਂ ਸੀਗਾ, ਇਹਦਾ ਵਿਰੋਧ ਕਰਦੇ, ਕਿਉਂਕਿ ਓਪੋਜੀਸ਼ਨ ਉਦੋਂ ਬੜੀ ਜ਼ਿਆਦਾ ਮਨੋਰਟੀ ਸੀ। ਹੁਣ ਜਿਹੜੀ ਆ ਉਹ ਗੱਠਜੋੜ ਸਰਕਾਰ ਹੈ, ਅਤੇ ਹੁਣ ਮਤਲਬ ਪ੍ਰੋਬਲਮ ਆਉਣੀ ਆਉਣੀ ਆ। ਰੋਸ਼ਨ ਸਿੰਘ ਹੁਣੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭਾਅ ਜੀ, ਮੈਨੂੰ ਯਾਦ ਹੈ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਹ ਰੌਲਾ ਪਿਆ ਸੀਗਾ ਕਿ ਜਦੋਂ ਨਾ ਫੈਮਨਿਜ਼ਮ ਦਾ ਬੜਾ ਜ਼ੋਰ ਸੀ ਅੱਜ ਤੋਂ 7-8 ਸਾਲ ਪਹਿਲਾਂ, ਮਤਲਬ ਔਰਤਾਂ ਦਾ ਸਾਡੇ ਮਤਲਬ ਇੱਕ ਚੱਲੀ ਸੀ ਮੀ ਟੂ ਵਾਲੀ ਕੈਂਪੇਨ ਚੱਲੀ ਸੀ, 40-40 ਸਾਲ ਪੁਰਾਣੇ ਮੇਰੇ ਨਾਲ ਜੀ ਨੇ ਆਹ ਕੀਤਾ ਸੀ, ਮੇਰੇ ਨਾਲ ਉਹ ਕੀਤਾ ਸੀ, ਜਿਹੜਾ ਬੰਦਾ ਆਉਣਾ ਉੱਤੇ ਕੇਸ ਠੋਕਦੇ ਹੋ ਜੀ, ਬਹੁਤ ਸਾਰੇ ਝੂਠੇ ਵੀ ਨਿਕਲੇ। ਫਿਰ ਉਹਦੇ ਉਦੋਂ ਜਦੋਂ ਇਹ ਫੈਮਨਿਸਟ ਲਹਿਰ ਚੱਲਦੀ ਸੀ, ਹੁਣ ਉਹ ਤੋਂ ਬਾਅਦ ਐਲ ਜੀ ਬੀ ਟੀ ਵਾਲੀ ਲਹਿਰ ਸ਼ੁਰੂ ਹੋ ਗਈ, ਗੇ ਵਾਲੀ ਐਂਡ ਆਲ ਦੈਟ, ਹੈ ਨਾ, ਅਤੇ ਉਹ ਫੈਮਨਿਜ਼ਮ ਵਾਲਾ ਦੱਬ ਹੋ ਗਿਆ। ਪਰ ਨਾ ਉਦੋਂ ਆਸਟ੍ਰੇਲੀਆ ਦੇ ਵਿੱਚ ਰੌਲਾ ਪਿਆ ਸੀਗਾ ਪੋਲੀਟੀਸ਼ੀਨਾਂ ਨੇ ਨਾ, ਮਤਲਬ ਜਿਹੜਾ ਚਲੰਤ ਮਾਮਲਾ ਹੁੰਦਾ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ, ਅਸੀਂ ਜੀ ਰਿਜ਼ਰਵ ਕਰ ਦੇਣਾ, ਅਸੀਂ ਜੀ ਪਾਰਲੀਮੈਂਟ ਹਾਊਸ ਦੇ ਵਿੱਚ ਇੰਨੀਆਂ ਔਰਤਾਂ ਲੈ ਕੇ ਆਉਣੀਆਂ, ਅਤੇ ਉਦੋਂ ਨਾ ਖੁਦ ਮੈਂ ਮਤਲਬ ਔਰਤਾਂ ਨੂੰ ਕਹਿੰਦੇ ਹੋਏ ਸੁਣਿਆ ਸੀ, ਸ਼ਾਇਦ ਇੱਕ ਆਪਣੀ ਦੋ ਤਿੰਨ ਇੱਕ ਓਪੋਜੀਸ਼ਨ ਡਿਪਟੀ ਲੀਡਰ ਰਹੀ ਆ, ਹੈ ਨਾ, ਇੱਕ ਦੋਨੋਂ ਹੀ ਰਹੀਆਂ, ਉਹਨਾਂ ਨੇ ਇਹ ਸਿੱਧਾ ਸਿੱਧਾ ਬਿਆਨ ਦਿੱਤਾ ਸੀਗਾ ਵੀ ਸਾਨੂੰ ਇਹ ਕਰਨ ਦੀ ਲੋੜ ਨਹੀਂ ਹੈਗੀ, ਉਹ ਬੈਠੀਆਂ ਨੇ, ਉਹ ਕੈਪੇਬਿਲਟੀ ਨਾਲ ਬੈਠੀਆਂ, ਕਮਿਟਮੈਂਟ ਨਾਲ ਬੈਠੀਆਂ ਨੇ ਉੱਥੇ, ਜੇ ਤੁਸੀਂ ਨੌਨ ਕਮਿਟਡ ਔਰਤਾਂ ਖੜੀਆਂ ਕਰਕੇ ਲਿਆ ਕੇ ਉਹਨਾਂ ਨੂੰ ਪੈਸੇਜ ਦੇ ਕੇ ਮੋਹਰੇ ਕਰ ਦੇਣਾ, ਅਤੇ ਰਿਜ਼ਰਵੇਸ਼ਨ ਨੇ ਤਾਂ ਬੇੜਾ ਗਰਕ ਇੰਡੀਆ ਦਾ ਕੀਤਾ, ਜਿਹੜਾ ਟੈਲੈਂਟ ਦਾ, ਜਿਹੜੀ ਬ੍ਰੇਨ ਡਰੇਨ ਬਾਹਰ ਨੂੰ ਹੋਈ ਹੈ, ਕਿਉਂ ਹੋਈ ਆ? ਠੀਕ ਹੈ, ਬਾਹਰ ਕੁਆਲਿਟੀ ਬਣ ਗਈ ਜਾ ਕੇ ਸਰਵਿਸਿਜ਼ ਦੀ, ਇੰਡੀਆ ਨਹੀਂ ਬਣ ਸਕੀ, ਹੁਣ ਮੁੜ ਕੇ ਬਾਹਰੋਂ ਜਾ ਰਹੇ ਨੇ ਸਿੱਖ ਸਿੱਖ ਕੇ, ਅਤੇ ਉੱਥੇ ਜਾ ਕੇ ਉਹ ਕਰ ਰਹੇ ਨੇ।
ਅਮਨਦੀਪ, ਇੱਥੇ ਮੈਂ ਗੱਲ ਕਰਨੀ ਚਾਹੁੰਦਾ, ਤੁਸੀਂ ਦੁਖਤੀ ਜਿਹੜੀ ਨਾਸ ਫੜ ਲਈ ਹੈ, ਕੱਲ ਹੀ ਮੈਂ ਆਪਣੇ ਫਰੈਂਡ ਨੂੰ ਆਪਣੇ ਪਿੰਡ ਫੋਨ ਕੀਤਾ। ਚਲੋ ਮੈਂ ਕਿਹਾ ਥੋੜ੍ਹੀ ਜਿਹੀ ਸਿਹਤ ਠੀਕ ਨਹੀਂ ਹੈ, ਵੀ ਥੋੜ੍ਹਾ ਜਿਹਾ ਸ਼ੁਗਲ ਸ਼ੁਗਲ ਮੁਗਲ ਕਰ ਲੈਂਦੇ ਹਾਂ। ਪਿੰਡ ਮੈਂ ਫੋਨ ਕੀਤਾ, ਮੈਂ ਕਿਹਾ ਕਿੱਦਾਂ ਵੀ ਜਵਾਨ, ਤੇਰਾ ਹਾਲ ਚਾਲ ਕੀ ਆ? ਕਹਿੰਦਾ ਹੁਣ ਜਵਾਨ ਤਾਂ ਕਹਿੰਦਾ ਮੈਂ ਹੈ ਨਹੀਂ, ਤੁਹਾਡੀ ਉਮਰ ਦਾ ਹੀ ਹੈ, 71-72 ਸਾਲ ਦਾ ਆ। ਤੇ ਕਹਿੰਦਾ ਮੈਂ ਕਹਿੰਦਾ ਵੀ ਮੈਂ ਕਿਹਾ ਵੀ ਹੁਣ ਜੇ ਮੈਂ ਪਿੰਡ ਆਵਾਂ ਤਾਂ
ਅੱਛਾ।
ਫਿਰ ਕੀ ਹੋਊਗਾ? ਕਹਿੰਦਾ ਵੀ ਏਦਾਂ ਆ ਅਮਰੀਕ ਸਿੰਘ, ਤੈਨੂੰ ਨਾ ਕੋਈ 4-5 ਬੰਦੇ ਪਛਾਣੂਗੇ ਪਿੰਡ 'ਚ,
ਅੱਛਾ।
ਬਾਕੀ ਤਾਂ ਨਹੀਂ ਪਛਾਣ ਸਕਦੇ ਕੋਈ ਵੀ। ਕਹਿੰਦੇ ਉਹ ਤੇ ਤੇਰੇ ਨਾਲ ਦੇ ਤਾਂ 4-5 ਹੀ ਰਹਿ ਗਏ ਆ, ਬਾਕੀ ਦੇ ਸਾਰੇ ਉਹ ਜਵਾਨ ਹੋ ਗਏ ਆ, ਜਾਂ ਪਿੰਡ ਵਿੱਚ ਕਹਿੰਦਾ ਕੋਈ ਬੰਦਾ ਜਿਹੜਾ ਨੌਜਵਾਨ ਹੈ ਉਹ ਤਾਂ ਹੈ ਹੀ ਨਹੀਂ ਹੈ, ਉਹ ਤਾਂ ਸਾਰੇ ਬਾਹਰ ਨੂੰ ਚਲ ਗਿਆ, ਕੈਨੇਡਾ, ਅਮਰੀਕਾ, ਇੰਗਲੈਂਡ ਨੂੰ ਚਲ ਗਿਆ, ਇਹ ਬਹੁਤ ਮਾਈਗ੍ਰੇਸ਼ਨ ਹੋ ਗਈ ਆ। ਪਿੰਡ ਦੇ ਵਿੱਚ ਤਾਂ ਕਹਿੰਦਾ ਹੁਣ ਜਿੱਦਾਂ ਪ੍ਰਵਾਸੀ ਲੋਕ ਹੀ ਆ, ਇਹਨਾਂ ਨੇ ਘਰਾਂ ਵਿੱਚ ਰਹਿੰਦੇ ਆ ਉਹਨਾਂ ਸਾਰਿਆਂ ਦੇ। ਤੇ ਮੈਨੂੰ ਬੜਾ ਸ਼ੌਕ ਜਿਹਾ ਲੱਗਾ, ਤੇ ਮੈਂ ਉਸ ਵੇਲੇ ਸੋਚਿਆ ਜੇ ਅਸੀਂ ਸਾਰੇ ਨਾ ਜਾਂਦੇ ਤਾਂ ਪਾਕਿਸਤਾਨ ਬਿਨਾਂ ਬਣਦਾ, ਫਿਰ ਪਿੰਡ ਦੀ ਕੰਪੋਜੀਸ਼ਨ ਕੀ ਹੁੰਦੀ, ਪਿੰਡ ਦੀ ਹਾਲਾਤ ਕੀ ਹੁੰਦੇ? ਪਿੰਡ ਤਾਂ ਬਣ ਜਾਣਾ ਸੀ ਆਪਣਾ ਚੰਡੀਗੜ੍ਹ ਤੋਂ ਵੀ ਉੱਪਰ, ਇੰਨੇ ਬੰਦੇ ਉੱਥੇ ਹੋਣੇ ਸੀ, ਸਾਡੇ ਨਿਆਣੇ ਵੀ, ਸਾਡੇ ਭਰਾਵਾਂ ਦੇ ਨਿਆਣੇ ਵੀ, ਉਹਨਾਂ ਦੇ ਨਿਆਣੇ ਵੀ, ਸਾਰਿਆਂ ਦੇ ਉੱਥੇ ਹੀ ਘਰ ਹੋਣੇ ਸੀ। ਚਲੋ ਕੋਈ ਬਾਹਰ ਮਾੜਾ ਮੋਟੇ ਮਾਲਪੁਰ ਜਾਂ ਹੋਰ ਇੱਧਰ ਉੱਧਰ ਚਲੇ ਜਾਂਦੇ, ਲੇਕਿਨ ਮੈਂ ਕੰਪੋਜੀਸ਼ਨ ਬਾਰੇ ਸੋਚ ਰਿਹਾ ਸੀ, ਅਤੇ ਕੰਪੋਜੀਸ਼ਨ ਮੈਂ ਕੰਪੇਅਰ ਵੀ ਕੀਤਾ ਉਹ ਜਿਹੜੀ ਕੰਪੋਜੀਸ਼ਨ ਹੈ ਪਿੰਡ ਦੀ। ਜਿਸ ਵੇਲੇ ਮੈਂ ਅਸਾਮ ਗਿਆ ਆਪਣੇ ਟੀ ਸਟੇਟ, ਤਾਂ ਉੱਥੇ ਉਹੀ ਸਾਰੇ ਲੋਕ ਆ ਜਿਹੜੇ ਸਾਡੇ ਫਰੈਂਡ ਆ, ਉਹਨਾਂ ਦੇ ਨਿਆਣੇ ਵੀ ਉੱਥੇ ਆ, ਉਹ ਵੀ ਉੱਥੇ ਆ, ਸਾਰੇ ਉੱਥੇ ਆ, ਕੋਈ ਵੀ ਨਹੀਂ ਬਾਹਰ ਗਿਆ, ਕੋਈ ਇੱਧਰ ਉੱਧਰ ਬਿਨ ਗਿਆ, ਉੱਥੇ ਹੀ ਕੰਮ ਕਰਦੇ ਲੋਕਲ। ਫਿਰ ਮੈਨੂੰ ਇਹ ਗੱਲ ਆਈ ਕਿ ਪੰਜਾਬ ਦੇ ਵਿੱਚ ਖਾਣ ਨੂੰ ਹੀ ਨਹੀਂ ਹੈ, ਪੰਜਾਬ ਦੇ ਵਿੱਚ ਸਹੂਲਤਾਂ ਨਹੀਂ ਹੈ, ਪੰਜਾਬ ਵਿੱਚ ਸਭ ਕੁਛ ਆ, ਲੇਕਿਨ ਸਾਡੀ ਆਸਥਾ ਸਾਡੀ ਭਵਿੱਖ ਵਿੱਚ ਚੰਗੇ ਬਣਨ ਦੀ, ਭਵਿੱਖ ਵਿੱਚ ਤਰੱਕੀ ਕਰਨ ਦੀ, ਤਰੱਕੀ ਕਰਦੇ ਕਰਦੇ ਅਸੀਂ ਆਪਣਾ ਪਿੱਛਾ ਵੀ ਗਵਾ ਲਿਆ
ਭਾਜੀ।
ਵੀ ਤੇ
ਹਾਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਉਹ ਤੋਂ ਪਹਿਲਾਂ ਇੱਕ ਮੈਂ ਮੈਸੇਜ ਲੈ ਲਾਂ। ਸਰਮਾ ਬਦਲਣਾ ਨੇ ਤੁਹਾਡਾ ਜਵਾਬ ਦੇ ਦਿੱਤਾ, ਕਹਿੰਦੇ ਜੇ ਮੈਂ ਕਿਤੇ ਗੱਲ ਮੰਨੀ ਹੁੰਦੀ ਤਾਂ ਅੱਜ ਫਲੋਰਾ ਸਾਹਿਬ ਨੂੰ ਲਾਈਟ ਨਹੀਂ ਸੀ ਬੰਦ ਕਰਨੀ ਪੈਣੀ। ਸਮਝ ਗਏ ਹੋ?
ਮੈਂ ਇਹਨਾਂ ਦਾ ਮੈਸੇਜ ਪੜ੍ਹ ਲਿਆ ਪਰ ਮੈਨੂੰ ਸਮਝ ਨਹੀਂ ਆਈ, ਅੰਡਰਸਟੈਂਡ ਤਾਂ ਮੈਂ ਕਰਦਾ ਪਰ ਮੈਨੂੰ ਸਮਝ ਨਹੀਂ ਆਈ ਵੀ ਕਹਿਣਾ ਕੀ ਚਾਹੁੰਦੇ ਆ।
ਕਹਿਣਾ ਜੋ ਤੁਸੀਂ ਔਨ ਏਅਰ ਨਹੀਂ ਸੁਣਨਾ ਚਾਹੁੰਦੇ, ਕਹਾਣਾ ਚਾਹੁੰਦੇ ਆ, ਉਹੀ ਤੁਸੀਂ ਕਹਿ ਰਹੇ ਹੋ, ਉਹੀ ਉਹ ਕਹਿ ਰਿਹਾ। ਜੇ ਤੁਹਾਡੀ ਇਹ ਗੱਲ ਮੰਨ ਲੈਂਦੇ ਹੋ, ਤੁਹਾਨੂੰ ਉਹ ਸੌਦਾ ਭੇਜ ਦਿੰਦੇ, ਤਾਂ ਅੱਜ ਲਾਈਟ ਨਹੀਂ ਸੀ ਬੰਦ ਕਰਨੀ ਪੈਣੀ, ਇਹ ਕਹਿਣਾ ਚਾਹੁੰਦੇ।
ਛੋਟੇ ਵੀਰ ਆ, ਛੋਟੇ ਵੀਰ ਆ ਵੀ ਕੁਛ ਸਕਿੰਟਾਂ ਦੇ ਹਿਸਾਬ ਨਾਲ, ਉਦਾਂ ਉਦਾਂ ਵੀ ਛੋਟੇ ਵੀਰ ਆ, ਮੇਰੇ ਤੋਂ ਬੜੀ ਮੁਹੱਬਤ ਆ, ਮੁਹੱਬਤ ਤਾਂ ਬਣੀ ਹੋ ਆ,
ਇਹਨਾਂ ਦਾ ਨਾਮ
ਮੁਹੱਬਤ
ਸਰਮਾ
ਪਤਾ ਕਾਹਦੇ ਬਣੀ ਰਹਿੰਦੀ ਆ ਜੇ ਤੁਸੀਂ ਫੋਨ ਨਾ ਕਰੋ। ਮੈਂ ਕਦੇ ਇਹਨਾਂ ਨੂੰ ਫੋਨ ਨਹੀਂ ਕੀਤਾ, ਕਦੇ ਇੱਕ ਅੱਧਾ ਆਇਆ ਹੋਊਗਾ ਜਦ ਦੇ ਫਰੈਂਡ ਬਣੇ ਆ, ਜੇ ਤੁਸੀਂ ਫੋਨ ਕਰੀ ਜਾਓ ਨਾ, ਉਹ ਫਿਰ ਮੁਹੱਬਤ ਜਿਹੜੀ ਆ ਉਹ ਫਿਰ ਕੁਛ ਵੀ ਨਹੀਂ ਰਹਿੰਦੀ।
ਚਲੋ ਇਹ ਇੱਕ ਹੋਰ ਮੁੱਦਾ ਆ, ਪਰ ਆਪਾਂ ਗੱਲ ਕਰ ਰਹੇ ਸੀਗੇ, ਤੁਸੀਂ ਜਿਹੜਾ ਕੰਪੋਜੀਸ਼ਨ ਕਹਿੰਦੇ ਸੀ ਵੀ ਜੇ ਵੰਡ ਨਾ ਹੁੰਦੀ, ਠੀਕ ਹੈ, ਅਤੇ ਮੈਂ ਤਾਂ ਬਹੁਤ ਦੇਰ ਤੋਂ ਹੀ ਕਹਿ ਰਿਹਾ, ਮੇਰਾ ਆਪਣਾ ਮੰਨਣਾ ਹੈ ਕਿ ਇਹ ਜਿਹੜੀ ਸਾਡੀ ਦੁਰਗਤੀ ਹੋਈ ਹੈ ਦੋਨਾਂ ਪੰਜਾਬਾਂ ਦੀ, ਇਹ ਬਾਈ ਡਿਜ਼ਾਈਨ ਹੈ, ਇਹ ਸਾਜਿਸ਼ ਦੇ ਅਧੀਨ ਕੀਤੀ ਗਈ ਹੈ। ਕਿਉਂਕਿ ਸਾਡਾ ਜਿਹੜਾ ਖਿੱਤਾ ਸੀ ਨਾ, ਉਹ ਬਹੁਤ ਪ੍ਰੋਗਰੈਸਿਵ, ਰਿਚ, 5 ਨਹਿਰਾਂ, ਪਾਣੀ, ਰਿਸੋਰਸਿਸ, ਬਹੁਤ ਜ਼ਿਆਦਾ ਮਤਲਬ ਐਕਸਪੀਰੀਅੰਸ, ਧਰਮ, ਕਲਚਰ ਰਿਚ ਸੀਗਾ, ਅਤੇ ਇਹਨੂੰ ਨਾ ਈਸਟ ਇੰਡੀਆ ਵਾਲਿਆਂ ਨੇ ਰਲ ਕੇ ਅਤੇ ਬ੍ਰਿਟਿਸ਼ ਵੈਸਟ ਨੇ ਰਲ ਕੇ ਇਹ ਵਿਚਾਲੇ ਲੀਕਾਂ ਖਿੱਚ ਕੇ, ਪਾੜੋ ਰਾਜ ਕਰੋ ਵਾਲਾ ਕੰਮ ਕਰਕੇ, ਵੱਖਰੇ ਨਖੇੜ ਕੇ ਇੱਥੇ ਬਾਹਰੋਂ ਪਾਪੂਲੇਸ਼ਨ ਪੱਛਮ ਪੰਜਾਬ ਦੇ ਵਿੱਚ ਲਿਆ ਕੇ ਬਿਠਾਲ ਦਿੱਤੀ, ਯੂਪੀ ਬਿਹਾਰ ਦੀ, ਜਿਹੜੇ ਕੋਲ ਪਿੱਟ ਰਹੇ ਨੇ। ਹੁਣ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਬਦਲੀ ਜਾ ਰਹੀ ਆ, ਸੋ ਇਸ ਕਰਕੇ ਉਹਦੇ ਵਿੱਚ ਕੀ ਹੋਇਆ ਕਿ ਰਿਜ਼ਰਵੇਸ਼ਨਾਂ ਆ ਗਈਆਂ, ਠੀਕ ਹੈ, ਰਿਜ਼ਰਵੇਸ਼ਨਾਂ ਦੇ ਨਾਲ ਜਿਹੜਾ ਟੈਲੈਂਟ ਹੈ, ਜਿਹੜੇ ਪ੍ਰੋਗਰੈਸਿਵ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਬਾਹਰ ਜਾਣਾ ਪਿਆ, ਹੈ ਨਾ, ਕਿਉਂਕਿ ਉਹਨਾਂ ਨੂੰ ਜੋਬਾਂ ਤਾਂ ਦਿੰਦੇ ਨਹੀਂ ਸੀ, ਨਾ ਕੋਈ ਪੜ੍ਹਾਉਂਦੇ ਸੀ। ਉਹ 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 ਚੀਜ਼ਾਂ ਜਿਹੜੀਆਂ ਬਾਏ ਡਿਜ਼ਾਈਨ ਹੈ, ਇਹ ਬਾਏ ਪੋਲਿਸੀ ਜਿਹੜਾ ਆ ਉਹ ਡੀਗ੍ਰੇਡ ਕੀਤਾ ਜਾ ਰਿਹਾ ਪੰਜਾਬ ਨੂੰ। ਇਹੀ ਡੀਗ੍ਰੇਡੇਸ਼ਨ ਇੱਥੇ ਵੀ ਆ, ਹੁਣ ਇੱਥੇ ਵੀ ਸ਼ੁਰੂ ਹੋਣ ਲੱਗੀ ਆ। ਮਤਲਬ ਤੁਹਾਡੇ ਸਕਿਨ ਕਲਰ ਨੂੰ ਦੇਖ ਕੇ ਤੁਹਾਡੇ 'ਤੇ ਰੇਡ ਮਾਰੀ ਜਾਂਦੀ ਆ, ਤੁਹਾਡੇ ਸਕਿਨ ਕਲਰ ਨੂੰ ਦੇਖ ਕੇ ਤੁਹਾਨੂੰ ਰੋਕਿਆ ਜਾਂਦਾ ਆ, ਠੀਕ ਹੈ। ਹੁਣ ਅਸੀਂ ਇੱਥੋਂ ਦੇ ਜੰਮਪਲ ਨੇ, ਸਾਡੇ ਨਿਆਣੇ ਤੀਜੀ ਦੀ ਚੌਥੀ ਚੌਥੀ ਪੀੜ੍ਹੀ ਦੇ ਜੰਮਪਲ ਆ, ਮੈਂ ਤਾਂ ਨਹੀਂ, ਮੇਰੀ ਵਾਈਫ ਹੈ, ਅਤੇ ਜਦੋਂ ਸੂਟ ਪਾ ਕੇ ਜਾਂਦੀ ਆ ਤਾਂ ਉਹਨੂੰ ਕਈ ਕਹਿੰਦੇ ਆਂਟੀ ਜੀ ਕਦੋਂ ਆਏ ਤੁਸੀਂ, ਕਿੱਥੇ ਆਏ ਹੋ? ਮਤਲਬ ਇਹ ਤਾਂ ਆਪਣੇ ਬੰਦੇ, ਚਲੋ ਅਣਜਾਣ ਹੈ, ਪਰ ਤੁਹਾਨੂੰ ਕੋਈ ਅਫਸਰ, ਕੋਈ ਡਿਪਾਰਟਮੈਂਟ ਇਹਦਾ ਦੇਖ ਕੇ ਰੋਕ ਲਵੇ ਵੀ ਇਹ ਇੰਡੀਅਨ ਬੈਕਗਰਾਊਂਡ ਤੋਂ ਇਹਦੀ ਚੈਕਿੰਗ ਕਰਨੀ ਆ, ਅਤੇ ਇੱਥੇ ਵੀ ਕੰਮ ਹੋਣ ਲੱਗ ਪਿਆ ਆ ਹੌਲੀ ਹੌਲੀ। ਕੀ ਹੈ ਵੀ ਬਿਜ਼ਨਸ ਇਨਵਾਇਰਮੈਂਟ ਅਗਰ ਖਰਾਬ ਹੋ ਗਿਆ ਤਾਂ ਲੋਕਾਂ ਨੇ ਇੱਥੋਂ ਵੀ ਪਲਾਇਣ ਕਰਨਾ ਆ। ਨਿਊਜ਼ੀਲੈਂਡ ਤੋਂ ਕਿਉਂ
ਮੈਂ
ਕਰ ਰਹੇ ਨੇ ਇੱਥੇ? ਨਿਊਜ਼ੀਲੈਂਡ ਤੋਂ ਕਿਉਂ ਕਰ ਰਹੇ? ਕਿਉਂਕਿ ਉੱਥੇ ਓਪਰਚੁਨਿਟੀ ਜਿਹੜੀ ਆ ਉਹ ਘਟਦੀ ਜਾ ਰਹੀ ਆ। ਸੋ ਅਗਰ ਤੁਸੀਂ ਓਪਰਚੁਨਿਟੀ ਆ ਬਾਏ ਡਿਜ਼ਾਈਨ ਘਟਾਉਣੀ ਆ, ਠੀਕ ਹੈ, ਵੀ ਧੱਕੇ ਨਾਲ ਘਟਾਉਣੀ ਆ ਓਪਰਚੁਨਿਟੀਆਂ, ਉੱਦਾਂ ਤਾਂ ਤੁਸੀਂ ਕੱਢ ਨਹੀਂ ਸਕਦੇ ਲੋਕਾਂ ਨੂੰ, ਪਰ ਉਹਨਾਂ ਦਾ ਦਮ ਘੁੱਟ ਦਿਓ, ਉਹਨਾਂ ਨੂੰ ਆਪੇ ਜਾਣਾ ਪੈਣਾ। ਇਹ ਪੰਜਾਬ ਨਾਲ ਹੋ ਰਿਹਾ।
ਅਮਨਦੀਪ, ਮੈਂ ਨਿਊਜ਼ੀਲੈਂਡ ਦੀ ਇਕਨੋਮੀ ਤੇ ਕਮੈਂਟ ਕਰਨਾ ਚਾਹਨਾ, ਨਿਊਜ਼ੀਲੈਂਡ ਦੀ ਸਿਚੁਏਸ਼ਨ ਹੈ ਉੱਤੇ ਕਮੈਂਟ ਕਰਨਾ ਚਾਹਨਾ।
ਜੀ
ਨਿਊਜ਼ੀਲੈਂਡ ਦਾ ਜਿਹੜਾ ਵੈਲਫੇਅਰ ਸਿਸਟਮ ਹੈ, ਅਸੀਂ ਉਹ ਤਾਂ ਕਹਿੰਦੇ ਨਿਊਜ਼ੀਲੈਂਡ ਤੋਂ ਲੋਕ ਇੱਥੇ ਆ ਰਹੇ ਆ, ਪਰ ਮੈਂ ਤਾਂ ਐਡਵਾਈਸ ਕਰੂੰਗਾ ਜਿਹੜੇ ਨਿਊਜ਼ੀਲੈਂਡ ਦੇ ਲੋਕ ਨੂੰ, ਉਹ ਨਿਊਜ਼ੀਲੈਂਡ ਛੱਡਣਾ ਨਹੀਂ ਚਾਹੁੰਦਾ, ਜਿਸ ਵੇਲੇ ਉਹ 65 ਸਾਲ ਦੇ ਹੋਊਗੇ ਤਾਂ ਆਟੋਮੈਟਿਕ ਪੈਨਸ਼ਨ ਲੱਗ ਜਾਂਦੀ ਹੈ, ਚਾਹੇ ਤੁਹਾਡੇ ਕੋਲ ਜਿੰਨੇ ਮਰਜ਼ੀ ਐਸੈਟ ਹੋਣ ਜਾਂ ਕਰੋੜਾਂ, ਜਿੰਨੇ ਮਿਲੀਅਨ ਮਰਜ਼ੀ ਹੋਣ, ਕਿੰਨੇ ਮਰਜ਼ੀ ਘਰ ਹੋਣ, ਤੁਹਾਨੂੰ ਪੈਨਸ਼ਨ ਜ਼ਰੂਰ ਲੱਗਣੀ ਹੈ, ਡਿਫਾਲਟ ਪੈਨਸ਼ਨ ਕਹਿੰਦੇ ਉਹਨੂੰ, ਇੱਦਾਂ ਇੰਗਲੈਂਡ ਦੇ ਵਿੱਚ ਆ। ਪਰ ਮੈਂ ਤਾਂ ਪਛਤਾਉਣਾ ਹੈ ਕਿ 15 ਸਾਲ ਪਹਿਲਾਂ ਨਿਊਜ਼ੀਲੈਂਡ ਚੱਲ ਜਾਂਦੇ, ਪੈਨਸ਼ਨ ਲਵਾ ਕੇ ਇੱਥੇ ਆਰਾਮ ਨਾਲ ਰਹਿੰਦੇ, ਨਾਲੇ ਕੰਮ ਕਰੀ ਜਾਂਦੇ, ਨਾਲੇ ਇੰਜੋਏ ਕਰਦੇ, ਹੈ ਨਾ। ਤਾਂ ਮੈਂ ਤਾਂ ਇਹ ਨਿਊਜ਼ੀਲੈਂਡ ਨੂੰ ਜ਼ਿਆਦਾ ਪ੍ਰੈਫਰ ਕਰਦਾ, ਮੈਂ ਉਹ ਵਧੀਆ ਕੰਟਰੀ ਆ ਇਨ ਟਰਮਸ ਆਫ ਵੈਲਫੇਅਰ ਸਿਸਟਮ, ਪੈਨਸ਼ਨ ਦੇ ਤੌਰ ਤੇ ਹੋਰ ਮੈਂ ਜਾਣਦਾ ਨਹੀਂ ਬਹੁਤ ਉਹਦੇ, ਲੇਕਿਨ ਵੈਸੇ ਤਾਂ ਕਮੈਂਟ ਨਹੀਂ ਕਰਨਾ ਚਾਹੀਦਾ। ਪਰ ਚਲੋ ਫੇਰ ਵੀ ਨਿਊਜ਼ੀਲੈਂਡ ਵਧੀਆ ਕੰਟਰੀ ਆ, ਆਸਟ੍ਰੇਲੀਆ ਦਾ ਸਭ ਤੋਂ ਬਿਹਤਰੀਨ ਕੰਟਰੀ ਹੈ ਦੁਨੀਆ ਦਾ, ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਹਰੇਕ ਬੰਦਾ ਇੱਥੇ ਆਉਣ ਨੂੰ ਫਿਰਦਾ ਆ, ਸਵਰਗ ਦੀ ਤਰ੍ਹਾਂ ਆ ਇੱਥੇ, ਡਿਸਿਪਲਿਨ ਬਹੁਤ ਆ ਇੱਥੇ। ਸਾਡਾ ਬ੍ਰਦਰ ਆਏ ਸੀ 2 ਸਾਲ ਪਹਿਲਾਂ, ਤਾਂ ਉਹਨਾਂ ਨੇ ਕਮੈਂਟ ਕੀਤੇ ਸੀ ਕਿ ਇਹ ਜਿਹੜੀ ਸੁਸਾਇਟੀ ਆ ਨਾ ਤੁਹਾਡੀ, ਇਹ ਬਹੁਤ ਵਧੀਆ, ਉਹਨਾਂ ਨੂੰ ਵਧੀਆ ਲੱਗਾ। ਪਤਾ ਕਾਹਦੇ ਲੱਗਾ? ਅਸੀਂ SGG 'ਚ ਸਿਡਨੀ ਕ੍ਰਿਕਟ ਗਰਾਊਂਡ 'ਚ ਉਦੋਂ ਟੈਸਟ ਮੈਚ ਦੇਖਣ ਗਏ ਇੰਡੀਆ ਅਤੇ ਆਸਟ੍ਰੇਲੀਆ ਦਾ, ਉਹ ਅਸੀਂ ਉੱਪਰ ਕਤਾਰ ਦੇ ਵਿੱਚ ਬੈਠੇ ਸੀ ਜਿੱਥੇ ਕਾਫੀ ਰਸ਼ ਹੁੰਦਾ, ਜਿਸ ਵੇਲੇ ਅਸੀਂ ਬਾਹਰ ਨੂੰ ਆਉਂਦੇ ਸੀ ਸਾਰੇ ਆਸਟ੍ਰੇਲੀਅਨ ਜਿਹੜੇ ਗੋਰੇ ਸੀ ਉਹ ਖੜ ਜਾਂਦੇ ਸੀ ਅਤੇ ਤੁਹਾਨੂੰ ਪੈਸੇਜ ਦਿੰਦੇ ਸੀ ਅਤੇ ਵੀ ਚਲੇ ਜਾਓ, ਇੱਦਾਂ ਜਿਹੜੇ ਆਉਂਦੇ ਸੀ ਤਾਂ ਖੜ ਜਾਂਦੇ ਸੀ, ਕਹਿੰਦੇ ਇਹ ਕਲਚਰ ਤਾਂ ਇੰਗਲੈਂਡ ਦੇ ਵਿੱਚ ਹੈ ਨਹੀਂ ਹੈ, ਇੰਗਲੈਂਡ ਦੇ ਵਿੱਚ ਤੁਹਾਨੂੰ ਸਟਰਗਲ ਕਰਨੀ ਪੈਂਦੀ ਆ ਅਗਰ ਆਪਣੀ ਸੀਟ 'ਤੇ ਤੁਹਾਨੂੰ ਜਾਣਾ ਪੈਂਦਾ ਆ। ਅਤੇ ਉਹ ਤੋਂ ਬਾਅਦ ਉਹਨਾਂ ਨੂੰ ਬਹੁਤ ਵਧੀਆ ਚੰਗੀ ਗੱਲ ਇਹ ਲੱਗੀ, ਕਹਿੰਦਾ ਜਿਸ ਵੇਲੇ ਤੁਸੀਂ ਰਾਊਂਡ ਅਬਾਊਟ ਵਿੱਚ ਜਾਂਦੇ ਆ, ਜਿਹੜੇ ਜਿਹੜੀ ਲਾਈਨ ਵਿੱਚ ਜਾਂਦੇ ਉੱਥੋਂ ਹੀ ਨਿਕਲਦੇ ਆ, ਇੰਗਲੈਂਡ ਦੇ ਵਿੱਚ ਰਾਊਂਡ ਅਬਾਊਟ ਜਿਹੜੇ ਜਾਂਦੇ ਆ ਤਾਂ ਉਹ ਕੱਚਾ ਮੱਚਾ ਜਿਹਾ ਪੈ ਜਾਂਦਾ, ਲਾਈਨਾਂ ਕੱਟ ਕੇ ਜਾਂਦੇ ਤੁਸੀਂ। ਇਹ ਬਹੁਤ ਵਧੀਆ ਲੱਗਾ ਉਹਨਾਂ ਨੂੰ ਸਿਸਟਮ ਜਿਹੜਾ ਇੱਥੇ ਦਾ ਟ੍ਰੈਫਿਕ ਆ। ਇੱਕ ਦਿਨ ਵੀ ਉਹਨਾਂ ਨੇ ਹੌਰਨ ਨਹੀਂ ਸੁਣਿਆ ਇੱਥੇ, ਹਾਲਾਂਕਿ ਇੰਗਲੈਂਡ ਦੇ ਵਿੱਚ ਵੀ ਨਹੀਂ ਸੁਣਦੇ, ਉੱਥੇ ਵੱਜਦੇ ਆ ਬਹੁਤ ਜ਼ਿਆਦਾ। ਤੇ ਉਹ ਕਈ ਪੋਜ਼ਿਟਿਵ ਇੰਪੈਕਟ, ਪੋਜ਼ਿਟਿਵ ਗੱਲਾਂ ਕਹੀਆਂ, ਹੋਰ ਗੱਲਾਂ ਉਹਨਾਂ ਨੇ ਕਹੀਆਂ ਕਿ ਇੱਥੇ ਜਿਹੜੀਆਂ ਪਾਰਕਾਂ ਆ ਬਹੁਤ ਖੁੱਲੀਆਂ, ਬਹੁਤ ਬਹੁਤ ਖੁੱਲ੍ਹਾ ਦੇਸ਼ ਆ, ਅਤੇ ਇੱਥੇ ਜਿਹੜਾ ਵਾਤਾਵਰਨ ਆ ਮੌਸਮ ਬਹੁਤ ਵਧੀਆ ਆ। ਇਸ ਹਿਸਾਬ ਨਾਲ ਮੈਂ ਕਹਿੰਦਾ ਵੀ ਜਿਹੜਾ ਆਸਟ੍ਰੇਲੀਆ ਆ ਉਹ ਦੁਨੀਆ ਦਾ ਇੱਕ ਬਿਹਤਰੀਨ ਕੰਟਰੀ ਆ, ਅਸੀਂ ਬੜੇ ਲੱਕੀ ਹਾਂ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ। ਸਪਨਾ ਵੀ ਸੀ ਇੱਥੇ ਆਸਟ੍ਰੇਲੀਆ 'ਚ ਆਉਣ ਦਾ ਅਮਨਦੀਪ, ਉਹ ਸਪਨਾ ਕਈ ਵਾਰ ਪੂਰਾ ਹੋ ਜਾਂਦਾ, ਸਾਡਾ ਤਾਂ ਪੂਰਾ ਹੋ ਗਿਆ, ਆ ਗਏ ਇੱਥੇ। ਤੇ ਇਹ ਪਿੰਡ ਵਿੱਚ ਗੱਲ ਚੱਲ ਰਹੀ ਸੀ ਕੱਲ ਹੀ ਮੇਰੀ ਪ੍ਰਵਾਸ ਦੀ, ਕਿ ਪਿੰਡਾਂ ਵਿੱਚੋਂ ਪ੍ਰਵਾਸ ਕਿਉਂ ਹੋ ਰਿਹਾ ਸੀ, ਕਿਉਂ ਆ ਰਹੇ, ਕਦੋਂ ਪ੍ਰਵਾਸ ਹੋਣਾ ਸ਼ੁਰੂ ਹੋਇਆ, ਤੇ ਉਹ ਅਸੀਂ ਇਸ ਥੋੜੀ ਜਿਹੀ ਮਾੜੀ ਜਿਹੀ ਗੱਲ ਕਰ ਲੈਂਦੇ ਹਾਂ ਕਿ 2000 ਬਾਅਦ ਤੋਂ ਇਹ ਜਿਹੜਾ ਉਜਾੜਾ ਪੈਣਾ ਸ਼ੁਰੂ ਹੋਇਆ, ਜਿਸ ਵੇਲੇ 1996 'ਚ ਅਸੀਂ ਛੱਡ ਕੇ ਆਏ ਸੀ, ਉਸ ਵੇਲੇ ਇਨਟੈਕਟ ਸੀ ਸਭ ਕੁਝ, ਉੱਦਾਂ ਹੀ ਸੀ, ਲੇਕਿਨ ਉਸ ਤੋਂ ਬਾਅਦ ਵਿਆਹ ਕਲਚਰ ਜਿੱਥੇ ਜਿਹਨੂੰ ਅਸੀਂ ਪੈਲਸ ਕਲਚਰ ਕਹਿੰਦੇ ਹਾਂ ਉਹ ਆ ਗਿਆ, ਡਾਂਸ ਕਲਚਰ ਆ ਗਿਆ, ਲੱਚਣਾ ਗਾਣ ਦਾ ਕਲਚਰ ਆ ਗਿਆ, ਪਕਵਾਨ ਬਹੁਤ ਬਣਾਉਣ ਦਾ ਕਲਚਰ ਆ ਗਿਆ। ਉਹਦੇ ਰੀਜ਼ਨ ਕੀ ਸੀ ਕਿ ਜਿਹੜੀ ਵੈਲਥ ਕ੍ਰੀਏਸ਼ਨ ਸੀ ਨਾ, ਆਮਦਨ ਸੀ ਜਿਹੜੀ ਬਹੁਤ ਵੱਧ ਗਈ। ਕਿੱਥੇ ਅਮਰੀਕ ਸਿੰਘ ਦੀ ਤਨਖਾਹ 3,500 ਰੁਪਈਆ ਹੁੰਦੀ ਸੀ, ਜੇ ਹੁਣ ਮੈਂ ਰਿਟਾਇਰ ਹੁੰਦਾ ਤਾਂ ਮੇਰੀ ਤਨਖਾਹ 1,10,000 ਹੋਣੀ ਸੀ, ਤੇ ਪੈਨਸ਼ਨ ਲੱਗਣੀ ਸੀ ਕੋਈ 80-82 ਹਜ਼ਾਰ ਰੁਪਈਆ ਮਹੀਨੇ ਦੀ, ਆਪ ਹੀ ਦੇਖ ਲਓ।
ਲਓ ਇਹ ਹੋ ਜਾਵੇ ਇੱਕ ਘੁੱਟੋ ਚਾਹ ਦਾ ਹੋਰ। ਭਾਜੀ ਮੈਂ ਇੱਕ ਗੱਲ ਨੋਟ ਕੀਤੀ ਹੈ, ਤੁਸੀਂ ਥੋੜ੍ਹਾ ਟਰੰਪ ਵਾਂਗਰ ਬਿਹੇਵ ਕਰਨ ਲੱਗ ਪਏ ਬਿਆਨ ਦਿੰਦੇ, ਜਿੱਦਾਂ ਉਹ ਵੀ ਇੱਦਾਂ ਕਰਨਾ, ਉਹ ਵੀ ਇੱਦਾਂ ਕਰਨਾ, ਤੁਸੀਂ ਵੀ ਇੱਦਾਂ ਕਰਨ ਲੱਗ ਪਏ ਹੋ ਨਾ। ਤੇ
ਉਹ ਟਰੰਪ ਤਾਂ ਐ ਵੀ ਟਰੰਪ ਨੂੰ ਅਸੀਂ ਜਿਤਾ ਦਿੱਤਾ ਅਮਨਦੀਪ, ਉਹਦੀਆਂ ਸਿਫਤਾਂ ਕਰ
ਕਰ ਬਹੁਤ ਜ਼ੋਰ ਲਾਇਆ,
ਜਿਤਾ ਦਿੱਤਾ ਬੜਾ ਜ਼ੋਰ ਲਾਇਆ, ਸਰ ਮੁਹੱਬਤ ਵੀ ਕਹਿੰਦਾ ਵੀ ਜਿਤਾ ਦਿਓ ਜਿਤਾ ਦਿਓ, ਜਿਤਾ ਦਿੱਤਾ ਅਸੀਂ ਉਹਨੂੰ, ਹੈ ਨਾ, ਉਹਦੀਆਂ ਬੜੀਆਂ ਸਿਫਤਾਂ ਕੀਤੀਆਂ, ਪਰ ਉਹ ਸਾਡੇ ਜੜੀ ਬਹਿ ਗਿਆ। ਹੁਣ ਪੈਟਰੋਲ ਜਿਹੜਾ $2.50 ਲੈਣਾ ਪੈਂਦਾ, ਜਿਹੜਾ $1.60 ਦਾ ਹੁੰਦਾ ਸੀ, ਉਹ $0.90 $1 ਹਰ ਲੀਟਰ ਦੇ ਮਗਰ ਦੇਣਾ ਪੈਂਦਾ, ਉਹ ਬੜਾ ਚੁਭਦਾ ਆ। ਤੇ ਉਹਦੀਆਂ ਪਾਲਿਸੀਆਂ ਹੁਣ ਥੋੜੀਆਂ ਠੀਕ ਵੀ ਨਹੀਂ ਲੱਗਦੀਆਂ, ਜਿੱਦਾਂ ਉਹਨੇ ਬੰਦੇ ਬਹੁਤ ਬਾਹਰ ਕੱਢੇ ਆ। ਤੇ
ਭਾਜੀ ਕੋਈ ਨਹੀਂ, ਚਾਲ ਸਾਹਿਬ ਨੂੰ ਆਲਣ ਦਿਓ, ਉਹਨਾਂ ਕੋਲ ਇੱਕ ਬਹੁਤ ਮੁੱਦਾ ਆਇਆ ਤੇ ਉਦੋਂ ਗੱਲ ਕਰਨੀ ਆ। ਪਰ ਜਿਹੜਾ ਨਾ ਟਰੰਪ ਦੀ ਗੱਲ, ਮਤਲਬ ਉਹਨੂੰ ਤਾਂ ਸਿਰਾ ਹੀ ਘਰਾ ਦਿੱਤਾ, ਸਿਰਾ ਜਿਹਨੂੰ ਕਹਿੰਦੇ ਨਾ, ਅਤੇ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਮਤਲਬ ਮੈਂ ਆਪਣੇ ਜੀਵਨ ਕਾਲ 'ਚ ਇਹ ਦੇਖ ਲਿਆ ਵੀ ਬੰਦੇ ਯਾਰ ਐਵੇਂ ਕਰਦੇ ਆ, ਨਹੀਂ ਬੰਦੇ ਤਾਂ ਕਰਦੇ ਆ, ਮਤਲਬ ਜਿੱਥੇ ਮਤਲਬ ਸ਼ਰੇਆਮ ਜਿੱਦਾਂ ਤੁਸੀਂ ਅਨਡਿਪਲੋਮੈਟਿਕ ਗੱਲ ਕਰ ਰਹੇ ਹੋ, ਖੈਰ
ਨਹੀਂ ਇੱਕ ਮੈਨੂੰ ਸਮਝ ਇਹ ਨਹੀਂ ਆਉਂਦੀ ਕਿ ਚੰਗਾ ਭਲਾ ਤੂੰ ਬੰਦਾ ਹੈਗਾ ਤੇ ਕੋਈ ਇੰਨੇ ਪੈਸੇ ਆ ਸਭ ਕੁਛ ਆ ਇੱਜ਼ਤ ਆ, ਤੂੰ ਦੁਨੀਆ ਵਿੱਚ ਪੀਸ ਕ੍ਰੀਏਟ ਕਰ, ਪੀਸ ਕੀਪਰ ਬਣ, ਹੈ ਨਾ, ਤੂੰ ਕੀ ਲੈਣਾ, ਤੇਰੀ ਅੱਗੇ ਤਾਂ ਜਿੱਤਣਾ ਨਹੀਂ ਹੈ, ਅਗ ਤੀਜੀ
ਭਾਜੀ
ਟਰਮ ਤਾਂ ਮਿਲਣੀ ਨਹੀਂ ਹੈ, ਦੋ ਟਰਮਾਂ ਤੇਰੀਆਂ ਪੂਰੀਆਂ ਹੋ ਗਈਆਂ।
ਉਹੀ ਗੱਲ ਹੈ ਨਾ, ਉਹ ਆਪਣਾ ਮੈਂ ਸਵੇਰੇ ਵੀ ਪ੍ਰੋਗਰਾਮ ਕੀਤਾ ਸੀ ਵੀ ਬੰਦੇ ਨੂੰ ਪਾਵਰ 'ਚ ਬਿਠਾਲ ਕੇ ਦੇਖੋ, ਅਸਲ 'ਚ ਫਿਰ ਪਤਾ ਲੱਗਦਾ ਵੀ ਉਹਦੇ 'ਚ ਕਿੰਨੇ ਕੁ ਐਥਿਕਸ ਹੈ, ਗੁਣ ਕਿੰਨੇ ਨੇ ਨਾ। ਹੁਣ ਉਹ ਜਾਂਦਾ ਹਰੇਕ ਤਾਂ ਆਪਣੇ ਜਵਾਈ ਨੂੰ ਨਾਲ ਲੈ ਕੇ ਜਾਂਦਾ, ਕਿਤੇ ਮੁੰਡੇ ਨੂੰ ਨਾਲ ਲੈ ਕੇ ਜਾਂਦਾ, ਉਹ ਤਾਂ ਗਾਂ ਦੀ ਸੋਚ ਰਿਹਾ ਆ, ਉਹ ਤਾਂ ਡੀਲਾਂ ਬਣਾ ਰਿਹਾ ਆ, ਉਹ ਤਾਂ ਬਿਜ਼ਨਸ ਅੰਪਾਇਰ ਸੈੱਟ ਕਰ ਰਿਹਾ, ਹੋਟਲ ਬਣਾ ਰਿਹਾ ਆ, ਠੀਕ ਹੈ, ਕ੍ਰਿਪਟੋ ਕਰੰਸੀਆਂ ਬਣਾ ਰਿਹਾ ਆ, ਮਤਲਬ ਔਨ ਦਾ ਰੈਕੋਰਡ ਹੈ ਸਾਰਾ ਕੁਛ ਇਹ। ਸੋ ਉਹ ਇੱਕ ਦੇਸ਼ ਦੀ ਗੱਲ ਨਹੀਂ, ਦੇਸ਼ ਵਾਲੇ ਤਾਂ ਪੇ ਕਰ ਰਹੇ ਨੇ ਉਹਦੀਆਂ ਬੇਵਕੂਫੀਆਂ ਨੂੰ ਹੀ, ਪਰ ਉਹਦਾ ਬਿਜ਼ਨਸ ਜਿਹੜਾ ਆ ਉਹ ਆਪਣੇ ਪ੍ਰੈਜ਼ੀਡੈਂਟ ਦੀ ਕੁਰਸੀ ਤੇ ਬੈਠ ਕੇ ਵਧਾ ਰਿਹਾ ਹੈ ਉਹ। ਸੋ ਹੀ ਇਜ਼ ਨਾਟ ਓਨੈਸਟ, ਹੀ ਇਜ਼ ਡੂਇੰਗ ਅ ਬਿਜ਼ਨਸ, ਹੈ ਨਾ, ਹਾਲਾਂਕਿ ਉਹ ਦੇਸ਼ ਦਾ ਬਿਜ਼ਨਸ ਬੰਦ ਕਰਾ ਰਿਹਾ। ਹਰ ਸੰਸਥਾ ਦਾ ਇਹੀ ਹਾਲ ਹੋ ਗਿਆ, ਮਤਲਬ ਅਮਰੀਕਾ ਦੀ ਰਾਸ਼ਟਰਪਤੀ ਤੋਂ ਲੈ ਕੇ ਲੋਕਲ ਤੁਹਾਡੇ ਕਮੇਟੀ ਪਾਉਣ ਵਾਲੇ ਜਿਹੜੇ ਬੰਦੇ ਆ ਮਹੱਲੇ ਵਾਲੇ, ਉਹ ਇਹ ਮਤਲਬ ਵਰਤਾਰਾ ਕਰ ਰਹੇ ਨੇ। ਥਰੂ ਆਊਟ ਇਹ ਸਿਸਟਮ ਜਿਹੜਾ ਆ ਉਹ ਲਾਗੂ ਹੋ ਰਿਹਾ ਹੈ। ਕੋਈ ਮਤਲਬ ਚੰਗੀ ਮਿਸਾਲ ਬਹੁਤ ਰੇਅਰ ਆਉਂਦੀ ਹੈ ਵੀ ਜਿਹੜੇ ਬੰਦੇ ਕੰਮ ਕਰ ਰਹੇ, ਤੁਸੀਂ ਚੈਰਿਟੀ ਵਾਲਿਆਂ ਦੇ ਹਾਲ ਦੇਖ ਲਓ, ਹੈ ਨਾ, ਹਰੇਕ ਧਰਮ ਦੇ ਵਿੱਚ ਦੇਖ ਲਓ, ਬੇੜਾ ਗਰਕ ਕੀਤਾ ਪਾਇਆ ਚੈਰਿਟੀ ਵਾਲਿਆਂ, ਸਾਡੇ ਵਾਲਿਆਂ ਨੇ ਦੇਖ ਲਓ ਕਿੰਨਾ ਕੰਮ ਖਰਾਬਾ ਕੀਤਾ ਪਿਆ, ਪੈਸੇ ਇਕੱਠੇ ਕਰੀ ਜਾ ਰਹੇ ਆ। ਹਾਂ ਮਾੜੀ ਜਿਹੀ ਗੱਲ ਹੁੰਦੀ ਹੈ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਵੀ ਲੈ ਵੀ ਹੁਣ ਹੋ ਗਿਆ ਤੇ ਪੈਸੇ ਇਕੱਠੇ, ਬਸ ਝੱਟ ਅਕਾਊਂਟ ਨੰਬਰ, ਝੱਟ ਅਕਾਊਂਟ ਨੰਬਰ ਭੇਜਣ ਲੱਗ ਪੈਂਦੇ ਨੇ ਆਪਣੇ, ਸਾਨੂੰ ਪੈਸੇ ਚੜ੍ਹਾ ਦਿਓ, ਸਾਨੂੰ ਪੈਸੇ ਚੜ੍ਹਾ ਦਿਓ। ਮਤਲਬ ਉਹ ਪੈਸੇ ਕਿੱਥੇ ਜਾਂਦੇ ਕਿੱਥੇ ਆਉਂਦੇ ਆ ਉਹਦਾ ਕੋਈ ਸਵਾਲ ਜਵਾਬ ਕੋਈ ਦਿੰਦਾ ਨਹੀਂ, ਨਾ ਕੋਈ ਆਉਂਦਾ ਹੈ, ਬਸ ਚੱਕੀ ਜਾਂਦੇ ਨੇ ਫੱਟੇ।
ਸੰਦੀਪ, ਜਿਹੜੀ ਸਿੱਖ ਕੌਮ ਹੈ ਨਾ, ਇਹਦੀ ਜਿਹੜੀ ਚੜ੍ਹਤ ਆ ਉਹ ਸੰਸਾਰ ਦੇ ਵਿੱਚ ਮੰਨੀ ਜਾਂਦੀ ਆ। ਮੈਂ ਇੱਕ ਐਗਜ਼ਾਮਪਲ ਦਿੰਦਾ, 4 ਸਾਲ ਪਹਿਲਾਂ ਮੈਨੂੰ ਇੱਕ ਗੋਰਾ ਸਟੂਡੈਂਟ ਮੇਰੇ ਕੋਲ ਆਇਆ, ਉਹ ਮੈਨੂੰ ਕਹਿੰਦਾ ਵੀ ਮਿਸਟਰ ਸਿੰਘ ਤੁਸੀਂ ਸਿੱਖ ਆ? ਮੈਂ ਕਿਹਾ ਹਾਂ ਮੈਂ ਸਿੱਖ ਆ। ਉਹ ਕਹਿੰਦਾ ਮੇਰਾ ਡੈਡੀ ਕਹਿੰਦਾ ਹੁੰਦਾ ਨਾ, ਜਿਹੜੇ ਸਿੱਖ ਆ ਨਾ ਇਹ ਬੜੇ ਬਹਾਦਰ ਹੈ ਤੇ ਬੜੇ ਓਨੈਸਟ, ਬੜੇ ਚੰਗੇ ਬੰਦੇ ਆ, ਵੀ ਇਹ ਬੜੇ ਕਾਇੰਡ ਬੰਦੇ ਆ, ਤੇ ਕਹਿੰਦਾ ਇੱਦਾਂ ਹੀ ਮਤਲਬ ਤੁਹਾਡੇ ਬਾਰੇ ਸਾਡੇ ਸਟੂਡੈਂਟ ਵਿੱਚ ਖਿਆਲ ਹੈਗੇ ਆ। ਮੈਂ ਕਹਿੰਦਾ ਸਿੱਖਾਂ ਦੀ ਜਿਹੜੀ ਆ ਉਹ ਚਾਹੇ ਉਹ ਬਾਲ ਨਾ ਵੀ ਰੱਖੇ, ਹੁਣ ਪਤਾ ਲੱਗ ਜਾਵੇ ਸਿੱਖ ਆ ਤਾਂ ਉਹਦੀ ਇੱਜ਼ਤ ਜਿਹੜੀ ਆ ਉਹ ਲੋਕ ਬਹੁਤ ਜ਼ਿਆਦਾ ਕਰਦੇ ਆ। ਜੇ ਤੁਸੀਂ ਸਿੱਖ ਸਰੂਪ ਦੇ ਵਿੱਚ ਤਾਂ ਤੁਸੀਂ ਆ, ਤੁਹਾਡਾ ਤਾਂ ਉਹ ਖੈਰ ਜ਼ਿਆਦਾ ਆ, ਪਰ ਜੇ ਉੱਦਾਂ ਵੀ ਤੁਸੀਂ ਸਿੱਖ ਆ ਤਾਂ ਉਹਦਾ ਮਤਲਬ ਕਾਫੀ ਬੈਨੀਫਿਟ ਤੁਹਾਨੂੰ ਹੁੰਦਾ ਆ।
ਨਹੀਂ ਹੈਗਾ, ਪਰ 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 ਹੁਣ ਗੱਲ ਦਾ ਨਾ ਵੀ ਇਹਦੇ 'ਚ ਵੀ ਬਹੁਤ ਗਲਤ ਫਾਇਦਾ ਲੋਕ ਉਠਾ ਰਹੇ ਨੇ, ਹੈ ਨਾ, ਕਿਉਂਕਿ ਸਿੱਖ ਸਰੂਪ ਬਣਾ ਕੇ ਮੇਰੇ ਵਰਗੇ ਮਤਲਬ ਫਿਰ ਘਪਲੇ ਕਰਦੇ ਨੇ। ਹੁਣ ਆ ਕੁਲਵਿੰਦਰ ਧਾਲੀਵਾਲ ਉਹਨਾਂ ਦਾ ਮੈਸੇਜ ਆ ਹਟਿਆ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਖਿੱਚ ਕੇ ਰੱਖੋ, ਖਿੱਚਦਾ ਹੀ ਹੈ ਫਿਰ। ਹੁਣ ਇਹਨਾਂ ਦੇ ਗੋਲਡ ਕੋਸਟ ਵੀ ਸਿੱਖ ਸਰੂਪ ਵਾਲੇ ਬੰਦੇ ਸੀ, ਉਹਨੇ ਗੁਰਦੁਆਰਾ ਹੀ ਵੇਚਤਾ, ਹੈ ਨਾ, ਅਤੇ ਉਹ ਕੀ ਕਰੋਗੇ ਤੁਸੀਂ?
ਅਮਨਦੀਪ ਚਲੋ ਇਹ ਤਾਂ ਗੱਲ ਹੋਈ, ਖਿੱਚ ਕੇ ਤਾਂ ਪ੍ਰੋਗਰਾਮ ਰੱਖਾਂਗੇ। ਮੈਂ ਪਤਾ ਨਹੀਂ ਇਹਦੇ ਕਿਹੜੇ ਕੰਟੈਕਸਟ ਵਿੱਚ ਤੁਹਾਨੂੰ ਕਹਿੰਦੇ ਆ ਇਹ, ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ। ਉਹ ਸਿੱਖ ਗੇਮਾਂ ਦੇ ਕੰਟੈਕਸਟ ਵਿੱਚ ਕਹਿੰਦੇ ਹੋਊਗੇ ਜਾਂ ਹੋਰ ਕਿਸੇ ਕੰਟੈਕਸਟ ਦੇ ਵਿੱਚ ਇਹ ਕਹਿੰਦੇ ਹੋਊਗੇ, ਪਰ ਮੈਂ ਤਾਂ ਇੱਕ ਤੁਹਾਨੂੰ ਗੁਜ਼ਾਰਿਸ਼ ਕਰਨੀ ਆ ਕਿ ਮੈਂ ਥੋੜ੍ਹੀ ਦੇਰ ਪਹਿਲਾਂ ਮੈਸੇਜ ਦੇਖਿਆ ਸਾਡੇ ਬੜੇ ਹੀ ਵਧੀਆ ਗਾਇਕ ਭੁਪਿੰਦਰ ਸਿੰਘ ਹੋਣਾ ਦਾ, ਤੇ ਉਹਨਾਂ ਤੋਂ ਕੋਈ ਜੇ ਹੋ ਸਕੇ ਤਾਂ ਕਿਸੇ ਐਸੇ ਪ੍ਰੋਗਰਾਮ ਵਿੱਚ 5-7 ਮਿੰਟ ਲਵਾ ਕੇ ਕੋਈ ਰੋਮਾਂਟਿਕ ਜਿਹਾ ਗਾਣਾ ਸੁਣ ਲਿਓ ਤਾਂ ਕਿ ਤੁਹਾਨੂੰ ਵੀ ਥੋੜ੍ਹੀ ਜਿਹੀ ਰਾਹਤ ਮਿਲੇ।
ਅਗਲੇ ਹਫ਼ਤੇ ਹੁਣ ਇਹਨਾਂ ਨੂੰ ਬੁਲਾਵਾਂਗੇ ਅਤੇ ਤਿਆਰੀ ਕਰਕੇ, ਤਾਂ ਚਲੋ ਚਾਲ ਸਾਹਿਬ ਆਉਂਦੇ ਨੇ ਅਤੇ ਆਪਾਂ ਨਾ ਟਰੰਪ ਦੀਆਂ ਗੱਲਾਂ ਕਰਨੀਆਂ, ਬਹੁਤ ਇੰਟਰਸਟਿੰਗ ਫੈਕਟ ਅਤੇ
ਟਰੰਪ ਦੀਆਂ ਵੀ ਗੱਲਾਂ ਕਰਨੀਆਂ ਤੇ ਇੱਕ ਕਰੈਕਟਰ ਆ ਉਹਦੀਆਂ ਵੀ ਥੋੜ੍ਹੀਆਂ ਗੱਲਾਂ
ਸੱਚ।
ਕਰਨੀਆਂ।
ਹਾਂ ਉਹ ਕਹਿੰਦੇ ਵੀ ਉਹ ਤਾਂ ਕਮਾਲੇ ਕਰਤੀ, ਬਈ ਕੀ ਨਾਂ ਹੈ ਉਹਦਾ ਮੁੰਡੇ ਦਾ?
ਮੈਨੂੰ ਤਾਂ ਉਹ ਕਰੈਕਟਰ ਕਦੇ ਮੈਂ ਤਾਂ ਪੜ੍ਹਿਆ ਨਹੀਂ ਹੈ, ਉਹ ਹੈਗਾ ਆ ਫਾਰਮਰ ਕ੍ਰਿਕਟਰ ਪੰਜਾਬ ਦਾ ਪਲਕਿਟ ਸ਼ਰਮਾ, ਮੈਂ ਇਹਦੇ ਬਾਰੇ ਕਦੇ ਸੁਣਿਆ ਨਹੀਂ ਹੈ। ਹੋਇਆ ਹੋਊਗਾ
ਉਹ IPL ਖੇਲਦਾ ਨਾ, IPL ਵਗੈਰਾ ਖੇਲਦੇ ਨੇ,
IPL ਖੇਲਦੇ ਹੋਗੇ ਜਾਂ ਰਣਜੀ ਟਰਾਫੀ 'ਚ ਖੇਲਦੇ ਆ। ਅੱਜ ਕੱਲ੍ਹ ਕਈ ਪਲੇਅਰਾਂ ਦਾ ਪਤਾ ਹੀ ਨਹੀਂ ਹੁੰਦਾ, IPL ਦੇ ਵੀ ਕੋਈ ਮੈਚ ਦੇਖਿਆ ਨਹੀਂ ਲਾਈਵ, ਕਦੇ ਮਾੜੀ ਮੋਟੀ ਹਾਈਲਾਈਟ ਦੇਖ ਲਈਦੀ ਆ, ਥੋੜੇ ਨਾ ਉਹ ਆਪਣੇ ਟੇਸਟ ਬਦਲਣ ਲੱਗ ਪੈਂਦੇ ਆ। ਇਹਦਾ ਮਤਲਬ ਇਹ ਨਹੀਂ ਵੀ ਕ੍ਰਿਕਟ ਨੂੰ ਕੋਈ ਦੇਖਦਾ ਨਹੀਂ ਹੈ, ਕ੍ਰਿਕਟ ਨੂੰ ਤਾਂ ਬਹੁਤ ਲੋਕ ਦੇਖਦੇ ਆ, ਬਹੁਤ ਜ਼ਿਆਦਾ ਗਿਣਤੀ 'ਚ ਦੇਖਦੇ ਆ। ਇਹ ਜੇ ਤੁਸੀਂ ਦੇਖਣ ਨੂੰ ਹਟ ਗਏ ਤਾਂ ਇਹਦਾ ਮਤਲਬ ਨਹੀਂ ਉਹ ਚੀਜ਼ ਖਤਮ ਹੋ ਗਈ ਆ, ਮੈਂ ਇਹ ਕਹਿਣਾ ਚਾਹੁੰਦਾ ਆ।
ਅੱਛਾ, ਇਹ ਜਿਹੜਾ ਪਲਕਿਤ ਸ਼ਰਮਾ ਆ ਨਾ, ਇਹਦਾ ਰੌਲਾ ਇਹ ਪੈਂਦਾ ਕਿ ਉਹਨਾਂ ਐਕਸ ਦੇ ਉੱਤੇ ਟਵੀਟ ਪਾਈ ਵੀ ਮੈਂ ਕਹਿੰਦੇ ਵੀ ਰਜਿਸਟ੍ਰੇਸ਼ਨ ਕਰਾਈ ਹੈ ਲੈਂਡ ਦੀ ਪੰਜਾਬ ਦੇ ਵਿੱਚ,
ਅੱਛਾ ਜੀ
ਤੇ ਉਹ ਕਹਿੰਦੇ ਵੀ ਅਮਾਉਂਟ ਆਫ ਬਰਾਈਬ, ਕਹਿੰਦੇ ਰਿਸ਼ਵਤ ਜਿੰਨੀ ਸਾਨੂੰ ਦੇਣੀ ਪਈ ਨਾ ਤਹਿਸੀਲਦਾਰ ਤੇ 28 ਹੋਰ ਬੰਦਿਆਂ ਨੂੰ, ਕਹਿੰਦਾ ਮਤਲਬ ਉਹ ਬੇਹਿਸਾਬੀ ਸੀ, ਇਨਸੇਨ। ਤੇ ਉਹ ਕਹਿੰਦੇ ਵੀ ਉਹਨਾਂ ਦਾ ਵਕੀਲ ਕਹਿੰਦਾ ਵੀ ਹਰ ਬੰਦੇ ਦਾ ਫਿਕਸ ਰੇਟ ਹੈ, ਤੇ ਇੱਕ ਵੀ ਤੁਸੀਂ ਸਟੈਪ ਵਿੱਚ ਮਿਸ ਨਹੀਂ ਕਰ ਸਕਦੇ, ਨਹੀਂ ਤਾਂ ਤੁਹਾਡੀ ਜਿਹੜੀ ਫਾਈਲ ਹੈ ਉਹ ਫਸ ਜਾਏਗੀ। ਤੇ ਜਿਹੜੀ ਲੈਂਡ ਕਹਿੰਦਾ ਮੈਂ ਬਾਈ ਕੀਤੀ ਉਹ ਟੋਟਲੀ ਵਾਈਟ ਸੀ, ਟੋਟਲ ਇੱਕ ਨੰਬਰ ਜੈਨੂਅਨ ਲਿਜਿਟ ਸੀਗੀ, ਤੇ ਫੋਰ ਸਮਥਿੰਗ ਟੂ ਸੋ ਟ੍ਰਾਂਸਪੇਰੈਂਟ ਆਈ ਹੈਡ ਟੂ ਪੇ ਬ੍ਰਾਈਬਸ ਟੂ ਕਰਪਟ ਪੰਜਾਬ ਐਡਮਿਨਿਸਟ੍ਰੇਸ਼ਨ, ਇਟਸ ਅ ਕ੍ਰਿਮੀਨਲ ਟੂ ਇਨਵੈਸਟ ਇਨ ਪੰਜਾਬ।
ਅਮਨਦੀਪ, ਮੇਰੇ ਖਿਆਲ ਦਾ
ਵੈਲਕਮ।
ਜਿਹੜਾ ਕ੍ਰਿਕਟਰ ਹੈ ਨਾ, ਇਹਨੂੰ ਫੜ ਕੇ ਅੰਦਰ ਕਰਨਾ ਚਾਹੀਦਾ।
ਕਿਆ
ਇੱਦਾਂ ਦੇ
ਬਾਤ,
ਬਿਆਨ ਬਹੁਤਾ ਦਿੰਦਾ ਹੈ ਇਹ। ਕਿਹਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕਰਪਸ਼ਨ ਹੈ? ਕਿਹਨੂੰ ਨਹੀਂ ਪਤਾ
ਵੀ
ਰਜਿਸਟਰੀਆਂ ਦੇ ਪੈਸੇ ਦੇਣੇ ਪੈਂਦੇ ਆ? ਕਿਹਨੂੰ ਨਹੀਂ ਪਤਾ ਵੀ
ਹਾਂ
ਅਫਸਰ ਪੈਸੇ ਲੈਂਦੇ ਆ? ਇਹ ਕੋਈ ਨਵੀਂ ਗੱਲ ਕੀਤੀ ਹੈ ਇਹਨੇ?
ਇਹਨੂੰ ਇਹਨੂੰ
ਐਵੇਂ ਟਾਈਮ ਲੋਕਾਂ ਦਾ ਖਰਾਬ ਕਰਦਾ, ਪੜ੍ਹਨ ਨੂੰ ਇੱਕ ਹੋਰ ਆਰਟੀਕਲ ਪਾ ਦਿੱਤਾ।
ਹਾਂ
ਉਹ ਜਿਹੜੇ
ਇਹਨੂੰ
ਪਟਵਾਰੀ ਤਾਂ ਪੈਸੇ ਲੈਂਦੇ ਹੀ ਆ, ਸਾਰੇ ਲੈਂਦੇ ਆ, ਸਾਰੇ ਅਫਸਰ ਜਿਹਦਾ ਜਿਹਦਾ ਦਾਅ ਲੱਗ ਜਾਂਦਾ ਪੰਜਾਬ ਦੇ ਵਿੱਚ, ਉਹਨੇ ਲੈਣੇ ਲੈਣੇ ਆ। ਇਹ
ਇਹਨੂੰ
ਸਿਸਟਮ ਇੱਧਰ ਚੱਲਦਾ ਆ,
ਇਹਨੂੰ
ਇਹ 'ਚ
ਸੱਚ
ਨਵੀਂ ਗੱਲ ਕੀ ਹੈ?
ਇਹਨੂੰ ਸੱਚ ਬੋਲਣ ਦੀ ਸਜ਼ਾ ਮਿਲਣੀ ਚਾਹੀਦੀ ਆ ਵੀ ਤੂੰ ਇਦਾਂ ਦਾ ਸੱਚ ਬੋਲ ਕੇ ਮਤਲਬ ਪੰਜਾਬ ਨੂੰ ਬਦਨਾਮ ਕਰ ਰਹੇ ਆ ਨਾ ਬਿਨਾਂ ਕਿਸੇ ਗੱਲ ਤੋਂ। ਤੇ ਇਹ ਤਾਂ ਅਸੀਂ ਗੱਲ ਪਿਛਲੇ 5 ਸਾਲ ਤੋਂ ਹੀ ਕਹਿ ਰਹੇ ਹਾਂ ਵੀ ਜਿਹੜੀ ਪਹਿਲਾਂ ਕਿਤੇ ਕਿਤੇ ਹੁੰਦੀ ਸੀਗੀ ਹੁਣ ਉਹ ਪਰਮਾਨੈਂਟ ਹੈ, ਹੁਣ ਉਹ ਮਤਲਬ ਲਿਜਿਟ ਬਣਾ ਦਿੱਤੀ ਉਹਨਾਂ ਨੇ ਵੀ ਇਹ ਪੈਸੇ ਲੈਣੇ ਹੀ ਲੈਣੇ ਆ, ਕਿਉਂਕਿ ਥਰੂ ਆਊਟ ਦੇਖ ਲਓ ਵੀ ਇੱਕ ਇੱਕ ਰਜਿਸਟਰੀ ਕਰਨੀ ਤਾਂ 28 ਬੰਦਿਆਂ ਨੂੰ ਚੜਾਵਾ ਜਾਣਾ ਹੈ ਨਾ, ਸ਼ੇਅਰ ਉਹਨਾਂ ਦੇ ਜਾਣੇ।
ਅਮਨਦੀਪ, ਇਹ ਤਾਂ ਕ੍ਰਿਕਟਰ ਆ, ਮੈਂ ਇੱਥੇ ਗੱਲ ਹੋਰ ਕਹਿਣੀ ਚਾਹਨਾ ਆ। ਜੇ ਰੱਬ ਨੇ ਵੀ ਆਪਣਾ ਘਰ ਪਾਣਾ ਹੋਵੇ ਨਾ, ਉਹਨੂੰ ਵੀ ਰਿਸ਼ਵਤ ਦੇਣੀ ਪੈਂਦੀ ਆ, ਪੰਜਾਬ ਵਿੱਚ ਜਾਂ ਹਿੰਦੁਸਤਾਨ 'ਚ ਕਿਤੇ ਵੀ ਘਰ ਬਣਾਉਣ ਦੇ ਲਈ। ਜਿਸ ਵੇਲੇ ਤੁਸੀਂ ਗੁਰਦੁਆਰਾ ਸਾਹਿਬ ਦੀ ਲੈਂਡ ਲੈਂਦੇ ਆ, ਗੁਰਦੁਆਰਾ ਸਾਹਿਬ ਦੀਆਂ ਡੀਲਾਂ ਕਰਦੇ ਆ, ਜਾਂ ਹੋਰ ਕਿਸੇ ਚੀਜ਼ ਨੂੰ ਜਿਹੜੇ ਧਾਰਮਿਕ ਤੌਰ 'ਤੇ ਬਣਾਉਣਾ ਪਵੇ, ਉਹ ਕਿਸੇ ਦੇ ਫ੍ਰੀ ਬਣ ਜਾਂਦੀਆਂ। ਉਹਨਾਂ ਨੂੰ ਵੀ ਰਿਸ਼ਵਤ ਲੈ ਕੇ ਹੀ ਜ਼ਮੀਨ ਲੈਣੀ ਪੈਂਦੀ ਆ, ਰਿਸ਼ਵਤ ਲੈ ਕੇ ਬਾਕੀ ਸਭ ਕੰਮ ਕਰਾਉਣੇ ਪੈਂਦੇ ਆ। ਰੱਬ ਦਾ ਘਰ ਬਣਾਉਣਾ ਹੋਵੇ ਤਾਂ ਰੱਬ ਨੂੰ ਵੀ ਰਿਸ਼ਵਤ ਦੇਣੀ ਪੈਂਦੀ ਆ। ਇਹ ਕ੍ਰਿਕਟਰ ਹੋ ਕੇ ਕਹਿੰਦਾ ਮੈਨੂੰ ਯਾਰ ਸ਼ਾਇਦ ਛੱਡੇ ਦੇਊਗੇ, ਇੱਦਾਂ ਨਹੀਂ ਗੱਲ ਬਣਨੀ। ਇਹ ਸਾਡੀ ਗੱਲ, ਇਹਨੇ ਪ੍ਰੋਗਰਾਮ ਸੁਣਿਆ ਨਹੀਂ ਹੈ ਅਸਲ 'ਚ। ਇਹ ਜ਼ਿਆਦਾ ਪੈਸੇ ਦੇ ਬੈਠਾ। ਜਿਸ ਵੇਲੇ ਪਟਵਾਰੀ ਦੇ ਘਰ ਗਿਆ ਸੀਗਾ, ਸਿੱਧਾ ਜਾਂਦਾ ਨਾ ਇੱਕ ਬੋਤਲ ਬਿਨਾਂ ਟੱਟ ਖੋਲੇ ਉਹਦੇ ਮੋਹਰੇ ਰੱਖਦਾ, ਹਾਂ ਏਦਾਂ ਠਾਹ ਕਰਕੇ। ਇਹਦੀ ਰਿਸ਼ਵਤ ਅੱਧੀ ਹੋ ਜਾਣੀ ਸੀ, ਕਿਉਂਕਿ ਪ੍ਰੋਟੋਕਾਲ ਹੀ ਨਾ ਫੋਲੋ ਕੀਤਾ ਹੋਣਾ। ਜਿਹੜੇ ਪ੍ਰੋਟੋਕਾਲ ਤੁਸੀਂ ਫੋਲੋ ਕਰੋ, ਤੁਸੀਂ ਜਾਓ ਪਟਵਾਰੀ ਸਾਹਿਬ ਕੋਲ, ਦਿਓ ਉਹਨੂੰ ਥੋੜੀ ਲੂਣ ਦੀ ਡਲੀ ਲੈ ਜਾਓ, ਤਾਂ ਇੱਕ ਬੋਤਲ ਲੈ ਜਾਓ, ਇੱਕ ਗਲਾਸ ਲੈ ਜਾਓ। ਮੈਂ ਕਿਹਾ ਛਾਲਾ ਮਾਰਦੇ ਫਿਰੂਗੇ ਉਹ, ਕਹਿੰਦਾ ਛੱਡ ਯਾਰ ਮੇਰੇ।
ਮੈਨੂੰ ਤਾਂ ਲੱਗਦਾ ਵਕੀਲ ਕਰ ਲਿਆ ਇਹਨੇ ਨਾ, ਉੱਥੇ ਕੋਈ ਤਜਰਬੇ ਵਾਲਾ ਬੰਦਾ ਕਰਦਾ ਨਾ ਜਿਹੜਾ ਰੋਜ਼ ਲੰਬੜਦਾਰ ਨੇ ਇਹ ਕੰਮ ਵਧੀਆ ਕਰਾ ਦੇਣਾ ਜੀ, ਵਕੀਲ ਤੇ ਕਿੱਥੇ ਹੋਣੇ ਕੰਮ, ਪੜ੍ਹੇ ਲਿਖਿਆ ਬੰਦੇ ਆ।
ਵਕੀਲ ਨੇ ਆਪਣੇ ਪੈਸੇ ਲੈ ਲੈ, ਜਿੰਨੇ ਪੈਸੇ ਉਹਨਾਂ ਨੇ ਦਿੱਤੇ ਉਹਨੇ ਵਕੀਲ ਨੇ ਲੈ ਲਏ ਹੋਣੇ ਆ। ਤਾਂ ਇਹ ਤਾਂ ਵੀ ਸ਼ਾਰਟ ਲਾਉਣ ਜੋਗਾ ਰਹਿ ਗਿਆ ਕ੍ਰਿਕਟ ਦੇ, ਉਹ ਵੀ ਲੱਗਦੇ
ਪਰ
ਹੁਣ ਬੁੜਾ ਹੋ
ਪਰ
ਗਿਆ ਹੋਣਾ।
ਪਰ ਚਲੋ ਇਹ ਮਜ਼ਾਕ ਆਪਾਂ ਕਰਦੇ ਹਾਂ, ਉਹ ਤਾਂ ਕੋਈ ਗੱਲ ਨਹੀਂ ਹੈਗੀ, ਪਰ ਇਹ ਰਿਐਲਿਟੀ ਆ, ਦਿਸ ਇਜ਼ ਟਰੁੱਥ। ਅਤੇ ਇੱਥੋਂ ਤੱਕ ਕਿ ਦੇਖੋ ਵੀ ਖਿਝ ਆਉਂਦੀ ਆ ਵੀ ਤੁਸੀਂ ਤੁਹਾਡੀ ਆਪਣੀ ਚੀਜ਼ ਆ, ਠੀਕ ਹੈ, ਮੰਨ ਲਓ ਮੇਰੇ ਫਾਦਰ ਸਾਹਿਬ ਨੇ ਮੈਨੂੰ ਹੀ ਜ਼ਮੀਨ ਦੇਣੀ ਹੈ, ਠੀਕ ਹੈ, ਆਪਣੇ ਮੁੰਡੇ ਨੂੰ ਦੇਣੀ, ਆਪਣੀ ਲੜਕੀ ਨੂੰ ਦੇਣੀ, ਕਿਸੇ ਨੂੰ ਵੀ ਦੇਣੀ ਹੈ, ਪਾਸ ਔਨ ਕਰ, ਆਪਣੀ ਜ਼ਮੀਨ ਆਪੇ ਪਾਸ ਔਨ ਕਰਨੀ, ਉਹਦੀ ਵੀ ਵੱਡੀ ਦੇਣੀ ਪੈਂਦੀ ਹੈ, ਮਤਲਬ ਘਰ ਦੇ ਵਿੱਚ ਹੀ ਟ੍ਰਾਂਸਫਰ ਹੋਣੀ, ਆਪਣੀ ਚੀਜ਼ ਆਪੇ ਹੀ ਦੇਣੀ ਆ। ਮਤਲਬ ਤੁਸੀਂ ਇਹ ਦੇਖੋ ਵੀ ਅਸੀਂ ਪਿਓ ਪੁੱਤ ਕਮਰੇ 'ਚ ਬੈਠੇ ਹਾਂ, ਉਹ ਕਹਿੰਦਾ ਆ ਕਾਕਾ ਸਾਂਭ, ਮੈਂ ਸਾਂਭ ਲਈ, ਠੀਕ ਹੈ, ਗੱਲ ਇੰਨੀ ਗਈ ਆ, ਪਰ ਸਿਸਟਮ ਇਦਾਂ ਬਣਾਇਆ ਬਈ ਇਹ ਤੁਸੀਂ ਕਰ ਨਹੀਂ ਸਕਦੇ, ਤੁਹਾਨੂੰ ਉੱਥੇ ਆਉਣਾ ਪੈਣਾ ਇਹ ਗੱਲ ਕਹਿਣ ਨੂੰ, ਉੱਥੇ ਜਾਂਦੇ ਆ ਉਹ ਕਹਿੰਦੇ ਸਾਨੂੰ ਇਹ ਆ ਗੱਲ ਕਹਿਣ ਦੇ ਪੈਸੇ ਦੇਣੇ ਪੈਣੇ, ਸਾਨੂੰ ਪੈਸੇ ਦਿਓ ਤਾਂ ਤੁਹਾਡੀ ਅਸੀਂ ਗੱਲ ਮੰਨਣੀ ਆ। ਮਤਲਬ ਤੁਸੀਂ ਸਿਸਟਮ ਤਾਂ ਦੇਖੋ, ਮਤਲਬ ਕਿਹੜਾ ਘਟੀਆ ਸਿਸਟਮ ਬਣਾ ਲਿਆ ਵੀ ਪਿਓ ਨੇ ਪੁੱਤ ਨੂੰ ਚੀਜ਼ ਦੇਣੀ ਆ, ਠੀਕ ਹੈ, ਭਰਾ ਨੇ ਭਰਾ ਨੂੰ ਚੀਜ਼ ਦੇਣੀ ਆ, ਤੇ ਵਿੱਚ ਸਰਕਾਰ ਦੇ ਕੋਲ ਮੱਥਾ ਟੇਕਣਾ ਜਾਣਾ ਪੈਂਦਾ ਔਰ ਉਹ ਕਾਗਜ਼ ਚਲੋ ਕਰਾਣੇ ਪੈਂਦੇ ਆ, ਫਿਰ ਉਹ ਕਹਿੰਦੇ ਤੁਸੀਂ ਇਹਦੀ ਵਧਾਈ ਆ, ਇਹ ਸਾਨੂੰ ਵਧਾਈ ਦਿਓ ਜੀ, ਵਧਾਈ ਕਾਹਦੀ, ਭਰਾ ਨੇ ਭਰਾ ਨੂੰ ਚੀਜ਼ ਦਿੱਤੀ ਹੈ, ਘਰ ਦੀ ਚੀਜ਼ ਘਰ 'ਚ ਹੀ ਰਹਿ ਗਈ ਉਹ ਆ। ਮਤਲਬ ਹਰ ਚੀਜ਼ ਦੇ ਵਿੱਚ ਮਤਲਬ ਇਹ ਅਫਸਰਸ਼ਾਹੀ ਨੇ ਜੋ ਕੜੀ ਘੋਲੀ ਹੋਈ ਆ, ਅਤੇ ਅਫਸਰਸ਼ਾਹੀ ਨੇ ਤਾਂ ਘੋਲੀ ਘੋਲੀ ਆ, ਉਹਦੇ ਉੱਪਰ ਜਿਹੜੇ ਮਤਲਬ ਪੋਲੀਟੀਸ਼ੀਨਾਂ ਤੱਕ ਚੜਾਵੇ ਜਾਂਦੇ, ਸਾਰਿਆਂ ਨੂੰ ਪਤਾ ਆ। ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸਿਆ ਵੀ ਉਹਨਾਂ ਨੇ ਬੰਦੇ ਬਿਠਾਲੇ ਹੋਏ ਆ ਕਚਹਿਰੀਆਂ 'ਚ, ਉਹ ਰਜਿਸਟਰੀਆਂ ਗਿਣਦੇ ਆ ਰੋਜ਼ ਕਿੰਨੀਆਂ ਰਜਿਸਟਰੀਆਂ ਹੋ ਗਈਆਂ, ਠੀਕ ਹੈ, ਹਰੇਕ ਰਜਿਸਟਰੀ ਦੇ ਪੈਸੇ ਸੈੱਟ ਕੀਤੇ ਹੋਏ ਆ, ਉਹਨਾਂ ਨੂੰ ਉਨੇ ਮਿਲਣੇ ਚਾਹੀਦੇ ਆ। ਜੇ ਤਹਿਸੀਲਦਾਰ ਕਵੇ ਵੀ ਨਾ ਵੀ ਮੈਂ ਨਹੀਂ ਲੈਣੇ, ਤੂੰ ਤਾਂ ਮੇਰਾ ਪਰਮ ਮਿੱਤਰ ਹੈ, ਹੈ ਨਾ, ਅਤੇ ਉਹ ਕਰ ਨਹੀਂ ਸਕਦਾ ਕਿ ਉਹਨੂੰ ਪੱਲਿਓਂ ਦੇਣੇ ਪੈਣੇਗਾ, ਉਹ ਮੋਹਰੇ ਜਾਂ ਰਾਤ ਨੂੰ ਰਿਪੋਰਟ ਜਾਣੀ ਆ ਭਾਈ ਰਜਿਸਟਰੀਆਂ ਹੋਈਆਂ ਅੱਜ 15, ਹੈ ਨਾ, ਅਤੇ ਪੈਸੇ ਆਏ ਆ ਤੇਰੇ 14 ਦੇ, ਇੱਕ ਤੂੰ ਖਾ ਗਿਆ, ਉਹ ਹੁਣ ਕਹੂਗਾ ਨਹੀਂ ਜੀ ਮੇਰੇ ਆਪਣੇ ਘਰ ਦੇ ਬੰਦੇ ਸੀ ਮੈਂ ਲੈਣੇ, ਕਹਿੰਦਾ ਇੱਦਾਂ ਤਾਂ ਤੇਰੇ ਰੋਜ਼ੇ ਘਰ ਦੇ ਆਉਣੇ ਆ ਕੋਈ ਨਾ ਕੋਈ।
ਨਹੀਂ ਅਮਨਦੀਪ, ਕਈ ਬੰਦੇ ਨਾ ਪਟਵਾਰੀ ਵਗੈਰਾ ਹੁੰਦੇ ਆ, ਬੜੇ ਸਿੰਸੀਅਰ ਹੁੰਦੇ, ਜੇ ਤੁਹਾਡੇ ਫਰੈਂਡ ਵੀ ਆ ਨਾ ਤਾਂ ਉਹ ਸਾਨੂੰ ਸੱਚੀ ਗੱਲ ਦੱਸ ਦਿੰਦੇ ਆ। ਇੱਕ ਵਾਰੀ ਕੋਈ ਬੰਦਾ ਗਿਆ ਆਪਣਾ ਕੰਮ ਕਰਾਉਣ ਕਚਹਿਰੀ ਦੇ ਵਿੱਚ, ਉਹਨੂੰ ਪਟਵਾਰੀ ਜਾਣਦਾ ਸੀ, ਉਹਦਾ ਫਰੈਂਡ ਸੀ, ਉਹ ਨਾਲ ਪੜ੍ਹਦਾ ਸੀਗਾ। ਉਹਨੇ ਕਿਹਾ ਵੀ ਪਟਵਾਰੀ ਸਾਹਿਬ ਹੈ, ਮੇਰਾ ਕੰਮ ਕਰ ਦਿਓ। ਉਹਨੇ ਸਿੱਧਾ ਹੀ ਕਹਿਤਾ ਉਹਦਾ ਮੁੰਡੇ ਦਾ ਨਾਮ ਅਮਨਦੀਪ ਸਿੰਘ ਹੋਊਗਾ ਜਾਂ ਹੋਰ ਕੁਛ ਹੋਊਗਾ। ਅਮਨਦੀਪ ਸਿੰਘ ਦੀ ਗੱਲ ਸੁਣੋ, ਇਹ ਕਹਿੰਦਾ ਇੱਥੇ ਆਰਾਮ ਨਾਲ ਪੈਸੇ ਦੇ ਦੇ, ਤੇਰਾ ਕੰਮ ਹੋਏ ਨਾ 2 ਘੰਟੇ ਦੇ ਵਿੱਚੇ ਵਿੱਚ, ਨਾਲ ਗੱਡੀ ਚੜ੍ਹ ਜਾਈ, ਐਕਸਪੈਕਟ ਦੀ ਗੱਡੀ ਆਉਣੀ, ਗੜ ਸ਼ੰਕਰ ਸਿੱਧੀ ਮਾਲਪੁਰ ਜਾਣੀ, ਉੱਥੇ ਚੜ੍ਹ ਜਾਈ। ਜੇ ਕਹਿੰਦਾ ਤੂੰ ਇਹਨੂੰ ਪੈਸੇ ਨਾਲ, ਤਾਂ ਮੇਰੇ ਬਹਾਨੇ ਰਿਹਾ, ਪੈਸੇ ਨਹੀਂ ਲੈਣੇ ਲੈਣੇ ਆ, ਵੀ ਫਿਰ ਤੈਨੂੰ ਨਾ ਕੱਲ ਨੂੰ ਉਹੀ ਬਸ ਕੱਲ ਨੂੰ ਫਾਨੀ ਪੈਣੀ ਆ, ਪੈਸੇ ਫਿਰ ਤੈਨੂੰ ਦੇਣੇ ਪੈਣੇ ਆ। ਇਸ ਲਈ ਇਹ ਗੱਲ, ਇਹ ਸੱਚੀ ਗੱਲ ਇਹ ਆ, ਫਿਰ ਇੱਥੇ ਸਭ ਕੁਛ ਚੱਲਦਾ, ਇੱਥੇ ਕਿਸੇ ਦੀ ਸਿਫਾਰਸ਼ ਨਹੀਂ ਚੱਲਦੀ, ਇਹ ਪੈਸੇ ਇੱਧਰ ਉੱਧਰ ਜਾਂਦੇ ਆ, ਫਿਰ ਦੇਣੇ ਪੈਣੇ, ਤੂੰ ਦੇ ਕੇ ਆਰਾਮ ਨਾਲ ਲਾਂਭੇ ਹੋ।
ਮੈਂ ਤਾਂ ਇਹ ਤਾਂ ਹੁਣ ਉੱਥੇ ਦੀ ਗੱਲ ਹੈ, ਮੈਂ ਇੱਥੇ ਵੀ ਕਈ ਵਾਰੀ ਸੁਣਾ ਚੁੱਕਾ। ਸਾਡੇ 'ਤੇ ਫੇਅਰ ਵਰਕ ਦੀ ਇਨਕੁਆਇਰੀ ਆ ਗਈ ਕਈ ਸਾਲ ਪਹਿਲਾਂ, ਅਤੇ ਉਹ ਗੱਲ ਮਤਲਬ ਇੰਟਰਵਿਊਆਂ 'ਤੇ ਚਲੇ ਗਏ, ਗੱਲ ਕੰਪਲੈਕਸ ਹੋ ਗਈ। ਉਹਨਾਂ ਨੇ ਵੀ ਸਟੈਂਡ ਲਿਆ ਹੋਇਆ ਸੀ ਅਤੇ ਮੈਂ ਵੀ ਲੈ ਲਿਆ। ਮੈਂ ਕਿਹਾ ਨਹੀਂ ਇੱਦਾਂ ਹੋਈ ਨਹੀਂ ਗੱਲ, ਅਤੇ ਗੱਲ ਇੱਥੇ ਤੱਕ ਪਹੁੰਚੀ ਕਿ ਅਖੀਰ ਨੂੰ ਉਹ ਖੁੱਡੇ ਲੈਣ ਲੱਗ ਗਏ। ਉਹਨਾਂ ਦੀਆਂ ਗਲਤੀਆਂ ਨਿਕਲ ਆਈਆਂ ਮੂਹਰੇ, ਅਤੇ ਮੈਂ ਉਹਨਾਂ ਨੂੰ ਥ੍ਰੈਟ ਕਰਤਾ ਵੀ ਮੈਂ ਹੁਣ ਤੁਹਾਨੂੰ ਕੋਰਟ 'ਚ ਲੈ ਕੇ ਜਾਊਂਗਾ। ਅਤੇ ਮੈਨੂੰ ਉਹ ਕਹਿ ਰਹੇ ਸੀ ਵੀ ਤੈਨੂੰ 1,20,000 ਫਾਈਨ ਹੋਣਾ ਹੈ, 1,20,000, ਤੇਰਾ ਜੀ ਰਿਪੋਰਟਾਂ ਕਰਾਂਗੇ, ਉਹ ਕਰਾਂਗੇ, ਇੱਦਾਂ ਡਰਾਉਂਦੇ ਆ, ਇਹ 'ਚ ਕੋਈ ਨਵੀਂ ਗੱਲ ਨਹੀਂ। ਮੈਂ ਕਿਹਾ ਨਹੀਂ, ਪਹਿਲਾਂ ਮੈਨੂੰ ਕਨਵਿੰਸ ਕਰੋ ਵੀ ਮੈਂ ਗਲਤੀ ਕੀਤੀ ਆ। ਜਦੋਂ ਸਾਰੇ ਡਾਕੂਮੈਂਟ ਕੱਢੇ, 3.5 ਘੰਟੇ ਇੰਟਰਵਿਊ ਚੱਲੀ, ਮੈਂ ਵੀ ਲੈ ਗਿਆ ਉਹਨਾਂ ਨੇ, ਤਾਂ ਉਹਦੇ ਵਿੱਚ ਉਹਨਾਂ ਦੀਆਂ ਗਲਤੀਆਂ ਨਿਕਲ ਆਈਆਂ। ਮੈਂ ਬਾਹਰ ਆਇਆ, ਮੈਂ ਬੈਂਕ ਨੂੰ ਫੋਨ ਕੀਤਾ, ਉਹਨਾਂ ਨੇ ਗਲਤ ਤਰੀਕੇ ਨਾਲ ਮੇਰੀਆਂ ਸਟੇਟਮੈਂਟਾਂ ਕਢਾਈਆਂ ਸੀ। ਮੈਂ ਕਿਹਾ ਤੁਸੀਂ ਮੇਰੀਆਂ ਸਟੇਟਮੈਂਟਾਂ ਕਿੱਦਾਂ ਦਿੱਤੀਆਂ ਮੇਰੀ ਨੌਲੇਜ ਤੋਂ, ਮੈਂ ਤੁਹਾਨੂੰ ਕੋਰਟ 'ਚ ਲੈ ਕੇ ਜਾਊਂਗਾ। ਭਾਅ ਜੀ 15 ਮਿੰਟ 'ਚ ਫੋਨ ਆ ਗਿਆ ਮੈਨੂੰ, ਸਾਡੇ ਨਾਲ ਸਮਝੌਤਾ ਕਰ ਲਓ, ਠੀਕ ਹੈ। ਮਤਲਬ ਧੱਕਾ ਜਿਹੜਾ, ਹੁਣ ਉਹਦੇ ਬਾਅਦ ਵੀ ਬਾਵਜੂਦ ਉਹਨਾਂ ਨੇ ਸਾਨੂੰ $18,000 ਫਾਈਨ ਕੀਤਾ, ਸਿਰਫ 2 ਪੇ ਸਲਿੱਪਾਂ ਦਾ, ਠੀਕ ਹੈ, ਜਿਹੜਾ ਕਿ 1,20,000 ਕਰਦੇ ਸੀ, ਹੋਰ ਕਈ ਕੁਛ ਕਰਦੇ ਸੀ। ਮੈਂ ਉਹਨੂੰ ਲੇਡੀ ਨੂੰ ਔਫਿਸਰ ਨੂੰ ਕਿਹਾ, ਮੈਂ ਕਿਹਾ ਮੈਂ ਕੋਰਟ 'ਚ ਚੱਲ ਜਾਣਾ, ਤੁਹਾਡਾ ਇਹ ਵੀ ਗਲਤ ਹੈ ਨਾ। ਉਹ ਕਹਿੰਦੀ ਕੋਰਟ 'ਚ ਜਾਏਗਾ ਤੇਰਾ $30,000 ਲੱਗਣਾ ਹੈ ਨਾ। ਉਹ ਮੈਨੂੰ ਆਪ ਕਹਿੰਦੇ ਤੂੰ ਇਹਦੇ ਨਾਲ, ਤੈਨੂੰ $18,000 ਦੇ ਕੇ ਛੁੱਟ ਜਾਏਗਾ, ਸਾਡਾ ਸਰਕਾਰ ਨੇ ਪੈਸਾ ਖਰਚਣਾ, ਤੇਰਾ ਕੋਲੋਂ $30,000 ਲੱਗਣਾ। ਫਿਰ ਅਸੀਂ ਘਰ ਗੱਲ ਕੀਤੀ ਵੀ 18 ਦਈਏ ਜਾਂ 30 ਲਾਈਏ, ਅਤੇ ਉਹੀ ਗੱਲ ਤੁਹਾਡੇ ਵਾਲੀ ਵੀ ਗੱਡੀ ਚੜ੍ਹ ਜਾ, ਘਰ ਦੇ ਕਹਿੰਦੇ 18 ਹੀ ਦੇ ਦੇ, ਅੱਜ ਇਹ ਮੁੱਕ ਜਾਣਾ ਕੰਮ।
ਨਹੀਂ ਠੀਕ ਹੈ,
ਨਹੀਂ
ਐਕਸਪ੍ਰੈਸ ਦੀ ਗੱਡੀ ਲੈ ਕੇ ਗੜ ਸ਼ੰਕਰ ਨੂੰ ਸਿੱਧਾ ਮਾਲਪੁਰ ਪਹੁੰਚ ਵੇ, ਟਾਈਮ ਸਿਰ ਜਾ ਕੇ ਦਾਰੂ ਦੂਰ ਪੀਵੇ ਸ਼ਾਮ ਨੂੰ, ਤਾਂ ਐਵੇਂ ਹੀ ਖੱਜਲ ਖੁਆਰੀ 'ਚ ਪਏ ਰਹਿਣਾ। ਮੈਂ ਪਟਵਾਰੀ ਨੂੰ ਸਬਕ ਸਿਖਾਉਣਾ, ਕਦੇ ਪਟਵਾਰੀ ਨੂੰ ਵੀ ਸਬਕ ਸਿਖਾ ਸਕੇ ਹਾਂ, ਕਦੇ ਤੁਸੀਂ ਟੀਚਰ ਨੂੰ ਵੀ ਸਬਕ ਸਿਖਾ ਸਕੇ ਹਾਂ। ਟੀਚਰ ਸਬਕ ਦਿੰਦੇ ਹੁੰਦੇ, ਸਿੱਖਦੇ ਹੁੰਦੇ ਆ, ਏਦਾਂ ਉਹ ਜਿਹੜਾ ਪ੍ਰੋਟੋਕਾਲ ਹੈ ਨਾ, ਉਹ ਫੋਲੋ ਕਰ ਲੈਣੇ ਚਾਹੀਦੇ
ਉਹ ਸਮਾਜ
ਨੇ ਬਣਾਇਆ।
ਦੇਖੋ ਤੁਸੀਂ ਐਗਜ਼ਾਮਪਲ ਵੀ ਦਾਰੂ ਦੀ ਦਿੰਦੇ ਆ, ਮੈਂ ਤਾਂ ਕੱਲ ਮੈਨੂੰ ਬੰਦਾ ਕਹਿੰਦਾ ਨਹੀਂ
ਦਾਰੂ ਦਿੰਦੇ ਨੇ, ਪੈਸੇ ਵੀ ਦਿੱਤੀ ਆ।
ਨਹੀਂ ਨਹੀਂ ਮੈਨੂੰ ਬੰਦਾ ਕਹਿੰਦਾ, ਕਹਿੰਦਾ ਇਹ ਮਾਸਟਰ ਪਟਵਾਰੀ, ਖਾਸ ਕਰਕੇ ਮਾਸਟਰ, ਇਹ ਸ਼ਰਾਬ ਨਾਲ ਕਿਉਂ ਇੰਨਾ ਰਿਲੇਟਡ ਹੈ ਕੰਮ? ਉਹ ਕਹਿੰਦਾ ਇਹ ਤਾਂ, ਕਹਿੰਦਾ ਤੈਨੂੰ ਪਤਾ ਵੀ ਇੱਕ ਸ਼ਰਾਬ ਦਾ ਬੋਤਲ ਦਾ ਬ੍ਰਾਂਡ ਦਾ ਨਾਂ ਵੀ ਟੀਚਰਸ ਆ। ਮੈਂ ਕਿਹਾ ਆਓ, ਕਹਿੰਦੇ ਕੱਲ ਹੀ ਰੱਖਿਆ ਹੋਇਆ, ਇਸੇ ਕਰਕੇ ਰੱਖਿਆ ਹੋਇਆ ਨਾ। ਦੂਜਾ ਕਹਿੰਦਾ ਵੀ ਪੰਜਾਬ ਦਾ ਤਾਂ ਬਹੁਤ ਪੁਰਾਣਾ ਹੀ ਕਹਿੰਦਾ ਹੈਗਾ ਆ। ਮੈਂ ਕਿਹਾ ਉਹ ਕਿੱਦਾਂ? ਹਾਂ ਨਹੀਂ, ਉਹ ਕਹਿੰਦਾ ਵੀ ਅਧਿਆਪਕ ਦਾ ਕੀ ਮਤਲਬ ਹੁੰਦਾ? ਮੈਂ ਕਿਹਾ ਅਧਿਆਪਕ ਦਾ ਮਤਲਬ ਅਧਿਆਪਕ? ਕਹਿੰਦਾ ਨਹੀਂ, ਅਧਿਆ ਪੱਕਾ। ਅਧਿਆ ਪੱਕਾ ਕਹਿੰਦੇ, ਉਹ ਤੋਂ ਅਧਿਆਪਕ ਬਣ ਗਿਆ ਕਹਿੰਦਾ।
ਨਵੀਂ ਗੱਲ ਸੁਣੀ ਤੁਹਾਡੇ,
ਮੈਂ ਵੀ ਕੱਲੇ ਕੱਲੇ
ਜਿਹੜੇ ਪਟਵਾਰੀ ਆ ਜਾਂ ਜਿਹੜੇ ਟੀਚਰ ਹੈ ਜਿਹਨੂੰ ਮਾਸਟਰ ਕਹਿੰਦੇ ਆ, ਇਹਨਾਂ ਨੂੰ ਕੰਮ ਬਹੁਤ ਕਰਨਾ ਪੈਂਦਾ, ਜੋਬ ਬੜੀ ਸਟ੍ਰੈਸਫੁਲ ਆ, ਦਿਮਾਗ 'ਤੇ ਬੜਾ ਪ੍ਰੈਸ਼ਰ ਰਹਿੰਦਾ। ਜੇ ਇਹ ਆਪਣਾ ਪ੍ਰੈਸ਼ਰ ਦੂਰ ਨਹੀਂ ਕਰੂਗੇ ਕੋਈ ਦਾਰੂ ਵਗੈਰਾ ਲੈ ਕੇ ਇੱਦਾਂ, ਤਾਂ ਫਿਰ ਉਹ ਠੀਕ ਨਹੀਂ ਲੱਗਦਾ। ਇਸ ਕਰਕੇ ਤੁਸੀਂ ਜੜ੍ਹ ਦੇ ਵਿੱਚ ਨਹੀਂ ਜਾਂਦੇ, ਤੁਸੀਂ ਤੁਹਾਨੂੰ ਇੱਦਾਂ ਹੀ ਲੱਗਦਾ ਵੀ ਜਿੱਦਾਂ ਦਾਰੂ ਦਿੰਦੇ ਲੈਂਦੇ, ਸਾਰੇ ਤਾਂ ਨਹੀਂ ਲੈਂਦੇ, ਕੋਈ ਕੋਈ ਹੋਊਗਾ, ਮਤਲਬ ਉਹ ਤਾਂ ਕਹਾਣੀ ਬਣਾਇਆ ਹੋਆ, ਤੇ ਉਹਦਾ ਰੀਜ਼ਨ ਇਹ ਆ।
ਲਾਤਾ ਪੈਂਚਰ ਭਾਜੀ, ਲਾਤਾ, ਬਹੁਤ ਬਹੁਤ ਵਧੀਆ। ਅਤੇ ਸਾਡੇ ਨਾਲ ਜੁੜ ਰਹੇ ਨੇ ਜੀ ਕੁਲਵਿੰਦਰ ਧਾਲੀਵਾਲ, ਕਹਿੰਦੇ ਹੱਸ ਰਹੇ ਨੇ, ਕਹਿੰਦੇ ਇਹ ਵੀ ਦੇਖ ਲਓ ਕਿਤੇ ਭਾਲੇ ਨਹੀਂ ਲੱਭਦੇ ਪਿਓ ਪੁੱਤੇ ਜਿਨ੍ਹਾਂ ਨੇ ਗੁਰਦੁਆਰਾ ਵੇਚਿਆ ਸੀ। ਅਤੇ ਸਾਡੇ ਭਾਜੀ, ਵੱਡੇ ਭਾਜੀ ਬੁਲਗੁਲਗੇ ਤੋਂ ਸਤਨਾਮ ਰਾਣਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਭਾਜੀ। ਅਤੇ ਬਲਵਿੰਦਰ ਚਾਹਲ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਉਹ ਜਿੱਤਣ ਲਈ ਠੱਗੀਆਂ ਮਾਰਨ ਲਈ ਸਿਸਟਮ ਦਾ ਇਸਤੇਮਾਲ ਕਰ ਰਿਹਾ ਅਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਮਾਹਿਰ ਹੈ ਟਰੰਪ। ਹਾਂਜੀ, ਉਹ ਰੀਅਲ ਇਸਟੇਟ ਏਜੰਟ ਆ ਜੀ, ਅਤੇ ਵੱਡਾ ਏਜੰਟ ਆ ਵਰਲਡ ਦਾ, ਅਤੇ ਉਹਨੇ ਮਤਲਬ ਡੀਲਾਂ ਬਣਾਉਣ 'ਚ ਮਾਹਰ ਹੈ, ਬਿਜ਼ਨਸ ਡੀਲਾਂ ਬਣਾਉਣ ਦੇ ਵਿੱਚ, ਅਤੇ ਬਹੁਤ ਵੱਡੇ ਪੱਧਰ 'ਤੇ ਉਹ ਡੀਲਾਂ ਬਣਾ ਰਿਹਾ। ਪਰ
ਦੇਖੋ ਤਾਂ ਸ਼ਾਪਿੰਗ ਸੈਂਟਰ ਵੇਚਦੇ ਹੋਣੇ, ਬੜੇ ਸ਼ਾਪਿੰਗ ਸੈਂਟਰ ਬਲਿੰਦਰ ਲਾਲ ਨੇ
ਹਾਂ ਹੋਟਲ ਮੋਟਲ ਉਹ ਤਾਂ ਕੰਟਰੀ ਵੇਚ
ਬੜੇ।
ਉਹ ਤਾਂ ਕੰਟਰੀ ਵੇਚ ਰਹੇ ਨੇ ਨਾ, ਉਹਨਾਂ ਗਾਜ਼ਾ ਢਾ ਕੇ ਕਹਿੰਦਾ ਇੱਥੇ ਟੂਰਿਸਟ ਪਲੇਸ ਬਣਾਉਣੀ ਹੈ
ਪਰ ਮੈਨੂੰ
ਮਤਲਬ
ਤਾਂ ਮਨਦੀਪ, ਸਾਨੂੰ ਤਾਂ ਇਹ ਅਫਸੋਸ ਹੈ ਥੋੜ੍ਹਾ ਜਿਹਾ, ਮੈਨੂੰ ਵੀ ਹੈ ਤੁਹਾਨੂੰ ਵੀ ਹੋਊਗਾ, ਕਿ ਅਸੀਂ ਉਹਨਾਂ ਦੀ ਬੜੀ ਸਿਫਤ ਕਰਦੇ ਰਹੇ ਹਾਂ ਬਹੁਤ ਜ਼ਿਆਦਾ। ਹੁਣ ਜਿਸ ਆਪਣੀ ਜੇਬ ਤੇ ਡਾਕਾ ਪਿਆ ਫੇਰ ਪਤਾ ਕਿਹੜੇ ਭਾਅ ਵਿਕਦੀ ਆ। ਜਿਹੜੇ ਜਿਹੜਾ ਜਿਹੜਾ ਪੈਟਰੋਲ 50 ਨੂੰ ਪੈਂਦਾ ਸੀ ਹੁਣ $90 ਦਾ ਪੈਂਦਾ, $40 ਉਸ ਵੇਲੇ ਲੁੱਟੇ ਜਾਂਦੇ ਆ, ਫਿਰ ਉਸ ਵੇਲੇ ਥੋੜ੍ਹਾ ਜਿਹਾ ਗੁੱਸਾ ਆਉਂਦਾ ਬਹੁਤ ਜ਼ਿਆਦਾ।
ਗੁੱਸਾ ਤਾਂ ਆਉਣਾ, ਚਾਲ ਸਾਹਿਬ ਆ ਗਏ ਤੇ ਆਪਾਂ ਉਹਨਾਂ ਨੂੰ ਲਾਉਂਦੇ ਹਾਂ। ਪਹਿਲਾਂ ਮੈਸੇਜ ਲੈ ਲਏ, ਕਹਿੰਦੇ ਜਿਸ ਜਿਸ ਆਦਮੀ ਨੇ ਤਾਜ਼ਾ ਅਮਰੀਕਾ ਇਜ਼ਰਾਈਲ ਤੇ ਇਰਾਨ ਦੀ ਲੜਾਈ ਦੇਖੀ ਆ, ਉਹ ਟੌਮ ਜਾਣੀ ਕਿ ਅਮਰੀਕਾ ਐਂਡ ਟੌਮ ਐਂਡ ਜੈਰੀ ਦੀ ਲੜਾਈ ਵੀ ਵੇਖੇਗਾ, ਜਿੱਤ ਜੈਰੀ ਜਾਣੀ ਕਿ ਇਰਾਨ ਦੀ ਹੋਵੇਗੀ। ਹਾਂਜੀ ਬਹੁਤ ਵਧੀਆ ਜੀ ਧਨਵਾ ਸਾਹਿਬ। ਅਤੇ ਵੈਸੇ ਮੈਂ ਅਮਰੀਕਾ ਵੀ, ਮੇਰੇ ਇੱਕ ਦੋਸਤ ਨੇ ਕਨੇਡਾ ਵੀ, ਦੋ ਤਿੰਨ ਦੋਸਤ ਨੇ, ਉਹਨਾਂ ਨੂੰ ਵੀ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ, ਉਹ ਕਹਿੰਦੇ ਵੈਸੇ ਸਾਰੇ ਅੰਦਰੋਂ ਚਾਹੁੰਦੇ ਇਹੀ ਆ ਵੀ ਇਰਾਨ ਹੀ ਜਿੱਤੇ। ਅਤੇ ਚਲੋ ਚਾਲ ਸਾਹਿਬ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਇਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ, ਅਤੇ ਹੁਣ ਦਿਲ ਵਾਲੀ ਭੜਾਸ ਜਿਹੜੀ ਆਪਾਂ ਕੱਢਾਂਗੇ। ਅਤੇ ਸਵਾਗਤ ਜੀ ਆਇਆਂ ਨੂੰ ਚਾਲ ਸਾਹਿਬ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਅਮਰੀਕ ਭਾਜੀ, ਸਤਿ ਸ਼੍ਰੀ ਅਕਾਲ ਮਨਦੀਪ ਭਾਜੀ, ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਤੇ ਆਸ ਕਰਦੇ ਹਾਂ ਸਾਰਿਆਂ ਦਾ ਦਿਨ ਵਧੀਆ ਹੋਏਗਾ ਜੀ।
ਚਾਲ ਸਾਹਿਬ ਬਹੁਤ ਦਿਨਾਂ ਬਾਅਦ ਤੁਹਾਡੇ ਦਰਸ਼ਨ ਹੋਏ ਆ, ਮੈਂ ਅੱਜ ਗੱਬੇ ਆ, ਇੱਕ ਦਿਨ ਮੈਨੂੰ ਤੁਸੀਂ ਗੱਬੇ ਬਿਠਾ ਕੇ ਕੋਈ ਗੱਲ ਕਰਨ ਨਹੀਂ ਦਿੱਤੀ ਸੀ, ਇੱਕ ਅੱਜ ਜੇ ਮੈਂ ਮੈਨੂੰ ਤੁਸੀਂ ਗੱਲ ਕਰਨ ਨਹੀਂ ਦਉਂਗੇ ਤਾਂ ਮੈਂ ਮੱਲੋ ਮੱਲੀ ਗੱਲ ਕਰੂੰਗਾ, ਇਹ ਜਾ ਦੇਖ ਲਿਓ।
ਨਹੀਂ ਜੀ ਨਹੀਂ, ਆਪਾਂ ਤੁਸੀਂ ਤੁਹਾਨੂੰ ਟਰੰਪ ਆ, ਤੁਸੀਂ ਆ ਜਾਏ ਟਰੰਪ ਕਿਸੇ ਨੂੰ ਗੱਲ ਕਰਨ ਦਿੰਦਾ ਜੀ, ਤੁਸੀਂ ਵੀ ਨਹੀਂ ਕਰਨ ਦੇਣੀ ਸਾਨੂੰ।
ਮੈਨੂੰ ਟਰੰਪ ਤੇ ਇੱਦਾਂ ਅੱਗੇ ਮੋਦੀ ਬਣਾ ਕੇ ਮੈਨੂੰ ਰੱਖਿਆ ਮੇਰੇ ਘਰ ਗੋਆ, ਹੁਣ ਤੁਸੀਂ ਮੈਨੂੰ ਟਰੰਪ ਬਣਾਈ ਜਾਂਦੇ ਆ, ਉਹ ਜਾਣ ਦਿਓ ਮੇਰ ਰੱਖੋ, ਗਰੀਬ ਆਦਮੀ ਆ, ਹੋਰ ਨਾ ਕਿਤੇ ਛੱਡੇ ਦਿਓ ਤੁਸੀਂ।
ਉਹ ਦੇਖੋ ਭਾਜੀ ਚਾਲ ਸਾਹਿਬ ਨੇ ਬੜਾ ਮਤਲਬ ਆਸਾਨ ਕੀਤਾ ਹੈ ਤੁਹਾਡੇ 'ਤੇ, ਫਿਰ ਵੀ ਭਾਈ ਭਾਈ ਦਾ ਨਾਲ ਖੜਦਾ ਆ। ਦੇਖੋ ਤੁਹਾਡੀ ਰੋਸ਼ਨੀ ਘੱਟ ਹੈ ਅਤੇ ਉਹਨਾਂ ਨੇ ਵਾਧੂ ਕੀਤੀ ਹੋਈ ਆ, ਬੈਲੈਂਸ ਕਰਤੀ ਸਿਡਨੀ 'ਚ ਰੋਸ਼ਨੀ। ਲੋਕੀ ਕਹਿਣ ਨਾ ਸਿਡਨੀ 'ਚ
ਹਾਂਜੀ ਹਾਂਜੀ
ਰੋਸ਼ਨੀ
ਅਮਰੀਕ ਭਾਜੀ ਲਾਈ ਤਾਂ ਬੜੇ ਹਨੇਰੇ ਜਿਹੇ 'ਚ ਬੈਠੇ ਆ। ਹਾਂਜੀ ਬਹੁਤ
ਮੈਂ ਜਗਾਈ ਨਹੀਂ, ਥੋੜੀ ਜਿਹੀ ਮੈਨੂੰ ਪ੍ਰੋਬਲਮ ਹੈ ਸਕਿਨ ਦੀ, ਜੇ ਮੈਂ ਲਾਈਟ ਜਗਾ ਤਾਂ ਉਹ ਐਗਰੀਵੇਟ ਹੋ ਜਾਂਦੀ ਆ,
ਹਾਂ
ਤਾਂ ਇਸ ਕਰਕੇ ਫਿਰ ਮੈਨੂੰ ਡਾਕਟਰ ਕਹਿੰਦਾ ਵੀ ਇੱਕ ਦੋ ਹਫ਼ਤੇ ਲਾਈਟ ਜਗਾਈ ਨਾ, ਤੇ ਬਾਕੀ ਜਿਹੜੇ ਦੋਸਤ ਬੈਠੇ ਆ ਇਧਰਲੇ ਪਾਸੇ ਖੱਬੇ ਪਾਸੇ ਮੇਰੇ ਅਮਨਦੀਪ ਸਿੰਘ ਜੀ ਬੈਠੇ ਆ, ਸੱਜੇ ਪਾਸੇ ਚਾਲ ਸਾਹਿਬ ਬੈਠੇ ਆ, ਚਮਕਦੇ ਚਿਹਰੇ ਆ, ਤੇ ਮੈਨੂੰ ਤਾਂ ਇੱਦਾਂ ਹੀ ਦੇਖ ਕੇ
ਉਹ
ਖੁਸ਼ੀ ਬਹੁਤ ਹੁੰਦੀ ਜੀ
ਅਸਲ 'ਚ
ਹੁਣ।
ਚਾਲ ਸਾਹਿਬ ਕੱਲ੍ਹ ਸ਼ਾਮ ਦੇ ਇੱਦਾਂ ਬੈਠੇ ਜਾਂਦੇ ਬਿੱਲ ਬਿੱਲ ਹਾਰੇ ਆ ਨਾ, ਮਤਲਬ ਪਾਰਲੀਮੈਂਟ ਹਾਊਸ 'ਚ ਸ਼ਾਮ ਦੇ ਹਨੇਰੇ 'ਚ ਹੀ ਬੈਠੇ ਆ।
ਅੱਛਾ ਅੱਛਾ
ਤੇ ਬਸ ਆ ਚਾਹ ਦਾ ਕੱਪੇ ਬਦਲਿਆ,
ਠੀਕ
ਪਹਿਲਾਂ
ਹੈ ਜੀ ਠੀਕ।
ਪਹਿਲਾਂ ਦੂਜੀ ਗਲਾਸੀ ਸੀ ਤੇ ਹੁਣ ਸਾਨੂੰ ਦਿਖਾਲਣ ਲਈ ਚਾਹ ਦਾ ਕੱਪ। ਅੱਛਾ
ਲੜੀ ਭਾਜੀ ਜੀ ਲੇਡੀਜ਼ ਵਾਲੇ ਬਿੱਲ ਤੇ ਬਹੁਤ ਮਤਲਬ ਸੋਚ ਜਤਾ ਰਹੇ, ਉਹਨਾਂ ਦੇ ਨਾਲ ਹਾਮੀ ਭਰ ਰਹੇ ਆ।
ਦੇਖੋ ਜੀ ਜੇ ਛੋਟੇ ਭਰਾ ਕਹਿਣ ਵੀ ਇਦਾਂ ਹੀ ਗੱਲ ਆ, ਇਦਾਂ ਹੀ ਇਹੀ ਆ, ਬਾਰ ਬਾਰ ਕਹੀ ਜਾਣ, ਉਹ ਫਿਰ ਸੱਚੇ ਮੰਨ ਲੈਣਾ ਚਾਹੀਦਾ, ਚਲੋ ਮੰਨ ਲੈਣੇ ਤੁਹਾਡੀ ਗੱਲ ਹੈਨਾ, ਮੰਨ ਲਈ ਤੁਹਾਡੀ ਗੱਲ ਇਹ।
ਅੱਛਾ ਬਲਵੰਤ ਸੰਧੂ ਕਹਿੰਦੇ ਨੇ ਕਿ ਨਿਊ ਰੇਟ ਇੱਕ ਏਕੜ ਦੀ ਰਜਿਸਟਰੀ ਦਾ ਜੀ 5,000 ਤੋਂ 7,000 ਐਕਸਟਰਾ ਖਰਚਾ, ਪਟਵਾਰੀ ਦਾ 2 ਤੋਂ 3,000 ਅਤੇ ਇੱਕ ਏਕੜ ਦਾ ਜੀ। ਅਤੇ ਚਾਲ ਸਾਹਿਬ ਕਰਪਸ਼ਨ ਦੀ ਗੱਲ ਚੱਲ ਰਹੀ ਹੈ, ਉਹ ਕ੍ਰਿਕਟਰ ਦੀ ਗੱਲ ਚੱਲ ਰਹੀ ਹੈ ਜਿਹਨੇ ਟਵੀਟ ਪਾਈ ਆ, ਅਤੇ
ਅੱਛਾ ਜੀ
ਹਾਂ ਅਤੇ ਇਹ ਖਰਚਾ ਰਾਈਟ ਹੈ ਕਿਉਂਕਿ ਜਦੋਂ ਅਸੀਂ ਸਾਡੀ ਫੈਮਿਲੀ ਟ੍ਰਾਂਸਫਰ ਹੋਈ ਸੀ 3-4 ਸਾਲ ਪਹਿਲਾਂ ਤਾਂ $18,000 ਤਕਰੀਬਨ ਵੱਡੀ ਲੱਗੀ ਸੀ, ਠੀਕ ਹੈ, ਅਤੇ
ਅੱਛਾ
18,000 ਰੁਪਈਆ ਹੈ ਨਾ ਉਸ ਵੇਲੇ, ਉਹ ਵੀ ਤਾਂ ਕਿਉਂਕਿ ਸਾਡੇ ਵਕੀਲ ਵੀ ਆਪਣੇ ਸੀ, ਸਾਰਾ ਕੁਝ ਸੀਗਾ, ਪਰ ਕੁਛ ਕਰ ਨਹੀਂ ਸਕੇ। ਪਰ ਇਹ ਤੁਸੀਂ ਦੇਖ ਲਓ ਵੀ 8 ਤੋਂ 9,000 ਜਾਂ 10,000 ਰੁਪਈਏ ਤੱਕ ਪ੍ਰਤੀ ਏਕੜ ਜਿਹੜਾ ਆ ਉਹ ਕੱਟ ਜਾਂਦਾ ਆ, ਇਹ ਤਾਂ ਪੱਕਾ ਹੀ ਹੋ ਗਿਆ। ਹੁਣ ਭਗਵੰਤ ਮਾਨ ਸਰਕਾਰ ਕੀ ਕਰ ਰਹੀ ਆ, ਮਤਲਬ ਆਨਲਾਈਨ ਰਜਿਸਟਰੀਆਂ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ, ਮਤਲਬ ਚਾਲ ਸਾਹਿਬ ਕੁਛ ਕਹਿਣਾ ਚਾਹੋਗੇ ਇਹਦੇ ਬਾਰੇ?
ਬਿਲਕੁਲ ਜੀ, ਡਿਜੀਟਲ ਡਿਜੀਟਲ ਏਰਾ ਦੇ ਵਿੱਚ ਇਹ ਹੋਣਾ ਹੀ ਚਾਹੀਦਾ, ਜਿੱਦਾਂ ਹੁਣ ਕਿਉਂਕਿ ਮੈਨੂਅਲੀ ਕੰਮ ਤੇ ਬਹੁਤ ਸਾਰਾ ਘਟ ਗਿਆ ਵਾ, ਤੇ ਇਹ ਬਹੁਤ ਜ਼ਿਆਦਾ ਸਸਤਾ ਤੇ ਮਤਲਬ ਘੱਟ ਘੱਟ ਰਿਸ਼ਵਤਖੋਰੀ, ਕਿਉਂਕਿ ਇਹ ਇੰਡੀਆ 'ਚ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਵੀ ਡਿਜੀਟਲਾਈਜੇਸ਼ਨ ਬਚਾ ਸਕਦੀ ਹੈ, ਉੱਥੇ ਕਰਪਸ਼ਨ ਨੂੰ ਘੱਟ ਕਰ ਸਕਦੀ, ਜਿਹੜਾ ਆਪਾਂ ਮਿਡਲ ਮੈਨ ਵਿੱਚ ਬੈਠਾ ਉਹਨੂੰ ਕੱਢ ਲਈਏ ਕਿੱਦਾਂ, ਤੇ ਤਾਂ ਕੁਝ ਨਾ ਕੁਝ ਹੋ ਸਕਦਾ। ਪਰ ਜੇ ਫਿਰ ਵੀ ਅਜੇ ਵੀ ਉਹਨਾਂ ਕੋਲ ਬੜੇ ਲੂਪ ਹੋਲ ਹੈਗੇ ਆ ਜੀ, ਉਹ ਕੋਈ ਮੈਂ ਇੱਕ ਤਰੀਕੇ ਪਟਵਾਰੀ ਸਾਹਿਬ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਆਪਣੀਆਂ ਅੱਟੀ ਸੱਟੀ ਲਾ ਕੇ ਤੇ ਪੈਸੇ ਪੈਸੇ ਲੈਣ ਦਾ ਪ੍ਰਬੰਧ ਬਣਾ ਹੀ ਲੈਂਦੇ ਆ।
ਇਹਦਾ ਮਤਲਬ ਇਹਨਾਂ ਨੇ ਹਜੇ ਤੋੜ ਲੱਭਿਆ ਵੀ ਆਪਾਂ ਕਿੱਦਾਂ ਇਹ ਸਿਸਟਮ ਫੇਲ ਕਰਨਾ ਆ ਜਿਹੜਾ
ਹਾਂ ਬਿਲਕੁਲ ਬਿਲਕੁਲ,
ਔਨਲਾਈਨ ਸਿਸਟਮ
ਆਨਲਾਈਨ ਆਨਲਾਈਨ ਸਿਸਟਮ ਦਾ ਬਿਲਕੁਲ। ਆਪਾਂ ਹੁਣ ਇੱਥੇ ਜਿਹੜੇ ਆ ਸਾਡੇ ਘਰ ਮੈਂ
ਅਮਨਦੀਪ
ਕਰਦੇ ਆ ਕੋਈ ਵੀ
ਮੇਰੀ
ਚੀਜ਼
ਆਵਾਜ਼
ਜਾਂ
ਆਉਂਦੀ ਹੈ? ਮੇਰੀ
ਆ ਰਹੀ
ਆਵਾਜ਼
ਆ ਰਹੀ
ਆਉਂਦੀ?
ਆ ਰਹੀ ਆ
ਅੱਛਾ,
ਰਹੀ ਆ ਰਹੀ।
ਅਮਨਦੀਪ ਜਿਹੜਾ ਆਨਲਾਈਨ ਸਿਸਟਮ ਹੈ, ਇਹ ਸਿਸਟਮ ਦੀ ਗੱਲ ਤੁਸੀਂ ਸੁਣ ਲਓ। ਪਰਸੋਂ ਮੈਂ ਕਾਮਨਵੈਲਥ ਬੈਂਕ ਵਿੱਚ ਗਿਆ ਕੁਝ ਕੰਮ ਸੀਗਾ ਕਰਾਉਣਾ, ਜਿਸ ਵੇਲੇ ਮੈਂ ਉੱਥੇ ਐਂਟਰ ਹੋਇਆ ਤਾਂ ਉਹ ਕਹਿੰਦੇ ਜੀ ਆਪਣਾ ਫੋਨ ਕੱਢੋ, ਉਹਦੇ ਜਿਹੜੇ ਇੱਕ ਲਾ ਜਾਂ ਟਾਵਰ ਜਿਹਾ ਉੱਤੇ ਉਹਨੂੰ ਇੱਦਾਂ ਉਹਦੀ ਫੋਟੋ ਲਾਓ, ਉਹਦੇ ਵਿੱਚ ਕਈ ਇਨਫੋਰਮੇਸ਼ਨ ਆ ਜਾਂਦੀ ਹੈ, ਤੁਸੀਂ ਆਹ ਕਰਨਾ, ਤੁਸੀਂ ਆਹ ਕਰਨਾ, ਤੁਸੀਂ ਆਹ ਕਰਨਾ, ਤੁਸੀਂ ਆਹ ਕਰਨਾ, ਤੁਸੀਂ ਆਹ ਕਰਨਾ। ਉਹ 5 ਮਿੰਟ ਤਾਂ ਉਹੀ ਲੱਗ ਗਏ। ਮੈਂ ਉਹਨੂੰ ਕਿਹਾ ਵੀ ਮੈਂ ਤਾਂ ਇਨਫੋਰਮੇਸ਼ਨ ਪੁੱਛਣ ਆਇਆ, ਮੈਂ ਇਨਫੋਰਮੇਸ਼ਨ ਭਰਨ ਨਹੀਂ ਆਇਆ, ਵੀ ਅੱਗੇ ਅਸੀਂ ਆਉਂਦੇ ਸੀ ਆਰਾਮ ਨਾਲ ਗੱਲਬਾਤ ਕਰਕੇ ਚੱਲ ਜਾਂਦੇ ਸੀ, ਹੁਣ ਤੁਸੀਂ ਆਪ ਕਈ ਸਿਸਟਮ ਲਾ ਲਿਆ, ਫੋਨ 'ਤੇ ਆਹ ਕਰੋ, ਫੋਨ 'ਤੇ ਉਹ ਕਰੋ। ਮੈਂ ਕਿਹਾ ਇੱਦਾਂ ਕਰੋ ਵੀ ਤੁਸੀਂ ਤੁਸੀਂ ਉੱਠੋ, ਮੈਂ ਇੱਥੇ ਬਹਿਣਾ, ਵੀ ਜੇ ਮੈਂ ਹੀ ਕੰਮ ਕਰਨੇ ਆ ਵੀ ਤੁਹਾਡੀ ਜੋਬ ਕਾਹਦੀ ਹੋਈ ਹੈ, 3-4 ਤੁਸੀਂ ਬੈਠੇ ਆ। ਫਿਰ ਇੱਕ ਆਈ, ਉਹਨੇ ਫਿਰ ਆਪੇ ਕੀਤਾ ਮੇਰੇ ਫੋਨ 'ਤੇ ਸਾਰਾ। ਮੈਂ ਇੱਦਾਂ ਬਣ ਗਿਆ ਅਣਜਾਣ, ਵੀ ਮੈਨੂੰ ਕੁਛ ਵੀ ਨਹੀਂ ਪਤਾ। ਫਿਰ ਆਈ, ਇਹਨੂੰ ਦੱਬ ਦੇ, ਇਹਨੂੰ ਦੱਬ ਦੇ, ਇਹਨੂੰ ਦੱਬ ਦੇ, ਆਹ ਪ੍ਰੈਸ ਕਰ ਦੇ, ਆਹ ਪ੍ਰੈਸ ਕਰ ਦੇ। ਮਗਰੋਂ ਨਹੀਂ ਕੀ ਹੋਇਆ, ਮਿਲਿਆ ਕੀ ਅਗੇ ਨੰਬਰ ਮਿਲਿਆ ਤੈਨੂੰ, ਐਨਵੇਂ ਨੰਬਰ ਤੇ ਆਣੇ ਤੇਰੀ ਵਾਰੀ।
5 ਮਿੰਟ
ਉਹਦੇ ਲੈ ਲੈ ਬਈ, ਉਹ ਬੰਦਾ ਬੈਠਾ, ਉਹ ਬੰਦਾ ਬੈਠਾ
ਨਹੀਂ
ਹੈ, ਆ ਇਹਦੇ ਕਚਰ ਮਗਰ ਕਰੀ
ਨਹੀਂ
ਜਾਂਦੇ
ਨਹੀਂ
ਆ।
ਉਹ ਪਰਚੀ ਜਿਹੜਾ ਖਿੱਚ ਕੇ ਪਰਚੀ ਵਾਲਾ ਹੁੰਦਾ ਉਹ ਹੀ ਕਰ
ਪਰਚੀ,
ਲਓ
ਉਹ ਵਧੀਆ ਸੀ
ਤੇ ਉਹ ਘੰਟੀ ਵੱਜਦੀ ਆ ਬੰਦਾ ਉੱਥੇ।
5 ਮਿੰਟ ਮੇਰੇ ਲਵਾ ਕੇ ਮਗਰੋਂ ਨੰਬਰ ਮਿਲਿਆ।
ਵਧੀਆ ਜੀ, ਤੁਹਾਡੀ ਕਰਨ ਆ ਜਾਂਦੀ ਹੈ। ਹਾਂਜੀ ਹਾਂਜੀ, ਉਹ ਤੁਹਾਡੀ ਕਰਨ ਆ ਜਾਂਦੀ, ਉਹਦੇ ਹਿਸਾਬ ਨਾਲ ਤੁਸੀਂ ਨੰਬਰ ਲੈ ਕੇ ਆਪਣਾ ਸ਼ੇਅਰ ਤੇ ਬਹਿ ਜਾਓ।
ਆਹੋ, ਉਹ ਸਿਸਟਮ ਠੀਕ ਆ। ਅੱਗੇ ਤਾਂ ਪਰਚੀ ਵੀ ਨਹੀਂ ਲੈਣੀ ਪੈਂਦੀ ਹੁੰਦੀ ਸੀ, ਉਹਨਾਂ ਦੀ ਅੱਖਾਂ ਹੀ ਕੰਮ ਕਰਦੀਆਂ, ਉਹਨਾਂ ਨੂੰ ਪਤਾ ਹੁੰਦਾ ਆ ਬੰਦਾ ਬੈਠਾ, ਆ ਬੰਦਾ ਦੂਜਾ ਆ, ਤੀਜਾ, ਚੌਥਾ, ਪੰਜਵਾਂ, ਛੇਵਾਂ, ਇਦਾਂ
ਹੁੰਦਾ। ਹੁਣ ਥੋੜਾ ਰਸ਼ ਵੱਧ ਗਿਆ ਭਾਜੀ, ਰਸ਼ ਵੱਧ ਗਿਆ, ਕਈ ਵਾਰੀ ਜ਼ਿਆਦਾ ਬੰਦੇ ਹੁੰਦੇ ਆ ਤੇ ਉਹ ਵੀ ਬਿਜ਼ੀ ਹੁੰਦੇ ਆ।
ਚਾਲ ਸਾਹਿਬ, ਤੁਹਾਡੀ ਮੇਰੇ ਘਰ ਰਿਸੈਪਸ਼ਨ ਥੋੜੀ ਘੱਟ ਹੈ ਤੇ ਤੁਸੀਂ ਜੇ ਮੂਵ ਕਰ ਸਕਦੇ ਆ ਤਾਂ ਮੈਂ ਥੋੜੀ ਦੇਰ ਬੰਦ ਕਰ ਦਿੰਦਾ ਇਧਰੋਂ ਔਨ 에ਅਰ। ਨਹੀਂ, ਵਾਈਫ
ਆਵਾਜ਼ ਨਹੀਂ ਆ ਰਹੀ,
ਥੋੜੀ ਜਿਹਾ ਕਿੜਕਿੜ ਆ ਰਹੀ ਹੈ ਤੇ ਜਿਟਰਿੰਗ ਹੋ ਰਹੀ ਹੈ, ਮੈਨੂੰ ਲੱਗਦਾ ਵਾਈਫਾਈ ਦਾ ਕਨੈਕਸ਼ਨ ਥੋੜਾ ਲੂਜ਼ ਹੈ ਤੇ।
ਓਕੇ, ਮੈਂ ਦੁਬਾਰਾ ਕਰਦਾ ਜੀ, ਮੈਂ
ਹਾਂਜੀ ਹਾਂਜੀ
ਦੁਬਾਰਾ ਕਰ ਲਿਆ।
ਹਾਂਜੀ ਭਾਜੀ, ਆਪਾਂ ਜਦ ਤੱਕ ਸੁਨੇਹੇ ਲੈ ਲੈਂਦੇ ਹਾਂ ਤੇ ਸਾਡੇ ਨਾਲ ਹਰਜਿੰਦਰ ਘੁੰਮਣ ਭਾਜੀ ਜੁੜੇ ਸੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਮੈਸੇਜ ਉਹਨਾਂ ਨੇ ਈਮੇਲ ਦੇ ਰਾਹੀਂ ਪਾਏ ਆ। ਸੋ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਅਸੀਸ ਦਿੱਤੀ ਆ। ਤੇ ਕਹਿੰਦੇ ਕਿ ਪਟਵਾਰੀ ਨੂੰ ਕੁੱਤਾ ਪੈ ਗਿਆ, ਕਹਿੰਦਾ ਤੇਰੇ ਨਾਂ ਜ਼ਮੀਨ ਨਹੀਂ ਤਾਂ ਮੈਂ ਤੈਨੂੰ ਦੱਸ ਦਿੰਦਾ ਪਟਵਾਰੀ ਹੁੰਦਾ ਕੀ ਆ। ਇਹ ਭਗਵਾਨ ਹਰਭਜਨ ਮਾਨ ਦੀ ਫਿਲਮ ਦੇ ਵਿੱਚ ਵੀ ਇੱਕ ਡਾਇਲੋਗ ਸੀਗਾ। ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ, ਇਹ ਸਾਡੇ ਨਾਲ ਜੁੜਦੇ ਨੇ। ਤੇ ਸੱਜਣ ਮਿੱਤਰ ਪਿਆਰੇ, ਹਾਂਜੀ ਗੁਰਿੰਦਰ ਭਾਜੀ ਕਹਿੰਦੇ ਨੇ ਕਿ ਅੱਛੇ ਦਿਨ ਆਉਣ ਵਾਲੇ ਆ ਜੀ, ਠੀਕ ਹੈ। ਤੇ ਦੇਖੋ ਅੱਗੇ ਇਲੈਕਸ਼ਨ ਹੁੰਦੀਆਂ ਤੇ ਕੀ ਬਣਦਾ, ਤੇ ਇਲੈਕਸ਼ਨਾਂ ਦਾ ਹੁਣ ਚਲੋ ਸੁਸਾਇਟੀ 'ਚ ਮਤਲਬ ਚੇਂਜਸ ਵਾਸਤੇ ਹੋਣੀਆਂ ਚਾਹੀਦੀਆਂ ਨੇ। ਤੇ ਸਾਡੇ ਨਾਲ ਅਮਰਜੀਤ ਕੌਰ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭੈਣ ਜੀ, ਸਤਿ ਸ਼੍ਰੀ ਅਕਾਲ। ਕੁਲਵਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਵੰਤ ਸਿੰਘ ਹੁਣੇ ਜੁੜੇ ਨੇ ਪ੍ਰੋਗਰਾਮ, ਇਹ ਕਹਿੰਦੇ ਤੁਹਾਨੂੰ ਇਹਨਾਂ ਦੇ ਸਿਰ ਦੇ ਪਿੱਛੇ ਰੋਸ਼ਨੀ ਦਾ ਗੋਲਾ ਨਹੀਂ ਦਿਸ ਰਿਹਾ ਜਿਹੜੇ ਵੱਡੇ ਅਵਤਾਰਾਂ ਦੇ ਹੁੰਦਾ। ਹਾਂਜੀ ਹਾਂਜੀ,
ਮਨਦੀਪ ਇੱਕ ਹੋਰ ਵੀ ਗੱਲ ਆ, ਜੇ ਤੁਹਾਡੇ ਕੋਲ ਜ਼ਮੀਨ ਨਾ ਵੀ ਹੋਵੇ
ਅੱਛਾ
ਤਾਂ ਵੀ ਤੁਹਾਨੂੰ ਪਟਵਾਰੀ ਸਾਹਿਬ ਨਾਲ ਪੰਗਾ ਨਹੀਂ ਲੈਣਾ ਚਾਹੀਦਾ, ਉਹਦਾ ਵੀ ਰੀਜ਼ਨ ਆ। ਪਟਵਾਰੀ ਸਾਹਿਬ ਕੋਲ ਇੰਨੀਆਂ ਪਾਵਰਾਂ ਹੁੰਦੀਆਂ, ਉਹਨਾਂ ਨੇ ਕੀ ਕਰਨਾ, ਤੁਹਾਡੇ ਤੋਂ ਕਿਸੇ ਦੀ ਜ਼ਮੀਨ ਤੇ ਇੱਕ ਦੋ ਕਨਾਲ ਤੇ ਕਬਜ਼ਾ ਕਰਾਉਣਾ ਬੇਕਾਰ, ਉੱਦਾਂ ਹੀ ਕਹਿਣਾ ਇਹਨੇ ਤੁਸੀਂ ਕਬਜ਼ਾ ਕੀਤਾ ਤੁਹਾਡੇ ਨਾਂ ਕਰ ਦੇਣੀ, ਉੱਦਾਂ ਹੀ ਜਾਲੀ, ਫਿਰ ਤਰੀਕਾ ਭੁਗਤਦੇ ਰਹੇ ਹੋ। ਫਿਰ ਪਟਵਾਰੀ ਨੇ ਮਿੰਨਤ ਕਰ, ਪਟਵਾਰੀ ਸਾਹਿਬ ਇਹਨੂੰ ਹਟਾਓ, ਮੈਂ ਵਿਦੇਸ਼ ਨੂੰ ਜਾਣਾ, ਮੈਂ ਤਾਂ ਉੱਥੇ ਉਹਨੇ ਰੋਕ ਲੈਣਾ ਜੇ ਇੱਦਾਂ ਮੈਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕੀਤਾ ਆ, ਜਾਲੀ ਕਰਾਉਣਾ ਮਾੜਾ ਜਿਹਾ। ਜੇ ਤੁਹਾਡੇ ਕੋਲ ਜ਼ਮੀਨ ਹੈ ਵੀ ਨਹੀਂ ਹੈ ਤਾਂ ਵੀ ਮੱਥਾ ਟੇਕ। ਪਟਵਾਰੀ ਸਾਹਿਬ ਸਤਿ ਸ਼੍ਰੀ ਅਕਾਲ, ਹੋਰ ਕਿੱਦਾਂ, ਗੁੱਡ ਮਾਰਨਿੰਗ।
ਉਹ ਨਾ ਚਲੋ ਕੁਲਵਿੰਦਰ ਸਿੰਘ ਹੁਣੇ ਵੀ ਕਹਿ ਰਹੇ ਨਹੀਂ ਆ ਰਹੇ ਘਰ। ਰਾਜਵਿੰਦਰ ਖੱਕ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਕਹਿੰਦੇ ਜੇ ਕੋਈ ਗਲਤ ਕੰਮ ਹੋਵੇ ਫਿਰ ਤਾਂ ਦੇਣੀ ਹੀ ਪੈਣੀ ਆ। ਦੇਖੋ ਗਲਤ ਕੰਮ ਲਈ ਤਾਂ ਫਿਰ ਵੱਡੀ ਦੇਣੀ ਪੈਣੀ ਤਾਂ ਹੀ ਹੋਣਾ, ਪਰ ਜਿਹੜੇ ਜੈਨੂਅਨ ਟ੍ਰਾਂਜੈਕਸ਼ਨਸ ਨੇ ਹੈ ਨਾ, ਉਹਦੀ ਕਾਹਦੀ ਵੱਡੀ। ਮਤਲਬ ਉਹੀ ਆ ਕਿ ਬੰਦਾ ਖੱਜਲ ਖੁਆਰ ਹੋਊਗਾ, ਇਹ ਕਿੱਦਾਂ ਮਤਲਬ ਇੱਥੇ ਆਊਗੇ, ਹੈ ਨਾ, ਵਟ ਅ ਨੌਨਸੈਂਸ, ਹੈ ਨਾ। ਤੇ
ਉਹਦੀ ਵੱਡੀ ਇਹੀ ਆ, ਮਤਲਬ ਮੈਂ ਤੁਹਾਨੂੰ ਕਹਾਣੀ ਸੁਣਾਈ ਤਾਂ ਹੈ ਕਿ ਜੇ ਤੂੰ ਘੰਟੇ ਬਾਅਦ ਬੱਸ ਚੜ੍ਹਨਾ ਆ ਤਾਂ ਕਰਾ ਲਾ, ਜੇ ਤੂੰ ਕੱਲ ਪਰਸੋਂ ਨੂੰ 3 ਦਿਨ ਹੋਰ ਆਉਣਾ ਆ, ਜੈਨੂਅਨ ਤੇਰਾ ਕੇਸ ਆ, ਫਿਰ ਤੂੰ ਕੋਈ ਗੱਲ ਨਹੀਂ, ਫਿਰ ਤੂੰ ਬੈਠਾ ਰਹਿ ਇੱਥੇ, ਚਾਹ ਪੀ ਜਾ ਬਾਹਰ, ਹੋਟਲ ਬਥੇਰੇ ਆ, ਮੋਟਲ ਬਥੇਰੇ, ਗੱਲਾਂ ਕਰੀ ਜਾ, ਸ਼ੁਕਲ ਦੇਖੀ ਜਾ ਕਚਹਿਰੀ 'ਚ ਕਿੱਦਾਂ ਹੁੰਦੇ ਆ, ਤਾਂ ਫਿਰ ਮਰਜ਼ੀ ਆ ਤੁਹਾਡੀ, ਕਈ ਕੰਮ ਤੁਹਾਡੇ ਰਹਿ ਜਾਣੇ ਆ ਫਿਰ, ਹੋਰ ਜਿਹੜੇ ਇੰਪੋਰਟੈਂਟ
ਹਾਂਜੀ,
ਕਰਨੇ।
ਚਾਲ ਸਾਹਿਬ ਦਾ ਕੈਮਰਾ ਨਹੀਂ ਔਨ ਹੋ ਰਿਹਾ ਅਤੇ ਮੈਂ ਬੇਨਤੀ ਕਰਦਾ ਕਿ ਕੈਮਰਾ ਔਨ ਕਰਕੇ ਤਾਂ ਫਿਰ ਸ਼ਾਮਿਲ ਹੋਣ, ਬਿਨਾਂ ਕੈਮਰੇ ਤੋਂ ਆਏ ਨੇ, ਸੋ ਉਹਨਾਂ ਨੂੰ ਬੇਨਤੀ ਹੈ ਕਿ ਕੈਮਰੇ ਦੇ ਨਾਲ ਪਹੁੰਚਣ ਜੀ। ਵੀਡੀਓ ਵੀ ਸਾਨੂੰ ਚਾਹੀਦਾ ਹੈ, ਸੋ ਅਗਰ ਨਹੀਂ ਹੈਗਾ ਫਿਰ ਤਾਂ ਆਪਾਂ ਕਰਾਂਗੇ, ਪਰ ਟਰਾਈ ਕਰੋ ਇੱਕ ਵਾਰੀ ਭਾਅ ਜੀ। ਸਿਚੁਏਸ਼ਨਸ ਜਿਹੜੀਆਂ ਨੇ ਉਹ ਬਦਲਦੀਆਂ ਰਹਿੰਦੀਆਂ ਨੇ, ਮਤਲਬ ਹਰ ਵੇਲੇ, ਤਾਂ ਜਿਹੜਾ ਮੌਜੂਦਾ ਪੰਜਾਬ ਦਾ ਲੈਂਡਸਕੇਪ ਆ ਉਹਦੇ ਵਿੱਚ ਨਾ ਮੈਂ ਸੁਣਿਆ ਕਿ ਅਕਾਲੀ ਦਲ ਦੀ ਫਿਰ ਬੜੀ ਚੜ੍ਹਾਈ ਹੋ ਰਹੀ ਆ, ਅਤੇ ਮਤਲਬ ਕਾਫੀ ਐਕਟਿਵ ਨੇ, ਅਤੇ ਮਤਲਬ ਹੌਲੀ ਹੌਲੀ ਉਹ ਫਿਰ ਕਈ ਇਲਾਕਿਆਂ ਦੇ ਵਿੱਚ ਆਪਣਾ ਪੈਂਠ ਜਮਾ ਰਹੇ। ਤੁਹਾਡੀ ਕੋਈ ਆਬਜ਼ਰਵੇਸ਼ਨ ਇਹਦੇ ਬਾਰੇ?
ਮੇਰੀ ਆਬਜ਼ਰਵੇਸ਼ਨ ਤਾਂ ਮਨਦੀਪ ਹੈ, ਅਕਾਲੀ ਦਲ ਤਾਂ ਉੱਭਰ ਰਿਹਾ ਆ, ਪਰ ਇੰਨਾ ਨਹੀਂ ਉੱਭਰ ਰਿਹਾ ਜਿੰਨਾ ਉੱਭਰਨਾ ਚਾਹੀਦਾ, ਜਿੰਨੀ ਕਿ ਮੈਜੋਰਟੀ ਉਹਨਾਂ ਨੂੰ ਮਿਲਣੀ ਚਾਹੀਦੀ। ਇਹਦੇ ਹਿਸਾਬ ਨਾਲ ਉਹਨਾਂ ਨੂੰ 30-35 ਸੀਟਾਂ ਦੇ ਏਡ ਗੇਟ ਦੇ ਵਿੱਚ ਇਹ ਹੈਗੇ ਆ। ਮੇਰੀ ਤਾਂ ਇਹੀ ਆ ਕਿ ਕਾਂਗਰਸ ਦੀ ਜਿਹੜੀ ਸਰਕਾਰ ਆ ਉਹ 65 ਤੋਂ ਲੈ ਕੇ 70 ਸੀਟਾਂ ਲੈਣ ਦੇ ਇਸ ਵੇਲੇ ਪੂਰੇ ਪੁਜੀਸ਼ਨ ਦੇ ਵਿੱਚ ਆ, ਅਤੇ ਅਕਾਲੀ ਉਹ 40 ਤੋਂ ਮਤਲਬ 35 ਤੋਂ 40 ਸੀਟਾਂ ਲਊਗਾ। ਅਤੇ ਬਾਕੀ ਚਾਲ ਸਾਹਿਬ ਤੋਂ ਪੁੱਛ ਲੈਂਦੇ ਹਾਂ ਵੀ ਉਹ ਆਪਣੇ ਸਟੈਂਡ 'ਤੇ ਹਲੇ ਵੀ ਬਰਕਰਾਰ ਹੈ ਕਿ ਥੋੜ੍ਹੇ ਡੋਲ ਗਏ ਆ।
ਨਹੀਂ ਅਮਰੀਕ ਭਾਜੀ ਮੈਂ ਉੱਥੇ ਹੀ ਹਾਂ ਜੀ, ਉਹਨਾਂ ਦੇ ਨੰਬਰ ਤੇ ਘਟਣਗੇ ਪਰ ਸਰਕਾਰ ਅਜੇ ਵੀ ਉਹ ਬਣਾਉਂਦੇ ਦੇਖਦੇ ਆ,
ਕੌਣ
ਸਰਕਾਰ
ਇਹ ਵੀ ਦੱਸ
ਬਣਾਉਂਦੀ ਹੈ।
ਦਿਓ, ਕੌਣ ਇਹ ਵੀ ਦੱਸ ਦਿਓ,
ਮੌਜੂਦਾ ਸਰਕਾਰ ਹੀ ਜੀ,
ਮੌਜੂਦਾ
ਮੌਜੂਦਾ
ਸਰਕਾਰ
ਸਰਕਾਰ ਹੀ,
ਆਪ ਵਾਲੇ
ਹਾਂਜੀ ਹਾਂਜੀ,
ਸਰਕਾਰ ਬਣਾ ਜੂਗੀ ਆਪ ਵਾਲੇ,
ਮੌਜੂਦਾ
ਇੱਕ
ਹਾਂਜੀ ਹਾਂਜੀ ਬਣੇਗੀ, ਦੇਖਿਓ ਨੰਬਰ ਘੱਟ, ਸੀਟਾਂ ਘਟਣਗੀਆਂ।
ਸੀਟਾਂ ਹੈਗੀਆਂ 65?
ਹਾਂਜੀ ਹਾਂਜੀ ਮਿਲ ਜਾਣਗੀਆਂ।
ਨਹੀਂ ਚਾਲ ਸਾਹਿਬ, ਵੈਸੇ 117 ਸੀਟਾਂ ਨੇ ਪੰਜਾਬ ਦੀਆਂ, ਅਤੇ ਹੁਣ ਖਬਰ ਆ ਰਹੀ ਹੈ ਕਿ ਜਿਹੜੀ ਰੀਕਨਫਿਗਰੇਸ਼ਨ ਕੀਤੀ ਜਾ ਰਹੀ ਹੈ ਅਤੇ 188 ਦੇ ਕਰੀਬ ਹੁਣ ਸੀਟਾਂ ਕਰ ਦਿੱਤੀਆਂ ਜਾਣਗੀਆਂ। ਇਹ ਉਹਦਾ ਲੌਜਿਕ ਇਹ ਹੈ ਕਿ ਪਾਪੂਲੇਸ਼ਨ ਵੀ ਵਧੀਆ, ਏਰੀਏ ਵੀ ਛੋਟੇ ਹੋਣਗੇ, ਹੈ ਨਾ, ਹਲਕੇ ਵੀ ਛੋਟੇ ਹੋਣਗੇ, ਅਤੇ ਉਹਦੇ ਨਾਲ ਜਿਹੜਾ MLA ਆ ਉਹ ਆਪਣੇ ਹਲਕੇ ਦਾ ਵੱਧ ਧਿਆਨ ਰੱਖ ਸਕੇਗਾ। ਇਹ ਇਹਦੇ 'ਚ ਕਿੰਨੀ ਕੁ ਸੱਚਾਈ ਆ, ਇਹ ਜੈਨੂਅਨ ਹੈ ਜਾਂ ਹਵਾ 'ਚ ਹੀ ਹੈ?
ਨਹੀਂ ਜੀ ਇਹਦੇ ਬਾਰੇ ਕੋਈ ਨਿਊਜ਼ ਮੈਂ ਤੇ ਵੈਸੇ ਪੜ੍ਹੀ ਨਹੀਂ ਆ, ਇਹ ਇੱਦਾਂ ਦੀ ਕੋਈ ਹੈਗੀ ਆ ਕਿ ਵਿਧਾਨ ਸਭਾ ਹਲਕਿਆਂ ਨੂੰ ਜਿੱਦਾਂ ਹੋਰ ਛੋਟਾ ਕਰਨ ਦੀ ਕੋਈ ਹੈਗੀ ਆ ਕਵਾਇਤ, ਤੇ ਕੋਈ ਨੈਕਸਟ ਪ੍ਰੋਗਰਾਮ ਦੇ ਵਿੱਚ ਉਦਾਂ ਆਪਾਂ ਚੈੱਕ ਕਰਕੇ ਫਿਰ
ਹਾਂ ਉਹ
ਰਹਿਣਾ ਜਾਣਕਾਰੀ ਦੀ
ਚੈੱਕ ਕਰਕੇ ਲਿਆਇਓ। ਅਤੇ
ਜੀ
ਇੱਕ ਆਪਣੇ ਨਵਾਂ ਪਾਸਪੋਰਟ ਬਣਾਉਣ ਦੇ ਸੰਬੰਧ ਦੇ ਵਿੱਚ ਜਾਣਕਾਰੀ ਇਸ਼ੂ ਹੋਈ ਆ ਭਾਰਤ ਸਰਕਾਰ ਵੱਲੋਂ, ਉਹਦੀ ਜਾਣਕਾਰੀ ਜ਼ਰੂਰ ਦਿਓ।
ਹਾਂਜੀ ਇੱਕ ਜਿਹੜਾ ਜਦੋਂ ਆਪਾਂ ਨਵਾਂ ਪਾਸਪੋਰਟ ਬਣਾਉਂਦੇ ਹਾਂ ਤੇ ਜਿੱਦਾਂ ਜੀ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਨੂੰ ਜੇ ਆਪਾਂ OCI ਹੋਲਡਰ ਹਾਂ ਤੇ ਉਹਦੇ ਤੇ ਆਪਾਂ ਨੂੰ ਅਪਡੇਟ ਕਰਨਾ ਪੈਂਦਾ ਆਪਣੇ ਨਵੇਂ ਪਾਸਪੋਰਟ ਦੀ ਡਿਟੇਲ, ਤੇ ਉਹਦੇ ਲਈ ਉਹਨਾਂ ਨੇ ਨਵੀਂ ਅਪਡੇਟ ਦਿੱਤੀ ਆ ਕਿ ਵੀ ਜਿੱਦਾਂ ਆਪਾਂ ਨੂੰ ਪਹਿਲਾਂ ਤੇ ਫ੍ਰੀ ਸੀਗੀ, ਉਹਦੀ ਕੋਈ ਟਾਈਮ ਲਿਮਿਟ ਨਹੀਂ ਸੀਗੀ, ਹੁਣ ਉਹਨਾਂ ਨੇ ਕਰਤਾ ਵੀ ਜੇ ਤੇ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਉਹਨੂੰ ਅਪਡੇਟ ਕਰ ਲੈਂਦੇ ਜੀ ਉਹ ਤੇ ਫਿਰ ਫ੍ਰੀ ਆ ਜੀ, ਪਰ ਜੇ ਤੁਸੀਂ ਉਹਨੂੰ 3 ਮਹੀਨੇ ਤੋਂ ਬਾਅਦ ਅਪਡੇਟ ਕਰੋਗੇ ਤੇ ਉਹਦੇ ਤੇ ਫੀਸ ਜਿੱਦਾਂ ਹੋ ਗਈ ਆ ਜੀ ਇੰਪਲੀਮੈਂਟ 10 ਅਪ੍ਰੈਲ ਤੋਂ ਜਿੱਦਾਂ ਉਹਨਾਂ ਨੇ ਸ਼ੁਰੂ ਕਰਤੀ ਆ, ਤੇ ਕੁੱਲ ਮਿਲਾ ਕੇ $43 ਉਹਦੀ ਫੀਸ ਲੈਣੀ ਸ਼ੁਰੂ ਕਰਤੀ ਆ ਜੀ ਉਹਨਾਂ ਨੇ।
ਅੱਛਾ,
ਇਹਦੇ ਤੇ ਚਾਲ ਸਾਹਿਬ ਥੋੜੀ ਚਾਨਣਾ ਪਾਓ ਤੇ ਕਹਿਣਾ ਕੀ ਚਾਹੁੰਦੇ ਕਿ ਜੇ ਤੁਸੀਂ ਆਸਟ੍ਰੇਲੀਅਨ ਪਾਸਪੋਰਟ ਨਵਾਂ ਬਣਾਉਣੇ ਆ
ਨਹੀਂ
ਤਾਂ
ਆਸਟ੍ਰੇਲੀਅਨ,
ਹਾਂਜੀ
ਆਸਟ੍ਰੇਲੀਅਨ ਨਹੀਂ ਇੰਡੀਅਨ
ਜੇ,
ਨਹੀਂ ਆਸਟ੍ਰੇਲੀਅਨ ਹੀ ਭਾਜੀ, ਆਸਟ੍ਰੇਲੀਅਨ ਦੀ ਵੀ OCI ਦੇ ਵਿੱਚ ਜਾਂਦੀ ਆ ਨਾ, ਆਪਾਂ ਨੂੰ ਅਪਡੇਟ ਕਰਨਾ ਪੈਂਦਾ।
ਅੱਛਾ
ਜੇ ਤੁਹਾਡੀ OCI ਹੈਗੀ ਆ, ਤੁਹਾਡੇ ਕੋਲ OCI
ਹਾਂਜੀ
ਹੈਗੀ ਆ ਤੇ ਤੁਸੀਂ
ਹਾਂਜੀ
ਨਵਾਂ ਪਾਸਪੋਰਟ ਬਣਾ ਲਿਆ, ਤਾਂ ਉਹਦੇ 'ਚ ਤਾਂ ਕੋਈ ਰੁਕਾਵਟ ਹੈ ਨਹੀਂ, ਤੁਸੀਂ ਜਾ ਸਕਦੇ ਆ।
ਨਹੀਂ ਨਹੀਂ ਪਰ ਉਹਨਾਂ ਨੂੰ ਅਪਡੇਸ਼ਨ ਦੇਣੀ ਪਏਗੀ ਨਾ ਜੀ, ਪਾਸਪੋਰਟ ਨੰਬਰ
ਨਹੀਂ ਨਹੀਂ ਉਹ ਦੇਣੀ ਨਹੀਂ
ਬਦਲ ਜਾਂਦਾ
ਜਿੱਦਾਂ,
ਨਹੀਂ ਨਹੀਂ
ਜੇ ਜੇ ਤੁਹਾਡੇ ਕੋਲ
ਮੈਂ
ਪੁਰਾਣਾ ਨਵਾਂ ਪਾਸਪੋਰਟ ਆ, ਤੁਸੀਂ ਪੁਰਾਣੇ ਪਾਸਪੋਰਟ ਤੇ ਟਰੈਵਲ ਕੀਤਾ ਹੈ OCI ਤੇ, ਤਾਂ ਤੁਸੀਂ ਨਵੇਂ ਤੇ ਵੀ ਕਰ ਸਕਦੇ ਆ ਟਰੈਵਲ, ਉਹ ਤੁਹਾਨੂੰ ਰੋਕ ਟੋਕ ਹੈ ਨਹੀਂ, ਅਸੀਂ
ਨਹੀਂ ਨਹੀਂ
ਕੀਤਾ ਇਦਾਂ।
ਹੁਣ 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 ਅਪਡੇਟ ਆਈ ਆ ਵੀ ਤੁਸੀਂ ਮਤਲਬ, ਕਿਉਂਕਿ ਜਦੋਂ ਪਾਸਪੋਰਟ ਆਸਟ੍ਰੇਲੀਆ ਦੇ ਵਿੱਚ ਨਵਾਂ ਜਾਰੀ ਹੁੰਦਾ ਨਾ ਨਾ, ਤੇ ਉਹ ਪੁਰਾਣਾ
ਨਵਾਂ ਜਾਰੀ ਹੁੰਦਾ,
ਨਵਾਂ ਨੰਬਰ ਵੀ ਨਵਾਂ ਹੁੰਦਾ, ਪੁਰਾਣਾ ਨੰਬਰ ਕੈਂਸਲ ਹੋ ਜਾਂਦਾ,
ਬਿਲਕੁਲ
ਸੋ ਉਹ ਜਿਹੜਾ
ਪੁਰਾਣਾ ਕੈਂਸਲ ਹੋ ਜਾਂਦਾ ਪਾਸਪੋਰਟ,
ਹਾਂ, ਤੇ
ਹਾਂਜੀ
ਇਸ ਕਰਕੇ ਉਹ ਲਿੰਕ ਕਰਨਾ ਹੁੰਦਾ ਹੈ OCI ਨਾਲ ਵੀ, ਹਾਂ ਵੀ ਆਹ ਬੰਦੇ ਦਾ ਹੀ ਪਾਸਪੋਰਟ ਹੈ, ਸੋ ਇਸ ਕਰਕੇ ਅਗਰ ਤੁਸੀਂ ਨਵਾਂ ਪਾਸਪੋਰਟ ਬਣਾਇਆ ਤੁਹਾਡੇ ਕੋਲ OCI ਵੀ ਆ, ਤਾਂ ਵਿਦਇਨ 3 ਮਹੀਨੇ ਤੁਸੀਂ ਉਹ ਫ੍ਰੀ ਅਪਡੇਟ ਆ ਮੇਰੇ ਖਿਆਲ, ਆਨਲਾਈਨ ਨਹੀਂ
ਹਾਂ,
ਹੈ ਜੀ,
ਬਿਨਾਂ ਕਿਸੇ ਕਾਸਟ ਤੋਂ
ਬਿਨਾਂ
ਜੀ,
ਕਿਸੇ
ਹਾਂਜੀ
ਕਾਸਟ,
ਹਾਂਜੀ ਆਨਲਾਈਨ।
ਮੈਂ ਤਾਂ ਚਾਲ ਸਾਹਿਬ 3 ਵਾਰੀ ਇੰਡੀਆ ਵਿਜ਼ਿਟ ਕਰ ਚੁੱਕਿਆ ਆਪਣੇ ਨਵੇਂ ਪਾਸਪੋਰਟ ਤੇ ਬਿਨਾਂ ਇਹ ਪ੍ਰੋਸੈਸ ਕਰਾਏ।
ਹੋ ਸਕਦਾ ਭਾਜੀ, ਹੋ ਸਕਦਾ ਉਦੋਂ ਉਦੋਂ ਨਾ ਅਪਡੇਸ਼ਨ ਹੋਈ ਹੋਵੇ, ਹੁਣ ਇਹ ਰੀਸੈਂਟਲੀ ਅਪਡੇਟ ਜਿਹੜੀ ਹਾਈ ਕਮਿਸ਼ਨ ਆਫ ਕੈਨਬਰਾ ਤੋਂ ਜਿਹੜੀ ਉਹਨਾਂ ਨੇ ਕੀਤੀ ਅਪਡੇਟ ਜੀ, ਉਹਦੇ ਉਹਦੀ ਉਹਦੀ ਆਪਾਂ ਲੈਟਰ ਵੀ ਭਾਜੀ ਨੂੰ ਕਹਾਂਗੇ ਸ਼ੇਅਰ ਕਰ ਦੇਣਗੇ ਭਾਵੇਂ ਪੇਜ ਤੇ ਵੀ।
ਹਾਂ ਉਹ ਨਾ
ਚਲੋ
ਮਤਲਬ ਇਹ ਜਿਹੜੇ ਨਾ ਪੈਸੇ ਵਾਲਾ ਕੰਮ ਹੈ, ਮੈਂ ਤੁਹਾਨੂੰ ਵੈਸੇ ਹੀ ਦੱਸਦਾ, ਇੱਕ ਚਨਾਮਤ ਭਾਅ ਜੀ ਵੀ ਗੱਲ ਕਰਦੇ ਆ, ਕਹਿੰਦੇ ਆ ਕਿ ਕੋਈ ਦਵਾਈਆਂ ਹੁੰਦੀਆਂ ਉਹਦੇ 'ਤੇ ਲਿਖਿਆ ਹੁੰਦਾ ਐਕਸਪਾਇਰੀ ਡੇਟ ਇੰਨੀ, ਠੀਕ ਹੈ
ਹਾਂਜੀ
ਵੀ ਮਤਲਬ 31 ਅਪ੍ਰੈਲ, ਕਹਿੰਦੇ ਵੀ 1 ਅਪ੍ਰੈਲ ਨੂੰ ਕਈ ਨਾ ਹੁਣ ਲੇਡੀਜ਼ ਵੀ ਘਰ ਮੈਨੇਜ ਕਰਦੀਆਂ, ਉਹ ਦੇਖ ਕੇ ਕਹਿਣਗੀਆਂ, 1 ਮਈ ਨੂੰ ਕਹਿਣਗੇ ਇਹ ਤਾਂ ਐਕਸਪਾਇਰ ਹੋ ਗਈ, ਸਿੱਟ ਦਿਓ ਬਿੰਨ 'ਚ। ਉਹ ਕਹਿੰਦਾ ਭਾਅ ਜੀ,
ਹਾਂਜੀ
ਕਹਿੰਦੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਇਹ ਗੋਲੀ ਨੂੰ ਕਿੱਦਾਂ ਪਤਾ ਵੀ ਅੱਜ 1 ਅਪ੍ਰੈਲ ਹੋ ਗਈ ਹੈ, ਇਹਨੂੰ ਤਾਂ ਇਹਨੂੰ ਪਤਾ ਹੀ ਨਹੀਂ ਹੈਗਾ, ਇਹਨੇ ਕਿਹੜੇ ਕੋਈ ਕਲੋਕ ਲਾਇਆ ਗੋਲੀ ਨੇ ਵੀ ਜਿਹੜੀ ਐਕਸਪਾਇਰ, ਵੀ ਇਹਨੂੰ ਪਤਾ ਲੱਗ ਜਾਣਾ ਆ ਵੀ ਗੋਲੀ ਤਾਂ ਉੱਤੇ ਹੀ ਪਈ ਆ। ਪਰ ਗੱਲ ਇਹ ਹੈ ਵੀ ਜਿਹੜੀ ਜਾਣਕਾਰੀ ਹੈ ਨਾ, ਜੇ ਤਾਂ ਤੁਸੀਂ ਸਰਵਿਸ ਦੇਣੀ ਆ, ਹੁਣ ਅਮਰੀਕ ਭਾਅ ਜੀ ਨੂੰ ਸਾਲ ਹੋ ਗਿਆ, ਇਨਫੋਰਮੇਸ਼ਨ ਤਾਂ ਉੱਤੇ ਪਈ ਆ, ਉਹਨਾਂ ਕੋਲ ਸਾਰਾ ਕੁਝ ਪਿਆ ਆ, ਉਹਦੇ 'ਚ ਕੀ ਮਤਲਬ ਉਹਨੂੰ ਉੱਲੀ ਲੱਗ
ਬਿਲਕੁਲ
ਜਾਣੀ ਆ, ਜਾਂ ਉਹਨੂੰ ਬੰਦਿਆਂ ਨੇ ਲੈਣ ਜਾਣਾ, ਜਾਂ ਉਹਨੂੰ ਕੋਈ ਤੇਲ ਦੇਣਾ ਪੈਣਾ ਵਾਧੂ ਇਨਫੋਰਮੇਸ਼ਨ ਕੱਢਣ ਨੂੰ, ਇਨਫੋਰਮੇਸ਼ਨ ਤਾਂ ਪਈ ਹੀ ਆ ਉੱਤੇ, ਚਾਹੇ ਉਹ 3 ਮਹੀਨਿਆਂ 'ਚ ਅਪਡੇਟ ਕਰਾ ਲੈਣ, ਚਾਹੇ 6ਆਂ 'ਚ ਕਰਾ ਲੈਣ, ਸਾਰ ਜਦੋਂ ਦਿਲ ਕਰਦਾ ਉਹਨਾਂ ਦਾ ਕਰਾ ਲੈਣ। ਇਹ ਫੀਸਾਂ ਲਾਉਣ ਦਾ ਬਹੁਤਾ ਤਾਂ ਉਹ ਤਾਂ ਫੀਸਾਂ ਇਕੱਠੀਆਂ ਕਰਨ ਦਾ ਹੀ ਆ ਵੀ, ਹੋਰ ਤਾਂ ਕੋਈ।
ਬਿਲਕੁਲ ਜੀ ਬਿਲਕੁਲ, ਇਹ ਚਾਹੀਦੀ ਨਹੀਂ ਸੀਗੀ ਉਦਾਂ, ਪਰ ਇਹ ਜਿੱਦਾਂ ਪੈਸੇ ਬਣਾਉਣ ਦੇ ਢੰਗ ਲੱਗ ਰਿਹਾ, ਕਿਉਂਕਿ ਜੇ ਉਹ ਪਰਸਨ ਜਿਹੜਾ ਜਿਹੜਾ ਉਸ ਕਈ ਹੋਲਡਰ ਆ, ਖੁਦ ਹੀ ਉਹ ਸਾਰਾ ਕੰਮ ਆਨਲਾਈਨ ਜਾ ਕੇ ਕਰ ਰਿਹਾ ਵਾ, ਤੇ ਫਿਰ ਇਹਦੇ 'ਚ ਤੇ ਤੁਹਾਨੂੰ ਕੋਈ ਜ਼ਿਆਦਾ ਕੋਸਟ ਵੀ ਨਹੀਂ ਹੋਣੀ ਪੈ ਰਹੀ।
ਕਿਆ ਸਾਹਿਬ ਇੱਕ ਮੈਨੂੰ ਇਹ ਦੱਸਿਓ, ਜਿਹੜਾ ਆਨਲਾਈਨ ਕਿਸੇ ਕਿਸੇ ਵੀ ਦਫ਼ਤਰ ਜਾਓ, ਕੋਈ ਵੀ ਇਨਫੋਰਮੇਸ਼ਨ ਪੁੱਛਣੀ ਹੋਵੇ ਤੇ ਮੈਨੂੰ ਆਹ ਇਨਫੋਰਮੇਸ਼ਨ ਦੱਸੋ, ਉਹਦਾ ਇੱਕੋ ਹੀ ਜਵਾਬ ਹੁੰਦਾ, ਆਨਲਾਈਨ ਜਾ ਕੇ ਦੇਖ ਲਓ। ਜੇ ਤੁਸੀਂ
ਹਾਂਜੀ
ਦੇਖਣਾ ਚਾਹੁੰਦੇ ਹੋ ਉਹ ਵੀ ਕਹਿੰਦੇ ਆਨਲਾਈਨ ਜਾ ਕੇ ਦੇਖ ਲਓ, ਜੇ ਤੁਸੀਂ ਹੋਰ ਕਿਤੇ ਜਾਂਦੇ ਕਹਿੰਦੇ ਆਨਲਾਈਨ ਜਾ ਕੇ ਦੇਖ ਲਓ, ਜੇ ਕਿਤੇ ਹੋਰ ਜਾਂਦੇ ਉਹ ਵੀ ਆਨਲਾਈਨ ਜਾ ਕੇ ਦੇਖ ਲਓ। ਜੇ ਆਨਲਾਈਨ ਦੇਖਣ ਜੋਗੇ ਹੋਈਏ ਤਾਂ ਤੁਹਾਡੇ ਦਰਸ਼ਨ ਜ਼ਰੂਰ ਕਰਨੇ ਸੀ, ਉਹਨਾਂ ਨੂੰ ਇਹ ਗੱਲ ਪੁੱਛਣੀ ਚਾਹੀਦੀ ਹੈ। ਆਨਲਾਈਨ ਦਾ ਚੱਕਰ ਬੜਾ ਪੈ ਗਿਆ, ਜਿਹੜੇ ਸਾਡੇ ਵਰਗੇ ਬਜ਼ੁਰਗ ਲੋਕ ਆ ਆਨਲਾਈਨ ਨਹੀਂ ਬਹੁਤਾ ਜਾਣਦੇ, ਕੰਪਿਊਟਰ ਆਪਣਾ ਕੰਮ ਕੁੰਮੀ ਸਾਰ ਨਾਲ ਜਾਣਦੇ ਆ, ਉਹਨਾਂ ਲਈ ਬੜੀ ਮੁਸੀਬਤ ਆ, ਉਹਨਾਂ ਲਈ ਥੋੜ੍ਹੀ ਛੋਟ ਹੋਣੀ ਚਾਹੀਦੀ ਹੈ।
ਭਾਜੀ ਨਹੀਂ ਛੋਟ ਹੀ ਹੈ, ਇਸ ਲਈ ਆਸਟ੍ਰੇਲੀਅਨ ਗਵਰਨਮੈਂਟ ਨੇ ਪਿੱਛੇ, ਜੇ ਤੁਹਾਨੂੰ ਪਤਾ ਕਿ ਜਿੱਦਾਂ ਕੈਸ਼ ਕੰਪਲਸਰੀ ਕੀਤਾ ਹੋਇਆ ਜੀ, ਉਹ ਵੀ ਹੌਲੀ ਹੌਲੀ ਅਲੋਪ ਹੁੰਦਾ ਜਾ ਰਿਹਾ ਸੀ ਕਿ ਵੀ ਕਾਰਡ ਯੂਜ਼ ਕਰਦੇ ਆਨਲਾਈਨ ਪੇਮੈਂਟਸ ਹੋ ਰਹੀਆਂ ਵਾ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਜਿਹੜੀਆਂ ਅਸੈਂਸ਼ੀਅਲ ਚੀਜ਼ਾਂ ਵਾ, ਗਰੋਸਰੀ ਦੀਆਂ ਚੀਜ਼ਾਂ ਵਾ, ਫਿਊਲ ਵਾ, ਉਹਨਾਂ ਨੂੰ ਰੱਖਣਾ ਹੀ ਪਏਗਾ ਕੈਸ਼, ਕਿਉਂਕਿ ਬਹੁਤ ਸਾਰੇ ਲੋਕ ਜਿੱਦਾਂ ਤੁਸੀਂ ਦੱਸ ਰਹੇ ਹਾਂ ਕਿ ਅਨਸੇਫ ਫੀਲ ਕਰਦੇ, ਜਾਂ ਉਹ ਵਰਤ ਨਹੀਂ ਸਕਦੇ, ਜਾਂ ਕੋਈ ਉਹਨਾਂ ਦੀਆਂ ਹੈਲਥ ਕੰਪਲੀਕੇਸ਼ਨ ਹੈਗੀਆਂ ਵਾ ਉਸ ਕਰਕੇ, ਸੋ ਇਹ ਇਹ ਹੈ ਤੇ ਹੈ ਆ, ਪਰ ਇਹ ਆ ਵੀ ਜੇ ਤੁਸੀਂ ਉਹਨਾਂ ਨੂੰ ਰਿਕੁਐਸਟ ਕਰੋ ਤਾਂ ਜ਼ਰੂਰ ਸਰਕਾਰੀ ਦਫ਼ਤਰਾਂ 'ਚ ਤੇ ਜ਼ਰੂਰ ਜੀ ਉਹ ਹੈਲਪ ਕਰਨਗੇ ਤੁਹਾਡੀ, ਜੇ ਤੁਹਾਨੂੰ ਲੋੜ ਆ ਤਾਂ ਉਹ ਤੁਹਾਡੀ ਹੈਲਪ ਵੀ ਕਰ ਦੇਣਗੇ, ਉੱਥੇ ਕੰਪਿਊਟਰ ਤੇ ਬਿਠਾ ਕੇ ਵੀ ਤੁਹਾਨੂੰ ਦੱਸਣਗੇ ਵੀ ਇੱਥੋਂ ਇੱਦਾਂ ਕਰ ਲਓ,
ਆਪਣੇ
ਜਾਂ ਕਈ ਵਾਰੀ ਤੁਹਾਡੇ ਲਈ ਵੀ ਕਰ ਦਿੰਦੇ ਆ,
ਚਾਲ ਸਾਹਿਬ
ਗੁਰਪ੍ਰੀਤ ਦਿੰਦੇ ਆ, ਬਿਠਾ ਦਿੰਦੇ ਨਾਲ ਆਪ ਬਹਿ ਜਾਂਦੇ ਆ, ਫਿਰ ਤੁਹਾਡੀ ਜਿਹੜੀ ਪਰਸਨਲ ਇਨਫੋਰਮੇਸ਼ਨ ਉਹ ਵੀ ਤਾਂ ਡਿਸਕਲੋਜ਼ ਹੋ ਜਾਂਦੀ ਆ ਨਾ ਉਹਨਾਂ ਨੂੰ, ਉਹ ਤਾਂ ਚਲੋ ਫਿਰ ਉਦਾਂ ਵੀ ਕਰਨੀ ਪੈਂਦੀ ਹੈ ਜੇ
ਆਪਣੇ
ਫਾਰਮ ਭਰੇ ਕਰਨੀ ਪੈਂਦੀ ਹੈ, ਮੈਨੂੰ ਇੱਕ ਵਾਰੀ
ਉਹ ਤਾਂ ਭਾਜੀ ਆਪਾਂ ਦੱਸਣੀ ਪੈਂਦੀ, ਜਿਹੜਾ ਚਲੋ ਇੰਪਲੋਈ ਨੂੰ ਦੱਸਣੀ ਪੈਂਦੀ ਆ। ਹਾਂਜੀ ਉਹ
2018 ਦੀ ਗੱਲ ਆ, ਮੈਂ NRMA ਆਫਿਸ ਗਿਆ, NRMA ਆਫਿਸ ਗਿਆ ਤਾਂ ਉਹਨਾਂ ਨੇ ਮੈਨੂੰ ਫਾਰਮ ਜਿਹਾ ਦਿੱਤਾ, ਵੱਡਾ ਵੱਡਾ ਫਾਰਮ ਆ, ਭਰ ਕੇ ਦੇ ਵੀ ਤੇਰੀ ਕਰ ਦਿੰਦੇ ਸਭ ਕੁਛ ਇੰਸ਼ੋਰੈਂਸ ਵਗੈਰਾ। ਮੈਂ ਫਾਰਮ ਲੈ ਕੇ ਗਿਆ, ਮੈਂ ਕਿਹਾ ਨੋ ਇੰਗਲਿਸ਼, ਮੈਨੂੰ ਇੰਗਲਿਸ਼ ਨਹੀਂ ਆਉਂਦੀ, ਫਿਰ ਤੁਸੀਂ ਭਰ ਦਿਓ
ਹਾਂਜੀ,
ਜਿਹੜਾ ਹੈ ਨਾ ਝੂਠ ਬੋਲਣਾ ਵੀ ਬੜਾ ਸੋਚ ਸਮਝ ਕੇ ਚਾਹੀਦਾ, ਉਹਨੇ ਦੇ ਦਿੱਤਾ ਮੈਨੂੰ ਫਾਰਮ, ਉਹ ਇੱਦਾਂ ਕਰ ਕਹਿੰਦੇ ਤੁਸੀਂ 5 ਮਿੰਟ ਬੈਠੋ, ਮੈਨੇਜਰ ਹੈ ਅੰਦਰ ਬੈਠਾ, ਉਹ ਤੁਹਾਨੂੰ ਹੈਲਪ ਕਰ ਦੂਗਾ, ਉੱਧਰ ਚਲ ਜਾਓ।
ਅੱਛਾ ਜੀ,
ਸੰਦੀਪ ਨੂੰ ਸ਼ਾਇਦ ਪਤਾ ਹੈ, ਉਹ ਜਿਸ ਵੇਲੇ ਮੈਂ ਗਿਆ ਤਾਂ ਉਹ ਜਿਹੜਾ ਮੈਨੇਜਰ ਸੀਗਾ ਨਾ, ਨਵਾਂ ਨਵਾਂ ਮੁੰਡਾ ਤੁਹਾਡੇ ਵਾਲਾ ਯੰਗ ਜਿਹਾ, ਉਹ ਨਵਾਂ ਨਵਾਂ ਪ੍ਰਮੋਟ ਹੋ ਕੇ ਆਇਆ ਸੀ, ਉਹ ਕਹਿੰਦੇ ਮਿਸਟਰ ਸਿੰਘ ਕੀ ਹਾਲ ਚਾਲ ਹੈ, ਹਲੇ ਪੜ੍ਹਾਈ ਜਾਂਦੇ ਆ ਕਿ ਹੁਣ ਛੱਡ ਗਏ ਆ, ਉਹ ਮੇਰਾ ਸੀਗਾ ਸਟੂਡੈਂਟ, ਉਹ ਮੈਂ ਫਾਰਮ ਭਰਾਉਣ ਗਿਆ ਵੀ ਮੈਨੂੰ ਇੰਗਲਿਸ਼ ਨਹੀਂ ਆਉਂਦੀ,
ਉਮਰ ਸਟੂਡੈਂਟ ਨਿਕਲਿਆ,
ਮੇਰਾ ਸਟੂਡੈਂਟ ਮੈਨੇਜਰ, ਉਹਨੇ ਫਿਰ ਕੀਤਾ ਕੀ ਫੇਵਰ ਕੀ ਕੀਤਾ ਮੈਨੂੰ, ਫਾਰਮ ਤਾਂ ਭਰੇ ਦਿੱਤਾ ਉਹਨੇ, ਫਿਰ ਮੈਨੂੰ ਦੇਣੇ ਪੈਣੇ $740 ਉਹ ਇੰਸ਼ੋਰੈਂਸ, ਉਹਨੇ ਫਿਰ ਘੱਟ ਕਰਤੇ, ਉਹਨੇ 450 ਲਿਆ ਮੇਰੇ ਤੋਂ,
ਹਾਂ ਫਿਰ ਉਹਨਾਂ ਨੇ ਮਤਲਬ ਸਟਾਫ ਡਿਸਕਾਊਂਟ ਜਾਂ ਕੁਝ ਇਦਾਂ,
ਉਹ
ਫਿਰ ਉਹਨੂੰ ਮੈਨੂੰ ਕਿਹਾ ਨਹੀਂ ਕੁਝ ਵੀ,
ਉਹ ਉਹ ਫਿਰ ਭੱਲੇ ਵਾਲਾ, ਇਹਨਾਂ ਨੂੰ ਭੱਲੇ ਵਾਲਾ ਉਹਨੂੰ ਚੁਟਕਲਾ ਚੇਤੇ ਆ ਗਿਆ ਨਾ, ਜਿਹੜਾ ਉਹ ਮੋਚੀ ਨੇ ਵੀ ਨਹੀਂ ਪੈਸੇ ਲਏ, ਰਿਕਸ਼ੇ ਵਾਲੇ ਨੇ ਵੀ ਨਹੀਂ ਲਏ, ਹੈ ਨਾ, ਤੇ ਨਾਈ ਨਾਈ ਨੇ ਵੀ ਨਹੀਂ ਲਏ, ਝਟਕਾਈ ਨੇ ਵੀ ਨਹੀਂ ਲਏ, ਉਹ ਕਹਿੰਦਾ ਪੈਸੇ ਤੂੰ ਕਹਿੰਦੇ ਲੈ, ਕਹਿੰਦਾ ਜੀ ਅਸੀਂ ਤੁਹਾਡੇ ਸਟੂਡੈਂਟ ਰਹੇ ਹਾਂ,
ਇੱਕ ਵਾਰੀ ਹੋਰ ਮੈਂ ਗਿਆ, ਇੱਕ ਵਾਰੀ ਨਾ ਮੈਂ ਇੱਥੇ ਗਿਆ, ਜਿਹੜੇ ਠੇਕੇ ਤੇ ਨੀ ਮਿਲਦੀ ਸ਼ਰਾਬ ਮਿਲਦੀ ਬਹੁਤ ਦੂਜੀ, ਇੱਥੇ ਬਹੁਤ ਵੱਡੀ ਹੁੰਦੀ ਸ਼ੋਪ, ਕੀ ਕਹਿੰਦੇ ਉਹਨੂੰ,
ਡੈਨ ਮਰਫੀ ਜੀ।
ਹਾਂ ਡੈਨ ਮਾਫੀ, ਡੈਨ
ਹਾਂ ਜੀ
ਮਾਫੀ
ਹਾਂ ਜੀ।
ਗਿਆ ਤਾਂ ਉੱਥੇ ਉਹ ਜਿਹੜੀ ਸੀਗੀ ਨਾ ਕੁੜੀ ਜਿਹੜੀ ਦਿੰਦੀ ਸੀ ਸ਼ਰਾਬ, ਲੋਕਾਂ ਦਾ ਉਹਦੇ ਬੋਤਲਾਂ ਫੜਾਈ ਜਾਵੇ, ਉਹਦੇ ਬੋਤਲਾਂ ਫੜਾਈ ਜਾਵੇ, ਮੈਨੂੰ ਉਹਨੇ ਉਹਦੇ ਵਿੱਚ ਪਾ ਕੇ ਲਿਫਾਫੇ ਵਿੱਚ ਪਾ ਕੇ ਐਨ ਰੈਪ ਕਰਕੇ ਦਿੱਤੀ। ਫਿਰ ਕਹਿੰਦੀ ਮਿਸਟਰ ਸਿੰਘ ਮੈਂ ਤੇਰੀ ਸਟੂਡੈਂਟ ਆ। ਮੈਂ ਕਿਹਾ ਤਾਂ ਵੀ ਵਧੀਆ ਗੱਲ ਹੋਈ, ਦੇਖ ਲਓ ਕਿੱਦਾਂ ਹੋਈ ਆ ਨਾ। ਤਾਂ ਇੱਦਾਂ ਕਈ ਵਾਰੀ ਹੋ ਜਾਂਦੀ ਆ, ਫਾਇਦੇ ਵੀ ਹੁੰਦੇ ਬਹੁਤ ਹੈ ਦੇ ਵਿੱਚ
ਚੜਾਈ ਭਾਜੀ, ਤੁਹਾਡੀ ਚੜਾਈ ਆ ਤਾਂ
ਭਾਜੀ। ਜੇ ਤੁਸੀਂ ਇੰਡੀਆ ਆਉਂਦੇ ਤਾਂ ਮੈਂ ਕਹਿਣਾ ਵੇਖ ਲਓ ਮਿਸਟਰ ਸਿੰਘ ਦੀ ਪੜ੍ਹਾਈ ਹੋਈ ਠੇਕਿਆਂ ਤੇ ਲੱਗੀ ਆ ਕੁਛ,
ਨਹੀਂ ਨਹੀਂ
ਅਜੇ ਤਾਂ ਕੰਮ ਨਾ ਕੀਤਾ।
ਫਿਰ ਤਾਂ ਘਰੇ ਆਉਣੀ ਸੀ, ਇਹਨਾਂ ਨੂੰ ਜਾਣਾ ਨਹੀਂ ਸੀ ਪੈਣਾ।
ਨਹੀਂ ਨਹੀਂ ਇੰਡੀਆ ਦੀ ਗੱਲ ਕਰਦੇ ਆ ਜੀ।
ਹਾਂ ਇੰਡੀਆ, ਇੰਡੀਆ ਘਰੇ ਆਉਣੀ ਸੀ, ਜਾਣਾ ਨਹੀਂ ਸੀ ਪੈਣਾ। ਤੇ ਭਾਜੀ
ਹਾਂ ਫਿਰ ਜਾਣਾ ਨਹੀਂ ਸੀ ਪੈਣਾ।
ਹਾਂ ਗੁਰਪ੍ਰੀਤ ਗਿੱਲ ਕਹਿੰਦੇ ਨੇ ਫਲੋਰਾ ਸਾਹਿਬ ਤੁਹਾਡੇ ਕੋਲ ਤਾਂ ਲਾਲ ਪਾਸਪੋਰਟ ਹੈ ਤਾਂ ਤੁਹਾਨੂੰ ਲੰਘਣ ਦੇ ਦਿੰਦੇ ਆ, ਕੋਈ ਚੱਕਰ ਹੀ ਨਹੀਂ, ਡਿਪਲੋਮੈਟਿਕ ਹੈ ਨਾ।
ਲਾਲ ਪਾਸਪੋਰਟ ਨਾ ਸਮਝਿਆ,
ਡਿਪਲੋਮੈਟਿਕ
ਡਿਪਲੋਮੈਟਿਕ ਜੀ।
ਹੁਣ
ਅੱਛਾ
ਗੱਲ ਤਾਂ ਇਹ ਆ ਵੀ ਆਪਣੇ ਗਿੱਲ ਸਾਹਿਬ ਆਉਂਦੇ ਨਹੀਂ ਹੈ, ਇਹਨਾਂ ਦੀ ਗੱਲਾਂ ਸੁਣ ਤੋਂ ਅਸੀਂ ਬਾਂਝੇ ਰਹਿ ਜਾਂਦੇ ਹਾਂ। ਲਾਲ ਪਾਸਪੋਰਟ ਅਸੀਂ ਚੱਟਣਾ ਜਦ ਇਹਨਾਂ ਦੀ ਗੱਲਾਂ ਨਹੀਂ ਸੁਣਾਉਂਦੇ, ਕਮਾਲ ਹੋ ਗਈ।
ਇਹ ਆਉਣਾ ਤਾਂ ਇੱਕ ਪਾਸੇ, ਇਹ ਤਾਂ ਚਲੇ ਗਏ, ਇਹ ਤਾਂ ਕੈਨਵਰਾ ਛੱਡ ਕੇ ਚਲੇ ਗਏ, ਮੈਲਬਨ ਚਲੇ ਗਏ। ਤੇ
ਅੱਛਾ ਮੈਲਬਨ ਚਲ ਗਏ ਹੁਣ।
ਹਾਂ ਕਹਿੰਦੇ ਵੀ ਪੰਜਾਬ ਵਿੱਚ ਅਗਲੀ
ਮੈਲਬੋਰਨ ਤੋਂ ਆਉਣਾ ਸੌਖਾ ਹੈ, ਉੱਥੇ ਟੈਕਨੋਲੋਜੀ ਬਹੁਤ ਵਧੀਆ, ਹਰਮਨ ਰੇਡੀਓ ਨਾਲ ਲਿੰਕ ਬਹੁਤ ਛੇਤੀ ਹੁੰਦਾ ਆ। ਕੈਨਬਰਾ ਤਾਂ ਕਈ ਵਾਰ ਪਹਾੜਾਂ ਪੂਰਾਂ 'ਚ ਲਿੰਕ ਜੇ ਨਹੀਂ ਲੱਗਦੇ ਸੀ, ਤੇ ਹੁਣ ਤਾਂ ਇਹਨਾਂ ਨੂੰ ਜ਼ਰੂਰ ਹੀ ਜ਼ਰੂਰ ਆਉਣਾ ਚਾਹੀਦਾ। ਚਲੋ ਮਰਜ਼ੀ ਇਹਨਾਂ ਦੀ, ਅਸੀਂ ਕੀ ਕਰ ਸਕਦੇ ਹਾਂ।
ਕਹਿੰਦੇ ਪੰਜਾਬ ਵਿੱਚ ਅਗਲੀ ਸਰਕਾਰ ਦਲਿਤ ਤੇ ਬਿਹਾਰੀ ਬਣਾਉਣਗੇ, ਜਨਰਲ ਕੈਟਾਗਰੀ ਵਾਲੇ ਬਹੁਤ ਘੱਟ ਹੋ ਗਏ ਨੇ, ਖਾਸ ਕਰਕੇ ਪਿੰਡਾਂ ਵਿੱਚ ਜੱਟਾਂ ਦੀ ਵੋਟ ਪ੍ਰਵਾਸ ਕਰਕੇ ਬਹੁਤ ਘੱਟ ਗਈ ਹੈ, ਇਹਨਾਂ ਦੀ ਟਿੱਪਣੀ ਜਾ ਕੇ ਆਏ ਨੇ। ਤੇ
ਇਹੀ ਤਾਂ ਗੱਲ ਹੈ ਨਾ, ਤੋਂ ਅਸੀਂ ਹਰਮਨ ਰੇਡੀ ਤੇ ਕਹਾਣੀ ਚਾਹੁੰਦੇ ਸੀ,
ਆਪ
ਉਹਨਾਂ ਨੇ ਲਿਖ ਕੇ ਭੇਜੀ ਆ, ਗੱਲ ਸਮਝਦੇ ਨਹੀਂ ਹੈ।
ਤੇ ਚਲੋ ਉਧਰ ਸੁਖਵੰਤ ਸਿੰਘ ਹੁਣੀ ਕਹਿੰਦੇ ਨੇ ਖੇਤਰੀ ਪਾਰਟੀ ਇੱਕ ਉਹ ਵੀ ਤਾਂ ਚੰਗਾ, ਜਿੰਨੀ ਆ ਜ਼ਿਆਦਾ ਖੇਤਰੀ ਪਾਰਟੀ ਬਣ ਗਈਆਂ, ਇਸ ਹਿਸਾਬ ਨਾਲ ਬੀਜੇਪੀ ਆਈ ਲਓ, ਤੇ ਇਹ ਵੀ ਵਧੀਆ ਆਬਜ਼ਰਵੇਸ਼ਨ ਹੈ। ਤੇ ਕਹਿੰਦੇ ਨੇ ਕਿ ਬੈਸਟ ਬਿਫੋਰ ਐਂਡ ਯੂਜ਼ ਆਰ ਟੂ ਡਿਫਰੈਂਟ ਥਿੰਗਸ, ਬੈਸਟ ਬਿਫੋਰ ਡੇਟਸ ਰਿਫਰ ਟੂ ਦਾ ਕੁਆਲਿਟੀ, ਫੂਡ ਇਜ਼ ਜਨਰਲੀ ਸੇਫ ਟੂ ਈਟ ਆਫਟਰ ਦਿਸ ਫੂਡ ਬਟ ਮੇ ਲੂਜ਼ ਫਰੈਸ਼ਨੈਸ ਟੈਕਸਚਰ ਐਂਡ ਫਲੇਵਰ। ਅਤੇ ਬਾਕੀ ਕਹਿੰਦੇ ਯੂਜ਼ ਬਾਏ ਮੋਰ ਅਬਾਊਟ ਫੂਡ ਸੇਫਟੀ ਲਾਈਕ ਡੈਰੀ ਮੀਟ ਐਂਡ ਮੈਡੀਸਨ ਵੇਅਰ ਬੈਕਟੀਰੀਆ ਗਰੋਥ ਮੈਟਰ ਮੋਸਟ। ਹਾਂਜੀ ਇੱਕ ਨਾ ਇੱਕ ਚੁਟਕਲਾ ਵੀ ਬਣਿਆ ਹੋਇਆ, ਹਿਮਾਲੀਅਨ ਸਾਲਟ 'ਤੇ ਲਿਖਿਆ ਆ, ਹੈ ਨਾ, ਐਕਸਪਾਇਰੀ ਡੇਟ ਮਤਲਬ ਕਹਿ ਲਓ ਕਿ 2027, ਹੈ ਨਾ, ਅਤੇ ਉਹਦੇ 'ਤੇ ਲੇਬਲ 'ਤੇ ਲਿਖਿਆ ਆ ਕਰੋੜਾਂ ਸਾਲਾਂ ਤੋਂ ਲੂਣ ਜਿਹੜਾ ਮਾਈਨ ਕਰਕੇ ਅਸੀਂ ਲਿਆਂਦਾ, ਉਹਦੀ ਐਕਸਪਾਇਰੀ ਡੇਟ 27 'ਚ, ਜਿਹੜਾ ਕਰੋੜਾਂ ਸਾਲਾਂ ਤੋਂ ਨਹੀਂ ਐਕਸਪਾਇਰ ਹੋਇਆ। ਤੇ ਉਹ 27 'ਚ ਐਕਸਪਾਇਰ ਕਰ ਦੇਣਾ ਇਹਨਾਂ ਨੇ, ਠੀਕ ਹੈ, ਕਿਆ ਬਾਤ ਹੈ। ਤੇ ਚਲੋ ਅਗਲਾ ਮੁੱਦਾ ਜਿਹੜਾ,
ਜੇ ਯੂਟਿਊਬਰ ਹੁੰਦੇ ਨਾ ਇਹ ਵੀ ਬੜਾ ਕਮਾਲ ਕਰਦੇ ਆ। ਇੱਕ ਦਿਨ ਮੈਂ ਯੂਟਿਊਬ ਤੇ ਪੜ੍ਹਿਆ ਕਿ ਸਭ ਤੋਂ ਬੈਸਟ ਫੂਡ ਆਰਡੀ ਇਨ ਦਾ ਮਾਰਨਿੰਗ ਕੀ ਆ, ਡਰਿੰਕ ਕੀ ਆ, ਜਿਹੜੀ ਕੌਫੀ ਹੈ ਨਾ ਉਹਦੀ ਕੌਫੀ 'ਚ ਮਿਰਚਾਂ ਪਾ ਲਓ ਲਾਲ, ਉਹ ਪੀਓ, ਉਹ ਬੜਾ ਫਾਇਦਾ ਹੋਊਗਾ ਤੁਹਾਨੂੰ। ਉਹ ਮੈਂ ਇੱਦਾਂ ਹੀ ਕੀਤੀ, ਤੜਕੇ ਤੜਕੇ ਉੱਠੇ ਤਾਂ ਮੈਂ ਕਿਹਾ ਬਈ ਜਿਹੜੇ ਉਹ ਆਪਣੇ ਡਾਕਟਰ ਸਾਹਿਬ ਨੇ ਮਸ਼ਵਰਾ ਦਿੱਤਾ ਆ ਉਹਨੂੰ ਫੋਲੋ ਕਰ ਲਿਆ, ਚਾਹ 'ਚ ਕੌਫੀ ਪਾ ਲਿਓ, ਕੌਫੀ ਵਿੱਚ ਮਿਰਚਾਂ ਪਾ ਲਈਆਂ ਲਾਲ, ਉਹ ਪੀ ਲਈ, ਉਹ ਉਹਦਾ ਅਸਰ ਤਾਂ ਕੀ, ਉਹਨਾਂ ਦੀ ਬੁੱਲ ਵੀ ਸੜ ਗਏ, ਜੀਭ ਵੀ ਸੜ ਗਈ, ਸਾਰਾ ਦਿਨ ਰੋਟੀ ਖਾਣ ਤੋਂ ਬਿਨਾਂ ਪਾਣੀ ਉਦਣ ਦੀ ਇਨਫਲਾਮੇਸ਼ਨ ਹੋਈ, ਉਹ ਹਟਦੀ ਨਹੀਂ ਹੈ।
ਇੱਕ ਉਦਣ ਦੀ ਪ੍ਰੋਬਲਮ ਆਈ ਹੋਇਆ ਤੁਹਾਨੂੰ ਲੱਗਦਾ ਮੈਨੂੰ, ਐਵੇਂ ਨਾ ਬਹੁਤ ਯੂਟਿਊਬ ਦੇ ਬੈਦਾਂ ਨੇ ਬਹੁਤ ਫੇਸਬੁੱਕ ਤੇ ਕੰਮ ਖਰਾਬ ਕੀਤਾ ਨੇ।
ਖਰਾਬ ਕੀਤਾ ਜੀ, ਇੱਕ ਕਹੀ ਜਾਂਦਾ ਬਦਾਮ ਖਾਈ ਜਾਓ, ਇੱਕ ਕਹਿੰਦਾ ਨਾ ਖਾਓ, ਇੱਕ ਕਹਿੰਦਾ ਦੇਸੀ ਘਿਓ ਖਾਓ, ਇੱਕ ਕਹਿੰਦਾ ਨਾ ਖਾਓ,
ਸਿੱਧਾ ਇਹਨਾਂ ਦਾ ਇੱਕੋ ਇਲਾਜ ਆ।
ਹਾਂਜੀ ਹਾਂਜੀ,
ਮਤਲਬ ਲੰਬਾ ਜਿਹਾ ਟੋਆ ਪੱਟ ਲਵੇ, ਟੋਆ ਪੱਟ ਕੇ ਨਾ ਬਿਠਾਲ ਲਵੇ, ਦੇ ਤੇਰੇ ਦੀ ਦੇ ਤੇਰੇ ਦੀ ਦੇ ਤੇਰੇ ਦੀ, ਜੀ ਮੇਰੇ ਏਦਾਂ ਸੜ ਗਈ ਉਹ, ਦੱਸ ਹੁਣ ਮੈਂ ਕੀ ਕਰਾਂ
ਜੀ।
ਹਾਂਜੀ ਹਾਂਜੀ,
ਉਹ ਮਿਰਚਾਂ ਵਾਲੀ ਚਾਹ ਉਹਨੂੰ ਬੁਲਾਵੇ ਕਾਫੀ। ਅੱਛਾ
ਮਿਰਚਾਂ ਵਾਲੀ ਚਾਹ ਪੀ ਕੇ ਦੱਸ।
ਅੱਛਾ ਇਹ ਆਪਾਂ ਮਹਿਲਾ ਬਿੱਲ ਦੀ ਗੱਲ ਕਰ ਚੁੱਕੇ ਹਾਂ ਥੋੜ੍ਹੀ ਬਹੁਤੀ, ਪਰ ਤੁਸੀਂ ਥੋੜ੍ਹਾ ਡਿਟੇਲ 'ਚ ਦੱਸੋਗੇ ਵੀ ਇਹ ਹੈ ਕੀ ਸੀਗਾ, ਜਾਣੀ ਕਿ ਭਾਜੀ ਨੇ ਤਾਂ ਬਰੀਫਲੀ ਦੱਸਿਆ ਜੀ।
ਜੀ ਇਹ ਜੀ ਸੰਸਦ ਦੇ ਵਿੱਚ ਇੱਕ ਬਿੱਲ ਲਿਆਂਦਾ ਗਿਆ ਸੀ ਵੀ 33% ਜਿਹੜਾ ਰਾਖਵਾਂ ਕਰਨ ਉਹਨਾਂ ਨੂੰ ਦੇਣਾ ਜੀ ਸੰਸਦ ਦੇ ਵਿੱਚ ਲੇਡੀਜ਼ ਨੂੰ, ਤੇ ਜਿਹੜਾ ਇਸ ਵੇਲੇ ਸਿਰਫ 14% ਆ ਇੰਡੀਅਨ ਪਾਰਲੀਮੈਂਟ ਦੇ ਵਿੱਚ, ਤੇ ਇਹ 2023 ਦੇ ਵਿੱਚ ਪਾਸ ਤੇ ਹੋ ਗਿਆ ਸੀਗਾ, ਪਰ ਜਿੱਦਾਂ ਇੰਪਲੀਮੈਂਟ ਨਹੀਂ ਹੋ ਰਿਹਾ ਅਜੇ, ਮਤਲਬ ਇਹਦੇ ਤੇ ਆਮ ਸਹਿਮਤੀ ਨਹੀਂ ਬਣ ਰਹੀ, ਤੇ ਐਰਕੀ ਵੀ ਇਹਦਾ ਰੱਦ ਹੋਣ ਦਾ ਕਾਰਨ ਇਹੀ ਦੱਸਿਆ ਜਾ ਰਿਹਾ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਵਾ ਉਹਨਾਂ ਨੂੰ ਇਹ ਲੱਗਦਾ ਵਾ ਵੀ ਇਹਦੇ ਨਾਲ ਮੌਜੂਦਾ ਪਾਰਟੀ ਆ ਜਿਹੜੀ ਉਹਨੂੰ ਫਾਇਦਾ ਹੋ ਸਕਦਾ, ਸੋ ਇਸ ਕਰਕੇ ਇਹਦੇ ਤੇ ਆਮ ਸਹਿਮਤੀ ਨਹੀਂ ਬਣੀ ਤੇ ਇਹ ਲਾਗੂ ਹੋਣ ਤੋਂ ਰਹਿ ਗਿਆ ਜੀ। ਤੇ ਪਰ ਮੌਜੂਦਾ ਪਾਰਟੀ ਨੇ ਫਿਰ ਕਿਹਾ ਵਾ ਕਿ ਵੀ ਅਸੀਂ ਇਹਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਤੇ ਸਾਰਿਆਂ ਦੀ ਸਹਿਮਤੀ ਜਿੱਥੇ ਬਣ ਜੇ ਤੇ ਇਹਨੂੰ ਲਾਗੂ ਕੀਤਾ।
ਚਾਲ ਸਾਹਿਬ, ਇਹ ਇਹ ਪੋਲੀਟੀਕਲ ਮੂਵ ਹੈਗੀ ਆ, ਉਹ ਤਾਂ ਸਾਰਿਆਂ ਨੂੰ ਪਤਾ ਆ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਪ੍ਰਾਈਮ ਮਿਨਿਸਟਰ ਵੀ ਔਰਤ ਰਹਿ ਚੁੱਕੀ ਆਪਣੀ ਕਾਬਲੀਅਤ ਜਾਂ ਪੋਲੀਟਿਕਸ ਦੇ ਕਾਰਨ, ਹੈ ਨਾ। ਚੀਫ ਮਿਨਿਸਟਰ
ਹਾਂ ਜੀ,
ਵੀ
ਹਾਂ ਜੀ,
ਚੀਫ ਮਿਨਿਸਟਰਸ ਵੀ ਰਹਿ ਚੁੱਕੀਆਂ ਨੇ, ਮੌਜੂਦਾ ਮਮਤਾ
ਹਾਂ ਜੀ,
ਬੈਨਰਜੀ
ਪ੍ਰੈਜ਼ੀਡੈਂਟ ਵੀ ਆ ਜੀ, ਪ੍ਰੈਜ਼ੀਡੈਂਟ ਵੀ ਆ,
ਪ੍ਰੈਜ਼ੀਡੈਂਟ ਵੀ ਆ, ਅਤੇ ਮਮਤਾ ਬੈਨਰਜੀ ਵੀ ਆ, ਅਤੇ ਉੱਧਰ ਮਾਇਆਵਤੀ ਵੀ ਰਹਿ ਚੁੱਕੀ ਆ, ਸਾਊਥ ਦੇ ਵਿੱਚ ਵੀ ਰਹਿ ਚੁੱਕੀਆਂ ਨੇ,
ਜੈਲਲਿਤਾ ਹਾਂ ਜੀ।
ਜੈਲਲਿਤਾ। ਸੋ ਆਪਣੀ ਕਾਬਲੀਅਤ ਦੇ ਆਧਾਰ 'ਤੇ ਤਾਂ ਸਾਰਾ ਕੁਝ ਹੈਗਾ ਵੀ ਤੁਸੀਂ ਮਤਲਬ ਇਸ ਚੀਜ਼ ਨੂੰ ਮਤਲਬ ਧੱਕੇ ਨਾਲ ਇਹ ਤੁਸੀਂ ਇਨਕੰਪੀਟੈਂਟ ਜਿਹੜਾ ਲੀਡਰ ਬਿਠਾਉਣਾ, ਚਾਹੇ ਉਹ ਔਰਤ ਹੋਵੇ ਚਾਹੇ ਬੰਦਾ ਹੋਵੇ, ਮਤਲਬ ਉਹ ਜਾਣੀ ਕਿ ਇੱਕ ਇਮੋਸ਼ਨਲ ਕਾਰਡ ਖੇਲ ਕੇ, ਹੈ ਨਾ। ਅਤੇ
ਬਿਲਕੁਲ
ਉਹ ਉਹੀ ਗੱਲ ਹੋਣੀ ਨਾ, ਔਰਤਾਂ ਲਈ ਰਿਜ਼ਰਵ ਕਰਤੇ ਜੀ ਪਿੰਡ ਦੀਆਂ ਸਰਪੰਚੀਆਂ, ਅਤੇ ਸਾਰਿਆਂ ਨੂੰ ਪਤਾ ਸਰਪੰਚ ਹੁੰਦਾ ਕੌਣ ਸੀ, ਉਹ ਤਾਂ ਸਾਡੇ ਪਿੰਡ ਵੀ ਰਿਹਾ ਇੱਦਾਂ।
ਐਜੂਕੇਸ਼ਨ ਦੇ ਵਿੱਚ ਵੀ ਰਿਜ਼ਰਵੇਸ਼ਨ ਹੈਗੀ ਆ, ਜੋਬ ਦੇ ਵਿੱਚ ਵੀ ਹੈਗੀ ਆ, ਉਹਦੇ ਚ ਵੀ ਜਿੱਦਾਂ ਕਿੰਨਾ ਜ਼ਿਆਦਾ ਮਤਲਬ ਉਹਦਾ ਨੁਕਸਾਨ ਕੋਈ ਵਾਰੀ ਜਨਰਲ ਵਰਗ ਨੂੰ ਹੋ ਰਿਹਾ, ਜਾਂ ਜਿਹੜਾ ਬੰਦਾ ਡਿਜ਼ਰਵ ਨਹੀਂ ਕਰਦਾ ਉਹਨੂੰ ਉਸ ਉਹਦਾ ਉਹਦਾ ਬੈਨੀਫਿਟ ਕਰਕੇ ਉਹਨੂੰ ਉਹ ਸੀਟ ਮਿਲ ਜਾਂਦੀ ਹੈ, ਪਰ ਜਿਹੜਾ ਬੰਦਾ ਡਿਜ਼ਰਵ ਕਰਦਾ ਉਹ ਰਹਿ ਜਾਂਦਾ।
ਸੋ ਰੀਸੈਂਟ ਐਗਜ਼ਾਮਪਲ ਆ ਜਿੱਦਾਂ ਅਮਨਦੀਪ ਨੇ ਕਿਹਾ ਇਨਫੀਸ਼ੀਐਂਸੀ ਦੀ ਆ, ਨਾ ਨਹੀਂ ਲਵਾਂਗੇ ਲੈਣਾ ਵੀ ਨਹੀਂ ਚਾਹੀਦਾ ਟੀਵੀ ਤੇ, ਜਿੱਦਾਂ 4 ਸਾਲ ਪਹਿਲਾਂ ਜਿਸ ਕਾਂਗਰਸ ਦਾ ਆਪਣੇ ਕੈਪਟਨ ਸਾਹਿਬ ਨੂੰ ਲਾਇਆ, ਕਈ ਆਪਸ਼ਨ ਸੀਆਂ ਉਸ ਵੇਲੇ ਰਾਹੁਲ ਗਾਂਧੀ ਦੇ ਮੋਹਰੇ, ਕਾਂਗਰਸ ਦੀ ਵੱਡੀ ਲੀਡਰਸ਼ਿਪ ਹੈ ਜੀ ਦਿੱਲੀ ਦੇ ਵਿੱਚ, ਉਹਨਾਂ ਨੇ ਕੀ ਕੀਤਾ, ਇੱਕ ਉਸ ਬੰਦੇ ਨੂੰ ਬਣਾ ਦਿੱਤਾ ਜਿਹੜਾ ਮਲਟੀ ਸਕਿੱਲਡ ਸੀ, ਜਿਹਨੂੰ ਸਭ ਕੁਛ ਹੀ ਆਉਂਦਾ ਸੀ, ਉਹ ਜੇਲ੍ਹ ਦਾ ਪ੍ਰਧਾਨ ਵੀ ਸੀ, ਉਹ ਕ੍ਰਿਕਟ ਕੈਪਟਨ ਵੀ ਸੀ, ਉਹ ਜੋ ਮਰਜ਼ੀ ਉਹ ਤੋਂ ਕਰਾ ਲਓ, ਰੱਸਾ ਵਟਾ ਲਓ, ਵਾਢੀ ਕਰਾ ਲਓ, ਪਾਣੀ ਦਵਾ ਲਓ, ਏਦਾਂ ਦੇ ਸ਼ੋਸ਼ਣੇ ਟਾਈਪ ਬੰਦੇ ਨੂੰ ਬਣਾ ਦਿੱਤਾ ਉਹਦੇ। ਹਾਲਾਂਕਿ ਅੱਛੇ ਆਲਟਰਨੇਟਿਵ ਦੋ ਸੀਗੇ ਉਹਨਾਂ ਕੋਲ, ਜਿਹੜੇ ਕਿ ਬਹੁਤ ਹੀ ਬਿਹਤਰੀਨ ਆਲਟਰਨੇਟਿਵ ਸੀ ਉਸ ਵੇਲੇ, ਇੱਕ ਤਾਂ ਜਾਖੜ ਸਾਹਿਬ ਸੀਗੇ ਜਿਹੜੇ ਕਿ ਡਿਜ਼ਰਵ ਕਰਦੇ ਸੀ ਬਣਨੇ ਨੂੰ ਉਸ ਵੇਲੇ, ਤੇ ਇੱਕ ਹੋਰ ਵੀ ਕੋਈ ਲੈ ਸਕਦੇ ਸੀ, ਪਰ ਮੈਨੂੰ ਤਾਂ ਲੱਗਦਾ ਸੀ ਜਾਖੜ ਸਾਹਿਬ ਸਭ ਤੋਂ ਬੈਸਟ CM ਪੰਜਾਬ ਦੇ ਉਸ ਵੇਲੇ ਹੋ ਸਕਦੇ ਸੀ, ਉਹਨਾਂ ਨੂੰ ਬਣਾ ਦੇਣਾ ਚਾਹੀਦਾ ਸੀ। ਪੋਲੀਟੀਕਲ ਲੈਂਡਸਕੇਪ 'ਤੇ ਆਪਣੇ ਉਹਦੀ ਗਲਤੀ ਸੀ ਕਾਂਗਰਸ ਦੀ ਬਹੁਤ ਵੱਡੀ, ਕਿ ਉਹਨਾਂ ਨੇ ਇੱਦਾਂ ਦੇ CM ਬਣਾਏ ਜਿਹਨਾਂ ਨੂੰ ਕਿ ਇੱਕ ਜਿੱਦਾਂ ਲੋਕਾਂ ਨੇ ਸ਼ੁਕਲੇ ਬਹੁਤ ਜ਼ਿਆਦਾ ਬਣਾ ਲਏ ਉਹਨਾਂ ਦੇ, ਤਾਂ ਉਸ ਤੋਂ ਬਾਅਦ ਜਿਹੜੇ ਬਣੇ ਆ ਉਹ ਵੀ ਤੁਹਾਨੂੰ ਪਤਾ ਹੀ ਆ। ਹੁਣ ਜਿਹੜੇ ਪੰਜਾਬ ਦੇ ਵਿੱਚ ਜਿਹੜੀ CMship ਹੈ ਨਾ, ਉਹਦੀ ਜਿਹੜੀ ਉਹਦਾ ਜਿਹੜਾ ਪੱਧਰ ਆ ਬਹੁਤ ਥੱਲੇ ਡਿੱਗ ਗਿਆ ਆ, ਤੁਹਾਨੂੰ ਵੀ ਪਤਾ ਸਾਨੂੰ ਪਤਾ ਸਾਰਿਆਂ ਨੂੰ ਪਤਾ, ਅਗਲਾ ਜਿਹੜਾ CM ਪੰਜਾਬ ਦਾ ਹੋਣਾ ਚਾਹੀਦਾ ਉਹ ਬੜਾ ਧਾਕੜ ਔਰ ਰੱਜਿਆ ਪੁੱਜਿਆ ਵਧੀਆ, ਅਤੇ ਜਿਹਨੂੰ ਬਿਜ਼ਨਸ ਕਰਨਾ ਆਉਂਦਾ ਹੋਵੇ ਉਹ ਚਾਹੀਦਾ ਆ, ਉਹ ਕੋਈ ਵੀ ਹੋਵੇ।
ਮੈਂ ਕਿਹਾ ਕਰੇ ਭਾਜੀ ਨੇ ਕਵਿਤਾ ਲਿਖ ਦਿੱਤੀ ਧਾਕੜ ਤੋਂ ਫਿਰ ਇਹਨੂੰ ਜਾਖੜ ਕਹਿਣਾ ਮਗਰੋਂ, ਤੇ
ਨਹੀਂ ਮੈਂ ਤਾਂ ਚਾਹੁੰਦਾ ਹਾਂ ਜਾਖੜ ਸਾਹਿਬ, ਚਾਹੇ ਉਹ BJP ਦੇ ਨਾਲ ਸੰਬੰਧਿਤ ਆ, ਚਾਹੇ ਕਾਂਗਰਸ ਨੂੰ, ਵੈਸੇ ਉਹਨਾਂ ਨੂੰ ਵਾਪਸ ਲਿਆ ਕੇ CM ਜਿਹੜਾ ਪੰਜਾਬ ਦਾ ਬਣਾ ਦੇਣਾ ਚਾਹੀਦਾ, ਤਾਂ ਕਿ ਪੰਜਾਬ ਦੀ ਥੋੜ੍ਹੀ ਬਹੁਤ ਜਿਹੜੀ ਹੈ ਤਰੱਕੀ ਉਹ ਹੋਵੇ, ਪੰਜਾਬ ਦਾ ਜਿਹੜਾ ਥੋੜ੍ਹਾ ਬੜਾ ਬਹੁਤਾ ਵਿਕਾਰ ਆ ਪੋਲੀਟੀਕਲ ਲੈਵਲ 'ਤੇ ਜਾਂ ਇਕਨੋਮਿਕ ਲੈਵਲ 'ਤੇ ਜਾਂ ਸੋਸ਼ਲ ਲੈਵਲ 'ਤੇ ਉਸਨੂੰ ਵਾਪਸ ਲਿਆਂਦਾ ਜਾਵੇ।
ਚਲ ਸਾਹਿਬ,
ਮੇਰੀ ਸਹਿਮਤ ਹੋਊਂਗੇ ਜਾਂ ਨਹੀਂ ਹੋਊਂਗੇ ਮੈਂ ਨਹੀਂ ਜਾਣਦਾ, ਪਰ ਮੇਰੇ ਆਪਣੇ ਖਿਆਲ ਹੈ।
ਠੀਕ ਹੈ ਭਾਜੀ, ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਆਸਟ੍ਰੇਲੀਆ ਦੇ ਵਿੱਚ, ਜਿਹੜਾ ਬੈਨ ਲੱਗਿਆ ਸੀ ਸੋਸ਼ਲ ਮੀਡੀਆ 'ਤੇ ਬੱਚਿਆਂ ਵਾਸਤੇ, ਉਹਦੀ ਕੀ ਰਿਪੋਰਟ ਹੈ, ਉਹਦੀ ਕੀ ਰਿਪੋਰਟ ਹੈ?
ਹਾਂਜੀ, ਇਹ ਜਿਹੜਾ ਜੀ ਦੁਨੀਆ ਦਾ ਪਹਿਲਾ ਕਾਨੂੰਨ ਜਿਹੜਾ ਆਸਟ੍ਰੇਲੀਆ ਨੇ ਬਣਾਇਆ, ਤੇ ਇਹਦੇ 'ਚ ਮੋਹਰੀ ਬਣਿਆ, ਤੇ ਜਦੋਂ ਇਹ ਬਣਿਆ ਸੀ ਬਹੁਤ ਜ਼ਿਆਦਾ ਇਹਦਾ ਸਵਾਗਤ ਕੀਤਾ ਗਿਆ, ਹੈ ਵੀ ਚੰਗਾ ਆ ਜੀ, ਕਿਉਂਕਿ ਇਹ ਬੱਚਿਆਂ ਤੋਂ ਉਹਨਾਂ ਦਾ ਬਚਪਨ ਹੋਇਆ ਜਾਣ ਡਿਆ, ਤੇ ਪਤਾ ਨਹੀਂ ਕੀ ਸੀ ਉਹਦੇ 'ਚ ਗੁੱਸਿਆ ਜਾਣ ਡਿਆ, ਐਡ ਕੀਤਾ ਜਾਣ ਡਿਆ, ਚੀਜ਼ਾਂ ਵੇਚੀਆਂ ਜਾਣ ਡੀਆਂ ਆਪਣੀਆਂ, ਤੇ ਉਹਦੇ 'ਤੇ ਮਾਪਿਆਂ ਦੀਆਂ ਸ਼ਿਕਾਇਤਾਂ ਅਜੇ ਵੀ ਆ ਕਿ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਵਾ ਉਹ ਇਹਨੂੰ ਫੁੱਲੀ ਇੰਪਲੀਮੈਂਟ ਨਹੀਂ ਕਰ ਰਹੀਆਂ, ਬੱਚੇ ਐਪ ਡਿਲੀਟ ਕਰਕੇ ਉਹਨੂੰ ਦੁਬਾਰਾ ਡਾਊਨਲੋਡ ਕਰਕੇ ਤੇ ਉਹਦੇ 'ਤੇ ਉਹਨੂੰ ਫਿਰ ਚਲਾ ਲੈਂਦੇ ਆ ਜੀ, ਤੇ ਕੋਈ ਚੈੱਕ ਚੈੱਕ ਐਂਡ ਬੈਲੈਂਸਿਸ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਕੀਤੇ ਗਏ ਤੇ ਸਰਕਾਰ ਨੇ ਹੁਣ ਕਿਹਾ ਵਾ ਕਿ ਵੀ ਅਸੀਂ ਮਤਲਬ ਸਖ਼ਤੀ ਨਾਲ ਇਨਫੋਰਮੈਂਸ ਜਿਹੜੀ ਹੈਗੀ ਆ ਮਤਲਬ ਸਖ਼ਤਾਈ ਕਰਾਂਗੇ ਤੇ ਟਿਕਟੋਕਰ ਯੂਟਿਊਬ ਤੇ ਜਿਹੜੇ ਹੈਗੇ ਜੀ ਫੇਸਬੁੱਕ ਵੀ ਉਹਨਾਂ ਨੂੰ ਸਖ਼ਤੀ ਦੇ ਨਾਲ ਫਾਈਨ ਵੀ ਕੀਤੇ ਜਾਣਗੇ ਪਰ ਜਿਹੜੇ ਮਾਪੇ ਆ ਉਹ ਇਹ ਗੱਲ ਤੋਂ ਅਜੇ ਖੁਸ਼ ਨਹੀਂ ਆ ਕਿ ਵੀ ਇਹ ਕੋਈ ਜ਼ਿਆਦਾ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਲਾਗੂ ਨਹੀਂ ਕੀਤਾ ਗਿਆ। ਸਿਹਤ ਵਾਲੀ ਚਿੰਤਾ ਵਾਲੀ ਗੱਲ ਜਿਹੜੀ ਉਹਨਾਂ ਦੱਸੀ ਆ ਵੀ ਇਹਦੇ ਨਾਲ ਜਿਹੜੀ ਮੈਂਟਲ ਹੈਲਥ ਤੇ ਨੀਂਦ ਦੀਆਂ ਸਮੱਸਿਆਵਾਂ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀਆਂ
ਜੀ। ਮਤਲਬ ਕਹਿ ਲਓ ਕਿ ਗੌਰਮੈਂਟ ਨੇ ਤਾਂ ਲਾਅ ਬਣਾ ਤਾ, ਪੇਰੈਂਟਸ ਵੀ ਚਾਹੁੰਦੇ ਨੇ, ਪਰ ਜਿਹੜੀਆਂ ਐਪ ਓਨਰਸ ਨੇ ਜਾਂ ਉਹ ਇਹਨੂੰ ਇੰਪਲੀਮੈਂਟ ਇਫੈਕਟਿਵਲੀ ਨਹੀਂ ਕਰ ਰਹੇ, ਮਤਲਬ ਇਹੀ ਇਹਦੀ ਰਿਪੋਰਟ ਦਾ
ਇਹੀ ਹਾਂਜੀ ਹਾਂਜੀ ਅਜੇ ਤੱਕ ਇਹੀ ਰਿਪੋਰਟ ਆ ਕਿ ਵੀ ਉਹਨਾਂ ਨੇ ਆਪਣੇ ਚੈੱਕ ਐਂਡ ਬੈਲੈਂਸਿਸ ਪੂਰੇ ਅਪ ਟੂ ਡੇਟ ਨਹੀਂ ਕੀਤੇ ਜਿਹਦੇ ਕਰਕੇ ਅਜੇ ਲੂਪਹੋਲ ਸਿਸਟਮ 'ਚ ਹੈਗੇ ਆ ਤੇ ਬੱਚੇ ਨੂੰ ਅਜੇ ਵੀ ਯੂਜ਼ ਕਰ ਰਹੇ।
ਠੀਕ ਹੈ ਚਾਲ ਸਾਹਿਬ, ਇੱਕ ਹੈਦਰਾਬਾਦ ਦੀ ਖਬਰ ਹੈ ਕਿ ਉਹ ਇੱਕ ਨਵਾਂ ਹੀ ਤਰੀਕਾ ਲੱਭਿਆ ਨੰਬਰ ਪਲੇਟਾਂ ਦਾ, ਤੇ ਉਹ ਕੀ ਸੀਨ ਹੈ?
ਹਾਂਜੀ ਇੱਥੇ ਜੀ ਹੈਦਰਾਬਾਦ 'ਚ ਇੱਕ ਡਾਕਟਰ ਸੀਗਾ ਕਿ ਜਿਹਦੇ ਕੋਲ ਉਹਨੇ BMW ਗੱਡੀ ਰੱਖੀ ਹੋਈ ਆ ਜੀ।
ਅੱਛਾ।
ਤੇ ਉਹਨੇ ਉਹਦੇ ਤੇ ਨੰਬਰ ਪਲੇਟ ਸਲਿੱਪ ਕਰਨ ਵਾਲਾ ਸਿਸਟਮ ਲਗਾਇਆ ਹੋਇਆ ਸੀ ਜੀ, ਰਿਮੋਟ ਦੇ ਨਾਲ ਨੰਬਰ ਪਲੇਟ ਸਲਿੱਪ ਹੁੰਦੀ ਸੀ।
ਅੱਛਾ।
ਇੱਕ ਉਹਦੇ ਕੋਲ ਜਿੱਦਾਂ ਉੱਥੋਂ ਦਾ ਤਮਿਲਨਾਡੂ ਦਾ ਨੰਬਰ ਸੀਗਾ ਤੇ ਇੱਕ ਜਿੱਦਾਂ ਉਹਦੇ ਕੋਲ ਜੀ ਦਿੱਲੀ ਦਾ ਨੰਬਰ ਸੀਗਾ।
ਅੱਛਾ।
ਤੇ ਉਹ ਆਮ ਤੌਰ ਤੇ ਜਿੱਦਾਂ ਕੈਮਰਿਆਂ ਚੋਂ ਲੰਘਣ ਦੇ ਜਾਂ ਕਿਤੇ ਚਲੇ ਗਏ ਤੇ ਫਾਈਨ ਤੋਂ ਬਚਣ ਦੇ ਲਈ ਉਹਨੂੰ ਨੰਬਰ ਪਲੇਟ ਨੂੰ ਸਲਿੱਪ ਕਰ ਲੈਂਦਾ ਸੀਗਾ।
ਅੱਛਾ।
ਤੇ ਪਰ ਇੱਕ ਦਿਨ ਕੀ ਹੋਇਆ ਕਿ ਜਿੱਦਾਂ ਕਿਤੇ ਪਾਰਟੀ ਪੂਰਟੀ ਤੇ ਸੱਦਿਆ ਸੀ ਉਹਨੂੰ ਅਮਰੀਕ ਭਾਜੀ ਹੋਣਾ ਨੇ, ਤੇ ਉੱਥੇ ਜੀ ਡਰਿੰਕ ਡਰੁੰਕ ਥੋੜੀ ਜ਼ਿਆਦਾ ਹੋ ਗਈ ਤੇ ਉਹ ਦਿਨ ਕਿਤੇ ਉਹ ਫਲਿੱਪ ਕਰਨ ਦਾ ਯਾਦ ਭੁੱਲ ਗਿਆ ਜੀ।
ਅੱਛਾ।
ਤੇ ਉਹ ਫਿਰ ਜਦੋਂ ਫਲਿੱਪ ਕਰਨ ਦਾ ਯਾਦ ਭੁੱਲ ਗਿਆ ਤੇ ਉਹ ਅੱਗੇ ਨਾਕਾ ਲੱਗਾ ਹੋਇਆ ਤੇ ਉਹਨਾਂ ਨੇ ਜਦੋਂ ਚੈੱਕ ਕੀਤਾ ਤੇ ਉਹ ਚੈੱਕ ਕੀਤੇ ਇੱਕ ਤੇ ਉਹਦੇ ਡਰਿੰਕ ਡਰਾਈਵਿੰਗ ਦੇ ਵਿੱਚ ਫੜਿਆ ਗਿਆ, ਦੂਜੀ ਗੱਲ ਫਿਰ ਜਦੋਂ ਉਹਨਾਂ ਨੇ ਗੱਡੀ ਸਾਰੀ ਉਹਦੀ ਚੈੱਕ ਕੀਤੀ ਤੇ ਉਹਦੇ ਤੋਂ ਉਹਨਾਂ ਨੂੰ ਪਤਾ ਲੱਗਾ ਵੀ ਉਹਨੇ ਇਹ ਸਿਸਟਮ ਲਗਾਇਆ ਇਹ ਜਿਹਦੇ ਵਿੱਚ ਨੰਬਰ ਪਲੇਟ ਸਲਿੱਪ ਹੋ ਜਾਂਦੀ ਸੀ।
ਅੱਛਾ, ਨੰਬਰ ਪਲੇਟ ਹੀ ਬਦਲ ਲੈਂਦੇ ਹੁੰਦੇ ਸੀ।
ਜਦੋਂ ਜਿੱਦਾਂ ਪੁਲਿਸ ਵਾਲਿਆ ਨਾਕਾ ਲੱਗਾ ਉਦੋਂ ਆਪਣਾ ਸਹੀ ਨੰਬਰ ਯੂਜ ਕਰ ਲੈਂਦਾ ਸੀ।
ਇੱਕ ਜਾਲੀ ਨੰਬਰ ਰੱਖਿਆ ਸੀ ਤੇ ਮਤਲਬ ਜਦੋਂ ਗੱਡੀ ਭਜਾਉਣੀ ਆ। ਚਲੋ ਦੁਨੀਆ ਪਰੇ ਤੋਂ ਪਰੇ। ਤੇ ਚਾਲ ਸਾਹਿਬ, ਇੱਕ ਨਾ ਟਰੰਪ ਦੀ ਸਵੇਰ ਦੀ ਗੱਲ ਚੱਲ ਰਹੀ ਹੈ, ਕਹਿੰਦੇ ਹੁਣ ਰਿਕਾਰਡ ਤੋੜਿਆ, ਮਤਲਬ ਝੂਠ ਬੋਲਣ ਦਾ ਰਿਕਾਰਡ ਤੋੜਿਆ, ਕੀ ਰਿਕਾਰਡ ਹੈ ਉਹ
ਜੀ? ਸੱਤ ਝੂਠ ਜਿੱਦਾਂ ਉਹ ਕਹਿੰਦੇ ਵੀ ਉਹਨਾਂ ਨੇ ਇੱਕ ਘੰਟੇ 'ਚ ਬੋਲੇ ਆ ਜਿੱਦਾਂ, ਤੇ ਉਹ ਸੱਤ ਝੂਠ ਬੋਲਣ ਦਾ ਰਿਕਾਰਡ ਟਰੰਪ ਸਾਹਿਬ ਨੇ
ਤੋੜਿਆ ਤਾਂ ਹੀ ਨੀ।
ਹਾਂਜੀ
ਤੁਸੀਂ ਐਡੇ ਵੱਡੇ ਅਹੁਦੇ ਤੇ ਬੈਠੇ ਹੋ, ਰਿਸਪੋਂਸੀਬਲ ਪੋਜੀਸ਼ਨ ਤੇ ਬੈਠੇ ਹੋ, ਆਹ ਜਿਹੜਾ ਹੁਣ ਦੁਬਾਰਾ ਇਰਾਨ ਨੇ ਬੰਦ ਕੀਤਾ ਉਹ ਇਸੇ ਕਰਕੇ ਕੀਤਾ, ਬਸ ਕਰ ਯਾਰ, ਤੂੰ ਝੂਠ ਤੂਫਾਨ ਬੋਲੀ ਜਾ ਰਿਹਾ, ਗੱਲ ਸਾਡੀ ਕੋਈ ਹੋਰ ਹੋ ਰਹੀ ਆ ਤੇ ਤੂੰ ਉੱਥੇ ਹੋਰ ਹੀ ਜੱਬਲੀਆਂ ਮਾਰੀ ਜਾ ਰਿਹਾ, ਹਨਾ ਵੀ ਤੂੰ ਆ ਸੋਸ਼ਲ ਮੀਡੀਆ। ਉਹ ਉਹਨਾਂ ਬਹੁਤ ਸੋਹਣਾ ਉਹਨਾਂ ਦੇ ਮਿਨਿਸਟਰ ਨੇ ਇੱਕ ਨੇ ਪਾਈ ਸੀ ਵੀ ਟਰੰਪ ਬਸ ਕਰ, ਬਹੁਤ ਹੋ ਗਿਆ, ਸਾਨੂੰ ਇੱਦਾਂ ਦੀ ਡਿਪਲੋਮੇਸੀ ਦੀ ਕੋਈ ਲੋੜ ਨਹੀਂ, ਅਸੀਂ ਨਹੀਂ ਤੇਰੇ ਨਾਲ ਡੀਲ ਕਰਨਾ, ਜਿੰਨੀ ਦੇਰ ਤੂੰ ਬੰਦਾ ਨਹੀਂ ਬਣਦਾ ਅਸੀਂ ਤੇਰੇ ਨਾਲ ਗੱਲਬਾਤ ਨਹੀਂ ਕਰਨੀ, ਸਿੱਧੀ ਆਹ ਗੱਲ ਕਹੀ ਆ। ਕਹਿੰਦਾ ਆਰਾਮ ਨਾਲ ਸੌਂ ਜਾ ਆਪਣਾ ਸੋਸ਼ਲ ਮੀਡੀਆ ਬੰਦ ਕਰਕੇ ਅਤੇ ਨਿਤਨਾ ਉਹਨੂੰ ਤੂੰ ਬਲੌਕ ਕਰ ਦੇ, ਤਾਂ ਗੱਲ ਗਾਂਹ ਤੁਰਨੀ ਆ। ਕਹਿੰਦਾ ਤੈਨੂੰ ਫੋਨ ਕਰ ਕਰਕੇ ਚੱਕੀ ਜਾਂਦਾ, ਕਹਿੰਦਾ ਤੂੰ ਗੱਲ ਤੇਰੀ ਸਾਡੀ ਹੋਰ ਹੁੰਦੀ ਆ, ਤੂੰ ਸੋਸ਼ਲ ਮੀਡੀਆ 'ਤੇ ਹੋਰੇ ਕੁਛ ਗੱਲਾਂ ਕਰੀ ਜਾਂਦਾ ਜੀ, ਉਹ ਅਸੀਂ ਇਕੱਠੇ ਜੀ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਅਸੀਂ ਯੂਰੇਨੀਅਮ ਕੱਢ, ਸਾਡੀ ਗੱਲੇ ਹੀ ਨਹੀਂ ਹੋਈ ਕਹਿੰਦਾ ਇਹਦੇ ਬਾਰੇ ਦਾ। ਸੋ ਇਸ ਕਰਕੇ ਮਤਲਬ ਇੱਕ ਲੀਡਰ ਜਿਹੜਾ ਆ ਉਹ ਇਸ ਲੈਵਲ ਦੇ ਝੂਠ ਤੂਫਾਨ ਬੋਲ ਰਹੇ ਨੇ, ਅਤੇ ਮੈਂ ਇਹਨੇ ਤਾਂ 7 ਰਿਕਾਰਡ ਬਣਾਏ ਆ, ਸਾਡੇ ਵੀ ਆਸਟ੍ਰੇਲੀਆ 'ਚ ਵੀ ਬਣ ਰਹੇ ਨੇ, ਸਾਡੀਆਂ ਸੰਸਥਾਵਾਂ ਵੀ ਬਣਾ ਰਹੀਆਂ ਨੇ ਇਹ ਰਿਕਾਰਡ, ਮਤਲਬ ਸ਼ਰੇਆਮ ਹੀ, ਮਤਲਬ ਹੁਣ ਫੜੇ ਆ ਪਿੱਛੇ, ਅਸੀਂ ਅਸੀਂ ਐਕਸਪੋਜ਼ ਵੀ ਕੀਤੇ ਆ ਬੰਦੇ, ਮਤਲਬ ਤੁਸੀਂ ਮਤਲਬ ਕੋਰਾ ਹੀ ਝੂਠ ਬੋਲੀ ਜਾ ਰਹੇ ਹੋ, ਸਮਝਦੇ ਹੋ ਲੋਕਾਂ ਨੇ ਮੂਹਰੇ ਕੁਝ ਕਰਨਾ ਨਹੀਂ। ਹੁਣ ਉੱਥੇ ਅਮਰੀਕਾ ਦੇ ਮੀਡੀਆ ਦੀ ਤਾਂ ਮਜਬੂਰੀ ਹੋ ਗਈ, ਉਹਨਾਂ ਤੋਂ ਪੈਸੇ ਲੈਂਦੇ ਨੇ ਉਹਨਾਂ ਤੋਂ, ਠੀਕ ਹੈ। ਸੋ ਇਸ
ਹਾਂਜੀ
ਕਰਕੇ ਮਤਲਬ ਇਹ ਕੋਈ ਵਧੀਆ ਵਰਤਾਰਾ ਨਹੀਂ। ਅਮਰੀਕ ਭਾਅ ਜੀ ਪਹਿਲਾਂ ਹੀ ਦੱਸ ਚੁੱਕੇ ਵੀ ਹਰੇਕ ਵਾਰੀ ਜਦ ਕਾਰ 'ਚ ਤੇਲ ਪਵਾਉਂਦੇ ਤਾਂ $40 ਮੁੰਨ ਹੁੰਦੇ ਨੇ ਵਾਧੂ, ਠੀਕ ਹੈ।
50 ਵੀ 60 ਵੀ ਕਈ ਵਾਰੀ
ਹਾਂ, ਸੋ
ਬਿਲਕੁਲ
ਸਾਡੇ ਵੀ
ਬਿਲਕੁਲ ਬਿਲਕੁਲ
ਫਾਰਮ ਦੇ ਵਿੱਚ ਜਦੋਂ ਅਸੀਂ ਮਹੀਨੇ ਦਾ ਤੇਲ ਭਰਵਾਉਂਦੇ ਹਾਂ ਤਾਂ ਸਾਨੂੰ $1500-1600 ਐਕਸਟਰਾ ਦੇਣਾ ਪੈ ਰਿਹਾ ਆ, ਠੀਕ ਹੈ। ਅਤੇ
ਐਕਸਟਰਾ ਬਿੱਲ ਪੈ ਰਿਹਾ ਹੈ
ਹਾਂ, ਅਤੇ ਕੰਮ ਵੀ ਅਸੀਂ ਥੋੜ੍ਹਾ ਘੱਟ, ਹੁਣ ਮੈਂ ਟਰੈਕਟਰ ਚਲਾਉਂਦੇ ਹਾਂ, ਚਲੋ ਸੇਵਿੰਗ ਕਰਦੇ ਹਾਂ, ਹੈ ਨਾ। ਕਿਉਂਕਿ
ਹਾਂਜੀ
ਇਹ ਉਹਦੇ ਜਿਹੜੇ ਝੂਠ ਹੈ, ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਇਹ ਲੀਡਰਾਂ ਨੇ ਕਰਨਾ ਕੀ ਹੈ, ਝੂਠ ਬੋਲ ਬੋਲ ਕੇ ਆਪਣੇ ਹੀ ਲੋਕਾਂ ਨੂੰ ਤੰਗ ਕਰੀ ਜਾ ਰਹੇ ਨੇ।
ਤਾਂ ਇੱਥੇ ਭਾਜੀ ਇਹਦੇ ਨਾਲ ਨੈਟ ਵਾਲੇ ਵੀ ਨਹੀਂ ਆਏ, ਕਿਉਂਕਿ ਇਹ ਦੋ ਬੰਦਿਆਂ ਦੀ ਆਪਸੀ ਮਤਲਬ ਟਹਿਰਬਾਜ਼ੀ ਦੇ ਨਾਲ ਉਹਨਾਂ ਤੇ ਅਟੈਕ ਕਰਤਾ, ਜਿਤਿਨ ਯਾਹੂ ਦੀ ਤੇ ਟਰੰਪ ਦੀ ਆਪਸੀ ਇਹਨਾਂ ਦੀ ਗੱਲਬਾਤ ਸੀਗੀ ਉਹਦੇ ਬਹਿਕਾਵੇ ਦੇ ਵਿੱਚ। ਹੁਣ ਮੁੜ ਕੇ ਤੁਸੀਂ ਦੂਜਿਆਂ ਨੂੰ ਕਹਿ ਰਹੇ ਹੋ ਵੀ ਤੁਸੀਂ ਸਾਡੀ ਹੈਲਪ ਲਈ ਨਹੀਂ ਆਉਂਦੇ, ਤੁਸੀਂ ਤੁਸੀਂ ਸਾਡੇ ਲਈ ਕੁਝ ਕੀਤਾ ਨਹੀਂ, ਅਸੀਂ ਬਹੁਤ ਕੁਝ ਕੀਤਾ ਤੁਹਾਡੇ ਲਈ। ਸੋ ਇਸ ਕਰਕੇ ਕ੍ਰੈਡੀਬਿਲਿਟੀ ਤੇ ਅਮੈਰੀਕਾ ਦੀ ਬਹੁਤ ਜ਼ਿਆਦਾ ਖਰਾਬ ਹੋਈ ਹੈ ਜੀ ਇਹਦੇ ਆਉਣ ਦੇ ਨਾਲ। ਕੋਈ ਕੋਈ ਵੀ ਬੰਦਾ ਇਹਦੇ ਤੇ ਟਰਸਟ ਨਹੀਂ ਕਰ ਰਿਹਾ ਵੀ ਇਹ ਕੱਲ ਨੂੰ ਅੱਜ ਕੁਝ ਹੋਰ ਕਹਿ ਰਿਹਾ, ਕੱਲ ਨੂੰ ਕੁਝ ਹੋਰ ਕਹੇਗਾ। ਤੇ ਪਰ ਇਹ ਆ ਇਹਦੇ ਨਾਲ ਇਹਨਾਂ ਦੋ ਬੰਦਿਆਂ ਦੀ ਵਜ੍ਹਾ ਦੇ ਕਰਕੇ ਸਾਰੀ ਦੁਨੀਆ ਨੂੰ ਜਿਹੜਾ ਮਹਿੰਗਾਈ ਦੇ ਜਿਹੜੀ ਹੈਗੀ ਆ ਮਾਰ ਉਹ ਝੱਲਣੀ ਪੈ ਰਹੀ ਹੈ, ਇੰਕਲੂਡਿੰਗ ਆਸਟ੍ਰੇਲੀਆ।
ਚਾਲ ਸਾਹਿਬ ਇੱਕ ਗੱਲ ਦੱਸਿਓ ਮੈਨੂੰ, ਜਿੱਦਾਂ ਹੁਣ ਸਾਨੂੰ ਪੈਟਰੋਲ ਦੇ ਜ਼ਿਆਦਾ ਪੈਸੇ ਦੇਣੇ ਪੈਂਦੇ ਆ, ਤੁਹਾਨੂੰ ਵੀ ਇੱਦਾਂ ਹੀ ਕਿ ਤੁਹਾਨੂੰ ਕੋਈ ਛੋਟ ਹੈਗੀ ਮਾੜੀ ਮੋਟੀ?
ਆਪਾਂ ਇੱਥੇ ਹੀ ਰਹਿੰਦੇ ਹਾਂ ਜੀ, ਸਾਨੂੰ ਵੀ ਇੱਦਾਂ ਹੀ
ਇੰਨੇ ਪੈਸੇ
ਦੇਣੇ ਪੈਂਦੇ ਆ ਵੀ ਕਿਤੇ ਕਿਤੇ ਜੇ ਜਿੱਦਾਂ ਤੁਸੀਂ ਕੌਫੀ ਘੱਟ ਕਰ ਸਕਦੇ ਹੋ, ਕੌਫੀ ਘੱਟ ਕਰ ਸਕਦੇ ਹਾਂ ਜੀ ਪੀਣ ਵਾਲੀ ਪੈਟਰੋਲ ਵਾਲਿਆਂ ਨੂੰ ਦੇਣ ਲਈ।
ਮਰਜ਼ੀ ਹੈ ਤੁਹਾਡੀ, ਦੱਸ ਦਿਓ ਸੱਚ ਦੱਸਣਾ ਤਾਂ ਅਸੀਂ ਉੱਥੋਂ ਪਾ ਲਿਆ ਕਰੀਏ ਜਿੱਥੋਂ ਤੁਸੀਂ ਪਾਉਣੇ
ਤੁਹਾਡਾ ਨਾਮ ਲੈ ਕੇ, ਜਾਂ ਆਪਣੀ ਨੰਬਰ ਪਲੇਟ ਇਹਨਾਂ ਨੂੰ ਦੇ ਦੇ, ਇਹ ਵੀ ਮਸ਼ੀਨ ਲਵਾ ਲੈਂਦੇ ਉਹ ਜਿਹੜਾ ਤਲੰਗਾ ਵਾਲਾ ਡਾਕਟਰ ਤੇਲੰਗਾਨਾ ਵਾਲਾ।
ਹਾਂਜੀ ਹਾਂਜੀ, ਜਾਂ ਸਲਿੱਪ ਵਾਲੀ, ਜਿੱਦਾਂ ਮੈਂ ਤੁਹਾਨੂੰ ਦੱਸਦਾ ਜੀ ਉਹ ਤਲੰਗਾ ਵਾਲੀ ਮਸ਼ੀਨ ਦੀ, ਇੱਥੇ ਲਾਗੇ ਜਿੱਦਾਂ ਪੈਟਰੋਲ ਪੰਪ ਹੈਗਾ ਤੇ ਉੱਥੇ ਜ਼ਿਆਦਾ ਜਿੱਦਾਂ ਇੰਡੀਅਨ ਜਿਹੜੇ ਹੈਗੇ ਵਰਕਰ ਹੀ ਕੰਮ ਕਰਦੇ ਆ, ਤੇ ਮੈਂ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਬਿਲਕੁਲ ਜਿਹੜਾ ਲਾਸਟ ਵਾਲਾ ਪੈਟਰੋਲ ਪੰਪ ਹੁੰਦਾ ਫਿਲਿੰਗ ਸਟੇਸ਼ਨ ਤੇ, ਉਹ ਬੰਦ ਹੀ ਬੰਦ ਕੀਤਾ ਹੁੰਦਾ ਜਿੱਦਾਂ ਨਾ, ਤੇ ਉਹ ਉਹਨਾਂ ਕੋਲ ਕੌਫੀ ਲੈਣ ਗਏ ਤੇ ਉਹਨਾਂ 3 ਵਜੇ ਨਾ, ਦੋ ਮਤਲਬ ਪਿਛਲੇ ਜਦੋਂ ਕਦਾ ਚੱਲ ਗਿਆ 3-4 ਵੀਕਾਂ ਤੋਂ ਹੋ ਗਿਆ, ਤੇ ਉਹਨਾਂ ਨੇ 3 ਵਜੇ ਕੌਫੀ ਬੰਦ ਕਰ ਦਿੰਦੇ। ਤੇ ਉੱਥੇ ਆਪਣਾ ਭਾਈ ਬੰਦ ਪੰਜਾਬੀ ਕੰਮ ਕਰਦਾ, ਮੈਂ ਉਹਨੂੰ ਪੁੱਛਿਆ ਮੈਂ ਕਿਹਾ ਇਹ ਕੀ ਗੱਲ ਵੀ ਤੁਸੀਂ 3 ਵਜੇ ਕੈਫੇ ਵੀ ਬੰਦ ਕਰ ਦਿੰਦੇ ਆ, ਤੇ ਉਹ ਵੀ ਉਹ ਕਹਿੰਦਾ ਵੀ ਮੈਨੇਜਰ ਦਾ ਫੋਨ ਆਇਆ ਵੀ ਉਹ ਕਹਿੰਦਾ ਵੀ 2 ਰੁਪਈਆਂ ਦੀ ਕੌਫੀ ਪਿੱਛੇ ਕਿਤੇ 150 ਦਾ ਫਿਊਲ ਵਾਲਾ ਨਾ ਭਜਾ ਲਿਓ, ਇਸ ਕਰਕੇ ਕੌਫੀ ਬੰਦ ਕਰੋ ਤੇ ਇੱਧਰ ਧਿਆਨ ਰੱਖੋ। ਸੋ ਇਹ ਹਾਲਾਤ ਹੋਏ ਪਏ ਆ ਵੀ ਜਿਹੜੇ ਜਿਹੜੇ ਫਿਊਲ ਪਾ ਕੇ ਭੱਜਣ ਵਾਲੇ ਜਾਂ ਇੱਦਾਂ ਇੱਦਾਂ, ਕੁਝ ਤੇ ਚਲੋ ਚੋਰੀ ਵੀ ਕਰਦੇ ਹੁੰਦੇ ਪਰ ਕੁਝ ਲੋਕੀ ਜਿੱਦਾਂ ਮਜ਼ਬੂਰੀ ਚ ਮਹਿੰਗਾਈ ਚ ਵੀ ਫਸੇ ਹੋਏ ਆ ਜੀ।
ਉੱਦਾਂ ਮਹਿੰਗਾਈ, ਅਮਨਦੀਪ ਤੁਸੀਂ ਫੀਲ ਕਰਦੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ, ਚਾਲ ਸਾਹਿਬ ਤੁਸੀਂ ਫੀਲ ਕਰਦੇ ਆ, ਸਾਡੇ ਸਰੋਤੇ ਤਾਂ ਕਰਦੇ ਹੋਣਗੇ, ਦੱਸਿਓ ਦੇਰ ਮਾਂ
ਜੀ। ਹਾਂ ਜੀ ਬਿਲਕੁਲ,
ਇੱਥੇ ਵੀ ਕਰ ਲਓ
ਬਿਲਕੁਲ ਅਮਰੀਕ ਭਾਜੀ, ਕਿਸੇ ਵੀ ਚੀਜ਼ ਤੇ ਤੁਸੀਂ ਦੇਖ ਲਓ, ਫਰੂਟ ਦੇਖ ਲਓ ਜਾਂ ਗਰੋਸਰੀ ਦੀਆਂ ਹੋਰ ਚੀਜ਼ਾਂ ਦੇਖ ਲਓ, ਈਵਨ ਕਿ ਦੁੱਧ ਦੇ ਪ੍ਰਾਈਸ ਵੀ ਵਧਣ ਲਈ ਫੇਅਰਬਕਸ ਦੇ ਵਿੱਚ ਐਪਲੀਕੇਸ਼ਨ ਪਈ ਹੋਈ ਆ ਫਾਰਮਰਸ ਵੱਲੋਂ ਵੀ, ਵੀ ਦੁੱਧ ਦੇ ਪ੍ਰਾਈਸ ਵੀ ਵਧਾਏ ਜਾਣ, ਕਿਉਂਕਿ ਜਿਹੜੀ ਟਰਾਂਸਪੋਰਟੇਸ਼ਨ ਕਿਸੇ ਵੀ ਕੰਟਰੀ 'ਚ ਮਹਿੰਗਾਈ ਹੋਣ ਲਈ, ਐਨਰਜੀ ਸੈਕਟਰ ਤੇ ਜੇ ਸਾਡਾ ਕੰਟਰੋਲ ਨਹੀਂ ਹੈਗਾ, ਫਿਊਲ ਤੇ, ਇਲੈਕਟ੍ਰਿਸਿਟੀ ਤੇ, ਤੇ ਇੱਕ ਤੇ ਉੱਥੋਂ ਦੀ ਮੈਨੂਫੈਕਚਰਿੰਗ ਵੀ ਖਤਮ ਹੋ ਜਾਏਗੀ, ਦੂਜੀ ਗੱਲ ਉਹ ਮਹਿੰਗਾਈ ਦੀ ਮਾਰ ਤੋਂ ਬਚ ਨਹੀਂ ਸਕਦੇ ਜੀ।
ਅੱਛਾ, ਜਾਂਦੇ ਜਾਂਦੇ ਰਾਜਵਿੰਦਰ ਖੱਖ ਹੁਣੀ ਕਹਿੰਦੇ ਨੇ ਭਾਜੀ ਇੰਡੀਆ 'ਚ ਫਿਊਲ ਦਾ ਪ੍ਰਾਈਸ ਕੋਈ ਰਾਈਜ਼ ਨਹੀਂ ਹੋਇਆ, ਹੋਈ ਆ ਉੱਥੇ ਵੀ ਹੋਈ ਆ
ਥੋੜੀ ਬਹੁਤੀ ਹੋਈ ਆ,
ਤੋ ਇੰਨੀ ਨਹੀਂ ਹੋਈ,
ਥੋੜੀ ਹੋਈ ਆ ਜੀ, ਕਿਉਂਕਿ ਉਹ ਇਲੈਕਸ਼ਨ ਦੀ ਡੇਟ
ਬਹੁਤ ਘੱਟ ਹੋਈ ਆ।
ਹਾਂ
ਹੋ ਰਹੀ ਆ, ਇਲੈਕਸ਼ਨ ਦੀ ਡੇਟ ਹੋ ਰਹੀ ਆ ਜੀ, ਤੇ ਜਿੱਦਾਂ ਹੀ ਇਲੈਕਸ਼ਨ ਫਿਨਿਸ਼ ਹੋਈ।
ਹਾਂ ਉਹ ਵੀ ਆ, ਤੇ ਤੁਹਾਨੂੰ
ਇਲੈਕਸ਼ਨ ਇਲੈਕਸ਼ਨ ਦੀ ਡੇਟ ਹੋ ਰਹੀ
ਆ ਇਸ ਵੇਲੇ, ਕੋਈ ਸੈਂਟਰ ਵਿੱਚ ਕਾਰਗਰ ਸਰਕਾਰ ਹੋਵੇ ਉਸ ਵੇਲੇ ਪ੍ਰਾਈਸਿਸ ਬਹੁਤ ਘੱਟ ਵਧਦੀਆਂ, ਇਹ ਸਾਬਤ ਕਰ ਦਿੱਤਾ ਪੈਟਰੋਲ ਦੀ ਪ੍ਰਾਈਸਿਸ ਨੇ ਕਿ ਨਹੀਂ ਵਧੀਆਂ ਇੰਨੇ ਕ੍ਰਾਈਸਿਸ ਹੋਣ ਦੇ ਖਿਲਾਫ।
ਲਓ ਜੀ ਲਓ ਜੀ ਅਮਰੀਕ ਭਾਜੀ,
ਅੱਛਾ
ਇਹ ਫਿਰ ਹੁਣ ਸਰਕਾਰ ਕੀ ਦੁਬਾਰਾ ਆਪਣੇ ਤੇ ਲਵਾ ਲਿਆ,
ਐਂਡ ਚ ਐਂਡ ਛਿੱਕਾ ਮਾਰ ਗਏ। ਤੇ ਉਹ ਨਾ ਜਿਹੜਾ ਮੈਂ ਸਵੇਰੇ ਇੱਕ ਫਾਰਮਰ ਰਿਪੋਰਟ ਪੜ੍ਹ ਰਿਹਾ ਸੀ, ਮੈਂ ਜਾਂਦੇ ਜਾਂਦੇ ਦੱਸਦਾ ਕਿ ਅੱਜ ਤੋਂ 1-1.5 ਸਾਲ ਪਹਿਲਾਂ ਹਦਵਾਣਿਆਂ ਦੀ ਪ੍ਰਾਈਸ ਜਿਹੜੀ ਸੀ $3.5 ਸੀ 6-7 ਕਿਲੋ ਦੀ ਅਮਰੀਕਾ ਦੇ ਵਿੱਚ, ਅਤੇ ਹੁਣ ਉਹ $9 ਹੈ, ਦੈਟਸ 150+%। ਮਤਲਬ ਇਹ ਉਹ ਕਹਿੰਦੇ ਵੀ ਜਿਹੜੀ ਇਨਫਲੇਸ਼ਨ ਇਨਫਲੇਸ਼ਨ ਦੇ ਹਿਸਾਬ ਨਾਲ ਉਹ ਮਤਲਬ $4.5 ਹੋਣੀ ਚਾਹੀਦੀ ਸੀਗੀ ਜਿਹੜੀ ਨੋਰਮਲ ਇਨਫਲੇਸ਼ਨ ਚੱਲ ਰਹੀ, ਹੈ,
ਹਾਂਜੀ ਹਾਂਜੀ ਮਹਿੰਗਾਈ ਹੁੰਦੀ ਹੈ
ਪਰ
ਠੀਕ ਹੈ।
ਉਹ ਮਤਲਬ ਤੁਸੀਂ ਹਿਸਾਬ ਦੇਖੋ ਮਤਲਬ ਕਿੰਨਾ, ਤੇ ਆਪਾਂ ਨੂੰ ਜਾਣਾ ਪੈਣਾ ਜੀ, ਤੇ ਗੁਰੂ ਘਰ ਵੀ ਜਾਣਾ ਆਪਾਂ, ਤੇ ਅੱਜ ਪ੍ਰੋਗਰਾਮ ਸਮਾਪਤੀ ਕਰਦੇ ਜਾਂਦੇ ਜਾਂਦੇ ਜੀ।
ਹਾਂਜੀ ਜਾਂਦੇ ਜਾਂਦੇ ਐਲਾਨ ਵਾਰ ਦੇ ਉੱਤੇ ਜੀ, ਜਿੱਦਾਂ ਅਮਰੀਕ ਭਾਜੀ ਜਿੱਦਾਂ ਕਿਸੇ ਨਾਲ ਗੱਲ ਕਰ ਰਹੇ ਸੀ, ਤੇ ਉਹ ਕਹਿੰਦੇ ਵੀ ਯਾਰ ਅਮਰੀਕਾ ਜਿੱਥੇ ਵੀ ਤੇਲ ਵੇਚਦਾ ਉੱਥੇ ਹੀ ਅਟੈਕ ਕਰ ਦਿੰਦਾ, ਜਿੱਥੇ ਵੀ ਤੇਲ ਵੇਚਦਾ ਉੱਥੇ ਹੀ ਅਟੈਕ ਕਰ ਦਿੰਦਾ। ਤੇ ਉਹ ਕਹਿੰਦੇ ਫਿਰ ਯਾਰ ਉਹ ਗੱਲ ਤੇ ਏਦਾਂ ਹੀ ਯਾਰ, ਫਿਰ ਹੁਣ ਤੁਸੀਂ ਤੇ ਅਮਰੀਕ ਭਾਜੀ ਇਹਨਾਂ ਕਿਤੇ ਕਹਿੰਦੇ ਯਾਰ ਮੈਂ ਤੇ ਡਰ ਦਾ ਸਿਰ ਤੇ ਵੀ ਨੀ ਲਾਉਂਦਾ ਇਹਨਾਂ ਵੀ ਕਿਤੇ ਸਿਰ ਤੇ ਅਟੈਕ ਕਰ ਦੇ,
ਇਹਨੂੰ ਕਹਿੰਦੇ ਡਬਲ ਸਿਕਸ ਮਾਰਨਾ, ਮਰਜ਼ੀ ਹੈ ਇਹਨਾਂ ਦੀ ਛੋਟੇ ਵੀਰ ਦੇ, ਜੋ
ਛੋਟੇ ਵੀਰ ਦੇ
ਚਲੋ ਮਰਜ਼ੀ ਹੈ, ਹੱਸ ਲੈਣੇ ਇੱਥੇ।
ਠੀਕ ਹੈ ਪੈਰੋ, ਚਲੋ ਥੈਂਕ ਯੂ ਬਹੁਤ ਬਹੁਤ, ਤੇ ਮਿਲਦੇ ਹਾਂ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਅਮਰੀਕ ਭਾਜੀ ਤੇ ਚਾਲ ਸਾਹਿਬ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਦੋਨੋਂ ਮਿੱਤਰ ਪਿਆਰੇ ਅਤੇ ਗੱਲਾਂ ਬਾਤਾਂ ਕਰਦੇ ਹਾਂ। ਸੋ ਤੁਸੀਂ ਵੀ ਦੇਸ਼ ਵਿਦੇਸ਼ ਤੋਂ ਜੁੜਦੇ ਹੋ, ਪੋਡਕਾਸਟ 'ਤੇ ਪ੍ਰੋਗਰਾਮ ਹੁੰਦਾ ਹੈ, ਯੂਟਿਊਬ ਫੇਸਬੁੱਕ 'ਤੇ ਵੀ ਫਾਈਲਾਂ ਪਈਆਂ ਹੁੰਦੀਆਂ, ਤੁਸੀਂ ਦੁਬਾਰਾ ਦੇਖ ਸਕਦੇ ਹੋ, ਕਮੈਂਟ ਵੀ ਕਰ ਸਕਦੇ ਹੋ। ਸੋ ਮੈਨੂੰ ਦਿਓ ਇਜਾਜ਼ਤ, ਅਤੇ ਮੈਂ ਵੀ ਗੁਰੂ ਘਰ ਜਾਣਾ, ਡਿਊਟੀ ਹੈ ਜੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਹਫ਼ਤੇ ਫਿਰ ਮਿਲਾਂਗੇ। ਕੱਲ੍ਹ ਨੂੰ ਅਮਰਦੀਪ ਕੌਰ ਉਹਨਾਂ ਦਾ ਪ੍ਰੋਗਰਾਮ ਲੈ ਰਹਾ, ਉਸ ਦੇ ਵਿੱਚ ਵੀ ਸ਼ਾਮਿਲ ਹੋਣਾ, ਪਰਨੀਤ ਕੌਰ ਦੇ ਵੀ ਪ੍ਰੋਗਰਾਮ ਆ ਰਹੇ ਨੇ। ਸੋ ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।